0404-527-518 या विजिट करो www.lakshyaenglish.com.au. We provide the best strategies and tricks to assist you in achieving your desired score. Lakshya ISPTE Coaching Institute, 28 Chatter Road, Reservoir, Victoria.
Okay, girl, sokta hai.
Whitehill Studio and Z Studios present Saab Bahadur, suspense, thriller, drama, first time in Punjabi cinema. Starring Nani Virk, Reet Kamal, Jaswinder Palla, Rana Ranveer and many more. Saab Bahadur, 26 Mai to Nazdiki cinema karan vich. More info, visit whitehillproduction.com.
Jab zinda tutya, na atta masla hal ho jo. Te je zinda hul gaya, sare patte nange ho jange.
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ की भुलिए की चेते रखिए की सुनिए सुनाइए और रल मिले इस मिट्टी ते एक पंजाब वसाइए
इस जज्बे ते जज्बात ना मैं सुखप्रीत तुहानू सब नू सद्दा दिनी आ हरमन रेडियो दे वेड़े लहरा लाउण लई प्रोग्राम लहरा विच जिथे सांझे करांगे अपने जज्बात गीत संगीत तुहाडी ते मेरी सखांदा कुछ मुद्दे ते ताजा तरीन खबरां ते नाल ही करांगे सफर उना यादां दा जिन्हां नू याद करदियां अखां कदे नम हो जांदियां ने ते कदे चेहरे खिड़ उठदे ने हर बुधवार सवेरे 8 to 10 हरमन रेडियो ते सुखप्रीत नाल लहरां
फुट्टी तारे कुछ धुंधले जे हो गए चमके जो रात सारी थक के खलो गए पूरब चो सूरज दी टिक्की है जो चमकी धरती नरोई तान रोशनी है दमकी पंछियां ने डार बन भरिया उडारियां त्रेलना नहा धोके सज्जियां क्यारियां सोहनी जी सवेर होर सोहनी हो जानी है लहरां च रौनक जदों तुसी सारिया ने लोनी है मैं ता समय सेरे आके वादा है पुगा लिया हाक मार भाजी सरबजीत नू बुला लिया गाने भी सुनाने ते गल बात भी है करनी नाल साडे हाजरी बराड साहब ने भी भरनी सुख संद तुहाडी बैठी सुख है उड़ीक दी प्यार भरे रिश्तिया दी महक नू उलीक दी 24 मई 2017 बुधवार दी सवेर हरमन रेडियो दा वेड़ा ते तुहाडे सब दा साथ प्रोग्राम लहरा लहरा प्रोग्राम दे नाल जी मैं सुखप्रीत एडिलेड स्टूडियो तो ते सरबजीत सिंह जी पटियाला स्टूडियो तो तकनीकी देखरेख दे लई असी हाजिर हां जी हुण तो 2 घंटे दा साथ साडा बनिया रहना तुहाडे सब दे नाल इस प्यारी जही सवेर दे सवेरे सवेरे चलो सरबत दे भले दी अरदास दे नाल ही फतेह बुलाउने आं जी वाहिगुरु जी का खालसा वाहिगुरु जी की फतेह मेरे वालों प्यार भरी सत श्री अकाल जी सो उम्मीद करदी आं अपने घर परिवार दे विच तुसी सब राजी खुशी होवोगी जी सो समा इस वेले एडिलेड दे विच 7:34 हो चुका है सिडनी ब्रिस्बेन मेलबर्न इना शहरा दे विच इस वेले 8:04 वज चुके ने ते पर्थ होंगकोंग दियां घड़ियां इस वेले 6:04 दिखा रही ने ते अपने भारत दे विच इस वेले वड्डा तड़का चल रहा है जी यूरोप दे देशां दे विच अद्धी रात ते पछमी देशां दे विच इस वेले 23 मई दी दुपहरिया शाम जेड़ी अपना दम भर रही होनी है सो जी तुसी जिस भी समय रुत या मौसम नू मान रहे हो स्वागत है तुहाडा प्रोग्राम दे विच ਸੋ ਪ੍ਰੋਗਰਾਮ ਦੇ ਵਿਚ ਤੁਸੀਂ ਸਾਂਝ ਜਿਹੜੀ ਹੈ ਪਾਉਣੀ ਹੈ। ਹੁਣ ਤੋਂ 2 ਘੰਟੇ ਦਾ ਸਾਥ ਆਪਣਾ ਹੈ ਤੇ ਉਹ 2 ਘੰਟੇ ਦੇ ਸਾਥ ਦੇ ਵਿਚ ਤੁਸੀਂ ਆਪਣੇ ਸੁਖ ਸੁਨੇਹੇ, ਆਪਣੇ ਵਿਚਾਰ, ਆਪਣੇ ਜਜ਼ਬਾਤ, ਆਪਣੀਆਂ ਯਾਦਾਂ ਜਿਹੜੀਆਂ ਸਾਡੇ ਨਾਲ ਸਾਂਝੀਆਂ ਕਰ ਸਕਦੇ ਹੋ। ਸਾਂਝ ਪਾਉਣ ਦੇ ਲਈ ਤੁਸੀਂ ਈਮੇਲ ਜਾਂ ਟੈਲੀਗ੍ਰਾਮ ਰਾਹੀਂ ਕਿਸੇ ਇੱਕ ਨੂੰ ਵੀ ਚੁਣ ਸਕਦੇ ਹੋ ਜੀ। ਟੈਲੀਗ੍ਰਾਮ ਦੇ ਵਿੱਚ @harmanradio ਤੇ ਤੁਸੀਂ ਆਪਣੇ ਜਿਹੜੇ ਫੋਟੋ ਮੈਸੇਜਸ, ਵੋਇਸ ਮੈਸੇਜਸ, ਮੈਸੇਜਸ ਜਿਹੜੇ ਆ ਉਹ ਸਾਨੂੰ ਭੇਜ ਸਕਦੇ ਹੋ। ਤੇ ਈਮੇਲ ਦੇ ਵਿੱਚ ਜੀ request@harmanradio.com ਦੇ ਰਾਹੀਂ ਤੁਸੀਂ ਆਪਣੇ ਜਿਹੜੇ ਸੁੱਖ ਸੁਨੇਹੇ ਆ ਉਹ ਸਾਡੇ ਤੱਕ ਪਹੁੰਚਾ ਸਕਦੇ ਹੋ। ਸੋ ਮੈਂ ਬੈਠੀ ਜੀ ਇੰਤਜ਼ਾਰ ਕਰ ਰਹੀ ਹਾਂ ਤੁਹਾਡੇ ਸੁਨੇਹਿਆਂ ਦਾ ਤੇ ਸਾਂਝ ਪ੍ਰੋਗਰਾਮ ਦੇ ਵਿੱਚ ਤੁਸੀਂ ਜਲਦੀ ਤੋਂ ਜਲਦੀ ਬਣਾਉਣੀ ਹੈ। ਤੇ ਪ੍ਰੋਗਰਾਮ ਦੇ ਵਿੱਚ ਅੱਜ ਜਿੱਥੇ ਸਾਡੀਆਂ ਗੱਲਾਂ ਬਾਤਾਂ ਹੋਣੀਆਂ ਹੈ, ਕੁਝ ਗੀਤ ਸੰਗੀਤ ਮੇਰੀ ਤੇ ਕੁਝ ਤੁਹਾਡੀ ਪਸੰਦ ਦਾ ਚੱਲਣਾ ਹੈ। ਉਸ ਤੋਂ ਇਲਾਵਾ ਬਰਾੜ ਸਾਹਿਬ ਹਮੇਸ਼ਾ ਦੀ ਤਰ੍ਹਾਂ ਪ੍ਰੋਗਰਾਮ ਦੇ ਨਾਲ ਸਾਂਝ ਪਾਉਣਗੇ ਤੇ ਵਿਚਾਰ ਵਟਾਂਦਰੇ ਤੇ ਹੋਰ ਮੁੱਦਿਆਂ ਤੇ ਗੱਲਬਾਤ ਹੋਏਗੀ। ਉਸ ਤੋਂ ਬਾਅਦ ਐਮ ਏ ਵਿਰਕ ਹੋਣਾ ਨਾਲ ਇੱਕ ਖਾਸ ਮੁਲਾਕਾਤ ਕੀਤੀ ਗਈ ਹੈ ਜੀ ਉਹਨਾਂ ਦੀ ਆਉਣ ਵਾਲੀ ਫਿਲਮ ਸਾਹਿਬ ਬਹਾਦਰ ਦੇ ਲਈ ਤੇ ਜੋ ਯੋਗੇਸ਼ ਗੁਰਨਾ ਹੋਣਾ ਨੇ ਕੀਤੀ ਹੋਈ ਹੈ ਪ੍ਰੋਗਰਾਮ ਦੇ ਦੌਰਾਨ ਅਸੀਂ ਉਹ ਵੀ ਚਲਾਉਣੀ ਹੈ। ਤੇ ਨਾਲ ਹੀ ਜੀ ਅਸੀਂ ਦੇਖਦੇ ਹਾਂ ਅੱਜ ਰਿਸ਼ਤਿਆਂ ਦੇ ਵਿੱਚ ਕਿਹੜਾ ਰਿਸ਼ਤਾ ਅਸੀਂ ਗੁੰਦਣਾ ਹੈ। ਸੋ ਅੱਜ ਮੈਂ ਰਿਸ਼ਤਾ ਜਿਹੜਾ ਚੁਣਿਆ ਜੀ ਉਹ ਹੈ ਦਾਦੀ ਦਾਦੇ ਦਾ। ਸੋ ਜੀ ਬੜਾ ਪਿਆਰਾ ਜਿਹਾ ਰਿਸ਼ਤਾ ਹੈ, ਰਿਸ਼ਤੇ ਸਾਰੇ ਹੀ ਪਿਆਰੇ ਹੁੰਦੇ ਆ ਜੀ, ਕਿਹੜਾ ਰਿਸ਼ਤਾ ਕਹਿ ਸਕਦੇ ਆ ਕਿ ਨਹੀਂ ਪਿਆਰਾ। ਹਰ ਰਿਸ਼ਤੇ ਦਾ ਇੱਕ ਖਾਸ ਜਿਹੜਾ ਮੁਕਾਮ, ਇੱਕ ਖਾਸ ਜਿਹੜਾ ਹਿੱਸਾ ਸਾਡੀ ਜ਼ਿੰਦਗੀ ਦੇ ਹੈਗੇ ਆ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਨੀ ਹੈ ਦਾਦੇ ਦਾਦੀ ਦੀ। ਸੋ ਦਾਦੀ ਦਾਦੇ ਦੇ ਰਿਸ਼ਤੇ ਦੀ ਗੱਲ ਕਰਦੇ ਤੁਸੀਂ ਈਮੇਲ ਜਾਂ ਵਟਸਐਪ ਰਾਹੀਂ ਆਪਣੇ ਦਾਦਾ ਦਾਦੀ ਦੀ ਕੋਈ ਫੋਟੋ ਵੀ ਭੇਜ ਸਕਦੇ ਹੋ, ਉਹਨਾਂ ਨਾਲ ਜੁੜੀਆਂ ਯਾਦਾਂ ਭੇਜ ਸਕਦੇ ਹੋ, ਜਾਂ ਆਪਣਾ ਕੋਈ ਵੀ ਜਜ਼ਬਾਤ ਜਿਹੜਾ ਤੁਹਾਡਾ ਇਸ ਰਿਸ਼ਤੇ ਨੂੰ ਲੈ ਕੇ ਆ ਤੁਹਾਡੇ ਤੁਸੀਂ ਸਾਡੇ ਸਾਰੇ ਸਭ ਦੇ ਨਾਲ ਸਾਂਝਾ ਕਰ ਸਕਦੇ ਹੋ। ਇਸ ਤੋਂ ਇਲਾਵਾ ਜੀ ਜੇ ਤੁਸੀਂ ਉਹ ਨੂੰ ਸਾਡੇ ਨਾਲ ਫੋਨ ਕਰਕੇ ਵੀ ਸਾਂਝਾ ਕਰ ਸਕਦੇ ਹੋ, ਤੁਸੀਂ ਪ੍ਰੋਗਰਾਮ ਦੇ ਵਿੱਚ ਕਾਲ ਵੀ ਕਰ ਸਕਦੇ ਹੋ ਜੀ। ਸੋ ਨੰਬਰ ਹੈ ਜੀ 02-85-99-2811। ਸੋ 02-85-99-2811। ਸੋ ਤੁਸੀਂ ਪ੍ਰੋਗਰਾਮ ਦੇ ਵਿੱਚ ਅੱਗੇ ਕਾਲ ਕਰਕੇ ਵੀ ਆਪਣੀ ਯਾਦ ਜਾਂ ਆਪਣੇ ਜਜ਼ਬਾਤ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਸੋ ਹੁਣ ਸੁਣਦੇ ਆ ਜੀ ਇੱਕ ਗੀਤ ਪਿਆਰਾ ਜਿਹਾ ਜੋ ਮੈਂ ਚੁਣਿਆ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਤੁਹਾਡੇ ਸਾਰਿਆਂ ਦੇ ਲਈ। ਸੋ ਸੁਣਦੇ ਆ ਜੀ ਇਹ ਗੀਤ ਤੇ ਉਸ ਤੋਂ ਬਾਅਦ ਗੱਲਾਂ ਬਾਤਾਂ ਮਾਰਦੇ ਆ ਫਿਰ ਅੱਜ ਸਵੇਰੇ ਸਵੇਰੇ ਜੀ।
ਹੱਟੀਆਂ ਤੇ ਵਿਕਦੇ ਨਾ ਦੇਵੇ ਕੋਈ ਹੋਕਾ, ਫੇਰ ਦੱਸੋ ਅਸੀਂ ਜਜ਼ਬੇ ਖਰੀਦ ਕਿੱਥੋਂ ਲਈਏ। ਨਾ ਇਹ ਹੱਟੀਆਂ ਤੇ ਵਿਕਦੇ ਨਾ ਦੇਵੇ ਕੋਈ ਹੋਕਾ, ਫੇਰ ਦੱਸੋ ਅਸੀਂ ਜਜ਼ਬੇ ਖਰੀਦ ਕਿੱਥੋਂ ਲਈਏ। ਸਾਡੇ ਦਿਲਾਂ ਚ ਖੇੜੇ ਨੇ ਬਸ ਕਾਗਜ਼ਾਂ ਦੇ ਫੁੱਲ, ਰਸ ਮਹਿਕਦੇ ਗੁਲਾਬਾਂ ਦਾ ਕਸ਼ੀਦ ਕਿੱਥੋਂ ਲਈਏ। ਤੇ ਵਿਕਦੇ ਨਾ ਦੇਵੇ ਕੋਈ ਹੋਕਾ, ਫੇਰ ਦੱਸੋ ਅਸੀਂ ਜਜ਼ਬੇ ਖਰੀਦ ਕਿੱਥੋਂ ਲਈਏ। ਸਾਡੇ ਦਿਲਾਂ ਚ ਖੇੜੇ ਨੇ ਬਸ ਕਾਗਜ਼ਾਂ ਦੇ ਫੁੱਲ, ਰਸ ਮਹਿਕਦੇ ਗੁਲਾਬਾਂ ਦਾ ਕਸ਼ੀਦ ਕਿੱਥੋਂ ਲਈਏ। ਆਵਾਜ਼ ਹੱਟੀਆਂ ਤੇ ਵਿਕਦੇ ਨਾ ਦੇਵੇ ਕੋਈ ਹੋਕਾ ਵੇਰ ਦੱਸੋ ਅਸੀਂ ਜਜ਼ਬੇ ਖਰੀਦ ਕਿੱਥੋਂ ਲਈਏ ਸਾਡੇ ਦਿਲਾਂ ਚ ਖੇੜੇ ਨੇ ਬਸ ਕਾਗਜ਼ਾਂ ਦੇ ਫੁੱਲ ਰਸ ਮਹਿਕਦੇ ਗੁਲਾਬਾਂ ਦਾ ਕਸ਼ੀਦ ਕਿੱਥੋਂ ਲਈਏ ਸ਼ਹੀਦ ਕਿੱਥੋਂ ਦਈਏ ਨਾ ਏ ਹੱਟੀਆਂ ਤੇ ਵਿਕਦੇ ਨਾ ਦੇਵੇ ਕੋਈ ਹੋਕਾ ਵੇਰ ਦੱਸੋ ਅਸੀਂ ਜਜ਼ਬੇ ਖਰੀਦ ਕਿੱਥੋਂ ਲਈਏ ਸਾਡੇ ਦਿਲਾਂ ਚ ਖੇੜੇ ਨੇ ਬਸ ਕਾਗਜ਼ਾਂ ਦੇ ਫੁੱਲ ਰਸ ਮਹਿਕਦੇ ਗੁਲਾਬਾਂ ਦਾ ਕਸ਼ੀਦ ਕਿੱਥੋਂ ਲਈਏ ਸਰਤਾਜ ਦੀ ਔਕਾਤ ਅਸੀਂ ਰੋਸ਼ਨੀ ਦੇ ਆਉਣ ਦੀ ਉਮੀਦ ਕਿੱਥੋਂ ਦਈਏ ਨਾ ਏ ਹੱਟੀਆਂ ਤੇ ਵਿਕਦੇ ਨਾ ਦੇਵੇ ਕੋਈ ਹੋਕਾ ਫੇਰ ਦੱਸੋ ਅਸੀਂ ਜਜ਼ਬੇ ਖਰੀਦ ਕਿੱਥੋਂ ਲਈਏ ਸਾਡੇ ਦਿਲਾਂ ਚ ਖੇੜੇ ਨੇ ਬਸ ਕਾਗਜ਼ਾਂ ਦੇ ਫੁੱਲ ਰਸ ਮਹਿਕਦੇ ਗੁਲਾਬਾਂ ਦਾ ਕਸ਼ੀਦ ਕਿੱਥੋਂ ਲਈਏ ਅਸੀਂ ਰੂਮੀ ਕਿੱਥੋਂ ਲੱਭੀਏ ਫਰੀਦ ਕਿੱਥੋਂ ਲਈਏ ਐਸਾ ਖੁਸਰੋ ਦੇ ਵਰਗਾ ਮੁਰੀਦ ਕਿੱਥੋਂ ਲਈਏ ਮਨਸੂਰ ਜਿਹਾ ਆਸ਼ਿਕ ਸ਼ਹੀਦ ਕਿੱਥੋਂ ਲਈਏ ਅਸੀਂ ਰੋਸ਼ਨੀ ਦੇ ਆਉਣ ਦੀ ਉਮੀਦ ਕਿੱਥੋਂ
ਨਾ ਏ ਹੱਟੀਆਂ ਤੇ ਵਿਕਦੇ ਨਾ ਦੇਵੇ ਕੋਈ ਹੋਕਾ ਫੇਰ ਦੱਸੋ ਅਸੀਂ ਜਜ਼ਬੇ ਖਰੀਦ ਕਿੱਥੋਂ ਲਈਏ ਪੰਜਾਬੀ ਤੇ ਪੰਜਾਬੀਅਤ ਦੇ ਜਜ਼ਬੇ ਨਾਲ ਲਬਰੇਜ਼ ਹਰਮਨ ਰੇਡੀਓ ਦੇ ਵੇੜੇ ਰੌਣਕਾਂ ਲੱਗ ਚੁੱਕੀਆਂ ਨੇ ਜੀ ਤੇ ਤੁਹਾਡੇ ਮੈਸੇਜਸ ਵੀ ਮੇਰੇ ਕੋਲ ਜਿਹੜੇ ਪਹੁੰਚਣੇ ਸ਼ੁਰੂ ਹੋ ਗਏ ਨੇ ਤੇ ਨਾਲ ਦੀ ਨਾਲ ਬਰਾੜ ਸਾਹਿਬ ਹੁਣਾਂ ਨੇ ਵੀ ਪ੍ਰੋਗਰਾਮ ਦੇ ਵਿਚ ਸਾਂਝ ਪਾ ਲਈ ਹੈ ਸੋ ਪਹਿਲਾਂ ਬਰਾੜ ਸਾਹਿਬ ਹੁਣਾਂ ਦਾ ਪ੍ਰੋਗਰਾਮ ਦੇ ਵਿਚ ਸਵਾਗਤ ਕਰਦੇ ਆਂ ਜੀ ਸਤਿ ਸ੍ਰੀ ਅਕਾਲ ਬਰਾੜ ਸਾਹਿਬ
ਸਤਿ ਸ੍ਰੀ ਅਕਾਲ ਸੁਖਪ੍ਰੀਤ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਆਂ ਜੀ ਉਹਨਾਂ ਦਾ ਦਿਨ ਬਹੁਤ ਖੂਬਸੂਰਤ ਚੜਿਆ ਹੋਣਾ
ਜੀ ਬਿਲਕੁਲ ਬਰਾੜ ਸਾਹਿਬ ਐਡੀਲੇਡ ਦੇ ਵਿਚ ਵੀ ਬੜੀ ਸੋਹਣੀ ਜੀ ਸਵੇਰ ਜਿਹੜੀ ਚੜ ਚੁੱਕੀ ਹੈ ਹਲਕੀ ਹਲਕੀ ਬੱਦਲਵਾਈ ਹੈ ਪਰ ਜਿਹੜੀਆਂ ਧੁੱਪ ਦੀਆਂ ਕਿਰਨਾਂ ਉਹ ਪਹੁੰਚ ਰਹੀਆਂ ਧਰਤੀ ਤੇ ਅੱਜ ਦਾ ਤਾਪਮਾਨ ਕੋਈ ਵੱਧ ਤੋਂ ਵੱਧ 17 ਡਿਗਰੀ ਰਹਿਣਾ ਹੈ ਜੀ ਸੋ ਤੁਸੀਂ ਸਾਰੇ ਜਿਸ ਵੀ ਮੌਸਮ ਨੂੰ ਮਾਣ ਰਹੇ ਹੋ ਜੀ ਸਾਡੇ ਨਾਲ ਜ਼ਰੂਰ ਸਾਂਝਾ ਕਰੋ ਤੇ ਬਰਾੜ ਸਾਹਿਬ ਖਬਰਾਂ ਦੀ ਗੱਲ ਸ਼ੁਰੂ ਕਰੀਏ ਉਸ ਤੋਂ ਪਹਿਲਾਂ ਜਿਹੜੇ ਮੈਸੇਜ ਸੁਨੇਹੇ ਸਾਡੇ ਤੱਕ ਪਹੁੰਚੇ ਮੈਂ ਉਹਨਾਂ ਨੂੰ ਪ੍ਰੋਗਰਾਮ ਦੇ ਵਿਚ ਸ਼ਾਮਿਲ ਕਰ ਲੈਂਦੀ ਹਾਂ ਜੀ ਸੋ ਰਾਜ ਮਹਿੰਦਰ ਸਿੰਘ ਹੁਣਾਂ ਨੇ ਜੀ ਸਾਰਿਆਂ ਨੂੰ ਲੰਡੀ ਚੂਹੀ ਦਿੰਦੇ ਹੋਏ ਇਹ ਸਭ ਤੋਂ ਪਹਿਲਾਂ ਜਿਹੜਾ ਮੈਸੇਜ ਕੀਤਾ ਸੀਗਾ ਤੇ ਸਤਿ ਸ੍ਰੀ ਅਕਾਲ ਬੁਲਾਈ ਹੈ ਬਰਾੜ ਸਾਹਿਬ ਤੇ ਨਾਲ ਹੀ ਇਹਨਾਂ ਨੇ ਇੱਕ ਚੁਟਕਲਾ ਭੇਜਿਆ ਜੀ ਕਹਿੰਦੇ ਕਿ ਬਿੱਟੂ ਤੇ ਬਿਜਲੀ ਦੀ ਤਾਰ ਡਿੱਗ ਗਈ ਉਹ ਤੜਫ ਤੜਫ ਕੇ ਮਰਨ ਹੀ ਵਾਲਾ ਸੀ ਕਿ ਅਚਾਨਕ ਉਸ ਨੂੰ ਯਾਦ ਆਇਆ ਕਿ ਬਿਜਲੀ 2 ਦਿਨ ਤੋਂ ਬੰਦ ਹੈ ਵਾਪਸ ਉੱਠ ਕੇ ਹੱਸਦੇ ਹੋਏ ਬੋਲਿਆ ਓਹੋ ਯਾਦ ਨਾ ਆਉਂਦਾ ਤੇ ਮਾਰੀ ਜਾਣਾ ਸੀ ਮੈਂ ਬਹੁਤ ਵਧੀਆ ਰਾਜਮਹਿੰਦਰ ਸਿੰਘ ਜੀ ਤੇ ਰਵਿੰਦਰ ਧਨੀ ਹੁਣਾਂ ਨੇ ਵੀ ਜੀ ਸਾਂਝ ਪਾਈ ਹੈ ਪ੍ਰੋਗਰਾਮ ਦੇ ਨਾਲ, ਗੁੱਡ ਮਾਰਨਿੰਗ ਬੁਲਾ ਰਹੇ ਨੇ ਤੇ ਹਾਲ ਚਾਲ ਪੁੱਛ ਰਹੇ ਨੇ। ਬਿਲਕੁਲ ਜੀ ਬਿਲਕੁਲ ਠੀਕ ਠਾਕ ਆ ਅਸੀਂ ਸਭ ਤੇ, ਉਮੀਦ ਕਰਦੇ ਹਾਂ ਤੁਸੀਂ ਵੀ ਰਾਜੀ ਖੁਸ਼ੀ ਹੋਵੋਗੇ ਜੀ। ਤੇ ਸਿਡਨੀ ਤੋਂ ਜੀ ਸੁਖਵਿੰਦਰ ਸੌਂਦ ਹੁਣਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾ ਦਿੱਤੀ ਹੈ ਤੇ ਬਹੁਤ ਬਹੁਤ ਸਵਾਗਤ ਹੈ ਸੌਂਦ ਸਾਹਿਬ ਪ੍ਰੋਗਰਾਮ ਦੇ ਵਿਚ। ਇਸੇ ਤਰ੍ਹਾਂ ਤੁਸੀਂ ਪ੍ਰੋਗਰਾਮ ਦੇ ਨਾਲ ਸਾਂਝ ਵੀ ਪਾਈ ਰੱਖਣੀ ਹੈ ਤੇ ਹੁੰਗਾਰਾ ਵੀ ਭਰੀ ਜਾਣਾ ਹੈ। ਨਿੱਕਾ ਢਿੱਲੋ ਹੁਣਾਂ ਨੇ ਵੀ ਜੀ ਗੁੱਡ ਮਾਰਨਿੰਗ ਬੁਲਾ ਦਿੱਤੀ ਹੈ ਭਾਜੀ। ਸੋ ਸਾਰੇ ਅਸੀਂ ਜਿਹੜੇ ਲਿਸਨਰਸ ਹੈਗੇ ਆ ਉਹ ਤਿਆਰ ਬੈਠੇ ਆ ਜੀ। ਅਸੀਂ ਹੁਣ ਖਬਰਾਂ ਵੱਲ ਨੂੰ ਰੁਖ ਕਰਦੇ ਹਾਂ ਬਰਾੜ ਸਾਹਿਬ।
ਬਿਲਕੁਲ ਜੀ, ਪਰ ਪਹਿਲਾਂ ਉਹਦੇ ਇੱਕ ਗੱਲ ਆ ਮੇਰੇ ਬੈਠੇ ਬੈਠੇ ਦੇ ਧਿਆਨ ਚ ਆਈ ਜਦੋਂ ਮੈਂ ਜੁਆਇਨ ਕੀਤਾ ਸਟੂਡੀਓ, ਤਾਂ ਫੇਰ ਸਤਿੰਦਰ ਸਰਤਾਜ ਦਾ ਗੀਤ ਚੱਲ ਰਿਹਾ ਸੀ ਤਾਂ ਮੈਨੂੰ ਉਹ ਗੱਲ ਆ ਜਾਂਦੀ ਹੈ ਵੀ ਇੱਕ ਤਾਂ ਕਹਿੰਦੇ ਨੀ ਹੁੰਦੇ ਵੀ ਜਦੋਂ ਸੀਰਨੀ ਆਪਣਿਆਂ ਨੂੰ ਵੰਡਦੇ ਵਾਲੀ ਕਹਾਵਤ ਵੀ ਆ, ਇੱਕ ਮੁੜ ਮੁੜ ਆਪਣਿਆਂ ਨੂੰ ਦੇ ਵਾਲੀ ਕਹਾਵਤ ਵੀ ਆ, ਇੱਕ ਹੁੰਦੀ ਹੈ ਵੀ ਆਪਦੀ ਪਸੰਦ ਨਾ ਪਸੰਦ ਵੀ ਹੁੰਦੀ ਆ ਵੀ ਜਿਹਦੀ ਆਪਣੀ ਪਸੰਦ ਨਾ ਪਸੰਦ ਵੀ ਹੁੰਦੀ ਆ। ਸਾਡੇ ਨਾ ਇੱਕ ਗੋਰਖਾ ਰੱਖਿਆ ਹੋਇਆ ਸੀਗਾ ਪਿੰਡ ਜਦੋਂ ਉਹ ਰਹਿੰਦੇ ਸੀ, ਤੇ ਉਹ ਨੇਪਾਲੀ ਸੀਗਾ ਜਿਹੜਾ ਘਰੇ ਰੋਟੀ ਪਾਣੀ ਬਣਾਉਂਦਾ ਸੀਗਾ ਸਾਰਾ ਦਿਨ ਕੰਮ ਧੰਦਾ ਜਿਵੇਂ ਆਪਾਂ ਰੱਖਦੇ ਆ ਘਰ ਦੇ ਵਿੱਚ ਇੱਕ ਹੈਲਪਰ। ਤੇ ਉਹ ਮੁੰਡਾ ਬੜਾ ਸੋਹਣਾ ਸੁਨੱਖਾ ਨੇਪਾਲੀ ਸੀ, ਬੜਾ ਪਿਆਰ ਲੈਣ ਵਾਲਾ ਜਵਾਕ ਸੀਗਾ ਉਹ, ਤੇ ਅੱਜ ਵੀ ਮੈਨੂੰ ਉਹ ਜਿੰਨਾ ਚਿਰ ਉਹ ਰਹਿ ਕੇ ਗਿਆ ਕਾਫੀ ਲੰਮਾ ਚਿਰ, ਅੱਜ ਵੀ ਸਾਡੇ ਨੂੰ ਯਾਦ ਕਰਦੇ ਆ ਅਸੀਂ ਗਾਏ ਵਗਾਏ ਘਰੇ ਗੱਲ ਹੁੰਦੀ ਆ ਨਿੱਕੀ ਮੋਟੀ ਤਾਂ ਅਸੀਂ ਯਾਦ ਕਰਦੇ ਆ ਉਸਨੂੰ। ਤਾਂ ਉਹਨੂੰ ਜਦੋਂ ਵੀ ਸਬਜ਼ੀ ਲੈਣ ਭੇਜ ਦੇਣਾ ਨਾ ਸੁਬਹ, ਕਹਿਣਾ ਵੀ ਜਾ ਵੀ ਸਬਜ਼ੀ ਲਿਆ, ਜਿਵੇਂ ਇੰਡੀਆ ਦੇ ਵਿੱਚ ਇੱਥੇ ਤਾਂ ਹੁਣ ਫਰਿੱਜਾਂ ਚੋਂ ਸਬਜ਼ੀਆਂ ਖਾਂਦੇ ਆ, ਇੰਡੀਆ ਚ ਤੁਹਾਨੂੰ ਪਤਾ ਹੀ ਆ ਵੀ ਤੜਕੇ 9 ਵਜੇ ਚਾਹ ਪਾਣੀ ਜਾਂ ਪੀ ਕੇ ਤੇ ਸਬਜ਼ੀ ਲੈਣ ਜਾਂਦਾ ਹੁੰਦਾ ਇੱਕ ਬੰਦਾ, ਤੇ ਫਿਰ ਸਬਜ਼ੀ ਲੈ ਕੇ ਤੇ ਫਿਰ ਰੋਟੀ ਦਾਲ ਬਣਾਉਂਦੇ ਆ ਫਰੈਸ਼ ਸਬਜ਼ੀ ਲਿਆ ਕੇ। ਇਹ ਵੀ ਕਲਚਰ ਆ ਇੰਡੀਆ ਦਾ। ਤੁਸੀਂ ਮੈਨੂੰ ਤਾਂ ਸੋਚ ਕੇ ਫੀਲਿੰਗ ਜੀ ਆ ਰਹੀ ਹੈ ਬੜੀ, ਕਰ ਰਿਹਾ ਵੀ ਹੁਣ ਝੋਲਾ ਲੈ ਕੇ ਜਾਵਾਂ ਹੱਟ ਤੇ ਸਬਜ਼ੀ ਲੈਣ ਤੇ।
ਬਿਲਕੁਲ ਬਰਾੜ ਸਾਹਿਬ, ਮੈਂ ਤੇ ਜਦੋਂ ਹੁਣ ਵੀ ਗਈ ਹਾਂ ਜਿਹੜੀਆਂ ਰੇਹੜੀਆਂ ਲੱਗੀਆਂ ਹੁੰਦੀਆਂ ਨਾ, ਔਰ ਉਹਨਾਂ ਤੇ ਜਿਹੜੀ ਸਬਜ਼ੀ ਪਈ ਹੁੰਦੀ ਆ ਇੰਨੀ ਵਧੀਆ ਲੱਗਦੀ ਆ, ਔਰ ਕਈ ਤਰ੍ਹਾਂ ਦੀ ਸਬਜ਼ੀ ਹੁੰਦੀ ਆ, ਉਹ ਚੀਜ਼ਾਂ ਇੱਥੇ ਬੜੀਆਂ ਮਿਸ ਕਰਦੇ ਆ। ਬਿਲਕੁਲ, ਮੇਰੀਆਂ ਅੱਖਾਂ ਅੱਗੇ ਆਪ ਸਾਰੀਆਂ ਸਬਜ਼ੀਆਂ ਜਿਹੜੀਆਂ ਦਿਸ ਗਈਆਂ ਮੈਨੂੰ ਵੀ ਜੀ। ਬਰਾੜ ਸਾਹਿਬ,
ਉਹ ਜਦੋਂ ਸਬਜ਼ੀ ਲੈਣ ਜਾ ਭੇਜਦੇ ਸੀ ਨਾ ਉਹਨੂੰ, ਤੇ ਉਹ ਜਦੋਂ ਵਾਪਸ ਮੁੜਦਾ ਉਹਨੂੰ ਕਹਿ ਜਦੋਂ ਵੀ ਦੇਖਦੇ ਤਾਂ ਉਹਦੀ ਸਬਜ਼ੀ ਦੇ ਝੋਲੇ ਚੋਂ ਨਾ ਸ਼ਿਮਲਾ ਮਿਰਚੀ ਨਿਕਲਦੀ, ਉਹਨੂੰ ਅਸੀਂ ਖੁਸ਼ੀ ਕਹਿ ਕੇ ਭੇਜ ਦਿੰਦੇ ਸੀ ਆਂਦੇ ਵੀ ਲਿਆ। ਉਹਨੂੰ ਅਸਲ ਚ ਆਪ ਨੂੰ ਸ਼ਿਮਲਾ ਮਿਰਚ ਬਹੁਤ ਪਸੰਦ ਸੀ ਤੇ ਉਹਨੂੰ ਉਹ ਸਵਾਦ ਲੱਗਦੀ ਸੀ ਤੇ ਇਸ ਕਰਕੇ ਉਹ ਸ਼ਿਮਲਾ ਮਿਰਚੀ ਲਿਆਉਂਦਾ। ਤੇ ਉਹੀ ਹਾਲ ਹੁੰਦਾ ਸੁਖਪ੍ਰੀਤ ਦੇ ਪ੍ਰੋਗਰਾਮ ਦਾ, ਜਦੋਂ ਮਰਜ਼ੀ ਦੇਖ ਲਓ ਮੂਹਰੇ ਸਤਿੰਦਰ ਸਰਤਾਜ ਦਾ ਗਾਣਾ ਚੱਲੀ ਜਾਂਦਾ ਹੁੰਦਾ।
ਬਰਾੜ ਸਾਹਿਬ ਨੇ ਨੋਟ ਗੱਲ ਕਰ ਲਈ ਹੈ ਨਾ, ਮੈਂ ਸੋਚ ਰਹੀ ਸੀਗੀ, ਮੈਂ ਕਿਹਾ ਕਿਸੇ ਨੇ ਨੋਟ ਕੀਤੀ ਨੀ ਅਜੇ ਤੱਕ, ਮੈਂ ਜ਼ਿਆਦਾਤਰ ਗਾਣਾ ਸਰਤਾਜ ਦਾ ਹੀ ਚਲਾਉਂਦੀ ਹਾਂ। ਬਿਲਕੁਲ,
ਚਲੋ ਜੀ ਆਪਾਂ ਖਬਰਾਂ ਦੇ ਪਾਸੇ ਚੱਲੀਏ। ਇਹ ਤਾਂ ਇੱਕ ਹਲਕੀ ਫੁਲਕੀ ਗੱਲ ਸੀ, ਤੜਕੇ ਤੜਕੇ ਮਾਹੌਲ ਬਣਾਉਣਾ ਵੀ ਇੱਕ ਜ਼ਰੂਰੀ ਆ, ਕਿਉਂਕਿ ਜ਼ਿਆਦਾ ਟੈਂਸ ਵੀ ਜ਼ਿੰਦਗੀ ਨੂੰ ਲੈ ਕੇ ਬਹਿ ਜਾਂਦੀ ਹੈ ਜੀ। ਸਾਰਾ ਦਿਨ ਟੈਂਸ ਚ ਜਿਉਣਾ, ਸਾਰਾ ਦਿਨ ਹੀ ਇੱਕ ਗੰਭੀਰ ਹੋ ਕੇ ਵੀ ਨੀ ਜ਼ਿੰਦਗੀ ਨਿਕਲਦੀ, ਥੋੜਾ ਜਿਹਾ ਸਰਲ ਵੀ ਰਿਹਾ ਕਰੋ ਜ਼ਿੰਦਗੀ ਦੇ ਵਿੱਚ
ਜੀ। ਬਿਲਕੁਲ। ਸੋ ਬਰਾੜ ਸਾਹਿਬ, ਅੱਜ ਦੀਆਂ ਜਿੰਨੀਆਂ ਵੀ ਮੇਨ ਸੁਰਖੀਆਂ ਜਿਹੜੀਆਂ ਦਿਸ ਰਹੀਆਂ, ਕੋਈ ਵੀ ਖਬਰ ਨੀ ਆ, ਕੋਈ ਵਧੀਆ ਨੀ ਕੋਈ ਆ ਰਹੀ। ਤੇ ਗੱਲ ਕਰਦੇ ਅਸੀਂ ਸ਼ੁਰੂ ਜੀ ਚੰਦਰਾ ਸਵਾਮੀ ਤੋਂ। ਚੰਦਰਾ ਸਵਾਮੀ ਜਿਹੜੇ ਆ, ਇੱਕ ਉਹਨਾਂ ਦਾ ਦੇਹਾਂਤ ਹੋ ਗਿਆ, ਸੋ ਉਹਨਾਂ ਦੀ ਗੱਲ ਤੋਂ ਸ਼ੁਰੂ ਕਰਦੇ ਆ ਜੀ ਅੱਜ ਦੀਆਂ ਖਬਰਾਂ ਅਸੀਂ।
ਦੇਖੋ ਜੀ, ਵੈਸੇ ਤਾਂ ਦੁਨੀਆਦਾਰੀ ਦੇ ਮੁਤਾਬਿਕ ਜਿਉਣਾ ਚਾਹੀਦਾ ਬੰਦੇ ਨੂੰ, ਜਿਵੇਂ ਦੁਨੀਆਦਾਰੀ ਚਾਹੁੰਦੀ ਆ, ਜਿਹੋ ਜਿਹਾ ਜਿੱਦਾਂ ਕਹਿੰਦੇ ਨੀ ਹੁੰਦੇ ਵੀ ਜਿਹੋ ਜਿਹਾ ਮੂੰਹ ਬਣਾ ਕੇ ਤੁਹਾਨੂੰ ਜਿਹੋ ਜਿਹੇ ਮਾਹੌਲ ਚ ਜਾਣਾ ਚਾਹੀਦਾ, ਉਵੇਂ ਰਹਿਣਾ ਚਾਹੀਦਾ। ਵੈਸੇ ਤਾਂ ਹੁਣ ਜੇ ਕਿਸੇ ਦੀ ਮੌਤ ਹੋਈ ਆ, ਚਾਹੇ ਕਹਿੰਦੇ ਨੇ ਵੀ ਦੁਸ਼ਮਣ ਦੀ ਵੀ ਕਿਸੇ ਦੇ ਹੱਸੀ ਦਾ ਨਹੀਂ ਹੁੰਦਾ ਮੌਤ ਦੇ ਉੱਤੇ, ਜਾਂ ਕਿਸੇ ਨੂੰ ਵੀ ਦੁਸ਼ਮਣ ਨੂੰ ਵੀ ਨਿੰਦਿਆ ਨਹੀਂ ਜਾਂਦਾ ਮੌਤ ਦੇ ਉੱਤੇ, ਤਾਂ ਇੱਕ ਸਿੱਧੇ ਹੀ ਪੜੇ ਜਾਂਦੇ ਆ ਉਹਦੇ ਚੰਗੇ ਕੰਮਾਂ ਦੇ। ਪਰ ਮੇਰਾ ਤਾਂ ਮੰਨਣਾ ਹੈ, ਮੈਂ ਅਕਸਰ ਲੋਕ ਚੰਦਰਾ ਸਵਾਮੀ ਕਹਿੰਦੇ ਸਨ ਤੇ ਮੈਂ ਮੇਰਾ ਸ਼ੁਰੂ ਤੋਂ ਹੀ ਰੁਟੀਨ ਰਿਹਾ, ਮੈਥੋਂ ਸਵਾਮੀ ਸ਼ਬਦ ਮੇਰੇ ਮੂੰਹ ਚੋਂ ਨਿਕਲਿਆ ਨੀ ਕਦੇ, ਮੈਨੂੰ ਚੰਦਰਾ ਹੀ ਕਹਿੰਦਾ ਸੀ, ਮੈਂ ਹਮੇਸ਼ਾ ਹੀ ਕਹਿੰਦਾ ਸੀ ਵੀ ਚੰਦਰਾ ਬੰਦਾ ਚੰਦਰਾ ਆ ਗਿਆ। ਤਾਂ ਮੈਂ ਪਤਾ ਨੀ ਕਿਉਂ ਕਿਸੇ ਵੀ ਐਂਗਲ ਤੇ ਸਤਿਕਾਰ ਨਹੀਂ ਦੇ ਸਕਿਆ ਤੇ, ਪਰ ਅੱਜ ਮੌਤ ਤੋਂ ਬਾਅਦ ਹੋ ਸਕਦਾ ਵੀ ਮੈਂ ਮਜਬੂਰੀ ਬਸ ਦੋ ਚਾਰ ਵਾਰੀ ਚੰਦਰਾ ਸਵਾਮੀ ਕਹਾਂ। ਪਰ ਜਿਹੜੀ ਸੱਚਾਈ ਆ, ਉਹ ਸੱਚਾਈ ਮੇਰੇ ਅੰਦਰੋਂ ਜਿਹੜੀ ਉਹ ਨਿਕਲ ਰਹੀ ਆ ਤੇ ਮੈਨੂੰ ਰੋਕ ਵੀ ਰਹੀ ਆ ਫਾਲਤੂ ਦੇ ਡਰਾਮਾ ਕਰਨ ਤੋਂ, ਕਿਉਂਕਿ ਮੈਂ ਉਸ ਦੌਰ ਦੇ ਵਿੱਚ ਕਾਫੀ ਨੇੜੇ ਰਿਹਾ, ਮੈਂ ਨਰਸਿਮਹਾ ਸਰਕਾਰ ਵੇਲੇ ਕਾਫੀ ਇਨਵੋਲਵ ਰਿਹਾ ਉਹਨਾਂ ਸਾਰੀਆਂ ਗਤੀਵਿਧੀਆਂ 'ਚ, ਤੇ ਕਾਫੀ ਨੇੜੇ ਤੋਂ ਮੈਂ ਜਿਹੜੀ ਇਹ ਭੂਮਿਕਾ ਦੇਖੀ ਆ ਚੰਦਰਾ ਸਵਾਮੀ ਦੀ, ਤਾਂ ਮੈਨੂੰ ਉਹਨਾਂ ਚੀਜ਼ਾਂ ਦੇ ਉੱਤੇ ਅੱਜ ਵੀ ਜਿਹੜੀਆਂ ਮੇਰੇ ਯਾਦ ਆ ਵੀ ਕੀ ਚੀਜ਼ਾਂ ਕਿਵੇਂ ਅਸੀਂ ਬੇਬਸ ਹੋ ਕੇ ਦੇਖਦੇ ਹੁੰਦੇ ਸੀ ਵੀ ਯਾਰ ਕਮਾਲ ਆ, ਇੱਕ ਬੰਦੇ ਕੋਲ ਇੰਨੀ ਪਾਵਰ ਆ ਤੇ ਉਹ ਬੰਦਾ ਇੱਕ ਤਾਂਤਰਿਕ ਦੇ ਮੂਹਰੇ ਬੇਬਸ, ਉਹਦੇ ਕਹਿਣ ਤੇ ਫੈਸਲੇ ਲੈ ਰਿਹਾ, ਇੱਕ ਮੁਲਕ ਦੇ ਫੈਸਲੇ ਇੱਕ ਤਾਂਤਰਿਕ ਕਰ ਰਿਹਾ, ਇਹ ਜਿਹੀਆਂ ਗੱਲਾਂ ਮੈਂ ਅੰਦਰਲੀਆਂ ਗੱਲਾਂ ਮੈਂ ਬਹੁਤ ਸਾਰੀਆਂ ਦੇਖੀਆਂ ਸੁਣੀਆਂ ਉਦੋਂ ਉਸ ਟਾਈਮ ਦੇ ਵਿੱਚ ਦਿੱਲੀ ਦੇ ਵਿੱਚ ਠਹਿਰਾਅ ਹੁੰਦਾ ਸੀ ਸਾਡਾ ਤਾਂ ਬੂਟਾ ਸਿੰਘ ਹੋਰਾਂ ਕੋਲੇ ਜਦੋਂ ਫੂਡ ਸਪਲਾਈ ਮੰਤਰੀ ਸੀ ਉਸ ਟਾਈਮ ਦੀਆਂ ਇਹ ਗੱਲਾਂ ਤਾਂ ਮੈਂ ਦੱਸਦਿਆਂ ਜੀ ਬਹੁਤ ਸਾਰੇ ਲੋਕਾਂ ਨੂੰ ਸ਼ਾਇਦ ਚੰਦਰਾ ਸਵਾਮੀ ਬਾਰੇ ਪਤਾ ਨਾ ਹੋਵੇ ਚੰਦਰਾ ਸਵਾਮੀ ਇੱਕ ਰਾਜਸਥਾਨ ਤੋਂ ਜੰਮਿਆ ਜਾਇਆ ਹੈ ਜੀ ਤੇ ਉਹ ਕੁਝ ਇੱਕ ਕਾਰਨਾਂ ਕਰਕੇ ਕਿਸੇ ਨਾ ਕਿਸੇ ਟਾਈਮ ਹੈਦਰਾਬਾਦ ਛੋਟੀ ਉਮਰ ਚ ਚਲਿਆ ਗਿਆ ਤੇ ਉਥੋਂ ਤੰਤਰ ਮੰਤਰ ਦੀ ਵਿਦਿਆ ਦੇ ਵਿੱਚ ਪੈ ਗਏ ਤੇ ਤੰਤਰ ਮੰਤਰ ਦੀ ਵਿਦਿਆ ਜਿਹੜੀ ਸਾਨੂੰ ਰਾਤੋ ਰਾਤ ਅਮੀਰ ਬਣਾਉਣ ਰਾਤੋ ਰਾਤ ਸਾਡੀ ਚੌਧਰ ਕਰਨ ਦੀ ਰਾਤੋ ਰਾਤ ਸਾਨੂੰ ਗੈਬੀ ਤਾਕਤਾਂ ਦੇਣ ਦੀਆਂ ਗੱਲਾਂ ਜਿਹੜੀ ਵਿਦਿਆ ਕਰਦੀ ਆ ਤੇ ਇੱਕ ਉਹ ਅਣਦਿੱਖ ਚੀਜ਼ਾਂ ਜਿਹੜੀਆਂ ਦਿਖਾਉਂਦੀ ਆ ਸਾਨੂੰ ਤੇ ਉਹ ਕਿਹਨੂੰ ਨੀ ਪਾਉਂਦੀਆਂ ਉਹ ਪਾਉਂਦੀਆਂ ਜੀ ਫਿਰ ਜਦੋਂ ਇਹਨਾਂ ਤੰਤਰ ਮੰਤਰ ਦੇ ਵਿੱਚ ਆਮ ਦੁਨੀਆਂ ਉਲਝੀ ਹੁੰਦੀ ਆ ਉਦੋਂ ਤੱਕ ਤਾਂ ਜਾਂਦਾ ਸਾਰਾ ਉਦੋਂ ਤੱਕ ਤਾਂ ਕਿਸੇ ਦਾ ਕੋਈ ਆਮ ਪਬਲਿਕ ਦਾ ਵੱਡਾ ਨੁਕਸਾਨ ਨਹੀਂ ਹੁੰਦਾ ਉਨਾ ਕਦਾ ਹੀ ਨੁਕਸਾਨ ਹੁੰਦਾ ਉਨੇ ਕੁ ਪਰਿਵਾਰਾਂ ਦਾ ਹੀ ਨੁਕਸਾਨ ਹੁੰਦਾ ਜਿਹੜੇ ਉਹਦੇ ਨਾਲ ਜੁੜੇ ਹੁੰਦੇ ਆ ਪਰ ਜਦੋਂ ਕਿਤੇ ਗੱਲ ਵੱਧਦੀ ਵੱਧਦੀ ਤੇ ਉਹ ਹਾਕਮਾਂ ਤੱਕ ਪਹੁੰਚ ਜਾਂਦੀ ਆ ਰਾਜਿਆਂ ਤੱਕ ਪਹੁੰਚ ਜਾਂਦੀ ਆ ਤੇ ਜਦੋਂ ਕਿਸੇ ਮੁਲਕ ਦਾ ਕੋਈ ਰਾਜਾ ਉਹਦਾ ਗੁਲਾਮ ਹੋ ਜਾਂਦਾ ਤੇ ਉਦੋਂ ਬਾਅਦ ਜਾ ਕੇ ਆਮ ਜਨਤਾ ਵੀ ਪ੍ਰਭਾਵਿਤ ਹੋ ਜਾਂਦੀ ਆ ਨਰਸਿਮ ਰਾਓ ਦੇ ਕਾਰਜਕਾਲ ਨੂੰ ਜੇ ਮੈਨੂੰ ਲਿਖਣਾ ਪਵੇ ਕਿਤੇ ਹਿਸਟਰੀ ਦੇ ਵਿੱਚ ਮੈਂ ਲਿਖਿਆ ਕਿਤੇ ਵੀ ਕੁਛ ਤਾਂ ਮੈਂ ਉਹਨੂੰ ਕਾਮਯਾਬ ਕਰ ਉਹਦਾ ਮੰਨਦਾ ਵੀ ਘੱਟ ਬੋਲਦਾ ਸੀ ਵੱਧ ਕੰਮ ਕਰਦਾ ਸੀ ਤੇ ਵੱਡੀਆਂ ਤਬਦੀਲੀਆਂ ਜਿਹੜੀਆਂ ਉਹਦੇ ਦੌਰ ਚ ਆਈਆਂ ਇਹ ਗੱਲਾਂ ਤੋਂ ਉਹਨੂੰ ਯਾਦ ਕੀਤਾ ਜਾਂਦਾ ਤੇ ਯਾਦ ਕੀਤਾ ਜਾਊਗਾ ਪਰ ਦੂਜੇ ਪਾਸੇ ਸਵੱਬ ਵੀ ਕਿਹਾ ਜਾ ਸਕਦਾ ਜੇ ਹੁਣ ਕਹੀਏ ਵੀ ਜਿਹੜੀ ਗਲੋਬਲ ਸਮਝੌਤੇ ਹੋਏ ਜਾਂ ਗਲੋਬਲ ਗੱਲਾਂ ਹੋਈਆਂ ਤੇ ਉਹ ਨਰਸਿਮ ਰਾਓ ਨੇ ਹੀ ਕਰਤੀਆਂ ਨਹੀਂ ਇਹ ਗੱਲ ਨਹੀਂ ਸੀ ਉਹਦਾ ਬੇਸ ਪਹਿਲਾਂ ਤੋਂ ਚੱਲ ਰਿਹਾ ਸੀ ਭੂਮਿਕਾ ਵੱਜ ਰਹੀ ਸੀ ਤੇ ਦੁਨੀਆਂ ਕਿਤੇ ਨਾ ਕਿਤੇ ਠਿੱਠ ਹੋਈ ਬੈਠੀ ਸੀਗੀ ਵਪਾਰ ਦੇ ਮਾਮਲਿਆਂ ਚ ਤੇ ਹੋਰ ਬੰਦਸ਼ਾਂ ਦੇ ਮਾਮਲਿਆਂ ਚ ਤੇ ਦੁਨੀਆਂ ਗਲੋਬਲ ਹੋਣਾ ਚਾਹੁੰਦੀ ਸੀ ਦੁਨੀਆਂ ਇੱਕ ਹੋਣਾ ਚਾਹੁੰਦੀ ਸੀ ਤੇ ਬਸ ਇੰਨਾ ਹੀ ਫਰਕ ਆ ਗਿਆ ਵੀ ਉਹ ਨਰਸਿਮ ਰਾਓ ਦੇ ਟਾਈਮ ਦੇ ਵਿੱਚ ਹੋ ਗਿਆ ਤੇ ਨਰਸਿਮ ਰਾਓ ਦਾ ਜਿਹੜਾ ਘੱਟ ਬੋਲਣਾ ਵੱਧ ਕੰਮ ਕਰਨ ਵਾਲਾ ਜਿਹੜਾ ਫਾਰਮੂਲਾ ਸੀ ਕਿਤੇ ਸਹਾਈ ਸੀ ਪਰ ਸਾਨੂੰ ਦੇਖਣਾ ਪੈਣਾ ਓਵਰਆਲ ਸਾਨੂੰ ਓਵਰਆਲ ਦੇਖਣਾ ਪੈਣਾ ਵੀ ਉਸ ਦੌਰਾਨ ਜੇ ਨਰਸਿਮ ਰਾਓ ਇੰਨਾ ਹੀ ਵਧੀਆ ਤੇ ਏਡਾ ਲੀਡਰ ਸੀ ਕੰਮ ਕਰਨ ਵਾਲਾ ਲੀਡਰ ਸੀ ਤਾਂ ਉਹਨੇ ਕਿਹੜੇ ਵੱਡੇ ਫੈਸਲੇ ਲਏ ਕਿਹੜੇ ਵੱਡੇ ਕੰਮ ਕੀਤੇ ਇਤਿਹਾਸ ਚ ਉਹਨੂੰ ਕਿਸ ਗੱਲਾਂ ਕਰਕੇ ਯਾਦ ਕੀਤਾ ਜਾਂਦਾ ਤਾਂ ਉਹਦੇ ਵਿੱਚ ਜਦੋਂ ਇਹ ਗੱਲਾਂ ਆਉਂਦੀਆਂ ਤਾਂ ਉੱਥੇ ਤੁਸੀਂ ਜ਼ਿਆਦਾਤਰ ਪਹਿਲਾਂ ਤਾਂ ਜੇ ਹੁਣ ਅਸੀਂ ਆਪਦੇ ਪਹਿਲੂ ਤੋਂ ਦੇਖੀਏ ਤਾਂ ਨਰਸਿਮ ਰਾਓ ਪਹਿਲਾ ਇਨਸਾਨ ਸੀ ਜਦੋਂ ਜਿਹੜਾ ਕਿ ਗੈਰ ਗਾਂਧੀ ਪਰਿਵਾਰ ਚੋਂ ਆਇਆ ਸੀ ਤੇ ਜਿਹੜਾ ਕਿ ਇਨਸਾਫ ਦਵਾ ਸਕਦਾ ਸੀ ਉਹਨਾਂ ਲੋਕਾਂ ਨੂੰ ਜਿਹੜੇ ਕਿ ਉਸ ਟਾਈਮ 10 ਸਾਲ 15 ਸਾਲ ਹੋ ਗਏ ਸਨ ਇਨਸਾਫ ਲਈ ਭਟਕ ਰਹੇ ਸਨ 8-10 ਸਾਲ ਤਾਂ ਹੋ ਹੀ ਗਏ ਸੀ ਇੰਦਰਾ ਦੀ ਮੌਤ ਤੋਂ ਬਾਅਦ ਰਾਜੀਵ ਗਾਂਧੀ ਆਏ ਰਾਜੀਵ ਗਾਂਧੀ ਦੀ ਮੌਤ ਤੋਂ ਬਾਅਦ ਰਾਜੀਵ ਗਾਂਧੀ ਤੋਂ ਇਹਦੀ ਮੌਤ ਤੋਂ ਬਾਅਦ ਥੋੜੇ ਚਿਰ ਚ ਇਹ ਜਿਹੜੇ ਆਏ ਆ ਨਰਸਿਮ ਰਾਓ ਤਾਂ ਉਹ 5-7 ਸਾਲ ਤਾਂ ਹੋ ਗਏ ਸੀ ਉਹ 5-7 ਸਾਲਾਂ ਦੇ ਵਿੱਚ ਜੇ ਨਰਸਿਮ ਰਾਓ ਉਦੋਂ ਉੱਚੇ ਉੱਠ ਕੇ ਆਏ ਹੁੰਦੇ ਤਾਂ ਹੋ ਸਕਦਾ ਵੀ ਉਹਨਾਂ ਨੇ ਕੁਝ ਨਾ ਕੁਝ ਜਿਹੜਾ ਇਨਸਾਫ਼ ਦੇਣਾ ਸੀ ਹਾਂ ਜਿਹੜਾ ਵੱਡਾ ਫੈਸਲਾ ਉਹਨਾਂ ਨੇ ਕੀਤਾ ਉਹ ਸੀ ਮਨਮੋਹਨ ਸਿੰਘ ਨੂੰ ਲੈ ਕੇ ਆਉਣ ਦਾ ਮਨਮੋਹਨ ਸਿੰਘ ਨੂੰ ਘਰੇ ਬੈਠਿਆਂ ਨੂੰ ਰਿਟਾਇਰ ਬੰਦੇ ਨੂੰ ਉਹਨਾਂ ਨੂੰ ਲੈ ਕੇ ਆਏ ਸਿਆਸਤ ਦੇ ਵਿੱਚ ਤੇ ਉਹਨਾਂ ਨੂੰ ਵਿੱਤ ਮੰਤਰੀ ਬਣਾ ਕੇ ਜਿਹੜੀ ਬਦਲਾਅ ਦਾ ਦੌਰ ਸ਼ੁਰੂ ਕਰਨ ਲਈ ਉਹਨਾਂ ਨੂੰ ਯਾਦ ਕੀਤਾ ਜਾਊਗਾ ਪਰ ਨਾਲ ਨਾਲ ਜਿਹੜੇ ਮਾੜੇ ਜਿਹੜੇ ਵਰਤਾਰੇ ਹੋਏ ਜਾਂ ਮਾੜੀਆਂ ਗੱਲਾਂ ਹੋਈਆਂ ਤਾਂ ਉਹ ਗੱਲ ਚੱਲੀ ਸੀ ਚੰਦਰਾ ਸਵਾਮੀ ਤੋਂ ਤਾਂ ਚੰਦਰਾ ਸਵਾਮੀ ਹੈਦਰਾਬਾਦ ਚ ਰਹਿੰਦੇ ਹੋਏ ਨਰਸਿਮ ਰਾਓ ਦਾ ਜਿਹੜਾ ਉਹ ਸਟੇਟ ਸੀ ਉੱਥੇ ਉਹਦਾ ਆਪਦੇ ਹੋਮ ਟਾਊਨ ਕਹਿ ਸਕਦੇ ਹਾਂ ਉੱਥੋਂ ਉਹਨਾਂ ਨੇ ਚੰਦਰਾ ਸਵਾਮੀ ਦੇ ਸੰਪਰਕ ਚ ਆਏ ਚੰਦਰਾ ਸਵਾਮੀ ਦੇ ਚੇਲੇ ਬਣੇ ਉਹਨਾਂ ਨੇ ਹੀ ਜਿਹੜੀ ਉਸ ਦੌਰਾਨ ਇੰਦਰਾ ਗਾਂਧੀ ਵੇਲੇ ਵੀ ਜਦੋਂ ਨਰਸਿਮ ਰਾਓ ਚੰਗੇ ਮੰਤਰੀ ਮੰਡਲ ਦੂਜੇ ਜਾਂ ਤੀਜੇ ਨੰਬਰ ਦੇ ਮੰਤਰੀ ਹੁੰਦੇ ਸਨ ਪ੍ਰਣਬ ਮੁਖਰਜੀ ਤੇ ਪੀਵੀ ਨਰਸਿਮ ਰਾਓ ਦੋ ਅਹਿਮ ਕੜੀਆਂ ਸਨ ਕਾਂਗਰਸ ਦੀਆਂ ਇੰਦਰਾ ਵੇਲੇ ਵੀ ਰਾਜੀਵ ਵੇਲੇ ਵੀ ਤਾਂ ਉਸ ਟਾਈਮ ਜਿਹੜਾ ਇਹਨਾਂ ਨੇ ਇਹਨਾਂ ਦਾ ਸੰਪਰਕ ਵੱਡੇ ਵੱਡੇ ਲੀਡਰਾਂ ਨਾਲ ਹੋਇਆ ਪਰ ਜਦੋਂ ਖੁਦ ਮੁਖਤਿਆਰੀ ਆ ਗਈ ਨਰਸਿਮ ਰਾਓ ਕੋਲੇ ਉਸ ਤੋਂ ਬਾਅਦ ਮੁਖਤਿਆਰੀ ਆ ਗਈ ਸੀ ਚੰਦਰਾ ਸਵਾਮੀ ਕੋਲੇ ਤੇ ਚੰਦਰਾ ਸਵਾਮੀ ਹੀ ਆਪ ਫੈਸਲੇ ਕਰਦਾ ਸੀ ਮੁਲਕ ਦੇ ਭਵਿੱਖ ਦਾ ਉਹ ਦੱਸਦਾ ਸੀ ਨਰਸਿਮ ਰਾਓ ਨੂੰ ਵੀ ਅੱਜ ਤੂੰ ਕਾਹਦੇ ਤੇ ਸਾਈਨ ਕਰਨੇ ਆ ਕਾਹਦੇ ਤੇ ਨਹੀਂ ਕਰਨੇ ਸੋ ਐਡੀ ਵੱਡੀ ਪਾਵਰ ਹਾਸਲ ਕਰ ਗਿਆ ਸੀ ਬੰਦਾ ਤੇ ਇਸ ਪਾਵਰ ਦੇ ਦੌਰਾਨ ਜਿਹੜਾ ਬਫੋਰਜ ਕਾਂਡ ਰਾਜੀਵ ਗਾਂਧੀ ਵੇਲੇ ਹੋਇਆ ਤੇ ਉਦੋਂ ਬਾਅਦ ਹੋਰ ਜਿਹੜੇ ਘਟਾਲੇ ਹੋਏ ਉਹ ਸਾਰੇ ਘਟਾਲਿਆਂ ਦੇ ਵਿੱਚ ਉਹਦਾ ਮੁੱਖ ਹੱਥ ਆਉਂਦਾ ਸੀ ਪਰ ਦੇਖੋ ਕਲਮ ਦੀ ਪਾਵਰ ਦੇਖੋ ਕਿੰਨੀ ਹੁੰਦੀ ਆ ਇੱਕ ਅਣਜਾਣ ਜਾਂ ਰਾਈਟਰ ਸੀਗਾ ਰੇਡੀਓ ਦਾ ਐਡੀਟਰ ਆ ਉਹ ਤੁਸੀਂ ਹਜੇ ਵੀ ਨੀ ਮੈਨੂੰ ਲੱਗਦਾ ਉਹਦਾ ਲੋਕਾਂ ਨੂੰ ਬਾਹਲਾ ਯਾਦ ਹੋਣਾ ਨਾਂ, ਜੋਸ਼ੀ, ਰਜੇਸ਼ ਜੋਸ਼ੀ, ਉਹਨਾਂ ਨੇ ਇੱਕ ਰਿਪੋਰਟ ਲਿਖੀ ਸੀ, ਰਜੇਸ਼ ਜੋਸ਼ੀ ਨੇ ਸਿੰਪਲ ਰਿਪੋਰਟ ਲਿਖੀ ਸੀ ਇੱਕ ਵੀ ਕਿੱਥੇ ਕੀ ਕਾਂਡ ਹੋਇਆ, ਤੇ ਉਸ ਨੇ ਪਹਿਲੀ ਵਾਰ ਚੰਦਰਾ ਸਵਾਮੀ ਨੂੰ ਜੇਲ੍ਹ ਚ ਪਹੁੰਚਾਇਆ ਸੀ, ਉਹੋ ਜਿਹੇ ਟਾਈਮ ਜੇਲ੍ਹ ਚ ਪਹੁੰਚਾਇਆ ਸੀ ਜਿਹੜੇ ਟਾਈਮ ਚ ਉਹਦੇ ਉਹਦੇ ਸ਼ਗਿਰਦ ਦੀ ਸਰਕਾਰ ਸੀ। ਸੋ ਰਜੇਸ਼ ਪਾਇਲਟ ਇੱਕ ਚੰਗਾ ਮੰਤਰੀ ਰਿਹਾ, ਰਜੇਸ਼ ਪਾਇਲਟ ਇੱਕ ਚੰਗਾ ਇਨਸਾਨ ਦੇ ਤੌਰ ਤੇ ਵੀ ਯਾਦ ਕੀਤਾ ਜਾ ਰਿਹਾ, ਤੇ ਰਜੇਸ਼ ਪਾਇਲਟ ਨੇ ਬਾਗੀ ਹੋ ਕੇ ਫੈਸਲਾ ਕੀਤਾ ਸੀ ਤੇ ਤਾਂਤਰਿਕ ਨੂੰ ਜੇਲ੍ਹ ਚ ਸਿੱਟਿਆ ਸੀ। ਹੁਣ ਹੈਰਾਨੀ ਇਸ ਗੱਲ ਦੀ ਆਉਂਦੀ ਹੈ ਵੀ ਏਡੇ ਏਡੇ ਪੜ੍ਹੇ ਲਿਖੇ ਲੋਕ, ਮੁਲਕਾਂ ਨੂੰ ਚਲਾਉਣ ਵਾਲੇ ਲੋਕ, ਇੱਕ ਅੰਧ ਵਿਸ਼ਵਾਸੀ ਦੇ ਤੌਰ ਤੇ ਇੱਕ ਇਹੋ ਜਿਹੇ ਅਨਪੜ੍ਹ ਬਾਬੇ ਦੇ ਮਗਰ ਲੱਗ ਕੇ ਮੁਲਕਾਂ ਦੇ ਫੈਸਲੇ ਕਰਦੇ ਰਹੇ, ਜਿਹੜੇ ਬਾਬੇ ਨੂੰ ਇਹ ਨਹੀਂ ਪਤਾ ਸੀ ਵੀ ਮੈਂ ਜੇਲ੍ਹ ਜਾਊਂਗਾ, ਜਿਹੜੇ ਬਾਬੇ ਨੂੰ ਜਿਹੜੇ ਬਾਬੇ ਨੇ ਜੇਲ੍ਹ ਦੀਆਂ ਖਾਧੀਆਂ ਉਹਨੂੰ ਇਹ ਨਹੀਂ ਪਤਾ ਸੀ, ਜੇ ਉਹਨੂੰ ਇਹ ਨਹੀਂ ਪਤਾ ਸੀ ਵੀ ਮੈਂ ਮਰੂੰਗਾ ਜਦੋਂ 60-70 ਸਾਲ ਦੀ ਉਮਰ ਦੇ ਵਿੱਚ ਤੇ ਮੇਰੇ ਆਰਗਨ ਫੇਲ ਹੋ ਜਾਣਗੇ ਸਾਰੇ। ਕੱਲ ਜਿਹੜੀ ਉਹਨਾਂ ਦੀ ਡੈਥ ਹੋਈ ਆ, ਟੋਟਲ ਉਹਨਾਂ ਦੇ ਆਰਗਨ ਫੇਲ ਹੋ ਕੇ ਹੋਈ ਆ। ਸੋ ਗੱਲਾਂ ਇਹ ਆ ਜਾਂਦੀਆਂ ਜੀ ਵੀ ਸਾਨੂੰ ਸੋਚਣਾ ਪੈਣਾ ਵੀ ਜਿਹੜੇ ਬੰਦੇ ਨੂੰ ਆਪਦਾ ਹੀ ਕੁਛ ਨਹੀਂ ਪਤਾ, ਅਸੀਂ ਉਹਦੇ ਮਗਰ ਲੱਗ ਕੇ ਕਿੱਡੇ ਕਿੱਡੇ, ਅਸੀਂ ਇਹ ਮੁਲਕਾਂ ਦੀ ਤਾਂ ਉਦਾਹਰਨ ਆ, ਸਾਨੂੰ ਆਪਦੇ ਪਰਿਵਾਰਾਂ ਦੇ ਖਬਰ ਮੇਰੀ ਸਾਂਝਾ ਕਰਨ ਦਾ ਮਤਲਬ ਇਹ ਆ ਵੀ ਸਾਡੇ ਵੀ ਬਹੁਤ ਸਾਰੇ ਲਿਸਨਰ ਇਹੋ ਜਿਹੇ ਹੈਗੇ ਆ ਜਿਹੜੇ ਆਪਦੇ ਘਰ ਵਾਲੇ ਦਾ ਜਾਂ ਘਰ ਵਾਲੀ ਦੀ ਜਾਂ ਮਾਂ ਦੀ ਜਾਂ ਪਿਓ ਦੀ ਜਾਂ ਪੁੱਤ ਦੀ ਮੰਨਣ ਦੀ ਥਾਂ ਤੇ ਥਰਡ ਪਰਸਨ ਕਿਸੇ ਬਾਬੇ ਦੀ ਗੱਲ ਮੰਨ ਕੇ ਫੇਰ ਘਰੋਂ ਪੈਰ ਪੜਦੇ ਆ, ਘਰ ਲੈਣਾ ਅਕੇ ਪੁੱਛੋ ਜੀ, ਪੁੱਛ ਕਢਾਓ ਜੀ ਬਾਬੇ ਤੋਂ, ਫਲਾਨੀ ਚੀਜ਼ ਕਰਨੀ ਆ ਪੁੱਛੋ ਜੀ ਬਾਬੇ ਤੋਂ, ਇਹ ਜਿਹੜੀਆਂ ਗੱਲਾਂ ਹੁੰਦੀਆਂ ਨਾ, ਪਤਾ ਸਾਨੂੰ, ਮੈਨੂੰ ਪਤਾ ਵੀ ਦੁਖੀ ਇਹਨੂੰ ਕੂੜ ਪਿਆਰਾ, ਜਦੋਂ ਤੁਹਾਨੂੰ ਦੁੱਖ ਲੱਗਿਆ ਨਾ ਕਿਸੇ ਗੱਲ ਦਾ ਤੁਹਾਨੂੰ ਹਰ ਥਾਂ ਤੋਂ ਦਿਖਦੀ ਆ ਵੀ ਕਿਤੋਂ ਤਾਂ ਆਸ ਦੀ ਕਿਰਨ ਦੇਖੇ, ਕਿਤੋਂ ਤਾਂ ਕੁਛ ਹੋਵੇ, ਪਰ ਉਹੀ ਟਾਈਮ ਹੁੰਦਾ ਜੀ ਸਬਰ ਬਣਾ ਕੇ ਰੱਖਣ ਦਾ। ਉਹ ਟਾਈਮ ਜੇ ਤੁਸੀਂ ਆਸ ਦੀ ਕਿਰਨ ਵਾਹਿਗੁਰੂ ਤੋਂ ਮੰਗੋ, ਅਕਾਲ ਪੁਰਖ ਤੋਂ ਮੰਗੋ, ਤਾਂ ਤੁਹਾਨੂੰ ਲੋੜ ਨਹੀਂ ਪੈਣੀ ਇਹਨਾਂ ਲੋਕਾਂ ਦੀ। ਸੋ ਲੋਕਾਂ ਦੀ ਲੋੜ ਹੀ ਉਦੋਂ ਪੈਂਦੀ ਹੈ, ਤੁਹਾਨੂੰ ਪਰਖਿਆ ਜਾ ਰਿਹਾ ਹੁੰਦਾ ਉਸ ਘੜੀ ਦੇ ਵਿੱਚ ਵੀ ਇਹ ਕਿੰਨੇ ਕੁ ਸਬਰ ਤੱਕ ਖੜਦਾ ਕਿ ਜਾਂਦਾ ਕਿਤੇ ਭੱਜਦਾ ਕਿਸੇ ਹੋਰ ਦੇ ਦਰ ਤੇ। ਜਦੋਂ ਸਾਡੇ ਕੋਲ ਇੱਕ ਦਰ ਹੈਗਾ, ਅਸੀਂ ਉਸ ਦਰ ਦਾ ਵਿਸ਼ਵਾਸ ਛੱਡ ਕੇ ਇੱਕ ਇਨਸਾਨੀ ਦਰ ਦੇ ਉੱਤੇ ਜਾ ਕੇ ਖੜਦੇ ਹਾਂ, ਤਾਂ ਇੱਕ ਸਾਨੂੰ ਆਪਣੇ ਆਪ ਚ ਸਭ ਤੋਂ ਵੱਡਾ ਵਿਸ਼ਵਾਸ ਜਿਤਾਉਣਾ ਚਾਹੀਦਾ, ਤੇ ਉਦੋਂ ਬਾਅਦ ਸਾਨੂੰ ਅਕਾਲ ਪੁਰਖ ਦੇ ਵਿੱਚ ਵਿਸ਼ਵਾਸ ਜਿਤਾਉਣਾ ਚਾਹੀਦਾ। ਦੌਰ ਚੰਗਾ ਮੰਦਾ ਆਉਂਦਾ, ਹਰ ਚੀਜ਼ ਆਉਂਦੀ ਆ। ਮੈਂ ਤਕਰੀਬਨ ਪਿਛਲਾ ਦੌਰ ਅੱਖ ਦੇ ਮਾਮਲੇ ਚ ਬਹੁਤ ਔਖਾ ਭੁਗਤਿਆ, ਸਭ ਕੁਛ ਕਰਿਆ, ਪਰ ਮੈਨੂੰ ਬਹੁਤ ਸਾਰੀਆਂ ਓੜ ਪੋੜ ਵੀ ਦੱਸੇ ਲੋਕਾਂ ਨੇ ਵੀ ਫਲਾਨੇ ਥਾਂ ਆਏ ਹੋ ਜਾਂਦਾ, ਧਿਮਕੇ ਥਾਂ ਆਇਆ ਜਾਂਦਾ, ਮੈਂ ਸੁਣੇ ਸਭ ਦੀਆਂ ਸੁਣੀ ਗਿਆ, ਪਰ ਮੈਨੂੰ ਵਿਸ਼ਵਾਸ ਸੀਗਾ ਮੇਰੇ ਰੱਬ ਤੇ, ਮੈਨੂੰ ਵਿਸ਼ਵਾਸ ਸੀ ਉਸ ਡਾਕਟਰ ਤੇ। ਮੈਂ ਉਸ ਡਾਕਟਰ ਦੀ ਪ੍ਰੋਫਾਈਲ ਪੜ੍ਹੀ, ਉਹ ਡਾਕਟਰ ਦਾ ਮੈਂ ਦੇਖਿਆ ਵੀ ਉਹ ਇਸ ਟਾਈਮ ਆਸਟ੍ਰੇਲੀਆ ਦੀ ਟੌਪ ਮੋਸਟ ਡਾਕਟਰ ਆ, ਤੇ ਮੈਨੂੰ ਮਹਿਸੂਸ ਹੋਇਆ ਵੀ ਮੈਂ ਸੇਫ ਹੱਥਾਂ ਚ ਆ, ਤੇ ਮੈਂ ਪਹਿਲੇ ਦਿਨ ਜਾ ਕੇ ਵੀ ਜਦੋਂ ਉਹਨੇ ਮੈਨੂੰ ਦੱਸੀ ਸਾਰੀ ਗੱਲ, ਤੇ ਮੈਂ ਉਹਨੂੰ ਇੱਕੋ ਹੀ ਗੱਲ ਮੁਕਾਈ, ਮੈਨੂੰ ਕਹਿੰਦੇ ਵੀ ਆਹ ਹੋਊਆ, ਯੇ ਹੋਊਆ, ਮੈਂ ਕਿਹਾ ਵੀ ਮੈਨੂੰ ਤੇਰਾ ਦੱਸਣਾ ਫਰਜ਼ ਆ, ਤੇਰੀ ਡਿਊਟੀ ਆ ਐਜ਼ ਏ ਜੋਬ, ਪਰ ਮੇਰਾ ਵਿਸ਼ਵਾਸ ਤੇਰੇ ਚ ਹੈਗਾ, ਮੈਂ ਆਪਦੇ ਆਪ ਨੂੰ ਸੇਫ ਹੱਥਾਂ ਦੇ ਵਿੱਚ ਸਮਝ ਰਿਹਾ, ਤੇ ਮੇਰਾ ਰੱਬ ਮੇਰੇ ਨਾਲ, ਮੈਨੂੰ ਕੋਈ ਟੈਨਸ਼ਨ ਨਹੀਂ ਆਇਆ, ਜਿਹੜਾ ਤੈਨੂੰ ਲੱਗਦਾ ਜਿਵੇਂ ਮਰਜ਼ੀ ਕਰ ਲਾ, ਤੇ ਜਿਹਦੇ ਨਤੀਜੇ ਮੈਨੂੰ ਇਹ ਆਏ ਆ ਵੀ ਤੁਹਾਡੀ ਪੋਜ਼ਿਟਿਵ ਸੋਚ ਜਾਂ ਪੋਜ਼ਿਟਿਵ ਗੱਲ ਹੁੰਦੀ ਹੈ ਨਾ, ਜਦੋਂ ਮੈਨੂੰ ਪਹਿਲੇ ਦਿਨ ਉਹਨਾਂ ਨੇ ਦੱਸੀ ਗੱਲ ਵੀ ਜਦੋਂ ਤੇਰੀ ਕੋਈ ਵੀ ਅੰਗ ਟਰਾਂਸਪਲਾਂਟ ਕਰਦੇ ਆ ਨਾ ਤੁਹਾਡੇ, ਤਾਂ ਉਹ ਬਾਡੀ ਦੀ ਮਰਜ਼ੀ ਆ ਵੀ ਉਹਨੂੰ ਅਕਸੈਪਟ ਕਰੇ ਕਿ ਰਿਜੈਕਟ ਕਰਦੇ। ਬਾਡੀ ਬਹੁਤ ਘੱਟ ਰੇਅਰ ਚਾਂਸ ਹੁੰਦੇ ਆ ਵੀ ਸਟੇਟ ਵੇ ਬਾਡੀ ਉਹਨੂੰ ਅਕਸੈਪਟ ਕਰ ਲੈ, ਹੌਲੀ ਹੌਲੀ ਅਕਸੈਪਟ ਕਰਦੀ ਆ, ਤੇ ਇਹ ਵੀ ਹੋ ਸਕਦਾ ਕਿਸੇ ਨੇ ਕਿਸੇ ਐਂਗਲ ਤੇ ਆ ਕੇ ਉਹਨੂੰ ਰਿਜੈਕਟ ਕਰਦੇ, ਮੈਨੂੰ ਵੀ ਨਹੀਂ ਪਤਾ ਹਜੇ ਵੀ ਹੋ ਸਕਦਾ, ਪਰ ਪੋਜ਼ਿਟਿਵ ਗੱਲ ਇਹ ਸੀ ਵੀ ਮੈਂ ਉਹਨੂੰ ਇਹ ਗੱਲ ਕਹੀ, ਮੈਂ ਕਿਹਾ ਵੀ ਮੇਰੀ ਬਾਡੀ ਰਿਜੈਕਟ ਨਹੀਂ ਕਰੂਗੀ ਕਿਸੇ ਵੀ ਅੰਗ ਨੂੰ, ਮੈਨੂੰ ਆਦੀ ਤੂੰ ਇੰਨੇ ਦਾਅਵੇ ਨਾਲ ਕਿਵੇਂ ਕਹਿ ਸਕਦਾ। ਮੈਂ ਕਿਹਾ ਦੇਖੋ ਜੀ ਮੇਰਾ ਲਾਈਫ ਸਟਾਈਲ ਆ, ਮੇਰਾ ਇੱਕ ਐਟੀਟਿਊਡ ਆ, ਮੇਰੀ ਇੱਕ ਜ਼ਿੰਦਗੀ ਦਾ ਇੱਕ ਫਲਸਫਾ, ਉਹਦੇ ਚ ਇਹ ਆ ਵੀ ਮੈਂ ਕਿਤੇ ਵੀ ਕਿਸੇ ਜੇ ਵੀ ਹਾਲਾਤਾਂ ਚ ਕਿਸੇ ਵੀ ਬੰਦੇ ਨਾਲ ਐਡਜਸਟ ਕਰ ਸਕਦਾ। ਸੋ ਮੇਰੀ ਬਾਡੀ ਆ, ਮੈਂ ਕਿਹਾ ਜਦੋਂ ਮੈਂ ਕਰ ਸਕਦਾ ਤਾਂ ਮੇਰੀ ਬਾਡੀ ਆ, ਉਹ ਵੀ ਕਰੂਗੀ ਸਰਚ। ਤਾਂ ਉਹ ਡਾਕਟਰ ਬੜੀ ਹੈਰਾਨ ਹੋਈ, ਕਹਿੰਦੀ ਵੀ ਚਲੋ ਤੇਰਾ, ਹੁਣ ਮੈਨੂੰ ਪਰਸੋਂ ਹੀ 3 ਮਹੀਨੇ ਬਾਅਦ ਜਦੋਂ ਮੈਂ ਉਹਨੂੰ ਦਿਖਾ ਕੇ ਆਇਆ ਡਾਕਟਰ ਨੂੰ, ਤਾਂ ਉਹ ਡਾਕਟਰ ਨੇ ਆਪਦੀ ਟੀਮ ਬੁਲਾ ਕੇ ਕਿਹਾ, ਕਹਿੰਦੀ ਵੀ ਮੈਨੂੰ ਉਮੀਦ ਤੋਂ ਵੱਧ ਕੇ ਰਿਜ਼ਲਟ ਮਿਲਿਆ, ਤੇ ਮੈਂ ਸੋਚ ਵੀ ਨਹੀਂ ਸਕਦੀ ਸੀ ਵੀ ਇੰਨਾ ਸਕਸੈਸਫੁਲ ਜਿਹੜੇ ਪੋਜੀਸ਼ਨ 'ਚ ਮੇਰੇ ਕੋਲ ਆਇਆ ਸੀ ਹੋ ਸਕਦਾ, ਪਰ ਕਹਿੰਦੀ ਵੀ ਮੈਂ ਇਹਦਾ ਕ੍ਰੈਡਿਟ ਵੱਧ ਆਪਦੇ ਨਾਲੋਂ ਵੱਧ ਇਸੇ ਨੂੰ ਦਿੰਦੇ ਹਾਂ ਵੀ ਇਹਨੇ ਉਹ ਐਟੀਟਿਊਡ ਰੱਖਿਆ ਜਿਹਦੇ ਨਾਲ ਕਿ ਛੇਤੀ ਰਿਕਵਰ ਹੋ ਗਿਆ। ਸੋ ਮੈਂ ਇਹ 'ਚ ਕੋਈ ਵਡਿਆਈ ਨਹੀਂ ਆਪਦੀ ਕਰ ਰਿਹਾ, ਮੈਂ ਇਹ ਇੱਕ ਦੱਸ ਰਿਹਾ ਤੁਹਾਨੂੰ ਵੀ ਤਾਂ ਕਿ ਜਿਹੜਾ ਪੋਜੀਟਿਵ ਐਟੀਟਿਊਡ ਹੁੰਦਾ ਨਾ ਉਹ 80% ਚੀਜ਼ਾਂ ਦਾ ਹੱਲ ਹੁੰਦਾ, ਜਦੋਂ ਨੈਗੇਟਿਵ ਲਿਆ ਨਾ ਮਰ ਗਏ ਮਰ ਜੂ ਕਹਿੰਦੇ ਨੀ ਵੀ ਰੋਂਦਾ ਰਹੂ ਤੇ ਮਰਿਆ ਦੀਆਂ ਖਬਰਾਂ ਲਿਆਊ। ਸੋ ਉਹ ਵਾਕਈ ਸੱਚਾਈਆਂ ਹੈ, ਕਹਾਵਤਾਂ ਬਣੀਆਂ। ਸੋ ਦੋਸਤੋ ਇਹ ਤਾਂਤਰਿਕਾਂ ਚ ਹੁੰਦਾ, ਚਲਣਾ ਤਾਂ ਆਰਗਨ ਫੇਲ ਹੋ ਕੇ ਮਰਨਾ ਸੀ, ਨਾ ਚੰਦਰਾ ਸਵਾਮੀ ਨੇ ਜੇਲਾਂ ਦੇਖਣੀਆਂ ਸੀ, ਨਾ ਕੁਛ ਵੀ ਨੀ ਕਰਨਾ ਸੀ ਤੇ, ਪਰ ਹਾਂ ਚੰਦਰਾ ਸਵਾਮੀ ਆਪਣਾ ਇੱਕ ਵੱਡਾ ਦੌਰ ਦੇਸ਼ ਦਾ ਦੇਸ਼ ਦੇ ਭਵਿੱਖ ਨਾਲ ਖਿਲਵਾੜ ਜ਼ਰੂਰ ਕਰਦਾ ਰਿਹਾ 5-10 ਸਾਲ ਜਦੋਂ ਉਹਦਾ ਜਦੋਂ ਉਹਦੀ ਚੱਲਦੀ ਰਹੀ।
ਜੀ ਬਰਾੜ ਸਾਹਿਬ ਬਿਲਕੁਲ। ਸੋ ਆਮ ਇਨਸਾਨ ਆ ਜੀ, ਚਾਹੇ ਕੋਈ ਜਿੰਨਾ ਮਰਜ਼ੀ ਦਮ ਭਰੇ ਆਪਣੇ ਆਪ ਨੂੰ ਜਿਨਾਲ ਸਵਾਮੀ ਲਗਾਏ, ਸੰਤ ਲਗਾਏ, ਸਾਧੂ ਲਗਾਏ, ਪਰ ਦੇਖਿਆ ਜਾਵੇ ਤੇ ਹਰ ਕੋਈ ਇੱਕ ਆਮ ਇਨਸਾਨ ਹੈ, ਉਹਨੇ ਆਪਣੀ ਉਮਰ ਭੋਗ ਕੇ ਇਸ ਦੁਨੀਆਂ ਤੋਂ ਜਾਣਾ ਹੀ ਹੈ। ਸੋ ਜਿਵੇਂ ਤੁਸੀਂ ਕਿਹਾ ਕਿ ਬਿਲਕੁਲ ਜੀ, ਇੱਕ ਸਟਰੋਂਗ ਵਿਲ ਪਾਵਰ ਜਿਹੜੀ ਤੇ ਉਸ ਅਕਾਲ ਪੁਰਖ ਉਸ ਇੱਕ ਪਰਮਾਤਮਾ ਦੇ ਅੱਗੇ ਕੀਤੀ ਅਰਦਾਸ ਜਿਹੜੀ ਹੈ ਉਹ ਕਦੀ ਜਾਇਆ ਨਹੀਂ ਜਾਂਦੀ। ਤੇ ਬਰਾੜ ਸਾਹਿਬ ਸਾਡੇ ਨਾਲ ਪ੍ਰੋਗਰਾਮ ਦੇ ਵਿਚ ਸੀ ਜਗ ਟੁਡਿਕੇ ਹਾਂਗਕਾਂਗ ਰਵਿੰਦਰ ਰਵੀ ਤੇ ਅਵਤਾਰ ਮਾਨ ਕੁਲਵਿੰਦਰ ਸਿੰਘ ਧਾਰੀਵਾਲ ਹੁਣਾਂ ਨੇ ਸਾਂਝ ਪਾਈ ਹੈ ਜੀ। ਜਗਤਾਰ ਗਿੱਲ ਹੁਣਾਂ ਨੇ ਹਮੇਸ਼ਾ ਦੀ ਤਰ੍ਹਾਂ ਆਪਣੇ ਅੰਦਾਜ਼ ਦੇ ਵਿਚ ਇਕ ਬੜਾ ਪਿਆਰਾ ਫੋਟੋ ਮੈਸੇਜਸ ਭੇਜਿਆ ਜੀ। ਦੂਰ ਕਿਤੇ ਸੂਰਜ ਚੜ ਰਿਹਾ ਪਹਾੜਾਂ ਦੇ ਪਿੱਛੇ, ਬੜੀ ਪਿਆਰੀ ਜੀ ਫੋਟੋ ਹੈ ਜੀ। ਤੇ ਨਾਲ ਹੀ ਉਹਨਾਂ ਨੇ ਲਿਖਿਆ ਹੈ ਕਿ ਆਪਣੇ ਆਪ ਨੂੰ ਸੰਭਾਲਣ ਲਈ ਦਿਮਾਗ ਵਰਤੋ ਤੇ ਦੂਸਰਿਆਂ ਨੂੰ ਸੰਭਾਲਣ ਲਈ ਦਿਲ। ਸੋ ਕਿਆ ਬਹੁਤ ਹੀ ਵਧੀਆ ਅੰਦਾਜ਼ ਹੈ ਜੀ, ਨਾਲ ਹੀ ਸ਼ੁਭ ਸਵੇਰ ਕਿਹਾ ਹੈ ਇਹਨਾਂ ਨੇ। ਬਹੁਤ ਵਧੀਆ ਵਿਚਾਰ ਜਗਤਾਰ ਜੀ, ਔਰ ਬੜੀ ਪਿਆਰੀ ਜਿਹੀ ਸਵੇਰ ਦੀ ਜਿਹੜੀ ਫੋਟੋ ਤੁਸੀਂ ਭੇਜੀ ਉਹਦੇ ਲਈ ਬਹੁਤ ਬਹੁਤ ਸ਼ੁਕਰੀਆ। ਤੇ ਰਵਿੰਦਰ ਰਵੀ ਹੁਣਾਂ ਨੇ ਵੀ ਜੀ ਮਲੇਸ਼ੀਆ ਤੋਂ ਸਤਿ ਸ੍ਰੀ ਅਕਾਲ ਬੁਲਾਈ ਹੈ। ਬਰਾੜ ਸਾਹਿਬ ਦੇ ਹਾਲ ਚਾਲ ਪੁੱਛ ਰਹੇ ਨੇ, ਕਹਿੰਦੇ ਵੀ ਕੀ ਹਾਲ ਹੈ ਬਰਾੜ ਸਾਹਿਬ ਤੁਹਾਡਾ।
ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ
ਜੀ। ਅਵਤਾਰ ਮਾਨ ਹੁਣਾਂ ਨੇ ਵੀ ਜੀ ਸਤਿ ਸ੍ਰੀ ਅਕਾਲ ਬੁਲਾਈ ਹੈ ਤੇ ਕਹਿੰਦੇ ਕਾਰਜਕ੍ਰਮ ਬਹੁਤ ਵਧੀਆ ਚੱਲ ਰਿਹਾ ਹੈ ਬਰਾੜ ਸਾਹਿਬ, ਲਓ ਤੇ ਦੇਖ ਲੋ ਜੀ। ਹੁਣ ਇਹਨਾਂ ਨੇ ਵੀ ਸਰਤਾਜ ਦੇ ਗਾਣੇ ਦੀ ਫਰਮਾਇਸ਼ ਕੀਤੀ ਹੈ। ਸੋ ਸ਼ਿਮਲਾ ਮਿਰਚਾਂ ਸਿਰਫ ਮੈਂ ਹੀ ਨਹੀਂ ਖਾਦੀ, ਬਾਕੀ ਲੋਕਾਂ ਨੂੰ ਵੀ ਪਸੰਦ ਹੈ। ਗੀਤ ਸੁਣਨ ਦੀ ਫਰਮਾਇਸ਼ ਕੀਤੀ ਹੈ ਜੀ ਇਹਨਾਂ ਨੇ। ਸੱਜਣ ਰਾਜੀ ਹੋ ਜਾਵੇ ਜਰੂਰ ਜੀ ਪ੍ਰੋਗਰਾਮ ਦੇ ਵਿਚ ਜਿਹੜਾ ਗੀਤ ਚਲਾਵਾਂਗੇ। ਤੁਹਾਡੀ ਫਰਮਾਇਸ਼ ਜਿਹੜੀ ਹੈ ਉਹ ਸਰਬਜੀਤ ਭਾਜੀ ਤੱਕ ਪਹੁੰਚ ਗਈ ਹੈ। ਤੇ ਕੁਲਵਿੰਦਰ ਸਿੰਘ ਧਾਰੀਵਾਲ ਹੁਣਾਂ ਨੇ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਬਰਾੜ ਸਾਹਿਬ ਸਾਨੂੰ, ਤੇ ਨਾਲ ਕਹਿ ਰਹੇ ਨੇ ਭੀ ਚਾਹ ਪੀ ਲੋ ਤੇ ਨਾਲੇ ਦਮ ਲੈ ਲੋ। ਤੁਸੀਂ ਚਾਹ ਪੀ ਲਈ ਬਰਾੜ ਸਾਹਿਬ ਸਵੇਰੇ? ਅਜੇ
ਦੇਖੋ ਇੱਕ ਕੱਪ ਪੀ ਲਿਆ, ਦੂਜੇ ਕੱਪ ਦੀ ਤਿਆਰੀ ਆ। ਦੂਜਾ ਜਿਹੜੀ ਇਹ ਵੀ ਚਾਹ ਦਾਵਾਂ ਜਿਹੜਾ ਦਮ ਤਾਂ ਦੇਖੋ ਬੰਦਾ ਜਿਉਂਦੇ ਜੀ ਤਾਂ ਨੀ ਲੈਂਦਾ ਗਾ, ਇਹ ਤਾਂ ਇੱਕ ਸੱਚਾਈ ਹੈ। ਜਿਉਂਦੇ ਜੀ ਤਾਂ ਬੰਦੇ ਨੂੰ ਇਹ ਲੱਗਦਾ ਵੀ ਚੱਲੇ ਰਹੋ ਚੱਲੇ ਰਹੋ। ਤੇ ਬਾਕੀ ਮੈਂ ਆਪਣੇ ਮਾਮਲੇ ਚ ਤਾਂ ਬਚਪਨ ਤੋਂ ਉਹ ਮੈਂ ਕਈ ਵਾਰ ਦੱਸਿਆ ਵੀ ਇਹ ਗੱਲ, ਬਚਪਨ ਤੋਂ ਹੀ ਇੱਕ ਗੱਲ ਪੱਲੇ ਬੰਨੀ ਹੋਈ ਆਪਦੀ ਦਾਦੀ ਦੀ। ਉਹਨੇ ਕਿਹਾ ਸੀ ਵੀ ਜ਼ਿੰਦਗੀ ਆ ਲਿਮਿਟਡ ਆ, ਥੋੜਾ ਜਿਹਾ ਟਾਈਮ ਆ, ਇਸ ਨੂੰ ਚਾਹੇ ਸੌਂ ਕੇ ਗਵਾ ਲਾ ਤੇ ਚਾਹੇ ਦੁਨੀਆਂ ਘੁੰਮ ਕੇ ਦੇਖ ਕੇ ਕੰਮ ਕਰਕੇ ਚੰਗੇ ਕਾਰਜ ਕਰਕੇ ਗਵਾ ਲਾ, ਇਹ ਤੇਰੀ ਮਰਜ਼ੀ ਹੈ, ਇਹਨੂੰ ਲੇਖੇ ਲਾ ਲਾ ਤੇ ਚਾਹੇ ਗਵਾ ਲਾ, ਦੋ ਚੀਜ਼ਾਂ ਸੀ। ਤਾਂ ਉਹ ਆਪਾਂ ਤਾਂ ਪੱਲੇ ਬੰਨੀ ਹੋਈ ਹੈ ਜੀ, ਆਪਾਂ ਤਾਂ ਸੌਨੇ ਵੀ 6 ਘੰਟੇ ਆ ਤੇ, ਪਰ ਜਦੋਂ ਚੱਲ ਪਏ ਸੋ ਚੱਲ ਸੋ ਚੱਲ ਦਮ ਤਾਂ ਹੁਣ ਫਿਰ ਉਦੋਂ ਲਵਾਂਗੇ ਜਦੋਂ ਅਕਾਲ ਪੁਰਖ ਦਬਾਊਗਾ।
ਜੀ ਬਿਲਕੁਲ ਬਰਾੜ ਸਾਹਿਬ, ਬਹੁਤ ਸੋਹਣੀ ਗੱਲ ਕਹੀ ਤੁਸੀਂ ਕਿ ਦਮ ਤਾਂ ਜਿੰਨੀ ਦੇਰ ਬੰਦਾ ਜਿਉਂਦਾ ਉਨੀ ਦੇਰ ਦਮ ਨਹੀਂ ਰਹਿੰਦਾ। ਸੋ ਬਹੁਤ ਹੀ ਖੂਬਸੂਰਤ ਗੱਲ, ਮੈਨੂੰ ਗੁਲਜ਼ਾਰ ਦਾ ਸ਼ੇਅਰ ਯਾਦ ਆ ਗਿਆ। ਦਫ਼ਨ ਕਰ ਦੋ ਹਮੇ ਕੇ ਸਾਂਸ ਮਿਲੇ, ਨਬਜ਼ ਕੁਛ ਦੇਰ ਸੇ ਥਮੀ ਸੀ ਹੈ। ਸੋ ਬਿਲਕੁਲ ਜੀ, ਇਹ ਲੱਗਾ ਰਹਿੰਦਾ ਜਿੰਨੀ ਦੇਰ ਜ਼ਿੰਦਗੀ ਹੈਗੀ ਹੈ, ਸੋ ਇਹਦਾ ਨਾਮ ਹੀ ਜ਼ਿੰਦਗੀ ਹੈ ਬਰਾੜ ਸਾਹਿਬ। ਤੇ ਧਨੀ ਸਾਹਿਬ ਹੁਣਾਂ ਨੇ ਵੀ ਜੀ ਲਓ ਜੀ ਗੁੱਡ ਮਾਰਨਿੰਗ ਬੁਲਾ ਦਿੱਤੀ ਹੈ ਤੇ ਕਹਿੰਦੇ ਸਹੀ ਗੱਲ ਕੀਤੀ ਭਾਜੀ ਤਾਂਤਰਿਕ ਬਾਰੇ, ਤੁਸੀਂ ਕਹਿੰਦੇ ਹੱਦ ਹੀ ਕਰ ਦਿੰਦੇ ਹੋ।
ਥੈਂਕ ਯੂ ਜੀ, ਥੈਂਕ ਯੂ ਮਿਹਰਬਾਨੀ।
ਤੇ ਅਮਰਜੀਤ ਸਿੰਘ ਹੁਣਾਂ ਨੇ ਜੀ ਸਤਿ ਸ੍ਰੀ ਅਕਾਲ ਬੁਲਾਈ ਹੈ ਤੇ ਲਿਖਿਆ ਹੈ ਕਿ ਸਾਡੇ ਛੋਟੇ ਵੀਰ ਮਨਪ੍ਰੀਤ ਕੰਗ ਦੇ ਘਰ ਬੜੀ ਹੀ ਪਿਆਰੀ ਜੀ ਬੱਚੀ ਨੇ ਜਨਮ ਲਿਆ ਹੈ ਜੀ। ਸੋ ਅਮਰਜੀਤ ਸਿੰਘ ਹੁਣਾਂ ਨੇ ਸਾਨੂੰ ਮੋਰਿੰਡਾ ਮੋਟਰਸ ਵਾਲੇ ਜਿਹੜੇ ਉਹਨਾਂ ਨੇ ਇਹ ਮੈਸੇਜ ਭੇਜਿਆ ਜੀ। ਸੋ ਬਹੁਤ ਬਹੁਤ ਵਧਾਈਆਂ ਜੀ ਸਾਡੇ ਸਾਰੇ ਹਰਮਨ ਪਰਿਵਾਰ ਵੱਲੋਂ
ਜੀ। ਜੀ ਮੁਬਾਰਕਾਂ ਤੇ ਦੁਆ ਕਰਦੇ ਆ, ਅਰਦਾਸ ਕਰਦੇ ਆ ਵੀ ਬੱਚੀ ਆਪਣਾ ਆਪਣੇ ਮਾਪਿਆਂ ਦਾ ਆਪਣੇ ਪਰਿਵਾਰ ਦਾ ਆਪਣੇ ਮੁਲਕ ਦਾ ਨਾਂ ਰੋਸ਼ਨ ਕਰੇ ਜੀ ਤੇ ਨਵੀਆਂ ਲੀਹਾਂ ਪਾਏ, ਇਹ ਦੁਆਵਾਂ ਜੀ ਸਾਡੇ ਕੋਲ ਤਾਂ
ਜੀ। ਬਰਾੜ ਸਾਹਿਬ ਔਰ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਕਿ ਤੁਸੀਂ ਇਹ ਜਿਹੜੀ ਖੁਸ਼ਖਬਰੀ ਆ ਤੁਸੀਂ ਸਾਡੇ ਨਾਲ ਸਾਂਝੀ ਕੀਤੀ ਆ। ਸੋ ਇੱਕ ਗੱਲ ਹੀ ਨਹੀਂ ਕਹਿੰਦੇ ਬਰਾੜ ਸਾਹਿਬ, ਅਸੀਂ ਹਰਮਨ ਪਰਿਵਾਰ ਹੈ, ਜਦੋਂ ਅਸੀਂ ਏਦਾਂ ਦੇ ਆਪਣੇ ਦੁੱਖ ਸੁੱਖ ਇੱਕ ਦੂਜੇ ਨਾਲ ਸਾਂਝੇ ਕਰਦੇ ਆ ਤੇ ਸੱਚਮੁੱਚ ਹੀ ਏਦਾਂ ਲੱਗਦਾ ਹੈ ਕਿ ਹਾਂ ਇਹ ਇੱਕ ਪਰਿਵਾਰ ਹੀ ਹੈ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ ਇਹ ਖੁਸ਼ਖਬਰੀ ਸਾਡੇ ਨਾਲ ਸਾਂਝੇ ਕਰਨ ਲਈ ਤੇ ਸਾਡੀਆਂ ਵਧਾਈਆਂ ਜਿਹੜੀਆਂ ਤੁਸੀਂ ਪੂਰੇ ਪਰਿਵਾਰ ਨੂੰ ਜ਼ਰੂਰ ਦੇ ਦਿਓ ਜੀ। ਸੋ ਬਰਾੜ ਸਾਹਿਬ ਅੱਗੇ ਖਬਰਾਂ ਦੇ ਵਿਚ ਜਿਹੜੀ ਖਬਰ ਆ ਰਹੀ ਹੈ ਉਹ ਨਸ਼ਹਿਰਾ ਸੈਕਟਰ ਤੇ ਜਿਹੜੀ LOC ਪਾਰ ਕਰਕੇ ਜਿਹੜਾ ਆਪਰੇਸ਼ਨ ਕੀਤਾ ਭਾਰਤੀ ਫੌਜ ਨੇ ਤੇ ਜਿਹਦੇ ਵਿਚ ਕਈ ਚੌਂਕੀਆਂ ਵੀ ਤਬਾਹ ਹੋਈਆਂ ਤੇ 25-30 ਜਿਹੜੇ ਪਾਕਿਸਤਾਨੀ ਫੌਜੀ ਜਿਹੜੇ ਆ ਉਹ ਵੀ ਮਾਰੇ ਗਏ ਨੇ ਤੇ ਅਰੁਣ ਜੇਤਲੀ ਹੁਣਾਂ ਨੇ ਇਹਦੇ ਤੇ ਕਿਹਾ ਕਿ ਇਹ ਜਿਹੜਾ ਇਹੋ ਜਿਹਾ ਕਦਮ ਜਿਹੜਾ ਜ਼ਰੂਰੀ ਸੀ ਘੁਸਪੈਠ ਤੇ ਅੱਤਵਾਦ ਨੂੰ ਰੋਕਣ ਲਈ ਤੇ ਸਰਕਾਰ LOC ਤੋਂ ਪਾਰ ਫੌਜ ਦੀ ਕਾਰਵਾਈ ਦਾ ਸਮਰਥਨ ਕਰਦੀ ਹੈ ਜੀ ਉਹਨਾਂ ਨੇ ਕਿਹਾ ਤੇ ਜੰਮੂ ਕਸ਼ਮੀਰ ਚ ਸ਼ਾਂਤੀ ਯਕੀਨੀ ਬਣਾਉਣ ਲਈ ਅਜਿਹੀ ਕਾਰਵਾਈ ਜ਼ਰੂਰੀ ਹੈ ਤੇ ਅਗਾਂਹ ਵੀ ਇਹੋ ਜਿਹੀ ਕਾਰਵਾਈ ਕਹਿੰਦੇ ਕੀਤੀ ਜਾ ਸਕਦੀ ਹੈ।
ਦੇਖੋ ਖਬਰ ਆ, ਵੀਡੀਓ ਵੀ ਆਈ ਹੋਈ ਆ, ਕੱਲ ਵੀਡੀਓ 24 ਸੈਕਿੰਡ ਦੀ ਭਾਰਤ ਨੇ ਰਿਲੀਜ਼ ਕੀਤੀ ਸੀ, ਫਿਰ ਇੱਕ ਪਾਕਿਸਤਾਨ ਨੇ ਵੀ ਨਾਲ ਦੀ ਨਾਲ ਰਿਲੀਜ਼ ਕਰਤੀ ਵੀਡੀਓ। ਤੇ ਜਿਹੜਾ ਇਹ ਸਾਰੇ ਮਸਲੇ ਦੇ ਉੱਤੇ ਜੇ ਗੱਲ ਕਰੀਏ ਤਾਂ ਅੱਜ ਤਰੀਕ ਹੋਈ ਹੈ 24 ਤੇ 24 ਤਰੀਕ ਦੇ ਅਖਬਾਰ ਦੇ ਵਿੱਚ ਇਹ ਖਬਰ ਛਪ ਰਹੀ ਆ ਤੇ ਇਸ ਨੂੰ ਜਿਹੜਾ ਤਸਦੀਕ ਕੀਤਾ ਜਾ ਰਿਹਾ ਵੀ ਇਹ 9 ਮਈ ਨੂੰ ਕੀਤਾ ਗਿਆ ਕੰਮ ਆ। ਸੋ ਮਤਲਬ 15 ਦਿਨ ਪਹਿਲਾਂ ਦੀ ਕਾਰਵਾਈ ਆ ਜਿਹੜੀ ਕਿ ਕੱਲ ਅਫੀਸ਼ੀਅਲ ਤੌਰ ਤੇ ਅਨਾਊਂਸ ਕੀਤੀ ਗਈ ਆ। ਕੁਝ ਕੁ ਗੱਲਾਂ ਹਜ਼ਮ ਨਹੀਂ ਹੁੰਦੀਆਂ, ਮੇਰੇ ਤਾਂ ਨਹੀਂ ਹਜ਼ਮ ਹੁੰਦੀਆਂ। ਮੈਂ ਇਹ 'ਚ ਇਹ ਨਹੀਂ ਕਹਿ ਰਿਹਾ ਵੀ ਕੋਈ ਕਾਰਵਾਈ ਹੋਈ ਨਹੀਂ ਜਾਂ ਹੋਈ ਆ ਜਾਂ ਨਹੀਂ ਹੋਈ, ਭਾਰਤ ਦਾਅਵੇ ਕਰ ਰਿਹਾ ਕਾਰਵਾਈ ਹੋਈ ਆ। ਪਾਕਿਸਤਾਨ ਨੇ ਹੁਣ ਨਵਾਂ ਇੱਕ ਫੰਡਾ ਫੜਿਆ, ਉਹ ਕਹਿੰਦਾ ਹੋਈ ਨਹੀਂ, ਹਰੇਕ ਗੱਲ ਨੂੰ ਮੰਨਦਾ ਹੀ ਨਹੀਂ। ਹੁਣ ਭਾਰਤ ਤਾਂ ਦੇਖੋ ਸ਼ਰੇਆਮ ਜਦੋਂ ਵੀ ਭਾਰਤ ਦਾ ਕੋਈ ਨੌਜਵਾਨ ਕਿਸੇ ਵੀ ਜਦੋਂ ਸ਼ਹੀਦ ਹੁੰਦਾ ਕਿਤੇ ਵੀ ਤਾਂ ਉਹ ਨਾਲ ਦੀ ਨਾਲ ਉਹਦੀਆਂ ਖਬਰਾਂ ਵੀ ਬਣਦੀਆਂ, ਉਹਦੇ ਪਿੰਡ ਦੇ ਭੋਗ ਤੋਂ ਲਾ ਕੇ ਰੋਜ਼ ਸੁਰਖੀਆਂ ਲੱਗਦੀਆਂ ਵੀ ਫਲਾਨੇ ਸੈਕਟਰ ਚ ਫਲਾਨਾ ਨੌਜਵਾਨ ਮਾਰਿਆ ਗਿਆ, ਤੇ ਉਹ ਇੱਕ ਕਿਸਮ ਦੀ ਮੰਨਣਾ ਹੀ ਆ ਵੀ ਹਾਂ ਸਾਡਾ ਸਾਡੇ ਤੇ ਅਟੈਕ ਹੋਇਆ ਤੇ ਮਾਰਿਆ ਗਿਆ। ਪਰ ਪਾਕਿਸਤਾਨ ਦੇ ਵਿੱਚ ਮੈਂ ਅੱਜ ਤੱਕ ਪਾਕਿਸਤਾਨ ਦੇ ਮੈਂ ਬਹੁਤ ਸਾਰੇ ਚੈਨਲ ਰੋਜ਼ ਦੇਖਦਾ, ਮੇਰੇ ਘਰੇ 6-7 ਚੈਨਲ ਪਾਕਿਸਤਾਨ ਦੇ ਚੱਲਦੇ ਆ, ਪਰ ਮੈਂ ਕਿਸੇ ਚੈਨਲ ਦੇ ਉੱਤੇ ਖਬਰ ਨਹੀਂ ਦੇਖੀ ਵੀ ਉਹ ਇਹ ਤਾਂ ਜ਼ਰੂਰ ਕਹਿੰਦੇ ਆ ਭਾਰਤੀ ਫੌਜ ਨੂੰ ਅੱਤਵਾਦ ਕਹਿੰਦੇ ਆ, ਭਾਰਤੀ ਫੌਜ ਨੂੰ ਮਾੜਾ ਕਹਿੰਦੇ, ਉਹ ਤਾਂ ਕਹਿਣਾ ਹੀ ਆ ਉਹਨਾਂ ਦਾ, ਇੱਕ ਲਈ ਚੰਗਾ ਦੂਜੇ ਲਈ ਮਾੜਾ ਇਹ ਤਾਂ ਹੁਣੇ ਹੋਣਾ। ਸੋ ਉਹਦੇ ਚ ਮੈਂ ਇਹ ਨੀ ਕਿਤੇ ਦੇਖਿਆ ਵੀ ਅੱਜ ਪਾਕਿਸਤਾਨ ਦੇ ਵਿੱਚ 300 ਫੌਜੀ, 200 ਫੌਜੀ, 50 ਫੌਜੀ ਜਾਂ 24 ਫੌਜੀ ਕੱਲ ਕਹਿ ਰਹੇ ਆ, 25-30 ਫੌਜੀ ਕਹਿ ਰਹੇ ਆ। ਮੈਂ ਉਹ ਨੀ ਦੇਖਿਆ ਵੀ ਉਹਨਾਂ ਦੇ ਬਰਲਾਪ ਹੁੰਦੇ, ਉਹਨਾਂ ਦੀਆਂ ਵੀਡੀਓ ਕਿਤੇ ਵਾਇਰਲ ਹੁੰਦੀਆਂ ਹੋਣ ਜਾਂ ਸਰਕਾਰਾਂ ਉਹਨਾਂ ਨੂੰ ਕਰੋੜਾਂ ਰੁਪਇਆ ਅਨਾਊਂਸ ਕਰ ਰਹੀ ਹੋਵੇ ਕਿ ਉਹਨਾਂ ਦੀਆਂ ਜਿਹੜੀਆਂ ਬਾਡੀਜ਼ ਆ ਉਹਨਾਂ ਦੇ ਬੱਚਿਆਂ ਕੋਲੇ ਪੇਰੈਂਟਸ ਨੂੰ ਦਿੱਤੀਆਂ ਨੀ ਜਾਂਦੀਆਂ। ਇਹ ਸਵਾਲ ਆ, ਇਹ ਮੇਰੀ ਸ਼ੰਕਾ, ਹੋ ਸਕਦਾ ਕਿਸੇ ਕੋਲੇ ਹੋਵੇ ਜਵਾਬ ਦਿਓ ਕਿ ਉਹਨਾਂ ਨੂੰ ਸਰਕਾਰੀ ਸਨਮਾਨ ਨਾਲ ਦਫ਼ਨ ਨਹੀਂ ਕੀਤਾ ਜਾਂਦਾ ਫਿਰ ਜੋ ਦੇਸ਼ ਦੇ ਲਈ ਸ਼ਹੀਦ ਹੋਏ ਆ, ਕਿ ਉਹਨਾਂ ਦੇ ਬੱਚੇ ਜਾਂ ਉਹਨਾਂ ਦਾ ਪਰਿਵਾਰ ਕੋਲੇ ਇੰਨਾ ਸਬਰ ਸੰਤੋਖ ਆ ਵੀ ਉਹ ਗਵਰਨਮੈਂਟ ਦੀ ਗੱਲ ਨੂੰ ਸੱਚਾ ਰੱਖਣ ਲਈ ਅੱਖ ਚੋਂ ਹੰਝੂ ਨਹੀਂ ਕੇਰਦੇ ਤੇ ਸਾਹਮਣੇ ਰੋਂਦੇ ਨਹੀਂ ਆ ਕੇ ਜਾਂ ਰੇਡੀਓ ਮੀਡੀਆ ਦੇ ਸਾਹਮਣੇ ਨਹੀਂ ਹੁੰਦੇ? ਕੀ ਉੱਥੋਂ ਦਾ ਮੀਡੀਆ ਨਹੀਂ ਸੁੱਤਾ ਪਿਆ? ਕੀ ਮੀਡੀਆ ਨੂੰ ਪਤਾ ਨਹੀਂ ਲੱਗਦਾ ਵੀ ਕੀ ਹੋਇਆ? ਹੁਣ ਸਾਡਾ ਮੀਡੀਆ ਉਹ ਹਰ ਥਾਂ ਤੇ ਪ੍ਰੈਸ਼ਰ ਪਾ ਦਿੰਦਾ, ਗਵਰਨਮੈਂਟ ਦੇ ਆਪਦੀ ਗਵਰਨਮੈਂਟ ਦੇ ਅਗੇਂਸਟ ਵੀ ਪ੍ਰੈਸ਼ਰ ਪਾ ਦਿੰਦਾ, ਤੇ ਕੀ ਪਾਕਿਸਤਾਨ ਦਾ ਮੀਡੀਆ ਵੀ ਫਿਰ ਉਹਦੇ ਵਿੱਚ ਸਾਰੀਆਂ ਗੱਲਾਂ ਚ ਰਲਿਆ ਹੋਇਆ? ਸਮਝ ਤੋਂ ਬਾਹਰ ਦੀ ਗੱਲ ਆ, ਮੈਨੂੰ ਇਹ ਖਾਨੇ ਚ ਨਹੀਂ ਵੜ ਰਹੀ ਗੱਲ। ਜਾਂ ਤਾਂ ਫਿਰ ਭਾਰਤ ਨੂੰ ਹੀ ਇੱਕ ਥੱਪ ਥਪਾਈ ਜਾਂਦਾ ਤੇ ਜਾਂ ਪਾਕਿਸਤਾਨ ਸਾਰਾ ਇੰਨਾ ਕੁ ਇਕਜੁੱਟ ਆ ਵੀ ਉਹ ਕਿਸੇ ਵੀ ਗੱਲ ਨੂੰ ਦੱਬ ਸਕਦੇ ਆ। ਗੱਲ ਤਾਂ ਕਹਿੰਦੇ ਆ ਵੀ ਕੰਨਾਂ ਦੇ ਵੀ ਕੰਨ ਹੁੰਦੇ ਆ, ਜਿੱਥੇ ਮਰਜ਼ੀ ਲੁੱਕ ਕੇ ਕਰ ਲਓ, ਕਿਤੇ ਮਰਜ਼ੀ ਬਹਿ ਕੇ ਕਰ ਲਓ, ਜਦੋਂ ਇੱਕ ਮੁਲਕ ਇਨਵੋਲਵ ਵਾ, ਇੱਕ ਪੂਰੀ ਦੀ ਪੂਰੀ ਫੌਜ ਇਨਵੋਲਵ ਵਾ, ਪੂਰੇ ਦਾ ਪੂਰਾ ਜਿਹੜਾ ਏਰੀਆ ਨੂੰ ਪਤਾ ਹੁੰਦਾ ਗੱਲ ਦਾ, ਜੇ ਹੁਣ ਕਿਤੇ ਬੰਬ ਗੋਲਾਬਾਰੀ ਚੱਲੀ ਆ ਕੀ ਉਹਦੇ ਨੇੜੇ ਤੇੜੇ ਕਿਤੇ ਲੋਕਾਂ ਨੂੰ ਪਤਾ ਨੀ ਹੋਣਾ ਕਿਤੇ ਵੀ ਕਿਸੇ ਗੱਲ ਦਾ, ਤੇ ਕੀ ਮੀਡੀਆ ਦੇ ਕੰਨ ਸੁੱਤੇ ਸੀਗੇ? ਸੋ ਕਾਫੀ ਗੱਲਾਂ ਜੀ ਇਹਦੇ ਪਿੱਛੇ ਵਿਚਾਰਨ ਵਾਲੀਆਂ। ਮੈਨੂੰ ਲੱਗਦਾ ਵੀ ਇਹ ਦਾਲ ਦੇ ਵਿੱਚ ਬਹੁਤ ਕੁਛ ਕਾਲਾ, 15 ਦਿਨਾਂ ਬਾਅਦ ਕੋਈ ਖਬਰ ਆਉਂਦੀ ਆ ਵੀ ਆਹ ਕੁਛ ਹੋਇਆ, ਤੇ 15 ਦਿਨਾਂ ਦੇ ਵਿੱਚ ਕੋਈ, ਮੈਂ ਤਾਂ ਪਿਛਲੇ 15 ਦਿਨਾਂ ਦੀਆਂ ਸੁਰਖੀਆਂ ਖੰਗਾਲ ਕੇ ਦੇਖੀਆਂ, ਮੈਂ ਪਾਕਿਸਤਾਨੀ ਸਾਈਟਸ ਖੰਗਾਲ ਕੇ ਦੇਖੀਆਂ, ਮੈਂ ਪਾਕਿਸਤਾਨੀ ਚੈਨਲ ਖੰਗਾਲ ਕੇ ਦੇਖੇ ਵੀ ਪਿਛਲੇ 15 ਦਿਨਾਂ ਚ ਕਿਤੇ ਕਿਸੇ ਫੌਜੀ ਦੇ ਸੰਸਕਾਰ ਦੀ ਖਬਰ ਲੱਗੀ ਹੋਵੇ, ਕਿਤੇ ਕਿਤੇ ਕੋਈ ਅਫਸੋਸ ਜਤਾਇਆ ਹੋਵੇ, ਕਿਤੇ ਸਰਕਾਰ ਨੇ ਕੋਈ ਅਨਾਊਂਸਮੈਂਟ ਕੀਤੀ ਹੋਵੇ, ਕੁਛ ਵੀ ਨਹੀਂ ਹੋਇਆ। ਸੋ ਫਿਰ ਇਹ ਕਿੱਥੋਂ ਇਹ ਖਬਰ ਦਾ ਕੀ ਤੁਸੀਂ ਕਹੋਗੇ, ਤਸਦੀਕ ਕੀ ਕਰੋਗੇ ਇਸ ਖਬਰ ਨੂੰ?
ਜੀ ਪ੍ਰਾਟ ਸਾਹਿਬ, ਤੇ ਅੱਗੇ ਸਾਡੇ ਨਾਲ ਪ੍ਰਾਟ ਸਾਹਿਬ ਪ੍ਰੋਗਰਾਮ ਦੇ ਵਿਚ ਜੀ ਜਗਰੂਪ ਔਲਖ ਹੁਣਾਂ ਨੇ ਤੇ ਜਗਵੀਰ ਸਿੰਘ ਹੁਣਾਂ ਨੇ ਜੀ ਸਾਂਝ ਪਾਈ ਹੈ ਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਜਗਵੀਰ ਸਿੰਘ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਮਿੰਟੂ ਬਾਈ ਜੀ ਤੇ ਸਾਰੇ ਹਰਮਨ ਪਰਿਵਾਰ ਨੂੰ, ਪ੍ਰੋਗਰਾਮ ਕਹਿੰਦੇ ਬਹੁਤ ਸੋਹਣਾ ਚੱਲ ਰਿਹਾ ਜੀ ਤੇ ਹਾਜ਼ਰੀ ਪ੍ਰਵਾਨ ਕਰੋ। ਬਿਲਕੁਲ ਜੀ, ਹਾਜ਼ਰੀ ਤੁਹਾਡੀ ਪ੍ਰਵਾਨ ਕਰ ਲਈ ਹੈ ਅਸੀਂ। ਤੇ ਜਗਰੂਪ ਔਲਖ ਹੁਣਾਂ ਨੇ ਜੀ ਸਤਿ ਸ਼੍ਰੀ ਅਕਾਲ ਬੁਲਾਈ ਹੈ ਬਰਾੜ ਸਾਹਿਬ ਤੇ ਕਹਿ ਰਹੇ ਸ਼ੋ ਗੋਇੰਗ ਗੁੱਡ, ਗੋਡ ਬਲੈਸ ਯੂ ਤੁਹਾਨੂੰ ਕਹਿ ਰਹੇ ਨੇ ਜੀ, ਤੇ ਕਹਿ ਰਹੇ ਨੇ ਕਿ ਯੂ ਆਰ ਡੂਇੰਗ ਯੂਰ ਜੋਬ ਮਾਈਂਡ ਬਲੋਇੰਗ, ਰਿਸਪੈਕਟ ਯੂਅਰ ਵਰਡਸ ਐਂਡ ਪੋਇਟਰੀ, ਆਲਵੇਜ਼ ਲਾਈਕ ਟੂ ਲਰਨ ਨਿਊ ਆਰ ਨਿਊ ਥਿੰਗਸ ਬਾਈ ਲਿਸਨਿੰਗ ਟੂ ਯੂ। ਇਹ ਸੀ ਜੀ ਜਗਰੂਪ ਔਲਖ ਹੁਣੇ।
ਸ਼ੁਕਰੀਆ ਜੀ, ਸ਼ੁਕਰੀਆ ਔਲਖ ਸਾਹਿਬ। ਮੈਂ ਥੋੜੀ ਜਿਹੀ ਇੱਕ ਬੇਨਤੀ ਵੀ ਕਰ ਲਾਂ, ਹੁਣ ਲੱਗਦੇ ਹੱਥ ਹੁੰਦੇ ਨੀ ਹੁੰਦੇ, ਲਾਹਾ ਲੈਣ ਵਾਲੀ ਗੱਲ ਹੀ ਹੁੰਦੀ ਆ
ਜੀ।
ਤੇ ਉਹ ਮੈਨੂੰ ਨਾ ਕੱਲ ਵੀ ਆਪਣੇ ਅਵਤਾਰ ਬਾਈ ਦਾ ਵੀ ਫੋਨ ਆਇਆ ਸਿਡਨੀ ਤੋਂ, ਉਹਨਾਂ ਨੇ ਪੁੱਛਿਆ ਕਹਿੰਦੇ ਮੈਂ ਤੁਹਾਡੀਆਂ ਰਿਕਾਰਡਿੰਗਾਂ ਸ਼ੇਅਰ ਕਰਦਿਆ ਕਰਾਂ ਜਾਂ। ਮੈਂ ਦੇਖੋ ਜਿਹੜੀ ਚੀਜ਼ ਅਸੀਂ ਪਬਲਿਕਲੀ ਸਭ ਕੁਛ ਕਰਦੇ ਆ, ਕੋਈ ਵੀ ਆਪਾਂ ਬੈਨੀਫਿਟ ਲਈ ਕੰਮ ਨਹੀਂ ਕਰਦੇ, ਹਰਮਨ ਰੇਡੀਓ ਪੰਜਾਬੀ ਅਖਬਾਰ ਕੋਈ ਵੀ ਕਿਸੇ ਵੀ ਬੈਨੀਫਿਸ਼ਲ ਲਈ ਨਹੀਂ ਚੱਲ ਰਿਹਾ, ਇਹ ਸਿਰਫ ਸਿਰਫ ਇੱਕ ਪਬਲਿਕ ਦਾ ਪਲੇਟਫਾਰਮ ਆ, ਪਬਲਿਕ ਲਈ ਪਬਲਿਕ ਵੱਲੋਂ ਚਲਾਇਆ ਜਾਂਦਾ ਹੀ ਇੱਕ ਪਲੇਟਫਾਰਮ ਆ। ਸੋ ਕਿਸੇ ਵੀ ਚੀਜ਼ ਦੇ ਕੋਈ ਕਾਪੀ ਰਾਈਟ ਨਹੀਂ ਹੈਗੇ ਜੀ, ਜੋ ਮਰਜ਼ੀ ਜਿੱਥੇ ਮਰਜ਼ੀ ਤੁਸੀਂ ਕੋਈ ਮਰਜ਼ੀ ਸ਼ੇਅਰ ਕਰ ਸਕਦੇ ਹੋ। ਮੈਨੂੰ ਅੱਜ ਵੀ ਕੱਲ ਵੀ ਕਦੋਂ ਹੋਰ ਵੀ ਮੈਸੇਜ ਸੁਨੇਹੇ ਆਏ, ਪਹਿਲਾਂ ਵੀ ਇੱਕ ਆਇਆ ਸੀ 15-20 ਦਿਨ ਪਹਿਲਾਂ ਵੀ, ਇੱਕ ਮੁੰਡਾ ਅਮਨ ਇਟਲੀ ਤੋਂ 2-4 ਮਹੀਨੇ ਪਹਿਲਾਂ ਉਹਨੇ ਵੀ ਮੈਨੂੰ ਮੈਸੇਜ ਕੀਤਾ ਸੀ, ਕਹਿੰਦਾ ਜੀ ਰੋਜ਼ ਮੈਂ ਦੇਖਦਾ ਵੀ ਬਹੁਤ ਤੁਸੀਂ ਚੱਲ ਅੱਧਾ ਘੰਟਾ ਘੰਟਾ ਜੋ ਨਿਊਜ਼ ਸਮੀਖਿਆ ਕਰਦਾ ਜੋ ਵੀ ਮਰਜ਼ੀ ਆ, ਪਰ ਮੈਂ ਦੇਖਦਾ ਵੀ ਲੋਕ ਬਹੁਤ ਕੁਛ ਚੀਜ਼ਾਂ ਵਟਸਐਪ ਦੇ ਉੱਤੇ ਨਿੱਕੀਆਂ ਨਿੱਕੀਆਂ ਆਡੀਓ ਸ਼ੇਅਰ ਕਰਦੇ ਆ ਕੋਈ ਜ਼ਰੂਰੀ ਘਟਨਾਕ੍ਰਮ ਦੀਆਂ, ਤੇ ਉਹ ਫਿਰ ਬਹੁਤ ਜ਼ਿਆਦਾ ਫਲੋਟ ਹੁੰਦੀਆਂ। ਤੁਸੀਂ ਮੰਨ ਲਓ ਤੁਹਾਡੇ ਸਰੋਤੇ ਇੱਕ ਟਾਈਮ 20,000 50,000 ਸੁਣ ਰਿਹਾ, ਤੇ ਪਰ ਉਹ 50,000 ਲੱਖ 2 ਲੱਖ ਥਾਂ ਤੇ ਸ਼ੇਅਰ ਹੋ ਜਾਂਦੀ ਆ, ਤੇ ਤੁਸੀਂ ਇਹ ਕਿਉਂ ਨਹੀਂ ਕਰਦੇ? ਪ੍ਰੋਬਲਮ ਇਹ ਹੈ ਦੋਸਤੋ ਵੀ ਨਾ ਤਾਂ ਇਹ ਵਕਤ ਇਜਾਜ਼ਤ ਦਿੰਦਾ, ਵਕਤ ਕੰਮ ਹੀ ਇੰਨੇ ਹੁੰਦੇ ਆ ਵੀ ਇੰਨੇ ਜ਼ਿਆਦਾ ਪੰਗੇ ਲਏ ਆ ਵੀ ਇੱਧਰ ਭੱਜ ਉੱਧਰ ਭੱਜ, ਤੇ ਅਸੀਂ ਸਰਵਜੀਤ ਦੇ ਉੱਤੇ ਇੰਨਾ ਪ੍ਰੈਸ਼ਰ ਨਹੀਂ ਬਣਾਉਣਾ ਚਾਹੁੰਦੇ, ਉਹ ਪੋਡਕਾਸਟ ਦਾ ਸਾਰਾ ਕੁਛ ਆਟੋਮੈਟਿਕ ਹੋ ਜਾਂਦਾ, ਪਰ ਬਹੁਤ ਸਾਰੇ ਲੋਕ ਇਕੱਲੀਆਂ ਨਿਊਜ਼ ਸੁਣਨਾ ਚਾਹੁੰਦੇ ਆ, ਨਿਊਜ਼ ਦਾ ਸੈਕਸ਼ਨ ਸੁਣਨਾ ਚਾਹੁੰਦੇ ਆ। ਸੋ ਮੈਂ ਬੇਨਤੀ ਕਰਦਾ ਜੇ ਕਿਸੇ ਵੀ ਸਰੋਤੇ ਕੋਲੇ ਕਿਤੇ ਵੀ ਕੋਈ ਟਾਈਮ ਹੈਗਾ, ਉਹ ਆਪਦਾ ਇਨੀਸ਼ੀਅਲ ਲੈ ਸਕਦਾ, ਉਹ ਆ ਕੇ ਜੁੜ ਸਕਦਾ। ਇਹ ਤੁਹਾਨੂੰ ਇਹ ਨਾ ਸੋਚੋ ਵੀ ਤੁਸੀਂ ਇਕੱਲੇ ਲਿਸਨਰ ਹੀ ਹੋ, ਤੁਸੀਂ ਸਾਡਾ ਹੱਥ ਵੀ ਵੰਡਾ ਸਕਦੇ ਹੋ। ਜ਼ਰੂਰੀ ਨਹੀਂ ਹੁੰਦਾ ਵੀ ਬੰਦਾ ਧਨ ਨਾਲ ਹੀ ਕਿਸੇ ਚੀਜ਼ ਦੀ ਹੈਲਪ ਕਰ ਸਕਦਾ, ਮਨ ਨਾਲ ਤੇ ਧਨ ਨਾਲ ਵੀ ਕਰ ਸਕਦਾ। ਦੇਖੋ ਆਪ ਕੱਲ ਮੈਨੂੰ ਪਤਾ ਲੱਗਿਆ ਆਪਣੇ ਅਮਰਦੀਪ ਹੋਰਾਂ ਨੇ ਦੱਸਿਆ ਵੀ ਜੇ ਅਸੀਂ ਕੱਲ ਪਰਸੋਂ ਕਹਿ ਰਹੇ ਸੀ ਵੀ ਪੋਸਟਰ ਜ਼ਰੂਰੀ ਇੱਕ ਪਾਇਆ ਕਰੋ ਕਿਸੇ ਵੀ ਪ੍ਰੋਗਰਾਮ ਦਾ, ਤਾਂ ਕਿ ਲੋਕਾਂ ਤੱਕ ਇਨਫੋਰਮੇਸ਼ਨ ਪਹੁੰਚੇ, ਲੋਕਾਂ ਨੂੰ ਪਤਾ ਲੱਗੇ ਵੀ ਆਹ ਕੱਲ ਨੂੰ ਆਹ ਪ੍ਰੋਗਰਾਮ ਹੋ ਰਿਹਾ। ਤਾਂ ਉਹ ਅਮਰਦੀਪ ਹੋਰਾਂ ਕੋਲੇ ਖੁਦ ਕੋਲੇ ਕੰਮ ਜ਼ਿਆਦਾ ਸੀ, ਤਾਂ ਕੁਲਦੀਪ ਹੋਰਾਂ ਨੇ ਇਹਦਾ ਬੀੜਾ ਚੱਕਿਆ ਤੇ ਕੁਲਦੀਪ ਨੇ ਕੱਲ ਪੋਸਟਰ ਪਾਇਆ। ਮੈਨੂੰ ਬੜਾ ਚੰਗਾ ਲੱਗਿਆ ਵੀ ਇੱਕ ਲਿਸਨਰ ਸਾਡੇ ਨਾਲ ਜੁੜਦੇ ਆ, ਤੇ ਉਦੋਂ ਬਾਅਦ ਫਿਰ ਉਹ ਆਪਦਾ ਫਰਜ਼ ਵੀ ਨਿਭਾਉਣਾ ਸ਼ੁਰੂ ਕਰਦੇ ਆ, ਕਿਤੇ ਨਾ ਕਿਤੇ ਕਿਸੇ ਨਾ ਕਿਸੇ ਰੂਪ ਚ ਉਸ ਉਹਦੇ ਭਾਈਵਾਲ ਬਣਦੇ ਆ। ਜੇ ਤੁਹਾਨੂੰ ਲੱਗਦਾ ਚੰਗਾ ਕਾਰਜ ਹੋ ਰਿਹਾ ਤਾਂ ਤੁਸੀਂ ਇਸ ਚੀਜ਼ਾਂ ਦੇ ਵੀ ਭਾਈਵਾਲ ਬਣ ਸਕਦੇ ਹੋ। ਤੁਸੀਂ ਥੋੜਾ ਜਿਹਾ ਇਸ ਕੰਮ ਹੈ, ਕੋਈ ਬਾਹਲਾ ਕੰਮ ਨਹੀਂ ਹੁੰਦਾ, ਮੈਨੂੰ ਸਰਵਜੀਤ ਨੇ ਸਿਖਾਇਆ ਸੀ, ਮੈਂ ਇੱਕ ਮਿੰਟ ਜੀ ਸਿੱਖ ਗਿਆ ਸੀ, ਉਹਦੀ ਵੀਡੀਓ ਬਣ ਜਾਂਦੀ ਆ ਕਿਸੇ ਵੀ ਕਿੰਨਾ ਵੀ ਤੁਸੀਂ ਕੱਟ ਕੇ ਸ਼ਾਰਟ ਉਹਦੀ ਵੀਡੀਓ ਬਣਾ ਕੇ ਤੁਸੀਂ ਯੂਟਿਊਬ ਤੇ ਵਟਸਐਪ ਦੇ ਉੱਤੇ ਕੁਛ ਮਰਜ਼ੀ ਇਹ ਕਲਿੱਪ ਪਾ ਸਕਦੇ ਹੋ, ਤਾਂ ਉਹ ਕਲਿੱਪ ਫਿਰ ਆਪੇ ਹੌਲੀ ਹੌਲੀ ਖਿੰਡਦੇ ਰਹਿੰਦੇ ਆ। ਸਾਡਾ ਤਾਂ ਮੰਨਣਾ ਇਹ ਆ ਵੀ ਜੇ ਕੋਈ ਵੀ ਲਿਖਤਾ ਕੋਈ ਵੀ ਚੀਜ਼ ਜੇ ਚੰਗੀ ਬਣ ਗਈ ਜਾਂ ਚੰਗੀ ਕਹਿ, ਦੇਖੋ ਇਹ ਕੋਈ ਸਾਡੇ ਸਾਰੇ ਨਹੀਂ ਹੁੰਦਾ, ਇਹ ਕੁਦਰਤ ਕਰਾਉਂਦੀ ਆ। ਜਿਵੇਂ ਜਿਹੜੇ ਚੰਗਾ ਕਵੀ ਹੁੰਦਾ, ਚੰਗਾ ਲੇਖਕ ਹੁੰਦਾ, ਇਹ ਕਹਿੰਦਾ ਜੇ ਉਹਨੂੰ ਪੁੱਛੀਏ ਵੀ ਇਹ ਤੁਸੀਂ ਕਵਿਤਾ ਬੜੀ ਵਧੀਆ ਲਿਖੀ, ਤਾਂ ਉਹਦੇ ਹਾਂ ਇਹ ਪਤਾ ਨਹੀਂ ਕਦੋਂ ਲਿਖੀ ਗਈ ਸੀ, ਪਤਾ ਨਹੀਂ ਕਦੋਂ ਲਿਖਵਾਤੀ ਸੀ ਮੇਰੇ ਤੋਂ, ਇਹ ਸ਼ਬਦ ਹੁੰਦੇ ਆ। ਸੋ ਐਵੇਂ ਸਾਡੇ ਤੋਂ ਕੁਛ ਨਾ ਕੁਛ ਐਵੇਂ ਬੁਲਵਾਇਆ ਜਾਂਦਾ ਜੀ, ਜੋ ਬੋਲਿਆ ਜੇ ਤੁਹਾਨੂੰ ਲੱਗਦਾ ਵੀ ਚੰਗਾ ਜਾ। ਹੁਣ ਆ ਜਾ, ਮੈਨੂੰ ਹੁਣੇ ਮੈਸੇਜ ਆਇਆ ਵੀ ਆ ਚੰਦਰਾ ਸਵਾਮੀ ਵਾਲਾ ਘਟਨਾਕ੍ਰਮ ਸ਼ੇਅਰ ਕਰਨ ਵਾਲਾ ਜੀ ਸਾਰਾ, ਕੱਲ ਵੀ ਮੈਨੂੰ ਆਇਆ ਮੈਸੇਜ, ਕੱਲ ਪਤਾ ਨਹੀਂ ਅਸੀਂ ਕਿਹੜੇ ਵਿਸ਼ੇ ਤੇ ਗੱਲ ਕੀਤੀ ਸੀ, ਉਹ ਸ਼ੇਅਰ ਕਰਨ ਵਾਲੀ ਆ। ਤੇ ਉਹ ਤੁਸੀਂ ਇਨੀਸ਼ੀਏਟਿਵ ਲਓ, ਤੁਸੀਂ ਇਹਨੂੰ ਸ਼ੇਅਰ ਕਰ ਸਕਦੇ ਹੋ, ਤੁਸੀਂ ਕਰੋ ਤੇ ਤਾਂ ਕਿ ਸਾਡਾ ਵੀ ਕੰਮ ਵੰਡਿਆ ਜਾਵੇ ਤੇ ਗੱਲ ਵੀ ਵੱਧ ਲੋਕਾਂ ਤੱਕ ਪਹੁੰਚੇ।
ਜੀ ਬਰਾੜ ਸਾਹਿਬ ਤੇ ਕੁਲਦੀਪ ਕੌਰ ਹੁਣਾਂ ਨੇ ਵੀ ਜੀ ਸਤਿ ਸ੍ਰੀ ਅਕਾਲ ਬੁਲਾਈ ਹੈ ਤੇ ਕਹਿੰਦੇ ਹਰਮਨ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਤੇ ਸੁਣਾ ਰਹੇ ਮਾਨਯੋਗ ਸੁਖਪ੍ਰੀਤ ਜੀ ਤੇ ਮਿੰਟੂ ਬਰਾੜਵੀਰ ਜੀ ਦੇ ਸਾਰੇ ਪਰਿਵਾਰ ਨੂੰ ਸਤਿ ਸ੍ਰੀ ਅਕਾਲ। ਪ੍ਰੋਗਰਾਮ ਵਧੀਆ ਚੱਲ ਰਿਹਾ ਜੀ ਤੇ ਕਹਿੰਦੇ ਵਾਹਿਗੁਰੂ ਜੀ ਮਿਹਰ ਬਣਾਈ ਰੱਖਣ, ਦੁੱਖ ਤੇ ਨੁਕਸਾਨ ਸਹਿਣ ਤੋਂ ਬਿਨਾਂ ਇਨਸਾਨ ਜਿਹੜਾ ਜਿਆਦਾ ਨਿਮਰਤਾ ਵਾਲਾ ਤੇ ਗਿਆਨੀ ਹੋ ਜਾਂਦਾ ਹੈ। ਸੋ ਨਾਲ ਇਹਨਾਂ ਨੇ ਇੱਕ ਹੋਰ ਜਿਹੜਾ ਵਿਚਾਰ ਹੈ ਬਰਾੜ ਸਾਹਿਬ ਭੇਜਿਆ, ਦੇਖੋ ਭਗਤ ਪੂਰਨ ਸਿੰਘ ਹੁਣਾਂ ਨੇ ਕਿਹਾ ਹੈ ਕਿ ਜੇ ਆਪਣੀ ਅਮੀਰੀ ਦੇਖਣੀ ਹੋਵੇ ਤਾਂ ਲੋੜਵੰਦਾਂ ਦੀ ਸੇਵਾ ਕਰੋ, ਤੇ ਸ਼ੇਕਸਪੀਅਰ ਦਾ ਮੰਨਣਾ ਹੈ ਕਿ ਜੇ ਆਪਣੀ ਗਰੀਬੀ ਦੇਖਣੀ ਹੋਵੇ ਤਾਂ ਅਮੀਰਾਂ ਨਾਲ ਵਰਤਣ ਲੱਗ ਜਾਓ। ਸੋ ਬਿਲਕੁਲ ਜੀ ਸੋਚ ਆਪੋ ਆਪਣੀ। ਤੇ ਨਾਲ ਇਹਨਾਂ ਨੇ ਲਿਖਿਆ ਕਿ ਵੀਰ ਜੀ ਆਪਾਂ ਤੇ ਕੱਲ ਸਾਰਾ ਦਿਨ ਘਰ ਗੱਡੀਆਂ ਹੀ ਚਲਾਈਆਂ ਹੈ, ਕਹਿੰਦੇ ਬੁਰ ਬੁਰ ਕਰਕੇ ਕਹਿੰਦੇ ਰੀਅਲੀ ਮਾਈਂਡ ਬਲੋਇੰਗ ਆਈਡੀਆ ਵੀਰ ਜੀ, ਗੋਡ ਬਲੈਸ ਯੂ।
ਸੋ ਕੱਲ ਮੈਨੂੰ ਹੋਰ ਵੀ ਬਹੁਤ ਸਾਰੇ ਸੱਜਣਾਂ ਦੇ ਫੋਨ ਆਏ ਆ ਤੇ ਬਹੁਤ ਸਾਰੇ ਸੱਜਣਾਂ ਨੇ ਕਿਹਾ ਵੀ ਯਾਰ ਵੀ ਨਿੱਕੀ ਜਿਹੀ ਗੱਲ ਹੁੰਦੀ ਹੈ, ਕਈ ਵਾਰੀ ਸਾਡੇ ਆਲੇ ਦੁਆਲੇ ਪਈ ਹੁੰਦੀ ਆ ਤੇ ਅਸੀਂ ਉਸ ਨੂੰ ਯੂਜ਼ ਨਹੀਂ ਕਰਦੇ, ਉਹਨੂੰ ਵਰਤਦੇ ਨਹੀਂ, ਤੇ ਬਾਅਦ ਚ ਪਤਾ ਲੱਗਦਾ ਸਾਨੂੰ ਜਦੋਂ ਵੇਲਾ ਵਹਾ ਬੰਨੇ ਆ ਵੀ ਇਹ ਤਾਂ ਬੜੀ ਕਾਬਲੇ ਤਾਰੀਫ਼ ਗੱਲ ਸੀ ਜਾਂ ਬੜੀ ਸੌਖੀ ਸੀ ਤੇ ਬੜੇ ਵਧੀਆ ਢੰਗ ਨਾਲ ਕਰ ਸਕਦੇ ਸੀ। ਸੋ ਕੱਲ ਬਹੁਤ ਸਾਰੇ ਲੋਕਾਂ ਨੇ ਫੋਲੋ ਕੀਤਾ, ਤਾਂ ਹੀ ਮੈਨੂੰ ਕੱਲ ਆਇਆ ਸੀ ਵੀ ਇਹ ਪ੍ਰੋਗਰਾਮ ਤੁਸੀਂ ਸ਼ੇਅਰ ਕਰੋ ਵੱਧ ਤੋਂ ਵੱਧ। ਉਹ ਸ਼ੇਅਰ ਤਾਂ ਕਰਦੇ ਆ ਜੀ ਪੋਡਕਾਸਟ ਤੇ, ਪਰ ਕਈ ਵਾਰੀ ਲੋਕ 2 ਘੰਟਿਆਂ ਦਾ ਦੇਖਣ ਦੇ ਕਾਰ ਸੁਣਦੇ ਨਹੀਂ।
ਹੈਲੋ
ਹਾਂਜੀ ਹਾਂਜੀ ਤੁਹਾਡੀ ਆਵਾਜ਼ ਸੁਖਪ੍ਰੀਤ
ਜੀ ਮਾਫ ਕਰਨਾ ਬਰਾੜ ਸਾਹਿਬ ਮੈਨੂੰ ਥੋੜੀ ਆਵਾਜ਼ ਦੀ ਜਿਹੜੀ ਡਿਸਟਰਬੈਂਸ ਆ ਰਹੀ ਹੈ ਤੁਹਾਡੀ ਸਾਈਡ ਤੋਂ ਤੇ ਤਨੀ ਸਾਹਿਬ ਹੁਣਾਂ ਨੇ ਰਵਿੰਦਰ ਸਿੰਘ ਤਨੀ ਹੁਣਾਂ ਨੇ ਲਿਖਿਆ ਹੈ ਜੀ ਕਿ ਕਹਿੰਦੇ ਇੱਕ ਵਾਰ ਸਾਡੇ ਘਰੇ ਵੀ ਜੀ ਕਹਿੰਦੇ ਇੱਕ ਆ ਗਈ ਸੀ ਇੱਕ ਜਨਾਨੀ ਤਾਂਤਰਿਕ ਕਹਿੰਦੇ ਡੈਡੀ ਨੇ ਸ਼ਾਮ ਦੋ ਪੈਗ ਲਾ ਕੇ ਨਾਲੇ ਮਾਮੇ ਦੇ ਤੇ ਨਾਲੇ ਤਾਂਤਰਿਕ ਦੇ ਭੂਤ ਕੱਢੇ ਅੱਜ ਤੱਕ ਬਾਪੂ ਦੀ ਪੂਰੀ ਕਿਰਪਾ ਹੈ ਜੀ ਬਿਲਕੁਲ ਜੀ ਜਿਹੜੀ ਕਿਰਪਾ ਉਹ ਆਪਣੇ ਮਾਂ ਬਾਪ ਦੀ ਜਿਹੜੀ ਆ ਉਹ ਸਭ ਤੋਂ ਵੱਡੀ ਹੁੰਦੀ ਹੈ ਜੀ ਤੇ ਨਾਲ ਹੀ ਇਹਨਾਂ ਨੇ ਲਿਖਿਆ ਕਿ ਪਾਕਿਸਤਾਨ ਵਾਲਾ ਤੇ ਇਹ ਵੀ ਪਾਕਿਸਤਾਨ ਵਾਲੇ ਤੇ ਇਹ ਵੀ ਕਹਿੰਦੇ ਨੇ ਕਿ ਜਿਹੜੇ ਪਿੱਛੇ ਫੌਜ ਵੱਲੋਂ ਕੀਤਾ ਹਮਲਾ ਪਾਕਿਸਤਾਨ ਜਾਂ ਪਾਕਿਸਤਾਨ ਦਾ ਉਹ ਝੂਠਾ ਆ ਕਹਿੰਦੇ ਇਧਰ ਫੌਜੀ ਕਹਿੰਦੇ ਅਸੀਂ ਗਏ ਸੀ ਪਾਕਿਸਤਾਨ ਦੀਆਂ ਚੌਂਕੀਆਂ ਤਬਾਹ ਕੀਤੀਆਂ ਆ ਇਸ ਤਰ੍ਹਾਂ ਇਹਨਾਂ ਨੇ ਲਿਖਿਆ ਕਿ ਪਾਕਿਸਤਾਨ ਵਾਲੇ ਇਸ ਗੱਲ ਨੂੰ ਝੁਠਲਾ ਦਿੰਦੇ ਆ
ਬਿਲਕੁਲ ਜੀ ਉਹੀ ਮੇਰੀ ਚਿੰਤਾ ਵੀ ਮੈਨੂੰ ਸਮਝ ਨਹੀਂ ਆ ਰਹੀ ਵੀ ਜਾਂ ਤਾਂ ਉਹਨਾਂ ਦੇ ਜਿਗਰੇ ਹੀ ਵੱਡੇ ਆ ਵੀ ਉਹ ਇੰਨਾ ਲੁਕੋ ਲੈਂਦੇ ਆ ਗੱਲ ਤੇ ਜਾਂ ਫਿਰ ਸਾਡੇ ਕਪੌੜੀ ਵਾਲੇ ਵੱਡੇ ਆ ਜਿਹੜੇ ਅਸੀਂ ਮਾਰਨ ਲੱਗੇ ਦੇਖਦੇ ਨੀ ਵੀ ਅਸੀਂ ਇਕੱਲੇ ਹਵਾ ਚ ਹੀ ਉਹ ਕਰਦੇ ਆ ਵੀ ਅਸੀਂ ਆਹ ਕਰਤਾ ਅਸੀਂ ਉਹ ਕਰਤਾ ਪਰ ਹੁਣ ਰੱਬ ਜਾਣੇ ਜੀ ਵਕਤ ਦੇ ਸਹਾਰੇ ਛੱਡਦਾ ਮੈਂ ਤਾਂ ਇਸ ਸੱਚਾਈ ਨੂੰ
ਜੀ ਗੁਰਿੰਦਰ ਚਾਹਲ ਹੁਣਾਂ ਨੇ ਵੀ ਸਾਂਝ ਪਾਈ ਹੈ ਜੀ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਇਹਨਾਂ ਨੇ ਇੱਕ ਅਜੀਤ ਦੀ ਜਿਹੜੀ ਖਬਰ ਹੈ ਜੀ ਅਜੀਤ ਅਖਬਾਰ ਦੇ ਵਿੱਚ ਆਈ ਉਹ ਸਾਂਝੀ ਕੀਤੀ ਹੈ ਕਿ ਆਸਟ੍ਰੇਲੀਆ ਦੇ 47,000 ਵੀਜ਼ੇ ਕਹਿੰਦੇ ਰੱਦ ਹੋਏ ਪਿਛਲੇ ਵਿੱਤੀ ਸਾਲ ਦੇ ਵਿੱਚ 60,000 ਤੋਂ ਉੱਪਰ ਵੀਜ਼ੇ ਹੋਏ ਸੀ ਕੈਂਸਲ
ਦੇਖੋ ਆਸਟ੍ਰੇਲੀਆ ਦੇ ਵੀਜ਼ੇ ਆ ਜਿਹੜੇ ਉਹ ਅੰਕੜੇ ਅਸੀਂ ਕਈ ਵਾਰੀ ਸਾਨੂੰ ਜਿਹੜੇ ਅੰਕੜੇ ਪਾਉਂਦੇ ਆ ਜਾਂ ਜਿਹੜੇ ਅੰਕੜੇ ਨੂੰ ਅਸੀਂ ਹਾਈਲਾਈਟ ਕਰਨਾ ਚਾਹੁੰਦੇ ਹਾਂ ਹੁਣ ਮੈਨੂੰ ਨਹੀਂ ਪਤਾ ਕਿਹੜੇ ਵੀਜ਼ਿਆਂ ਦੀ ਗੱਲ ਕੀਤੀ ਹੈ ਜਾਂ ਕਿਹਨੇ ਨਿਊਜ਼ ਲਾਈ ਹੈ ਪਰ ਜੇ ਅੰਕੜੇ ਉਹ ਕਿਸੇ ਡਿਪਾਰਟਮੈਂਟ ਤੋਂ ਲੈ ਕੇ ਤੇ ਸਹੀ ਲਾਏ ਆ ਤਾਂ ਉਹ ਕੋਈ ਚੱਕਰ ਨਹੀਂ ਜੀ ਉਹਦੇ ਚ ਐਪਲੀਕੇਸ਼ਨਾਂ ਵੀ ਦੇਖਣੀਆਂ ਪੈਂਦੀਆਂ ਵੀ ਜੇ ਹੁਣ ਕੱਲ ਦੇਖਿਆ ਸੀ ਜਵਾਕ 30 ਲੱਖ ਜਵਾਕਾਂ ਨੇ ਪੇਪਰ ਦਿੱਤੇ ਸੀ ਤਾਂ ਉਹਦੇ ਚੋਂ 20 ਲੱਖ ਪਾਸ ਹੋ ਗਏ ਸੀ 10 ਲੱਖ ਫੇਲ ਹੋ ਗਏ ਸੀ ਤਾਂ ਸਾਨੂੰ ਅੰਕੜੇ ਦੇਖਣੇ ਪੈਂਦੇ ਆ ਵੀ ਕਿੰਨੇ ਵੀਜ਼ੇ ਲੱਗੇ ਸੀ ਕਿੰਨੇ ਉਹਨਾਂ ਨੂੰ ਮਿਲੇ ਜਾਂ ਕਿੰਨੇ ਨਹੀਂ ਮਿਲੇ ਮੇਰੀ ਹੁਣੇ ਸੁਬਹਾ ਸੁਬਹਾ ਨਾ ਇੱਕ RMI ਨਾਲ ਗੱਲ ਹੋ ਰਹੀ ਸੀ ਜਿਹੜੇ ਵੀਜ਼ਾ ਰਿਲੇਸ਼ਨਸ਼ਿਪ ਆਸਟ੍ਰੇਲੀਆ ਦੇ ਵਿੱਚ ਵੀਜ਼ਾ ਐਕਸਪਰਟ ਨੇ ਤੇ ਉਹ ਮੇਰੇ ਹਿਸਾਬ ਨਾਲ ਫਿਲੀਪੋਨ ਤੋਂ ਆ ਤੇ ਉਹ ਮੈਨੂੰ ਕਾਫੀ ਚਿਰ ਪਹਿਲਾਂ ਮਿਲੇ ਸੀ ਤਾਂ ਉਹਨਾਂ ਨੇ ਮੈਨੂੰ ਕਿਹਾ ਸੀ ਵੀ ਸਾਡੀ ਅਸੀਂ ਚਾਹੁੰਦੇ ਹਾਂ ਵੀ ਲੋਕਾਂ ਤੱਕ ਅਸੀਂ ਇੰਟਰੋਡਿਊਸ ਕਰੀਏ ਨਵੀਆਂ ਚੀਜ਼ਾਂ ਤੇ ਉਹ ਅੱਜ ਵੀ ਮੈਨੂੰ ਸੁਬਹਾ ਸੁਬਹਾ ਫੋਨ ਆਇਆ ਮੈਸੇਜ ਆਇਆ ਪਿਆ ਤੇ ਉਹਦੇ ਵਿੱਚ ਲਿਖਿਆ ਸੀਗਾ ਵੀ ਜੇ ਕੀ ਤੁਸੀਂ ਜਿਹੜੇ ਤੁਹਾਡੇ ਜਿਹੜਾ ਰੇਡੀਓ ਅਖਬਾਰ ਨੂੰ ਅਸੀਂ ਯੂਜ਼ ਕਰ ਸਕਦੇ ਹਾਂ ਇਸ ਚੀਜ਼ਾਂ ਲਈ ਜਿਹੜੀਆਂ ਲੋਕਾਂ ਤੱਕ ਇਨਫੋਰਮੇਸ਼ਨ ਭੇਜਣ ਲਈ ਤਾਂ ਮੈਂ ਉਹਨਾਂ ਨੂੰ ਹੁਣੇ ਲਿਖ ਕੇ ਹਟਿਆ ਵੀ ਹਾਂ ਕਿਉਂ ਨਹੀਂ ਜੇ ਕੋਈ ਚੰਗੀ ਚੀਜ਼ ਅਸੀਂ ਜ਼ਰੂਰ ਸ਼ੇਅਰ ਕਰਾਂਗੇ ਜਿੱਥੇ ਵੀ ਕਹੋਗੇ ਉੱਥੇ ਕਰਾਂਗੇ ਤੇ ਪਰ ਗੱਲ ਇਹ ਹੁੰਦੀ ਹੈ ਵੀ ਸਾਨੂੰ ਦੇਖਣਾ ਪੈਣਾ ਵੀ ਜਿਹੜੇ ਵੀਜ਼ੇ ਕੈਂਸਲ ਹੋਏ ਆ ਉਹਨਾਂ ਨੂੰ ਇਕੱਲਾ ਦੋਸ਼ ਹੀ ਨਾ ਲਾਈ ਜਾਈਏ ਵੀ ਆਸਟ੍ਰੇਲੀਆ ਦਾ ਇਹ ਦੋਸ਼ ਆ ਉਹਨਾਂ ਨੇ ਕੈਂਸਲ ਕਰਤੇ ਉਹ ਕਰਤੇ ਇਹ ਨਹੀਂ ਹੁੰਦਾ ਜਦੋਂ ਤੁਸੀਂ ਪ੍ਰੋਪਰ ਵੇਖ ਕਿਸੇ ਚੀਜ਼ ਦੀ ਵੀ ਕੋਈ ਐਪਲੀਕੇਸ਼ਨ ਲਾਉਣੇ ਹੋ ਉਹ ਐਪਲੀਕੇਸ਼ਨ ਪਾਸ ਹੁੰਦੀ ਆ ਵਿਜ਼ਟਰ ਵੀਜ਼ਾ ਵੀ ਇੱਕ ਇਹੋ ਜਿਹਾ ਵੀਜ਼ਾ ਜਿਹੜਾ ਕਿ ਤੁਸੀਂ ਅਸੀਂ ਕਹਿ ਰਹੇ ਵੀ ਸਾਡਾ ਅਸੀਂ ਬੁਲਾਇਆ ਸੀ ਵਿਜ਼ਟਰ ਵੀਜ਼ਾ ਲੱਗਿਆ ਨਹੀਂ ਉਹਦੇ ਚ ਕਾਰਨ ਹੁੰਦਾ ਕੋਈ ਨਾ ਕੋਈ ਪੇਪਰ ਵਰਕ ਚ ਕਮੀ ਹੋ ਸਕਦੀ ਹੈ ਕਿਤੇ ਨਾ ਕਿਤੇ ਕੋਈ ਹੋਰ ਗੱਲ ਹੋ ਸਕਦੀ ਆ ਮੈਂ ਕੱਲ ਮੇਰੀ ਗੱਲ ਹੋ ਰਹੀ ਸੀ ਤੁਸੀਂ ਸਾਰਿਆਂ ਨੇ ਸੁਣਿਆ ਹੋਣਾ ਕਿ ਔਜਲਾ ਬ੍ਰਦਰਸ ਦੋ ਭਰਾ ਗਾਉਂਦੇ ਸਨ ਜੀ ਬਹੁਤ ਸੋਹਣੇ ਉਹਨਾਂ ਦੇ ਗਾਣੇ ਆਏ ਆ ਤੇ ਉਹਨਾਂ ਚ ਇੱਕ ਭਰਾ ਦੀ ਪਿੱਛੇ ਜੇ ਡੈਥ ਹੋ ਗਈ ਸੀ ਤੇ ਜੋੜੀ ਟੁੱਟ ਗਈ ਸੀ ਪਰ ਜਿਹੜੇ ਦੂਜੇ ਬ੍ਰਦਰ ਆ ਅਨੋਖ ਸਿੰਘ ਉਹ ਅੱਜ ਕੱਲ ਮੈਨੂੰ ਪਿਛਲੇ ਟੂਰ ਦੇ ਵਿੱਚ ਕੈਨੇਡਾ ਮਿਲੇ ਉਹ ਤੇ ਉਹ ਕਹਿੰਦੇ ਯਾਰ ਮੈਂ ਆਸਟ੍ਰੇਲੀਆ ਆਉਂਦਾ ਇੱਛੇ ਕਾਂ ਤੇ ਮੈਂ ਕਿਹਾ ਕੋਈ ਨੀ ਤੁਸੀਂ ਗੇਮਾਂ ਤੇ ਆ ਜਾਓ ਵੀਜ਼ਾ ਲਾ ਲਿਓ ਤਾਂ ਗੇਮਾਂ ਵੇਲੇ ਉਹਨਾਂ ਨੇ ਥੋੜਾ ਬਹੁਤ ਮੇਰੇ ਤੋਂ ਪੇਪਰ ਵਰਕ ਮੰਗਿਆ ਕਹਿੰਦੇ ਵੀ ਮੈਂ ਆਉਣਾ ਚਾਹੁੰਦਾ ਮੈਂ ਉਹਨਾਂ ਨੂੰ ਕਿਹਾ ਵੀ ਕੋਈ ਨੀ ਮੈਂ ਆਪਦੇ ਵੱਲੋਂ ਪਰਸਨਲ ਇਨਵੀਟੇਸ਼ਨ ਦਿੰਦਾ ਮੈਂ ਉਹਨਾਂ ਨੂੰ ਦਿੱਤਾ ਪਰ ਗੇਮਾਂ ਚ ਥੋੜਾ ਟਾਈਮ ਸੀ ਨਹੀਂ ਆ ਸਕੇ ਪਰ ਰਾਤੀ ਮੇਰੇ ਕੋਲ ਉਹਨਾਂ ਦੀ ਕਾਲ ਆਈ ਉਹ ਕਹਿੰਦੇ ਜੀ ਮੈਂ ਥੈਂਕਸ ਕਰਨਾ ਮੇਰਾ ਵੀਜ਼ਾ ਲੱਗ ਗਿਆ ਤੁਸੀਂ ਮੈਨੂੰ ਜਿਹੜਾ ਕਿਹਾ ਸੀ ਸਿੰਪਲੀ ਮੈਂ ਹੈਰਾਨ ਰਹਿ ਗਿਆ ਵੀ ਲੋਕ ਤਾਂ ਕਹਿੰਦੇ ਵੀਜ਼ਾ ਲੱਗਦਾ ਹੀ ਨਹੀਂ ਸਾਡਾ ਉਹਨਾਂ ਦਾ ਪੇਰੈਂਟਸ ਬੱਚਿਆਂ ਦਾ ਨੀ ਆਪਸ ਵਿੱਚ ਲੱਗਦਾ ਤੇ ਤੁਹਾਨੂੰ ਕਿਵੇਂ ਇੱਕ ਮਿੰਟ ਚ ਮਿਲ ਗਿਆ ਕਹਿੰਦੇ ਜੀ ਮੈਨੂੰ ਤਾਂ ਕੁਛ ਨੀ ਮੈਨੂੰ ਤਾਂ ਮਲਟੀਪਲ ਵੀਜ਼ਾ ਇੱਕ ਸਾਲ ਦਾ ਟੂਰਿਸਟ ਵੀਜ਼ਾ ਦੇਤਾ ਇਹ ਮੁਲਕ ਵੀ ਟੂਰਿਸਟ ਤੋਂ ਪੈਸਾ ਕਮਾਉਣਾ ਚਾਹੁੰਦੇ ਆ ਇਹ ਮੁਲਕਾਂ ਨੂੰ ਵੀ ਸਾਰਾ ਕੁਛ ਚਾਹੀਦਾ ਇਹਨਾਂ ਮੁਲਕਾਂ ਨੂੰ ਬਿਜ਼ਨਸ ਵੀਜ਼ੇ ਵੀ ਦਿੰਦੇ ਆ ਇਹਨਾਂ ਮੁਲਕਾਂ ਨੇ ਵੀਜ਼ਿਆਂ ਤੋਂ ਕਮਾਈ ਵੀ ਇੰਨੀ ਕੀਤੀ ਆ ਇਹਨਾਂ ਮੁਲਕਾਂ ਨੇ ਸਟੂਡੈਂਟ ਤੋਂ ਵੀ ਇੰਨੀ ਕਮਾਈ ਕੀਤੀ ਆ ਸੋ ਇਹ ਤਾਂ ਤੁਸੀਂ ਮੰਨ ਕੇ ਚੱਲੋ ਵੀ ਇਹ ਕੋਈ ਤੁਹਾਡੇ ਲਈ ਨਹੀਂ ਕੁਛ ਕਰ ਰਹੇ ਇਹ ਆਪਦੇ ਲਈ ਕਰ ਰਹੇ ਆ ਜੇ ਵੀਜ਼ੇ ਦੇ ਰਹੇ ਆ ਜਾਂ ਕੁਛ ਵੀ ਕਰ ਰਹੇ ਆ ਇਹ ਮੁਲਕ ਆਪਦੇ ਲਈ ਸਭ ਕੁਛ ਕਰ ਰਿਹਾ ਸੋ ਇਸ ਕਰਕੇ ਅਸੀਂ ਬਲੇਮ ਕਰ ਦਿੰਨੇ ਆ ਜਿਹੜੇ ਉਹ ਬਲੇਮ ਦੇ ਵਿੱਚ ਕਿਤੇ ਨਾ ਕਿਤੇ ਸਾਡੀ ਕਮੀ ਹੁੰਦੀ ਆ। ਐਵਰੇਜ ਮੈਨੂੰ ਕੱਲ ਮੈਂ ਕਿਤੇ ਇੱਕ ਸਬਜ਼ੀਆਂ ਦਾ ਗਰੁੱਪ ਬਣਿਆ ਤੇ ਉੱਥੇ ਮੈਂ ਇੱਕ ਵੀਡੀਓ ਸ਼ੇਅਰ ਕਰਤੀ ਪੇਂਡੂ ਆਸਟ੍ਰੇਲੀਆ ਦੀ ਨਿਊਜ਼ੀਲੈਂਡ ਦੇ ਵਿੱਚ ਹੁੰਦੀ ਖੇਤੀ ਦੀ, ਉਹ ਮੈਨੂੰ ਕਿਤੇ ਵਧੀਆ ਲੱਗਿਆ। ਉੱਥੇ ਲੋਕ ਇਨਫੋਰਮੇਸ਼ਨ ਇੱਕ ਦੂਜੇ ਨਾਲ ਸ਼ੇਅਰ ਕਰ ਰਹੇ ਸੀ ਤਾਂ ਉਸ ਇਨਫੋਰਮੇਸ਼ਨ ਦੇ ਵਿੱਚ ਮੈਨੂੰ ਵੀ ਲੱਗਿਆ ਵੀ ਆਪਾਂ ਵੀ ਕੁਛ ਕਰੀਏ। ਮੈਂ ਉੱਥੇ ਲਿਖਿਆ ਵੀ ਭਾਈ ਕਿਸੇ ਨੂੰ ਆਸਟ੍ਰੇਲੀਅਨ ਖੇਤੀ ਬਾਰੇ ਕੋਈ ਨੌਲੇਜ ਲੈਣੀ ਹੋ ਤਾਂ ਸਾਨੂੰ ਦੱਸੋ, ਅਸੀਂ ਐਕਸਪਰਟ ਨਾਲ ਤੁਹਾਡੀ ਗੱਲ ਕਰਾਵਾਂਗੇ, ਤਰਦੀ ਤਰਦੀ ਗੱਲ ਆਪ ਵੀ ਦੱਸਾਂਗੇ। ਤਾਂ ਉੱਥੇ ਬਹੁਤ ਸਾਰੇ ਲੋਕਾਂ ਦੇ ਮੈਸੇਜ ਸੁਨੇਹੇ ਆਏ, ਪਰ ਉੱਥੇ ਬਹੁਤ ਜ਼ਿਆਦਾਤਰ ਸੁਨੇਹੇ ਸੀ ਵੀ ਆਸਟ੍ਰੇਲੀਆ ਕਿਵੇਂ ਆ ਜਾਈਏ, ਅਸੀਂ ਕਿਵੇਂ ਆ ਸਕਦੇ ਹਾਂ, ਆ ਕੇ ਸਾਨੂੰ ਬਿਜ਼ਨਸ ਵੀਜ਼ਾ ਕਿਵੇਂ ਮਿਲ ਜੂ, ਖੇਤੀ ਕਿਵੇਂ ਕਰ। ਤਾਂ ਉਹ ਇਹ ਚੀਜ਼ਾਂ ਗੱਲ ਇਹ ਆ ਵੀ ਹਰ ਬੰਦੇ ਦੀ ਕੋਈ ਜਗਿਆਸਾ ਵੀ ਕਿਵੇਂ ਨਾ ਕਿਵੇਂ ਬਸ ਬਾਹਰਲੇ ਮੁਲਕ ਪਹੁੰਚ ਗਏ, ਕੁਛ ਵੀ ਹੋਵੇ, ਚਾਹੇ ਸਾਡੇ ਤੋਂ ਅੱਧੇ ਪੈਸੇ ਲੈ ਲਿਆ ਕਰਨ, ਸਾਨੂੰ ਕੁਛ ਵੀ ਨਾ ਦੇਣ, ਸਾਨੂੰ ਦੋ ਟੰਗ ਦੀ ਰੋਟੀ ਦੇ ਦੇਣ, ਏਦਾਂ ਇਹੋ ਜਿਹੀਆਂ ਗੱਲਾਂ ਤੱਕ ਜਾ ਵੜਦੇ। ਪਰ ਜਦੋਂ ਇੱਥੇ ਆ ਜਾਂਦੇ ਆ, ਇੱਥੇ ਆ ਕੇ ਫਿਰ ਅਸੀਂ ਹੱਕਾਂ ਦੀ ਲੜਾਈ ਦੀ ਗੱਲ ਕਰਦੇ ਆ। ਹੱਕ ਮੰਗਣੇ ਮਾੜੀ ਗੱਲ ਨਹੀਂ, ਮੈਂ ਨਹੀਂ ਕਹਿੰਦਾ ਵੀ ਹੱਕ ਨਾ ਮੰਗੋ, ਹੱਕ ਮੰਗਣੇ ਚਾਹੀਦੇ ਆ, ਪਰ ਹੱਕ ਮੰਗਣ ਜੋਗੇ ਤਾਂ ਹੋਈਏ ਨਾ ਅਸੀਂ, ਹੱਕ ਮੰਗਣ ਲਾਇਕ ਹੋ ਗਏ ਅਸੀਂ, ਹੱਕ ਮੰਗਣ ਵਾਲਾ ਕੰਮ ਕਰੀਏ ਤੇ ਉਹ ਜਿਹੀਆਂ ਚੀਜ਼ਾਂ ਕਰਨ ਤੋਂ ਬਾਅਦ ਅਸੀਂ ਹੱਕ ਵੀ ਮੰਗ ਲਾਂਗੇ, ਸਾਡੇ ਹੱਕ ਵੀ ਕਿਤੇ ਨਹੀਂ ਭੱਜੇ ਜਾਂਦੇ। ਪਰ ਅਸੀਂ ਕੀ ਕਰ ਰਹੇ ਹਾਂ, ਅਸੀਂ ਇਹ ਕਰ ਰਹੇ ਹਾਂ ਵੀ ਇੱਕ ਆਉਣ ਵੇਲੇ ਸਾਡਾ ਹੋਰ ਨਜ਼ਰੀਆ ਹੁੰਦਾ ਤੇ ਬਾਅਦ ਚ ਸਾਡਾ ਦੂਜੇ ਦਿਨ ਹੀ ਅਸੀਂ ਅੱਖਾਂ ਫੇਰ ਕੇ ਸਾਡਾ ਹੋਰ ਨਜ਼ਰੀਆ ਹੁੰਦੇ ਆ।
ਜੀ ਤੇ ਰਵਿੰਦਰ ਸਿੰਘ ਤਾਂ ਉਹਨਾਂ ਨੇ ਕਿਹਾ ਕਿ ਵੀਜ਼ਾ ਵਾਲੀ ਗੱਲ ਮੈਂ ਪਰਸੋਂ ਇੱਕ ਏਜੰਟ ਨਾਲ ਗੱਲ ਕੀਤੀ, ਉਸ ਨੇ ਦੱਸਿਆ ਕਿ 2 ਮੰਥ ਚ 200 ਚੋਂ 198 ਰਿਫਿਊਜ਼ ਕੀਤੇ ਐਮਬੈਸੀ ਨੇ, ਕਹਿੰਦੇ ਸ਼ਾਇਦ ਇਹਨਾਂ ਨੂੰ ਰਿਫਿਊਜ਼ ਸਮਝਦੇ ਹੋਣ।
ਦੇਖੋ ਡਿਪੈਂਡ ਕਰਦਾ ਖੇਰ ਕੇਸ ਦਰ ਕੇਸ, ਆਪਾਂ ਇਹਦੇ ਤੇ ਕੋਈ ਟਿੱਪਣੀ ਨਹੀਂ ਕਰ ਸਕਦੇ ਜਿੰਨਾ ਚਿਰ ਤੁਸੀਂ ਅੰਦਰੂਨੀ ਗੱਲ ਨਹੀਂ ਜਾਣਦੇ ਵੀ ਕੇਸ ਇਹ ਵੀਜ਼ੇ ਅਪਲਾਈ ਕਿਉਂ ਕਰਾਉਣ। ਸਿੱਧੇ ਕਹਿ ਦੇਣ ਵੀ ਅਸੀਂ ਬੰਦ, ਸਾਡੇ ਵੀਜ਼ੇ ਬੰਦ, ਦੱਸੋ ਕਿਹੜੀ ਡਾਂਗ ਚਲਾ ਦੂਗਾ ਕੋਈ ਕਿਸੇ ਮੁਲਕ ਦੇ ਉੱਤੇ। ਤੇ ਇਹ ਚਾਹੁੰਦੇ ਆ ਪੈਸੇ ਕਮਾਉਣਾ ਚਾਹੁੰਦੇ ਆ, ਪਰ ਤੁਸੀਂ ਜਿਹੜਾ ਸਿੱਧੇ ਰਾਸਤੇ ਜਿਹੜਾ ਵੀ ਆਉਂਦਾ ਨਾ ਜਿੱਥੇ ਵੀ ਆਉਂਦਾ ਉਹਦਾ ਮੈਨੂੰ ਨੀ ਕਿਤੇ ਅੜਿੱਕਾ ਲੱਗਿਆ ਲੱਗਦਾ। ਅੜਿੱਕੇ ਉਦੋਂ ਲੱਗਦਾ ਜਦੋਂ ਤੁਸੀਂ ਰਾਹ ਦੇ ਵਿੱਚ ਕੋਈ ਨਾ ਕੋਈ ਟਵਿਸਟ ਕਰਨ ਦੀ ਕੋਸ਼ਿਸ਼ ਕਰਦੇ ਆ।
ਜੀ ਬਿਲਕੁਲ। ਤੇ ਗੁਰਜੰਟ ਸਿੰਘ ਹੁਣਾਂ ਨੇ ਈਮੇਲ ਦੇ ਰਾਹੀਂ ਸਾਂਝ ਪਾਈ ਹੈ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਬਰਾੜ ਸਾਹਿਬ ਤੇ, ਇਹਨਾਂ ਨੇ ਕਿਹਾ ਕਿ ਦੀਜ਼ ਆਲ ਐਪਲੀਕੇਸ਼ਨਸ ਰਿਜੈਕਟਡ ਫੋਰ ਹੂ ਅਪਲਾਈਡ ਆਊਟਸਾਈਡ ਆਸਟ੍ਰੇਲੀਆ ਨਾਟ ਔਨ ਸ਼ੋਰ।
ਚਲੋ ਜੀ ਇਹ ਤਾਂ ਮੈਂ ਲੱਗਦਾ, ਮੈਂ ਰਾਤ ਮੇਰੀ ਰੌਕੀ ਬਾਈ ਨਾਲ ਗੱਲ ਚੱਲ ਰਹੀ ਸੀ, ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਸੀ ਵੀ 15 ਕੁ ਦਿਨਾਂ ਤੋਂ ਚਾਹੇ ਇੱਕ ਵਾਰੀ ਆ ਜਾਇਆ ਕਰੋ। ਵੀਜ਼ਿਆਂ ਦੇ ਮਾਮਲੇ 'ਚ ਅਸੀਂ ਕੱਚੀਆਂ ਗੱਲਾਂ, ਕੱਚਾ ਗਿਆਨ ਝਾੜਦੇ ਰਹਿੰਦੇ ਹਾਂ, ਸਾਨੂੰ ਨਹੀਂ ਪਤਾ ਹੁੰਦਾ ਕਈ ਗੱਲਾਂ ਦਾ, ਐਵੇਂ ਤੁੱਕੇ ਲਾਈ ਜਾਂਦੇ ਰਹਿੰਦੇ ਹਾਂ। ਸੋ ਜੇ ਐਕਸਪਰਟ ਬੰਦਾ ਜਵਾਬ ਦੇਵੇ ਇਹਨਾਂ ਗੱਲਾਂ ਦੇ ਤਾਂ ਜ਼ਿਆਦਾ ਬਿਹਤਰ ਆ। ਆਪਾਂ ਕੋਸ਼ਿਸ਼ ਕਰਦੇ ਹਾਂ ਜੀ ਕਿਸੇ ਦਿਨ ਸ਼ਾਮ ਨੂੰ ਨਾ ਬਾਈ ਰੌਕੀ ਨੂੰ ਸਪੈਸ਼ਲ ਮਾਈਗ੍ਰੇਸ਼ਨ ਮੈਟਰ ਜਿਵੇਂ ਅੱਗੇ ਕਰਦੇ ਰਹੇ ਹਾਂ, ਰਿਸ਼ੀ ਗੁਲਾਟੀ ਉਰੇ ਕਰਦੇ ਰਹੇ ਆ ਤੇ ਹੁਣ ਕੁਝ ਕੁ ਚਿਰ ਤੋਂ ਬਿਜੀ ਹੋਣ ਕਰਕੇ ਪ੍ਰੋਗਰਾਮ ਨਹੀਂ ਚੱਲ ਰਿਹਾ। ਸੋ ਹੁਣ ਆਪਾਂ ਕੋਸ਼ਿਸ਼ ਕਰਦੇ ਹਾਂ ਵੀ ਆਪਾਂ ਸਾਡੇ ਜਿਹੜੇ ਐਕਸਪਰਟ ਆ, ਚਾਹੇ ਜਸਪਾਲ ਸੰਧੂ ਹੋਏ, ਚਾਹੇ ਰੌਕੀ ਹੋਇਆ, ਬਾਰੀ ਸਿਰ ਹਰ ਵੀਕ ਇੱਕ ਐਕਸਪਰਟ ਨੂੰ ਲੈ ਕੇ ਆਇਆ ਕਰੀਏ।
ਜੀ ਤੇ ਬਰਾੜ ਸਰ ਰਵਿੰਦਰ ਰਵੀ ਹੁਣਾਂ ਨੇ ਜੀ ਇੱਕ ਹੋਰ ਮੁੱਦਾ ਜਿਹਾ ਉਹਦਾ ਉਠਾਇਆ, ਉਹਨਾਂ ਨੇ ਇੱਕ ਫੋਟੋ ਭੇਜੀ, ਮੈਨੂੰ ਲੱਗਦਾ ਫੇਸਬੁੱਕ ਤੇ ਕਿਸੇ ਨੇ ਉਹ ਅਪਲੋਡ ਕੀਤੀ ਹੋਈ ਹੈ, ਤੇ ਉਹਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਜਿਹੜੀ ਫੋਟੋ ਉਹਦੇ ਨਾਲ ਛੇੜਛਾੜ ਕੀਤਾ ਹੋਇਆ ਤੇ ਸਿੱਖ ਕੌਮ ਦੇ ਬਾਰੇ ਕੁਝ ਮਾੜੀਆਂ ਗੱਲਾਂ ਲਿਖੀਆਂ ਹੋਈਆਂ ਜੋ ਮੈਂ ਨਹੀਂ ਕਹਿਣਾ ਚਾਹੁੰਦੀ ਪ੍ਰੋਗਰਾਮ ਦੇ ਵਿੱਚ। ਸੋ ਉਹਨਾਂ ਨੇ ਨਾਲ ਹੀ ਲਿਖਿਆ ਕਿ ਬਹੁਤ ਹੀ ਘਟੀਆ ਹਰਕਤ ਕੀਤੀ ਹੈ ਇਸ ਬੰਦੇ ਨੇ, ਪਰ ਪਤਾ ਨਹੀਂ ਜੀ ਕੌਣ ਹੈ। ਸੋ ਇਹਦੇ ਇਹੋ ਜਿਹੀਆਂ ਜਿਹੜੀਆਂ ਇਹ ਜਿਹੜੇ ਸੋਸ਼ਲ ਮੀਡੀਆ ਤੇ ਇਹੋ ਜਿਹਾ ਉਕਸਾਉਣ ਵਾਲੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਕਦਮ ਹੋ ਰਹੇ, ਵਿਰਾਟ ਸਾਹਿਬ ਇਹਨਾਂ ਬਾਰੇ ਕੀ ਕਹੋਗੇ ਤੁਸੀਂ?
ਦੇਖੋ ਇਹ ਸ਼ਰਾਰਤੀ ਲੋਕ ਆ ਜੀ, ਇਹ ਇਹਨਾਂ ਨੂੰ ਸਾਨੂੰ ਪਹਿਲੀ ਗੱਲ ਤਾਂ ਸ਼ੇਅਰ ਹੀ ਨਹੀਂ ਕਰਨੀਆਂ ਚਾਹੀਦੀਆਂ ਗੱਲਾਂ, ਸਾਨੂੰ ਸਾਂਝੀਆਂ ਜਿੰਨਾ ਵੀ ਹੋ ਸਕੇ ਇਸ ਨੂੰ ਉੱਥੇ ਹੀ ਇਗਨੋਰ ਕਰ ਦੇਣਾ ਚਾਹੀਦਾ, ਇਗਨੋਰ ਪਾਲਿਸੀ ਨਾਲ ਹੀ ਮਾਰੇ ਜਾਂਦੇ ਆ ਲੋਕ। ਬਾਕੀ ਦੇਖੋ ਸਾਡੇ ਲੋਕ ਆ ਨਾ ਜਿਹੜੇ ਉਹ ਸਾਡੇ ਚ ਵੀ ਕਿਤੇ ਨਾ ਕਿਤੇ ਕਮੀ ਆ, ਦੂਜਿਆਂ ਚ ਨਹੀਂ, ਅਸੀਂ ਦੂਜਿਆਂ ਨੂੰ ਕਹਿਣਾ ਗੱਲ ਹੋਰ ਹੁੰਦੀ ਆ, ਸਾਡੇ ਚ ਕਿਤੇ ਨਾ ਕਿਤੇ ਕਮੀ ਆ। ਅਸੀਂ ਡਰਦੇ ਨੂੰ ਡਰਾ ਲੈਂਦੇ ਆ, ਮੇਰੇ ਵਰਗੇ ਨੂੰ ਧਮਕਾਈ ਜਾਂਦੇ ਆ, ਤੇ ਜਿਹੜੇ ਬੰਦੇ ਸ਼ਰੇਆਮ ਗਲਤ ਬੋਲਦੇ ਆ, ਸ਼ਰੇਆਮ ਲਿਖਦੇ ਆ, ਉਹਨਾਂ ਬੰਦਿਆਂ ਨੂੰ ਜ਼ਰੂਰਤ ਹੀ ਨਹੀਂ ਪੈਂਦੀ ਕਿਸੇ ਨੂੰ ਉਹਨਾਂ ਤੱਕ ਪਹੁੰਚ ਕਰਨ ਦੀ। ਉਹਨਾਂ ਨੂੰ ਕੋਈ ਇਹ ਨਹੀਂ ਕਹਿੰਦਾ ਵੀ ਅਸੀਂ ਜਾ ਕੇ ਉਹਨਾਂ ਨੂੰ ਸ਼ਰੇਆਮ ਉਹ ਜੀਵਨ ਜਾਂਚ ਜਿਉਂ ਰਹੇ ਆ, ਸ਼ਰੇਆਮ ਉਹ ਰਹਿ ਰਹੇ ਆ, ਸ਼ਰੇਆਮ ਲਿਖ ਰਹੇ ਆ, ਤੇ ਸ਼ਰੇਆਮ ਉਹਨਾਂ ਦੇ ਫਾਲੋਅਰ ਉਹਨਾਂ ਨੂੰ ਵਾਹ ਵਾਹ ਕਰ ਰਹੇ ਆ, ਤੇ ਪਰ ਅਸੀਂ ਫੇਸਬੁੱਕ ਤੇ ਉਹਨਾਂ ਨੂੰ ਅੱਖਾਂ ਦਿਖਾਈ ਜਾਂਦੇ ਆ, ਫੇਸਬੁੱਕ ਤੇ ਕਰੀ ਜਾਂਦੇ ਆ, ਪਰ ਕਿਸੇ ਦੀ ਜ਼ਰੂਰਤ ਨਹੀਂ ਪਈ ਵੀ ਉਸ ਬੰਦੇ ਤੇ ਕੋਈ ਤੁਸੀਂ ਇੱਕ ਪਰਚਾ। ਇਹ ਤਾਂ ਚਲੋ ਪਤਾ ਨਹੀਂ ਕਿਹਨੇ, ਇਹਨਾਂ ਦਾ ਜਾਲੀ ਆਈ ਡੀ ਆ ਕੋਈ ਵੀ, ਇਹ ਪਤਾ ਨਹੀਂ ਕੌਣ, ਸੁਰੇਸ਼ ਕੁਮਾਰ ਆ, ਇਹ ਜਾਲੀ ਆਈ ਡੀ ਦਾ ਬੰਦਾ ਹੈ, ਤਾਂ ਇਹਨੂੰ ਤਾਂ ਚੱਲ ਮੰਨ ਸਕਦੇ, ਲੱਭ ਤਾਂ ਇਹਨੂੰ ਵੀ ਸਕਦੇ ਆਪਾਂ, ਐਡੀ ਕੋਈ ਗੱਲ ਨਹੀਂ ਹੈ, ਸੋਸ਼ਲ ਮੀਡੀਆ ਜ਼ਰੀਏ ਕੇਸ ਪਾ ਕੇ ਲੱਭਿਆ ਜਾ ਸਕਦਾ, ਪਰ ਜਿਹੜੀ ਜਿਹੜੇ ਜਿਵੇਂ ਹੁਣ ਸਾਡੇ ਇੱਕ ਸ਼ਾਇਰ ਆ ਇਸ ਇੰਡੀਆ ਦੇ ਵਿੱਚ, ਤੇ ਉਹ ਕਾਫੀ ਵਧੀਆ, ਮੈਂ ਉਹਦੀਆਂ ਕਈ ਗੱਲਾਂ ਸਲਾਹਣਾ ਹੁੰਦਾ, ਬਹੁਤ ਵਧੀਆ ਲਿਖਦਾ, ਸਭ ਕੁਛ ਕਰਦਾ, ਪਰ ਕੱਲ ਮੈਂ ਬੜਾ ਹੈਰਾਨ ਸੀ, ਉਹਨੇ ਕਿਤਾਬ ਦੇ ਆਪਦੀ ਦੇ ਨਾਂ ਪੁੱਛਿਆ, ਨੈਕਸਟ ਕਿਤਾਬ ਦੇ, ਤੇ ਉਹਦੇ ਚ ਜਾਣ ਬੁੱਝ ਕੇ ਇਹੋ ਜਿਹੇ ਨਾਂ ਪੁੱਛਿਆ ਵੀ ਮੈਂ ਆਹ ਨਾਂ ਰੱਖਣਾ ਚਾਹੁੰਦਾ ਜਿਹੜਾ ਕਿ ਕੰਟਰੋਵਰਸੀ ਪੈਦਾ ਕਰੇ, ਆਉਣ ਸਾਰ ਬਸ ਸਿੱਖਇਜ਼ਮ ਤੇ ਹੋਰ ਲੋਕਾਂ ਨਾਲ ਕਲੇਸ਼ ਹੋਵੇ, ਫੇਸਬੁੱਕ ਤੇ ਗਾਲੋ ਗਾਲੀ ਹੋਣ ਤੇ ਉਹਨੂੰ ਐਕਸਪੋਜ਼ਰ ਮਿਲੇ, ਆਹ ਇੱਕ ਨੀਤੀ ਆ। ਪਰ ਮੈਨੂੰ ਲੱਗਦਾ ਵੀ ਕੀ ਅਸੀਂ ਮੇਰੇ ਵਰਗਾ ਤਾਂ ਇੱਕ ਸ਼ਬਦ ਰੇਡੀਓ ਤੇ ਬੋਲਦੇ ਜਾਂ ਇੱਕ ਸ਼ਬਦ ਲਿਖਦੇ ਤਾਂ ਉਹਦੀ ਉਹਨੂੰ ਧਮਕਾਉਣ ਵਾਲੇ ਪਹੁੰਚ ਜਾਂਦੇ ਆ, ਤੇ ਕੀ ਉਹ ਸਰੇਆਮ ਸਾਰਾ ਕੁਛ ਕਰ ਰਹੇ ਆ ਤੇ ਕੋਈ ਉਹਨੂੰ ਧਮਕਾਉਣ ਨਹੀਂ ਜਾ ਸਕਦਾ? ਕੀ ਤੁਸੀਂ ਉਹਨੂੰ ਉਹਦੇ ਖਿਲਾਫ਼ ਪਰਚਾ, ਮੈਂ ਨੀ ਆਹਦਾ ਵੀ ਕੋਈ ਗੈਰ ਕਾਨੂੰਨੀ ਕੰਮ ਕਰੋ, ਮੈਂ ਆਹਦਾ ਕਾਨੂੰਨ ਤਾਂ ਤੁਸੀਂ ਉਹਨੂੰ ਨੋਟਿਸ ਦੇ ਹੀ ਸਕਦੇ ਹੋ ਨਾ, ਸ਼੍ਰੋਮਣੀ ਕਮੇਟੀ ਤੱਕ ਜੇ ਕੋਈ ਕੋਈ ਵੀ ਗੁਰੂਆਂ ਨਾਲ ਸਾਡੇ ਨਾਲ ਜਾਂ ਕਿਸੇ ਵੀ ਚੀਜ਼ਾਂ ਨਾਲ ਛੇੜਖਾਨੀ ਕਰਦਾ ਤਾਂ ਸਾਨੂੰ ਉਹਦਾ ਕੁਛ ਤਾਂ ਜਵਾਬ ਦੇਣਾ ਹੀ ਪੈਣਾ ਨਾ
ਜੀ। ਸੋ ਬਰਾੜ ਸਾਹਿਬ, ਅਗਲੀ ਇੱਕ ਜਿਹੜੀ ਖਬਰ ਕੱਲ ਦੀ ਕਾਫੀ ਭਖੀ ਹੋਈ ਹੈ, ਜੋ ਬ੍ਰਿਟੇਨ ਦੇ ਵਿਚ ਸੰਗੀਤ ਸਮਾਗਮ ਦੌਰਾਨ ਜਿਹੜਾ ਅੱਤਵਾਦੀ ਹਮਲਾ ਹੋਇਆ ਤੇ ਜਿਹਦੇ ਵਿਚ 20 ਤੋਂ ਵੱਧ ਲੋਕਾਂ ਦੀ ਮੌਤ ਵੀ ਹੋਈ ਹੈ, ਤੇ ਉਹਦੇ ਬਾਰੇ ਵੀ ਜ਼ਰੂਰ ਗੱਲ ਕਰੋ ਤੁਸੀਂ।
ਬਿਲਕੁਲ ਜੀ, ਦੇਖੋ ਬੜੀ ਮੰਦਭਾਗੀ ਖਬਰ ਹੈ ਇਹ, ਤੇ ਬ੍ਰਿਟੇਨ ਦੇ ਵਿਚ ਹੁਣ ਤੱਕ ਦਾ ਹੋਇਆ ਵੱਡਾ ਹਮਲਾ ਮੰਨਿਆ ਗਿਆ ਤੇ ਜਿਹਦੇ ਚ ਜ਼ਿਆਦਾਤਰ ਨੌਜਵਾਨ ਪ੍ਰਭਾਵਿਤ ਹੋਏ ਆ, ਕਿਉਂਕਿ ਇੱਕ ਮਿਊਜ਼ਿਕ ਕੰਸਰਟ ਹੋਵੇ ਤਾਂ ਉੱਥੇ ਜ਼ਿਆਦਾਤਰ ਨੌਜਵਾਨ ਹੀ ਜਾਂਦੇ ਆ, ਤੇ 22 ਦੇ ਕਰੀਬ ਮੌਤਾਂ ਹੋਈਆਂ, 60 ਦੇ ਕਰੀਬ ਜਿਹੜੇ ਉਹਦੇ ਚ ਜ਼ਖਮੀ ਹੋਏ ਆ, ਤੇ ਉਹ ISI ਨੇ ਉਹਦੀ ਜ਼ਿੰਮੇਵਾਰੀ ਵੀ ਲੈ ਲਈ ਆ ਵੀ ਅਸੀਂ ਕੀਤਾ ਹੈ ਕੁਛ। ਤਾਂ ਹੁਣ ਤੁਸੀਂ ਦੇਖੋ ਵੀ ਜੇ ਕੋਈ ਸੰਸਥਾ ਸ਼ਰੇਆਮ ਜ਼ਿੰਮੇਵਾਰੀ ਲੈ ਕੇ ਕਹਿੰਦੀ ਹੈ ਵੀ ਅਸੀਂ ਕਾਤਲ ਹਾਂ, ਤੇ ਫਿਰ ਵੀ ਉਹਨੂੰ ਸਹਿਯੋਗ ਮਿਲ ਰਿਹਾ, ਫਿਰ ਵੀ ਉਹਨੂੰ ਪੈਸਾ ਮਿਲ ਰਿਹਾ, ਤਾਂ ਇਹ ਤਾਂ ਹੁਣ ਲੋਕਾਂ ਦੀ ਫਿਰ ਅਕਲ ਤੇ ਹਾਸਾ ਹੀ ਆਉਂਦਾ, ਜਨਾਜ਼ਾ ਕੱਢਦੇ ਆਪਣੀ ਅਕਲ ਦਾ ਵੀ ਇੱਕ ਜਿਹੜਾ ਬੰਦਾ ਇੱਕ ਪਾਸੇ ਅਸੀਂ ਕਹਿਣੇ ਆ ਵੀ ਰੱਬ ਆ ਜਾਂ ਮਾਨਵਤਾ ਦੀ ਸੇਵਾ ਚ ਜਾਂ ਲੁਕਾਈ ਦੀ ਸੇਵਾ ਚ ਹੀ ਰੱਬ ਲੁਕਿਆ, ਤੇ ਦੂਜੇ ਪਾਸੇ ਅਸੀਂ ਕਹਿਣੇ ਆ ਰੱਬ ਦੀ ਦੁਹਾਈ ਦੇ ਕੇ ਤੇ ਇੱਦਾਂ ਜਿਹੜੀ ਮਾਨਵਤਾ ਦਾ ਜਿਹਨਾਂ ਦਾ ਕੋਈ ਕਸੂਰ ਹੀ ਨਹੀਂ ਕੋਈ, ਤੇ ਉਹਨਾਂ ਦਾ ਕਤਲੇਆਮ ਕਰਦੇ ਆ। ਚਲੋ ਮੰਨ ਲੈਂਦੇ ਆ ਇੱਕ ਫੌਜ ਆ, ਉਹ ਇੱਕ ਦੂਜੇ ਨੂੰ ਮਾਰਨ ਲਈ ਖੜੀ ਆ, ਤੇ ਇੱਕ ਨਹੀਂ ਮਾਰੂਗਾ ਤਾਂ ਦੂਜਾ ਉਹਨੂੰ ਮਾਰ ਦੂਆ, ਸੋ ਉਹ ਤਾਂ ਇੱਕ ਵੱਖਰਾ ਮੋਰਚਾ ਹੁੰਦਾ, ਇੱਕ ਸ਼ਰੇਆਮ ਲਲਕਾਰ ਹੁੰਦੀ ਆ। ਪਰ ਇੱਕ ਅਣਜਾਣ ਬੱਚੇ ਜਿਹੜੇ ਇੱਕ ਆਪਦਾ ਇੰਟਰਟੇਨਮੈਂਟ ਕਰਨ ਗਏ ਆ ਤੇ ਉਹਨਾਂ ਨਾਲ ਇਹੋ ਜਿਹਾ ਹਾਦਸਾ ਵਾਪਰਨਾ ਵਾਕਈ ਦਿਲ ਦਿਖਾਊ ਆ ਜੀ। ਤੇ ਇੰਗਲੈਂਡ ਇੱਕ ਛੋਟਾ ਜਿਹਾ ਮੁਲਕ ਆ, ਤੇ ਉਹਦੇ ਵਿੱਚ ਮੈਨੂੰ ਨਹੀਂ ਲੱਗਦਾ ਇਹ ਗੱਲ ਜ਼ਿਆਦਾਤਰ ਲੁਕੀ ਰਹੂਗੀ, ਜੋ ਬੰਦੇ ਇਸ 'ਚ ਇਨਵੋਲਵ ਆ ਛੇਤੀ ਹੀ ਇੰਗਲੈਂਡ ਉਹਨਾਂ ਬੰਦਿਆਂ ਨੂੰ ਲੈ ਆਊਗਾ ਸਾਹਮਣੇ। ਹੁਣ ਇੰਗਲੈਂਡ ਆਪਦੇ ਵੀਜ਼ਿਆਂ ਲਈ ਜਿਹੜਾ ਕੁਛ ਕਰ ਰਿਹਾ ਸੀ, ਯੂਰਪ ਨਾਲ ਵੱਖਰਾ ਹੋ ਰਿਹਾ ਸੀ ਬ੍ਰਿਟੇਨ, ਉਹਦੇ ਇਹੀ ਕਾਰਨ ਸੀ ਨਾ, ਉਹ ਆਪਦੀ ਜਿਹੜੀ ਬਾਰਡਰ ਸਿਕਿਉਰਿਟੀ ਨੂੰ ਹੋਰ ਵਧੀਆ ਕਰਨੀ ਚਾਹੁੰਦਾ, ਜਿਹੜੇ ਕਿ ਹੁਣ ਉਹ ਜਿਵੇਂ ਇੱਕ ਪਾਕਿਸਤਾਨੀ ਇੱਕ ਸ਼ਾਇਰ ਨੇ ਲਿਖਿਆ ਸੀ ਵੀ ਮੇਰੇ ਘਰ ਦੀ ਕੱਚੀ ਕੰਧ ਕੀ ਡਿੱਗੀ, ਲੋਕਾਂ ਨੇ ਰਾਸਤਾ ਆਮ ਬਣਾ ਲਿਆ ਘਰ ਨੂੰ। ਸੋ ਉਹ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਨਾ, ਇਹ ਉਸੇ ਚੀਜ਼ਾਂ ਲਈ ਇਸ ਬਾਰਡਰ ਸਿਕਿਉਰਿਟੀਆਂ ਹੁੰਦੀਆਂ, ਜੇ ਅੱਜ ਆਸਟ੍ਰੇਲੀਆ ਦੇ ਵੀਜ਼ੇ ਦੀ ਸਖ਼ਤ ਹੋ ਰਹੀ ਆ ਤਾਂ ਇਹੀ ਕਾਰਨ ਆ ਵੀ ਉਹ ਨਹੀਂ ਚਾਹੁੰਦੇ ਵੀ ਇਹੋ ਜਿਹੇ ਰੈਡੀਕਲ ਲੋਕ ਆਉਣ, ਜਿਹੜੇ ਲੋਕ ਆਪ ਵੀ ਨਹੀਂ ਚੰਗਾ ਕਰਦੇ ਦੂਜਿਆਂ ਨੂੰ ਵੀ ਭੜਕਾਉਂਦੇ ਆ, ਤੇ ਮੁਲਕ ਦੇ ਵਿੱਚ ਇੱਕ ਜਿਹੜਾ ਸਦਭਾਵਨਾ ਪੂਰਨ ਮਾਹੌਲ ਆ ਉਹਨੂੰ ਖਤਮ ਕਰਦੇ ਆ। ਸੋ ਇਹੀ ਚੀਜ਼ ਜਿਹੜਾ ਬ੍ਰਿਟੇਨ ਦੇ ਵਿੱਚ ਹੋਇਆ ਜੀ, ਤੇ ਆਉਣ ਵਾਲੇ ਦਿਨਾਂ 'ਚ ਪਤਾ ਲੱਗੂ। ਪਰ ਥੋੜੀ ਜੀ ਸਾਡੀ ਜਿਹੜੀ ਕੌਮ ਦੀ ਜਿਹੜੀ ਇੱਕ ਬਿਊਟੀ ਆ, ਅਸੀਂ ਆਪਦੀ ਕੌਮ ਨੂੰ ਨਿੰਦ ਵੀ ਬਹੁਤ ਲਿਆ, ਪਰ ਜੇ ਜਿੱਥੇ ਸਲਾਹਣਾ ਬਣਦਾ ਉੱਥੇ ਸਲਾਹਣਾ ਵੀ ਬਣਦਾ ਵੀ ਜਦੋਂ ਇਹ ਘਟਨਾ ਕ੍ਰਮ ਵਾਪਰਿਆ ਨਾਲ ਦੀ ਨਾਲ ਜਿਹੜੇ ਮੈਨਚੈਸਟਰ ਦੇ ਵਿੱਚ ਜਿੰਨੇ ਵੀ ਗੁਰੂ ਘਰ ਸੀ ਸਾਰੇ ਗੁਰੂ ਘਰਾਂ ਨੇ ਇੱਕੋ ਮਿੰਟ ਦੇ ਵਿੱਚ ਅਨਾਊਂਸ ਕਰਤਾ ਵੀ ਕਿਸੇ ਨੂੰ ਕਿਸੇ ਵੀ ਚੀਜ਼ ਦੀ ਕੋਈ ਮਦਦ ਆ ਉਹ ਅਸੀਂ ਮੁਹੱਈਆ ਕਰਾਉਣੇ ਆ। ਨਾਲ ਦੀ ਨਾਲ ਗੁਰਦੁਆਰਿਆਂ 'ਚ ਲੰਗਰ ਚੱਲ ਪਏ ਅੱਧੀ ਰਾਤ ਨੂੰ, ਤੇ ਨਾਲ ਦੀ ਨਾਲ ਸਾਰੇ ਪੀੜਤਾਂ ਲਈ ਦਰਵਾਜ਼ੇ ਖੋਲਤੇ। ਸੋ ਇਹ ਜਿਹੜਾ ਵਾਲਾ ਸਾਨੂੰ ਗੁਰੂ ਨੇ ਬਖਸ਼ਿਆ, ਅਸੀਂ ਇਸ ਲਈ ਦੁਆ ਅਰਦਾਸ ਕਰਾਂਗੇ ਦੁਨੀਆਂ 'ਚ ਕਿਸੇ ਕੋਨੇ 'ਚ ਹੋਈਏ, ਤੇ ਸਾਡੇ ਹੱਥ ਸਭ ਤੋਂ ਪਹਿਲਾਂ ਵਧਣ ਲੋਕਾਂ ਦੀ ਹੈਲਪ ਲਈ। ਇਹਦੇ ਨਾਲ ਸਾਡੀਆਂ ਚਾਹੇ ਦੁੱਖਦਾਈ ਘਟਨਾ, ਪਰ ਫਿਰ ਵੀ ਕਿਤੇ ਨਾ ਕਿਤੇ ਸਾਨੂੰ ਸਕੂਨ ਮਿਲਦਾ, ਇਨਸਾਨੀਅਤ ਦੇ ਤੌਰ ਦੇ ਉੱਤੇ ਸਕੂਨ ਮਿਲਦਾ
ਜੀ। ਬਰਾੜ ਸਾਹਿਬ ਤੇ ਗੁਰਿੰਦਰ ਚਹਿਲ ਹੁਣਾਂ ਨੇ ਜਿਹੜੀ ਸਾਡੇ ਨਾਲ ਖਬਰ ਸਾਂਝੀ ਕੀਤੀ ਸੀ, ਆਸਟ੍ਰੇਲੀਆ ਦੇ ਜਿਹੜੇ 47,000 ਵੀਜ਼ੇ ਰੱਦ ਹੋਏ ਉਹਦਾ ਬਾਰੇ ਇਹਨਾਂ ਨੇ ਕਿਹਾ ਕਿ ਪਿੰਟੂ ਭਾਜੀ ਟੇਕ ਦਿਸ ਨਿਊਜ਼ ਰੋਂਗ ਵੇ, ਸ਼ੇਅਰਿੰਗ ਦਿਸ ਨਿਊਜ਼ ਜਸਟ ਸ਼ੇਅਰਿੰਗ ਡਿਪਾਰਟਮੈਂਟਸ ਇਨਫੋਰਮੇਸ਼ਨ, ਤੇ ਇਹਦੇ ਵਿੱਚ ਜਿਹੜੇ ਇਹਨਾਂ ਨੇ ਕਾਫੀ ਦਿੱਤੇ ਹੋਏ ਸੀ ਕਿ ਇੰਨੇ ਵੀਜ਼ੇ ਇਹਨਾਂ ਚ, ਉਸ ਬਾਰੇ ਇਹਨਾਂ ਨੇ ਖੁਲਾਸਾ ਕੀਤਾ ਜੀ। ਤੇ
ਨਹੀਂ ਮੈਂ ਇਹ ਨੀ ਕਹਿ ਰਿਹਾ, ਮੈਂ ਰੋਂਗ ਵੇ ਨੀ ਲੈ ਰਿਹਾ, ਮੈਂ ਇਹੀ ਕਹਿ ਰਿਹਾ ਵੀ ਜੇ ਕੋਈ ਇੰਨੇ ਵੀਜ਼ੇ ਰਿਜੈਕਟ ਹੋਇਆ ਤਾਂ ਉਹਨਾਂ ਦੇ ਕੋਈ ਰੀਜ਼ਨ ਹੀ ਹੋਣਗੇ। ਤੇ ਇਹ ਅੰਕੜੇ ਮੈਂ ਦੇਖ ਲਿਆ ਹੁਣ ਖਬਰ ਮੇਰੇ ਸਾਹਮਣੇ, ਹਰਕੀਰਤ ਸਿੰਘ ਸੰਦਰ ਹੋਰਾਂ ਨੇ ਸਾਡੇ ਅਜੀਤ ਹੋਰਾਂ ਤੋਂ ਜਿਹੜੇ ਸਿਡਨੀ ਤੋਂ ਨਾਮਾ ਨਗਾਰਾ ਉਹਨਾਂ ਨੇ ਲਾਈ ਹੈ ਜੀ, ਤੇ ਉਹਨਾਂ ਨੇ ਅੰਕੜੇ ਜਿਹੜੇ ਸਾਰੇ ਦਿੱਤੇ ਆ। ਸੋ ਜੇ ਕਿਸੇ ਵੀ ਡਿਪਾਰਟਮੈਂਟ ਦੇ ਅੰਕੜੇ ਆ ਤਾਂ ਉਹ ਅੰਕੜੇ ਹੋਰ ਵੀ ਹੋਣਗੇ, ਉਹ ਵੀ ਸਾਨੂੰ ਨਾਲ ਨਾਲ ਦੇਣੇ ਚਾਹੀਦੇ ਆ ਵੀ ਹੁਣ ਤੱਕ ਅਸੀਂ ਕਿੰਨੇ ਲੋਕ ਇੱਥੇ ਪਹੁੰਚ ਗਏ ਆ ਵੀਜ਼ਾ ਲਾ ਕੇ। ਕੱਲੇ ਰਿਜੈਕਟ ਦੇ ਨਹੀਂ ਆਪਾਂ ਦੱਸ ਸਕਦੇ ਨਾ, ਆਪਾਂ ਨੂੰ ਸਾਰੇ ਦੱਸਣੇ ਚਾਹੀਦੇ ਆ
ਜੀ। ਤੇ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲਿਆਂ ਨੇ ਕਿਹਾ ਹੈ ਕਿ ਪਾਕਿਸਤਾਨ ਦੀ ਸ਼ੁਰੂ ਤੋਂ ਆਦਤ ਰਹੀ ਹੈ, ਉਹ ਕਦੇ ਵੀ ਹਾਰ ਐਕਸੈਪਟ ਨਹੀਂ ਕਰਦਾ। ਇੱਥੇ ਮੇਰੇ ਨਾਲ ਪਾਕਿਸਤਾਨੀ ਮੁੰਡੇ ਕੰਮ ਕਰਦੇ ਹਨ, ਉਹਨਾਂ ਦੇ ਦੱਸਣ ਮੁਤਾਬਕ 71 ਦੀ ਲੜਾਈ ਉਹਨਾਂ ਨੇ ਜਿੱਤੀ ਸੀ, ਜਦ ਕਿ ਇਤਿਹਾਸ ਗਵਾਹ ਹੈ ਕਿ 90,000 ਤੋਂ ਉੱਪਰ ਪਾਕਿਸਤਾਨ ਫੌਜੀਆਂ ਨੇ ਹਥਿਆਰ ਵੀ ਸੁੱਟੇ ਸੀ। ਉਹਨਾਂ ਦੇ ਇਤਿਹਾਸ ਤੇ ਭਾਰਤ ਦੀ ਹਾਰ ਦੱਸੀ ਗਈ ਸੀ, ਇਹ ਮੈਨੂੰ ਉਹਨਾਂ ਮੁੰਡਿਆਂ ਨੇ ਦੱਸਿਆ। ਨਵਜੋਤ ਸਿੱਧੂ ਨੇ ਕਿਹਾ ਅੰਮ੍ਰਿਤਸਰ ਚ ਮੋਟਰਸਾਈਕਲ ਕੈਬ ਚਲਾਉਣ ਦੀ ਗੱਲ ਕੀਤੀ ਹੈ, ਇਹ ਤਜਰਬਾ ਚਾਈਨਾ ਚ ਬਹੁਤ ਕਾਮਯਾਬ ਹੈ, ਸੈਲਾਨੀਆਂ ਨੂੰ ਸਸਤੀ ਟੈਕਸੀ ਤੇ ਫ੍ਰੀ ਗਾਈਡ ਮਿਲੇਗਾ, ਤੁਹਾਡਾ ਇਸ ਬਾਰੇ ਕੀ ਕਹਿਣਾ ਹੈ। ਤੇ ਨਾਲ ਇਹਨਾਂ ਨੇ ਅੱਗੇ ਕਿਹਾ ਕਿ ਗੁਰੂ ਸਾਹਿਬਾਨ ਨਾਲ ਛੇੜਛਾੜ ਵਾਲੀਆਂ ਫੋਟੋ ਵੀਡੀਓ ਸ਼ੇਅਰ ਨਹੀਂ ਕਰਨੀਆਂ ਚਾਹੀਦੀਆਂ, ਸ਼ੇਅਰ ਕਰਕੇ ਅਸੀਂ ਖੁਦ ਪ੍ਰਮੋਸ਼ਨ ਕਰ ਰਹੇ ਹਾਂ, ਇਸ ਬਾਰੇ ਤੁਹਾਡਾ ਕੀ ਕਹਿਣਾ। ਸੋ ਜੀ ਇਹ ਤਿੰਨ ਜਿਹੜੇ ਮੁੱਦੇ ਇਹਨਾਂ ਨੇ ਉਹਨਾਂ ਬਾਰੇ ਗੱਲ ਕੀਤੀ ਹੈ। ਬਰਾੜ ਸਾਹਿਬ
ਦੇਖੋ ਆਪਾਂ ਪਾਕਿਸਤਾਨ ਬਾਰੇ ਗੱਲ ਕਰ ਚੁੱਕੇ ਹਾਂ, ਉਹ ਤਾਂ ਮੈਨੂੰ ਨੀ ਲੱਗਦਾ ਦੁਆਰੇ ਕਰੀਏ ਆਪਾਂ, ਤੇ ਉਹ ਪਾਕਿਸਤਾਨ ਸਦਾ ਹੀ ਜਿਹੜਾ ਝੂਠ ਦਾ ਸਹਾਰਾ ਲੈਂਦਾ ਰਿਹਾ ਤੇ ਉਹੀ ਹੁਣ ਜਿਹੜੀਆਂ ਗੱਲਾਂ ਆ ਰਹੀਆਂ। ਗੁਰੂ ਸਾਹਿਬ ਦੀਆਂ ਜਿਹੜੀਆਂ ਫੋਟੋਵਾਂ ਨਾਲ ਛੇੜਛਾੜ ਦਾ ਤਾਂ ਫਿਲਹਾਲ ਤਾਂ ਆਪਣੇ ਕੋਲ ਇੱਕੋ ਹੀ ਤਰੀਕਾ ਵੀ ਆਪਾਂ ਉਹਨੂੰ ਨਾ ਸ਼ੇਅਰ ਕਰੀਏ, ਘੱਟ ਤੋਂ ਘੱਟ ਉਹਨੂੰ ਦੱਬਣ ਦੀ ਕੋਸ਼ਿਸ਼ ਕਰੀਏ ਵੱਧ ਤੋਂ ਵੱਧ। ਦੂਜਾ ਸਾਨੂੰ ਜੇ ਸੰਬੰਧਿਤ ਜਿਹੜੀਆਂ ਸਾਈਟਸ ਆ ਜਾਂ ਜਿੱਥੇ ਵੀ ਉਹਨੂੰ ਬਲੌਕ ਕਰਵਾਈਏ, ਉਹਨਾਂ ਦੀ ਕੰਪਲੇਂਟ ਕਰੀਏ, ਜਿੱਥੇ ਜਿੱਥੇ ਵੀ ਸਾਨੂੰ ਮਿਲਦੇ ਆ ਜੋ ਹਜ਼ਾਰਾਂ ਦੀ ਗਿਣਤੀ ਚ ਕਿਸੇ ਚੀਜ਼ ਦੀ ਕੰਪਲੇਂਟ ਜਾਊਗੀ ਤਾਂ ਉਹਦੇ ਤੇ ਉਹ ਜ਼ਰੂਰ ਉਹ ਚੈੱਕ ਲਾ ਦਿੰਦੇ ਆ। ਅੱਜ ਕੱਲ੍ਹ ਉਹਨਾਂ ਦੇ ਕੋਲੇ ਬਹੁਤ ਸਾਰੇ ਇਹੋ ਜਿਹੇ ਸਿਸਟਮ ਹੈਗੇ, ਜਿਵੇਂ ਵਰਡ ਪਛਾਣ ਲੈਂਦੇ ਆ, ਤੁਸੀਂ ਕੋਈ ਵੀ ਵਰਡ ਲਿਖ ਦਿਓ ਵੀ ਇਹ ਵਰਡ ਮੇਰੀ ਸਾਈਟ ਦੇ ਉੱਤੇ ਨਹੀਂ ਆਉਣਾ ਚਾਹੁੰਦਾ ਤੇ ਉਹਨੂੰ ਉਹ ਬਲੌਕ ਕਰ ਦਿੰਦੇ ਆ, ਉਹ ਵਰਡ ਤੁਹਾਡੀ ਸਾਈਟ ਦੇ ਉੱਤੇ ਕਦੇ ਨਹੀਂ ਆਊਗਾ। ਸੋ ਇਵੇਂ ਹੀ ਕੁਝ ਇੱਕ ਜਿਹੜੀਆਂ ਫੋਟੋਆਂ ਵੀ ਆਈਡੈਂਟੀ ਹੋ ਜਾਂਦੀਆਂ ਵੀ ਇਹਨਾਂ ਨੂੰ ਸ਼ੇਅਰ ਨਹੀਂ ਕੀਤੀਆਂ ਜਾਣੀਆਂ ਚਾਹੀਦੀਆਂ, ਇਹ ਨਾ ਹੋਣ ਦੇ ਨਾਲ ਤਾਂ ਸਿਸਟਮ ਹੀ ਨਹੀਂ ਸ਼ੇਅਰ ਹੋਣ ਦਿੰਦਾ। ਸੋ ਸਾਨੂੰ ਇਹ ਕਰ ਲੈਣਾ ਚਾਹੀਦਾ। ਤੀਜੀ ਜਿਹੜੀ ਨਵਜੋਤ ਸਿੱਧੂ ਨੇ ਮੋਟਰਸਾਈਕਲ ਵਾਲੀ ਗੱਲ ਕਹੀ ਹੈ ਜੀ, ਇਹ ਬਿਲਕੁਲ ਦਰੁਸਤ ਆ। ਚਾਈਨਾ ਦੇ ਵਿੱਚ ਇਹ ਬੜੀ ਕਾਮਯਾਬ ਹੁੰਦੀ ਆ, ਖਾਸ ਕਰਕੇ ਉਹਨਾਂ ਏਰੀਆ ਦੇ ਵਿੱਚ ਜਿੱਥੇ ਕਿ ਚੁਪਹੀਆ ਵਾਹਨ ਜਾਣੇ ਔਖੇ ਆ, ਦੁਪਹੀਆ ਸੌਖਾ ਚਲਾ ਜਾਂਦਾ ਤੇ ਟਾਈਮ ਦੀ ਵੀ ਬਚਤ ਹੁੰਦੀ ਆ ਤੇ ਬੰਦੇ ਨੂੰ ਜਾਣਾ ਆਉਣਾ ਵੀ ਸੌਖਾ ਹੁੰਦਾ, ਤਾਂ ਇਹ ਵੀ ਇੱਕ ਵਧੀਆ ਰੁਝਾਨ ਹੋ ਸਕਦਾ। ਤੇ ਉਹ ਨੌਜਵਾਨ ਜਿਹੜੇ ਕਿ ਮੋਟਰਸਾਈਕਲਾਂ ਤੇ ਮੋਟਰਸਾਈਕਲਾਂ ਦੇ ਵਿੱਚ ਗੇੜੀਆਂ ਲਾਉਂਦੇ ਆ ਜਾਂ ਮੋਟਰਸਾਈਕਲਾਂ ਦੀ ਵਰਤੋਂ ਕਰਦੇ ਆ, ਦੁਰਵਰਤੋਂ ਕਰਦੇ ਆ, ਉਹ ਸ਼ਾਇਦ ਵਰਤੋਂ ਕਰਨ ਲੱਗ ਜਾਣ ਇਸ ਨਾਲ ਤੇ ਚਾਰ ਪੈਸੇ ਵੀ ਬਣਾ ਲੈਣ। ਕਹਿੰਦੇ ਨੀ ਹੁੰਦੇ ਵੀ ਕਈ ਵਾਰ ਹਥਿਆਰ ਨੂੰ ਵਰਤਣਾ ਆਉਣਾ ਚਾਹੀਦਾ, ਨੌਜਵਾਨੀ ਦਾ ਜਿਹੜਾ ਹਥਿਆਰ ਆ ਇਹ ਮਾੜੇ ਤਾਂ ਪਾਸੇ ਨਾ ਜਾਵੇ, ਇਹਨੂੰ ਚੰਗੇ ਪਾਸੇ ਵੀ ਵਰਤਿਆ ਜਾ ਸਕਦਾ। ਸੋ ਗੁੱਡ ਆ ਜੀ ਆਈਡੀਆ, ਪਰ ਦੇਖਦੇ ਹੁਣ ਇਹ ਆਈਡੀਆ ਦੇ ਵਿੱਚ ਅਕਸਰ ਕਈ ਵਾਰੀ ਦੇਖਣ ਚ ਆਈਡੀਆ ਬੜਾ ਵਧੀਆ ਲੱਗਦਾ ਹੁੰਦਾ ਪਰ ਉਹਦੇ ਨੈਗੇਟਿਵਸ ਵੀ ਹੁੰਦੇ ਆ ਕਾਫੀ, ਤੇ ਉਹ ਫਿਰ ਵਕਤ ਨਾਲ ਸਾਹਮਣੇ ਆਉਂਦੇ ਆ। ਸੋ ਦੇਖਦੇ ਆ ਕਿੰਨਾ ਕੁ ਲਾਗੂ ਹੁੰਦਾ ਜਾਂ ਕਿੱਥੋਂ ਤੱਕ ਪਹੁੰਚਦਾ
ਜੀ। ਤੇ ਨਾਲ ਇਹਨਾਂ ਨੇ ਕਿਹਾ ਕਿ ਗੁਰੂ ਸਾਹਿਬਾਨ ਨਾਲ ਛੇੜਛਾੜ ਵਾਲੀਆਂ ਜਿਹੜੀਆਂ ਫੋਟੋ ਤੇ ਵੀਡੀਓ ਸ਼ੇਅਰ ਨਹੀਂ ਕਰਨੀਆਂ ਚਾਹੀਦੀਆਂ, ਤੇ ਏਦਾਂ ਕਰਕੇ ਕਹਿੰਦੇ ਅਸੀਂ ਖੁਦ ਹੀ ਪ੍ਰਮੋਸ਼ਨ ਕਰਦੇ ਆ
ਜੀ ਜੀ।
ਤੇ ਰਵਿੰਦਰ ਸਿੰਘ ਧਨੀ ਹੁਣਾਂ ਨੇ ਕਿਹਾ ਜੀ, ਇੱਕ ਪਾਸੇ ਗੁਰਦੁਆਰੇ ਨੇ ਜਨਤਾ ਲਈ ਦਰਵਾਜ਼ੇ ਖੋਲ ਦਿੱਤੇ ਆ, ਪਰ ਕੈਨੇਡਾ ਗਏ ਸਟੂਡੈਂਟ ਨੂੰ ਨੋਟਿਸ ਦੇਈ ਜਾ ਰਹੇ ਨੇ, ਏਦਾਂ ਕਿਉਂ ਭਾਪਾ ਜੀ?
ਜੀ 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 ਬਿਲਕੁਲ ਜੀ, ਅਸੀਂ ਪਰਸੋਂ ਗੱਲ ਵੀ ਕੀਤੀ ਸੀ, ਕੱਲ ਵੀ ਮੈਨੂੰ ਆਇਆ ਸੀ ਆਪਣੇ ਲੱਕੀ ਗੋਲਡ ਕੋਸਟ ਤੋਂ ਮੈਸੇਜ ਵੀ, ਭਾਈ ਤੁਸੀਂ ਇਸ ਵਿਸ਼ੇ ਤੇ ਜ਼ਰੂਰ ਗੱਲ ਕਰਿਓ। ਅਸੀਂ ਸੁਨੇਹਾ ਲਾਤਾ ਸੀ ਜੀ ਕੈਨੇਡਾ ਵਾਲਿਆਂ ਨੂੰ, ਵੈਸੇ ਤਾਂ ਪਰਸੋਂ ਚੌਥੇ ਦੇ ਪ੍ਰੋਗਰਾਮ ਦੇ ਵਿੱਚ ਹੀ, ਪਰ ਇਹ ਕਿਤੇ ਨਾ ਕਿਤੇ ਸਾਡੀ ਜਿਹੜੀ ਮੈਂਟੈਲਿਟੀ ਆ ਉਹਨੂੰ ਸਾਨੂੰ ਬਦਲਣਾ ਪਊਗਾ। ਅੰਦਰ ਬਾਹਰਲੇ ਲੋਕਾਂ ਲਈ ਅਸੀਂ ਵਾਕਈ ਕਮਾਲ ਆ, ਪਰ ਅੰਦਰਲੀਆਂ ਸਾਨੂੰ ਆਪਦੀਆਂ ਗੱਲਾਂ ਦਾ ਸਾਨੂੰ ਪਤਾ ਵੀ ਅੰਦਰ ਸਾਡੇ ਚ ਕੀ ਕਮੀਆਂ, ਤੇ ਉਹ ਕਮੀਆਂ ਸੁਧਾਰ ਲਈ ਅਸੀਂ ਰੋਜ਼ ਹੀ ਕੋਸ਼ਿਸ਼ ਕਰਦੇ ਹਾਂ। ਅਸੀਂ ਰੋਜ਼ ਜਿਵੇਂ ਪਹਿਲਾਂ ਵੀ ਮੈਂ ਪਿਛਲੇ ਹਫ਼ਤੇ ਵੀ ਸ਼ੇਅਰ ਕੀਤਾ ਸੀ ਵੀ ਕੋਈ ਇਲੈਕਸ਼ਨ ਨਾ ਹੋਣ ਤਾਂ ਚੰਗੇ ਰਹਿੰਦਾ, ਗੁਰਦੁਆਰਿਆਂ ਚ ਸਹਿਮਤੀ ਹੋਵੇ, ਸਭ ਦਾ ਇੱਕ ਏਕਾ ਹੋਵੇ, ਕਈ ਗੱਲਾਂ ਜਿਹੜੀਆਂ ਗੁਰਬਾਣੀ ਦੇ ਵਿੱਚ ਦਰਜ ਆ ਜੇ ਅਸੀਂ ਉਹਨਾਂ ਨੂੰ ਫੋਲੋ ਕਰ ਲਈਏ। ਗੁਰੂ ਘਰ ਬਣਾਏ ਗਏ ਆ ਗੁਰਬਾਣੀ ਦਾ ਪ੍ਰਸਾਰ ਕਰਨ ਲਈ, ਵੀ ਗੁਰਬਾਣੀ ਦਾ ਧਰਮ ਦਾ ਪ੍ਰਸਾਰ ਹੋਵੇ ਤੇ ਉਸ ਪ੍ਰਸਾਰ ਨਾਲ ਲੋਕਾਂ ਚ ਸੋਝੀ ਆਵੇ ਤੇ ਦੁਨੀਆਦਾਰੀ ਦੇ ਵਿੱਚ ਇੱਕ ਚੰਗਾ ਸਮਾਜ ਸਿਰਜਿਆ ਜਾਵੇ। ਪਰ ਬੜੇ ਦੁੱਖ ਨਾਲ ਕਹਿਣਾ ਪੈਂਦਾ ਵੀ ਉਸੇ ਗੁਰਬਾਣੀ ਦੇ ਕੋਈ ਵੀ ਗੱਲ ਨਹੀਂ ਮੰਨਦੇ ਉਹ ਗੁਰੂ ਘਰ ਖੁਦ ਜਾਂ ਪ੍ਰਬੰਧਕ, ਜਿਹੜੇ ਗੁਰੂ ਘਰਾਂ ਦੇ ਪ੍ਰਬੰਧਕ ਜਾਂ ਉੱਥੇ ਰਹਿਣ ਵਾਲੇ ਮੇਨ ਲੋਕ ਆ, ਉਹ ਕੋਈ ਗੱਲ ਹੀ ਨਹੀਂ ਮੰਨਦੇ। ਗੁਰੂ ਸਾਹਿਬ ਦਾ ਜੇ ਇੱਕ ਫਲਸਫਾ ਤਾਂ ਰਲ ਮਿਲ ਇਕੱਤਰ ਹੋਣ ਦਾ ਹੋਕਾ ਦੇਣ ਦੀ ਗੱਲ ਆ, ਤੇ ਅਸੀਂ ਉੱਥੇ ਰਲ ਮਿਲ ਇਕੱਤਰ ਹੋਣ ਦੀ ਥਾਂ ਤੇ ਚਾਹ ਧੜੇ ਬਣਾਉਣੇ ਆ, ਧੜੇ ਬਣਾ ਕੇ ਇੱਕ ਦੂਜੇ ਨਾਲ ਲੜਦੇ ਆ ਤੇ ਕੀ ਕੁਝ ਕਰਦੇ ਆ, ਗੁਰਬਾਣੀ ਦੇ ਮੁਤਾਬਕ ਤਾਂ ਇਹ ਹੈ ਵੀ ਹੋਮਿਓ ਮੈਂ ਇਹ ਚੀਜ਼ਾਂ ਤਾਂ ਸਾਰੀਆਂ ਮਿਟ ਜਾਣੀਆਂ ਚਾਹੀਦੀਆਂ ਜੇ ਤੁਸੀਂ ਗੁਰਬਾਣੀ ਦੇ ਜਿੰਨਾ ਵੀ ਨੇੜੇ ਆਈ ਜਾਂਦੇ ਹੋ ਉਨੀਆਂ ਮਿਟੀ ਜਾਣਗੀਆਂ। ਪਰ ਅਸੀਂ ਜਾਣੇ ਆ ਸੱਚਾਈ ਆ ਜੀ, ਭੱਜੇ ਭੱਜੇ ਜਾਣੇ ਆ, ਪੈਸੇ ਕੱਢ ਕੇ ਜੇਬ ਚੋਂ ਐਂ ਲੱਗਦਾ ਵੀ ਬਸ ਇਹ ਪੈਸਿਆਂ ਨਾਲ ਸਾਡਾ ਕਈ ਭੱਜ ਢਕੇ ਜਾਣਗੇ, ਤੇ ਉਹ ਪੰਜਾਂ ਦਸਾਂ ਦਾ ਨੋਟ ਕੱਢ ਕੇ ਉਹਦੇ ਨਾਲ ਆਪਦੇ ਟੇਕ ਕੇ ਮੱਥਾ ਇੱਕ ਜਾਂ ਦੋ ਮਿੰਟ ਜਿਹੜਾ ਮੱਥਾ ਟੇਕਣਾ ਉਹਦੇ ਵਿੱਚ ਵੀ ਸਾਡਾ ਬਣਿਆ ਬਣਾਇਆ ਇੱਕ ਫਾਰਮੈਟ ਆ ਜਿਹਦੇ ਚ ਅਸੀਂ ਆਖਦੇ ਹਾਂ ਵੀ ਹੇ ਮਾਲਕਾ ਤੰਦਰੁਸਤੀ ਬਖਸ਼ੀ, ਸੁੱਖ ਸਾਂਦ ਬਖਸ਼ੀ, ਸਾਰਾ ਕੁਛ ਕਹਿ ਕੇ ਵੀ ਮੇਰੇ ਜਵਾਕਾਂ ਨੂੰ ਪੜ੍ਹਾਈ ਲਿਖਾਈ ਬਖਸ਼ੀ, ਮੈਨੂੰ ਆ ਦੇਈ, ਮੇਰੇ ਘਰ ਵਾਲੇ ਨੂੰ ਆ ਦੇਈ, ਮੇਰੇ ਮਾਂ ਬਾਪ ਨੂੰ ਆ ਦੇਈ, ਇਹ ਕਹਿ ਕੇ ਇੱਕ ਅੱਧੇ ਮਿੰਟ ਦੇ ਵਿੱਚ ਉਹ ਵੀ ਜਿਵੇਂ ਫਾਹਾਂ ਨੀ ਪੜ੍ਹਦੇ ਹੁੰਦੇ ਇੱਕ ਸਕਿੰਟ ਦੇ ਵਿੱਚ ਡੇ ਕੇ ਤੇ ਅਸੀਂ ਵਾਪਸ ਆ ਜਾਂਦੇ ਹਾਂ। ਇਹ ਚੀਜ਼ਾਂ ਤੋਂ ਵੱਧ ਕੇ ਅਸੀਂ ਗੁਰੂ ਘਰ ਦਾ ਜਾਂ ਗੁਰਦੁਆਰੇ ਦਾ ਜਾਂ ਗੁਰੂ ਦੀ ਬਾਣੀ ਦਾ ਭੋਰਾ ਵੀ ਲਾਹਾ ਨਹੀਂ ਲਿਆ, ਜਿੰਨਾ ਮਰਜ਼ੀ ਅਸੀਂ ਕਹੀ ਜਾਈਏ ਡਰਾਮੇ ਕਰੀ ਜਾਈਏ। ਜੇ ਕਈ ਲੋਕ ਜਾਂਦੇ ਵੀ ਆ ਜਾਂ ਕਈ ਕਈ ਹੋਰ ਇੱਕ ਹੋਰ ਵੀ ਨਾਲ ਕਲਚਰ ਚੱਲਿਆ ਹੋਇਆ ਉਹ ਗਿਣਤੀਆਂ ਦੇ ਵਿੱਚ ਵਿਸ਼ਵਾਸ ਕਰਨ ਲੱਗ ਗਏ, ਉਹ ਵੀ ਇੱਕ ਕਿਤੇ ਨਾ ਕਿਤੇ ਕਲਚਰ ਸਾਡੇ ਸਿੱਖਇਜ਼ਮ ਦੇ ਵਿੱਚ ਮੈਨੂੰ ਨਹੀਂ ਲੱਗਦਾ ਵਧੀਆ ਵੀ ਉਹ ਇਸ ਚੀਜ਼ ਦਾ ਸਾਣ ਕਰਦੇ ਆ ਵੀ ਅੱਜ ਮੈਂ 5 ਵਾਰੀ ਪਾਠ ਕੀਤਾ, ਅੱਜ ਮੈਂ 10 ਪਾਠ ਕੀਤੇ। ਦੇਖੋ ਵੱਧ ਪਾਠ ਕਰਨੇ ਕੋਈ ਬੁਰਾਈ ਗੱਲ ਨਹੀਂ ਹੈ, ਤੁਹਾਡਾ ਜਿਹੜਾ ਮਨ ਆ ਤੁਹਾਡਾ ਮਨ ਚਲੋ ਮਾੜੀਆਂ ਸੋਚਾਂ ਦਾ ਨਾ ਸੋਚੂਗਾ ਉਸ ਟਾਈਮ ਚ, ਜੇ ਤੁਸੀਂ ਪਾਠ ਦੇ ਵਿੱਚ ਆਪਦਾ ਟਾਈਮ ਲਾ ਲਿਆ ਤਾਂ ਤੁਸੀਂ ਚੰਗਾ ਹੀ ਸੋਚੋਗੇ, ਕੁਛ ਨਾ ਕੁਛ ਤੁਹਾਡਾ ਵਕਤ ਚੰਗਾ ਹੀ ਗੁਜਰੂਗਾ। ਪਰ ਨਾਲ ਨਾਲ ਸਮਝਣ ਦੀ ਵੀ ਲੋੜ ਆ, ਗਿਣਤੀਆਂ ਵਧਾਉਣ ਤੋਂ ਵੱਧ ਬਿਹਤਰ ਆ ਵੀ ਸਮਝ ਗਏ ਵੀ ਉਹਦੇ ਵਿੱਚ ਕੀ ਲਿਖਿਆ, ਕੀ ਗੱਲਾਂ ਲਿਖੀਆਂ। ਤੁਸੀਂ ਕੱਲੀ ਕੱਲੀ ਲਾਈਨ ਆ ਜਿਹੜੀ ਨਾ ਤੁਹਾਡੀ ਜ਼ਿੰਦਗੀ ਬਦਲਣ ਵਾਲੀ ਆ, ਪਰ ਉਸ ਨਜ਼ਰੀਏ ਤੇ ਅਸੀਂ ਨਹੀਂ ਜਾਂਦੇ। ਅਸੀਂ ਤਾਂ ਸਾਨੂੰ ਤਾਂ ਐਂ ਲੱਗਦਾ ਵਿਤਕਰੇ ਜਿਵੇਂ ਕੈਨੇਡਾ ਦੇ ਵਿੱਚ ਲਿਖਿਆ ਵੀ ਸਟੂਡੈਂਟ ਭਾਈ ਇੱਥੇ ਨਾ ਵਿਹਲੇ ਬੈਠਣ, ਸਟੂਡੈਂਟ ਚਲੇ ਜਾਣ। ਤਾਂ ਮੈਂ ਉਹਨਾਂ ਨੂੰ ਕਿਹਾ, ਮੈਂ ਉਹਨਾਂ ਨੂੰ ਇਹੀ ਸੁਨੇਹਾ ਲਾਇਆ ਸੀ ਵੀ ਤੁਸੀਂ ਸਟੂਡੈਂਟ ਨਾ ਲਿਖੋ, ਸੰਗਤ ਲਿਖੋ। ਮੈਂ ਮੈਨੂੰ ਪਤਾ ਇਹ ਚੀਜ਼ ਵਰਤਾਰਾ ਹੁੰਦਾ ਵੀ ਲੋਕ ਕੀ ਕਰਦੇ ਆ ਉਧਰ ਪਾਠ ਚੱਲੀ ਜਾਂਦਾ, ਪਰ ਬਹੁਤ ਵੱਡਾ ਹਿੱਸਾ ਲੋਕਾਂ ਦਾ ਉਹ ਲੰਗਰ ਹਾਲ ਚ ਬੈਠਾ ਤੇ ਉੱਥੇ ਛਕੀ ਵਗਦਾ ਤੇ ਇੱਕ ਦੂਜੇ ਨਾਲ ਗੱਲਾਂ ਸੁਣਾਈ ਜਾਂਦਾ। ਹਰੇਕ ਗੁਰੂ ਘਰ ਚ ਇਹੀ ਕੁਛ ਆ, ਮੈਂ ਵੀ ਕਰਦਾ ਇਹੀ ਕੁਛ, ਮੈਂ ਕਿਸੇ ਨੂੰ ਕੀ ਦੋਸ਼ ਲਾਵਾਂ, ਮੈਂ ਵੀ ਇਹ ਮੇਰਾ ਵੀ ਵਰਤਾਰਾ ਹੁੰਦਾ ਜੋ ਜਾਣਾ ਲੰਗਰ ਚ ਬਹਿ ਕੇ ਮਹਿਫਲਾਂ ਲਾ ਲਈਦੀਆਂ ਤੇ ਗੱਲਾਂ ਬਾਤਾਂ ਮਾਰੀ ਜਾਂਦੀਆਂ, ਉੱਧਰ ਬਾਣੀ ਚੱਲੀ ਜਾਂਦੀ ਆ, ਉਹ ਐਂ ਲੱਗਦਾ ਵੀ ਉਹ ਤਾਂ ਇੱਕ ਉਹਨਾਂ ਦੀ ਡਿਊਟੀ ਆ, ਉਹਨਾਂ ਦਾ ਕੰਮ ਆ, ਕੋਈ ਸਾਡਾ ਕੰਮ ਨਹੀਂ, ਬਾਣੀ ਚੱਲ ਰਹੀ ਆ ਬਸ, ਦੈਟਸ ਇਟ, ਹੋਰ ਨਹੀਂ ਸਾਨੂੰ ਕੁਛ ਚਾਹੀਦਾ। ਤੇ ਉਹ ਚੀਜ਼ਾਂ ਤੇ ਰੋਕ ਲੱਗਣੀ ਚਾਹੀਦੀ ਆ, ਉਸ ਚੀਜ਼ਾਂ ਤੇ ਬੰਦਿਸ਼ ਲੱਗਣੀ ਚਾਹੀਦੀ ਆ। ਸਾਡੇ ਮੈਂ ਮੇਰੇ ਨਾ ਵੱਡੇ ਵੀਰ ਸਰਦਾਰ ਨਿਰਮਲ ਸਿੰਘ, ਉਹ ਅੱਜ ਕੱਲ ਨਹੀਂ ਹੈ ਜਹਾਨ ਚ, ਤੇ ਬੜੇ ਗੁਰਸਿੱਖੀ ਦੇ ਮੰਨਣ ਵਾਲੇ ਸੀ, ਗੁਰਸਿੱਖੀ ਨੂੰ ਬੜਾ ਨੇੜੇ ਤੋਂ ਮਾਨਿਆ ਉਹਨਾਂ ਨੇ ਆਪਣੇ ਜੀਵਨ ਚ, ਮੇਰੇ ਵੱਡੇ ਸਾਧੂ ਸਾਹਿਬ ਸਨ। ਤਾਂ ਉਹਨਾਂ ਦੀ ਮੈਂ ਇੱਕ ਚੀਜ਼ ਦੇਖਦਾ ਸੀ ਵੀ ਜਦੋਂ ਲੰਗਰ ਦੇ ਵਿੱਚ ਆ ਕੇ ਸੰਗਤ ਬਹਿ ਜਾਂਦੀ ਸੀ ਨਾ, ਤੇ ਉਹਨਾਂ ਨੇ ਉੱਚੀ ਉੱਚੀ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਨ ਲੱਗ ਜਾਣਾ ਵਿੱਚ ਬਾਲਟੀ ਚੱਕ ਕੇ। ਤਾਂ ਉਹ ਮੈਂ ਦੇਖਦਾ ਵੀ ਕਈ ਲੋਕ ਧਿਆਨ ਦਿੰਦੇ, ਕਈ ਨਾ ਦਿੰਦੇ, ਤਾਂ ਉਹਨਾਂ ਦਾ ਮੰਨਣਾ ਸੀ ਉਹ ਆਹਦੇ ਯਾਰ ਇੰਨੇ ਨਾਲ ਲੋਕ ਗੱਲਾਂ ਕਰਨ ਨੂੰ ਹਟ ਜਾਂਦੇ ਆ ਤੇ ਥੋੜਾ ਜਿਹਾ ਧਿਆਨ ਉਧਰ ਲਾ ਲੈਂਦੇ ਆ। ਜਦੋਂ ਬੀਬੀਆਂ ਨੇ ਰੋਟੀ ਬਣਾਉਣੀ ਜਾਂ ਉੱਥੇ ਆਟਾ ਗੁੰਨਣਾ ਹੋਰ ਕਰਨਾ, ਉਹਨਾਂ ਨੇ ਉੱਥੇ ਉੱਚੀ ਆਵਾਜ਼ ਦੇ ਵਿੱਚ ਟੇਪ ਲਾ ਦੇਣੀ ਜਿਹ ਚ ਗੁਰਬਾਣੀ ਦੇ ਸ਼ਬਦ ਲਾ ਦੇਣੇ। ਮੈਂ ਕਿਹਾ ਇਹ ਕਿਉਂ ਲਾਉਣੇ ਹੋ? ਕਹਿੰਦੇ ਇਹਨਾਂ ਨੂੰ ਇੱਕ ਦੂਜੇ ਦੀ ਗੱਲ ਨੀ ਨਾ ਸੁਣਦੀ, ਨਹੀਂ ਫਿਰ ਚੁਗਲੀਆਂ ਕਰਨ ਲੱਗ ਜਾਂਦੀਆਂ ਤੇ ਹੁਣ ਜਦੋਂ ਉੱਚੀ ਸ਼ਬਦ ਬੋਲਦੇ ਫਿਰ ਆਪੇ ਚੁੱਪ ਕਰਕੇ ਆਪੇ ਸ਼ਬਦ ਵਾਲੇ ਪਾਸੇ ਇਹਨਾਂ ਦਾ ਧਿਆਨ ਜਾਂਦਾ। ਸੋ ਉਹ ਉਹਨਾਂ ਦਾ ਇੱਕ ਆਪਦਾ ਤਰੀਕਾ ਸੀ, ਇਹ ਵੀ ਆਮ ਸਰਲ ਤਰੀਕੇ ਨਾਲ ਉਹ ਅਕਸਰ ਇਹ ਵਰਤਦੇ ਹੁੰਦੇ ਸੀਗੇ। ਸੋ ਸਾਨੂੰ ਕਿਤੇ ਨਾ ਕਿਤੇ ਇਹ ਚੀਜ਼ਾਂ ਤੋਂ ਅਸੀਂ ਫੇਰ ਨਿਕਲ ਕੇ ਆਵਾਂਗੇ ਬਾਹਰ। 100 ਹੱਥ ਰੱਸਾ ਸਿਰੇ ਤੇ ਗੰਢ ਜਿਹਨੂੰ ਆਦੇ ਆ, ਬਸ ਸਿਰਫ ਤੇ ਸਿਰਫ ਅਸੀਂ ਜੇ ਬਾਣੀ ਪੜ੍ਹ ਲਈਏ ਤੇ ਇਹ ਮਸਲੇ ਹੀ ਖਤਮ ਹੋ ਜਾਣਗੇ, ਕੋਈ ਮਸਲਾ ਹੀ ਨਹੀਂ ਰਹਿਣਾ ਸਾਡੇ ਕੋਲੇ। ਪਰ ਅਸੀਂ ਪੜ੍ਹਦੇ ਨਹੀਂ, ਅਸੀਂ ਲੋਕਾਂ ਨੂੰ ਪੜ੍ਹਾਉਣਾ ਚਾਹੁੰਦੇ ਹਾਂ, ਲੋਕਾਂ ਨੂੰ ਸੁਧਾਰਨਾ ਚਾਹੁੰਦੇ ਹਾਂ, ਲੋਕਾਂ ਦੇ ਵਿੱਚ ਤਬਦੀਲੀਆਂ ਦੇਖਣਾ ਚਾਹੁੰਦੇ ਹਾਂ, ਆਪ ਜਿਹੜੀ ਉੱਥੇ ਹੀ ਜਿਉਣਾ ਚਾਹੁੰਦੇ ਹਾਂ, ਆਪ ਸਾਡਾ ਉਹੀ ਹੋਮੇ ਸਾਡਾ ਰਹਿਣਾ ਚਾਹੀਦਾ
ਜੀ। ਬਰਾੜ ਸਾਹਿਬ ਈਮੇਲ ਦੇ ਜ਼ਰੀਏ ਅਜੀਤ ਹੁਣਾਂ ਨੇ ਸਾਡੇ ਨਾਲ ਸਾਂਝ ਪਾਈ ਸੀ ਜੀ, ਤੇ ਉਹਨਾਂ ਨੇ ਸਾਨੂੰ ਉਹੀ ਜਿਹੜੀ ਖਬਰ ਜਿਹੜੀ ਕਿ ਗੁਰਿੰਦਰ ਚਾਹਲ ਹੁਣਾਂ ਨੇ ਆਸਟ੍ਰੇਲੀਅਨ ਵੀਜ਼ਿਆਂ ਦੇ ਬਾਰੇ ਉਹੀ ਸੇਮ ਜਿਹੜੀ ਖਬਰ ਸਾਂਝੀ ਕੀਤੀ ਹੈ, ਸੋ ਉਹਨਾਂ ਦਾ ਜਵਾਬ ਇਹਨਾਂ ਨੂੰ ਜ਼ਰੂਰ ਮਿਲ ਗਿਆ ਹੋਣਾ। ਤੇ ਪਵਨ ਸ਼ਰਮਾ ਹੁਣਾਂ ਨੇ ਜੀ ਇੱਕ ਈਮੇਲ ਦੇ ਰਾਹੀਂ ਸਾਂਝ ਪਾਈ ਹੈ, ਸਤਿ ਸ੍ਰੀ ਅਕਾਲ ਬੁਲਾਈਏ ਸਾਰਿਆਂ ਨੂੰ, ਤੇ ਕਹਿ ਰਹੇ ਨੇ ਕਿ ਦਰਬਾਰ ਸਾਹਿਬ ਸਰੋਵਰ ਸਾਰਿਆਂ ਨੇ ਦੇਖਣਾ ਦੇਖਿਆ ਹੋਣਾ ਹੈ ਕਿ ਉੱਥੇ ਬੋਰਡ ਲੱਗਿਆ ਹੋਇਆ ਹੈ ਜਿਸ ਤੇ ਲਿਖਿਆ ਹੈ ਕਿ ਮੱਛੀਆਂ ਨੂੰ ਕੜਾਹ ਨਾ ਪਾਓ ਕਿਉਂਕਿ ਕੜਾਹ ਖਾਣ ਲਈ ਆਪਸ ਚ ਲੜਦੀਆਂ ਨੇ। ਇਸ ਤਰ੍ਹਾਂ ਦੇ ਬੋਰਡ ਹਰ ਇੱਕ ਗੁਰਦੁਆਰਾ ਸਾਹਿਬ ਦੇ ਬਾਹਰ ਲਗਾ ਦੇਣੇ ਚਾਹੀਦੇ ਹਨ ਜਿਸ ਤੇ ਲਿਖਿਆ ਹੋਏ ਕਿ ਅੰਦਰ ਗੋਲਕ ਚ ਮਾਇਆ ਭੇਟ ਨਾ ਕਰੋ ਕਿਉਂਕਿ ਤੁਹਾਡੀ ਭੇਟ ਕੀਤੀ ਮਾਇਆ ਪਿੱਛੇ ਜਥੇਦਾਰ ਆਪਸ ਵਿਚ ਲੜ ਪੈਂਦੇ ਨੇ।
ਨਹੀਂ ਦੇਖੋ ਇਹ ਨਹੀਂ ਹੁੰਦਾ, ਏਦਾਂ ਨਹੀਂ ਹੋਣਾ ਚਾਹੀਦਾ। ਅਸੀਂ ਮੈਂ ਪਹਿਲਾਂ ਵੀ ਕਈ ਪ੍ਰੋਗਰਾਮਾਂ ਚ ਅਮਨਦੀਪ ਹੋਰਾਂ ਨਾਲ ਵੀ ਇਸ ਵਿਸ਼ੇ ਤੇ ਲੰਮੀ ਚੌੜੀ ਗੱਲ ਹੁੰਦੀ ਰਹੀ ਆ ਅਸੀਂ ਸਾਨੂੰ ਲੋੜ ਆ ਪਾਰਦਰਸ਼ਤਾ ਦੀ, ਜਾਂ ਸਾਨੂੰ ਇਹ ਨੀ ਅਸੀਂ ਕਹਿ ਸਕਦੇ ਵੀ ਗੁਰੂ ਘਰ ਦੇ ਵਿੱਚ ਮਾਇਆ ਨਾ ਪਾਓ। ਜਿਹੜੀ ਇਹ ਤਾਂ ਇੱਕ ਤਰਕ ਲੋਕਾਂ ਨੇ ਕਾਫੀ ਵੱਡਾ ਮਸਲਾ ਚੱਕਿਆ ਸੀ ਵੀ ਗੋਲਕ ਚੱਕ ਦਿਓ ਕਲੇਸ਼ ਕਲੇਸ਼ ਖਤਮ ਹੋ ਜਾਣਗੇ। ਬਿਲਕੁਲ ਸੱਚਾਈ ਹੈ, ਕੋਈ ਦੋ ਰਾਏ ਨਹੀਂ ਹੈਗੀ ਵੀ ਗੋਲਕ ਚੱਕ ਦਿਓ ਬਹੁਤ ਸਾਰਾ ਕੁਛ ਹੱਲ ਹੋ ਜੂਗਾ। ਪਰ ਅਸੀਂ ਚਾਹੁੰਦੇ ਹਾਂ ਗੁਰੂ ਦਾ ਘਰ ਵੀ ਵਸੇ, ਅਸੀਂ ਚਾਹੁੰਦੇ ਹਾਂ ਗੁਰੂ ਦੇ ਘਰ ਦੀ ਬਹਿਜਾ ਹੋਵੇ, ਬਹੁਤ ਸੁੰਦਰ ਘਰ ਹੋਣ ਗੁਰੂ ਦੇ, ਅਸੀਂ ਚਾਹੁੰਦੇ ਹਾਂ ਉੱਥੋਂ ਸਾਨੂੰ ਗੁਰੂ ਦੀ ਪ੍ਰੇਰਣਾ ਮਿਲੇ, ਅਸੀਂ ਜਾਂਦੇ ਹਾਂ ਉੱਥੇ, ਅਸੀਂ ਹਰ ਆਨੰਦ ਮਾਣਦੇ ਹਾਂ ਤੇ ਖਾਣਾ ਪੀਣਾ ਚਾਹੁੰਦੇ ਹਾਂ, ਅਸੀਂ ਏਸੀ ਹਾਲਾਂ 'ਚ ਬੈਠਣਾ ਚਾਹੁੰਦੇ ਹਾਂ, ਸਭ ਕੁਛ ਚਾਹੁੰਦੇ ਹਾਂ ਤੇ ਪਰ ਅਸੀਂ ਚਾਹੁੰਦੇ ਹਾਂ ਵੀ ਗੁਰੂ ਘਰ ਨੂੰ ਅਸੀਂ 5 ਸੈਂਟ ਵੀ ਨਾ ਦੇਈਏ। ਅਸੀਂ 5 ਸੈਂਟ ਵੀ ਦੇਣਾ ਬੁਰਾ ਸਮਝਦੇ ਹਾਂ ਜਿਵੇਂ ਜਿਹੜੇ ਢੰਗ ਨਾਲ, ਨਹੀਂ ਏਦਾਂ ਨਹੀਂ ਹਾਲਾਤ ਚੱਲਦੇ। ਜੇ ਕਿਸੇ ਧਰਮ ਦਾ ਪਸਾਰਾ ਕਰਨਾ ਉਹਦੇ ਲਈ ਘਰ ਘਰ ਧਰਮਸਾਲ ਹੋਣਾ ਵੀ ਜ਼ਰੂਰੀ ਆ, ਗੁਰੂ ਘਰਾਂ ਦਾ ਹੋਣਾ ਵੀ ਜ਼ਰੂਰੀ ਆ। ਉੱਥੇ ਗੁਰੂ ਸਾਹਿਬ ਹੋਰਾਂ ਵੇਲੇ ਵੀ ਜਿਹੜਾ ਦਸਵੰਧ ਦੀ ਜੇ ਪ੍ਰਕਿਰਿਆ ਗੁਰੂ ਸਾਹਿਬ ਨੇ ਚਲਾਈ ਆ, ਜੇ ਗੁਰੂ ਸਾਹਿਬ ਨੂੰ ਤਾਂ ਸਾਡੇ ਨਾਲੋਂ ਵੱਧ ਜਾਣਕਾਰ ਸੀ, ਉਹਨਾਂ ਨੂੰ ਉਹਨਾਂ ਨੇ ਦਸਵੰਧ ਚਲਾਉਣਾ ਹੀ ਨਹੀਂ ਸੀ। ਜੇ ਬਿਨਾਂ ਕਿਸੇ ਇਸ ਤੋਂ ਚੱਲ ਪੈਂਦਾ ਤਾਂ ਉਹਨਾਂ ਨੇ ਦਸਵੰਧ ਸ਼ਬਦ ਨੂੰ ਲਿਆਉਣਾ ਹੀ ਨਹੀਂ ਸੀ, ਅਪਰੋਚ ਹੀ ਨਹੀਂ ਕਰਨਾ ਸੀ। ਸੋ ਇਹ ਵੀ ਇੱਕ ਗੁਰੂ ਦੀ ਉਲੰਘਣਾ ਹਾਂ ਜਿਹੜੀ ਹੋਣੀ ਚਾਹੀਦੀ ਹੈ, ਗੱਲ ਉਹ ਪਾਰਦਰਸ਼ਤਾ ਦੀ ਹੋਣੀ ਚਾਹੀਦੀ ਆ। ਮੈਂ ਪਹਿਲਾਂ ਵੀ ਗੱਲ ਕਰੀ ਸੀ ਵੀ ਅਸੀਂ ਨਵਾਂ ਪ੍ਰੋਜੈਕਟ ਜਿਹੜਾ ਗੁਰਦੁਆਰਾ ਸਾਹਿਬ ਦਾ ਇੱਥੇ ਐਡਲੇਡ ਦੇ ਵਿੱਚ ਜਿਹੜਾ ਉਹਦੇ ਬਾਰੇ ਗੱਲ ਕੀਤੀ ਸੀਗੀ ਪਿਛਲੇ ਪ੍ਰੋਗਰਾਮ 'ਚ ਵੀ, ਉਹਦੇ 'ਚ ਅਸੀਂ ਪ੍ਰਪੋਜ਼ਲ ਰੱਖੀ ਸੀਗੀ ਸੰਵਿਧਾਨ ਦੇ ਵਿੱਚ ਵੀ ਜਿਹੜੀ ਪਾਰਦਰਸ਼ਤਾ ਜਿਹੜੀ ਹੋਣੀ ਚਾਹੀਦੀ ਉਹਦੇ ਲਈ ਇੱਕ ਮਸ਼ੀਨ ਆ ਜਿਹੜੀ ਇਹ ਜੀ ਬਣੇ ਜਿਹੜੀ ਕਿ ਜਿੱਥੇ ਕਿ ਤੁਹਾਡੀ ਐਂਟਰੀ ਹੋਵੇ ਮਗਰੋਂ ਤੇ ਪਹਿਲਾਂ ਆਨਲਾਈਨ ਉਹ ਸ਼ੋ ਕਰਦੇ। ਮੈਂ ਬਹੁਤ ਸਾਰੀਆਂ ਕੰਪਨੀਆਂ ਨਾਲ ਉਸ ਟਾਈਮ ਗੱਲ ਕੀਤੀ ਜਿਨ੍ਹਾਂ ਦੇ ਵਿੱਚ ਇੱਕ ਕੰਪਨੀ ਨੇ ਕਿਹਾ ਵੀ ਅਸੀਂ ਏਟੀਐਮ ਤੇ ਪਾਰਕਿੰਗ ਮਸ਼ੀਨ 2-3 ਮਸ਼ੀਨਾਂ ਦਾ ਮੇਲ ਇਕੱਠਾ ਕਰਕੇ ਇੱਕ ਮੇਲ ਮਸ਼ੀਨ ਬਣਾਵਾਂਗੇ, ਜਿਹ 'ਚ ਉਹਨਾਂ ਨੇ ਮੇਥੋਂ ਸਪੈਸੀਫਿਕੇਸ਼ਨ ਮੰਗੀਆਂ ਸਨ, ਜਿਹਦੇ 'ਚ ਮੈਂ ਦੱਸਿਆ ਸੀ ਵੀ ਭਾਈ ਇੱਕ ਵੱਡੀ ਸਕਰੀਨ ਹੋਵੇ, ਉਹਦੇ ਤੇ ਸਾਰੀਆਂ ਲੈਂਗੁਏਜ ਹੋਣ, ਜਿਹੜੀ ਵੀ ਮਰਜ਼ੀ ਲੈਂਗੁਏਜ ਦੇ ਵਿੱਚ ਉਹ ਸਪੋਰਟ ਕਰਦੀ ਹੋਵੇ, ਤੇ ਉਹਦੇ 'ਚ ਬੰਦਾ ਟੱਚ ਸਕਰੀਨ ਹੋਵੇ ਤੇ ਉਹਦੇ 'ਚ ਸਿੱਧਾ ਪਿਆ ਹੋਵੇ ਵੀ ਭਾਈ ਤੁਸੀਂ ਕੀ ਡੋਨੇਟ ਕਰਨਾ ਚਾਹੁੰਦੇ ਹੋ, ਟੱਚ ਕਰੇ ਜਾ ਕੇ ਉਹ 'ਚ ਜੇ ਤੁਸੀਂ ਕਾਰਡ ਪਾ ਕੇ ਕਰਨਾ ਤਾਂ ਕਾਰਡ ਪਾਓ, ਜੇ ਤੁਸੀਂ ਕੈਸ਼ ਪਾਉਣਾ ਤਾਂ ਉਹ ਦੁਨੀਆਂ ਦੀ ਹਰ ਕਰੰਸੀ ਨੂੰ ਰਿਕੋਗਨਾਈਜ਼ ਕਰਦੀ ਹੋਵੇ ਮਸ਼ੀਨ, ਤੇ ਉਦੋਂ ਬਾਅਦ ਉਹ ਨਾਲ ਦੀ ਨਾਲ ਤੁਸੀਂ ਉਹਦੀ ਜੇ ਤੁਸੀਂ ਆਪਦਾ ਨਾਂ ਫਿਲ ਕਰਨਾ ਪਰਚੀ ਦੇ ਉੱਤੇ ਜਾਂ ਕੁਛ ਵੀ ਹਿੰਟ ਪਾਉਣਾ, ਕੋਈ ਪਾਸਵਰਡ ਕੋਈ ਕੋਡ ਪਾਉਣਾ ਜੇ ਗੁਪਤ ਦਾਨ ਦਾ ਜੋ ਵੀ ਮਰਜ਼ੀ ਤੁਸੀਂ ਜਿਹੜਾ ਕਿ ਤੁਹਾਨੂੰ ਪਤਾ ਲੱਗੇ ਉਹ ਤੁਸੀਂ ਕਰਕੇ ਜਦੋਂ ਬਟਨ ਨੱਪੋ ਉਹ ਨਾਲ ਦੀ ਨਾਲ ਜਿਵੇਂ ਪਾਰਕਿੰਗ ਮਸ਼ੀਨ ਤੁਹਾਨੂੰ ਟਿਕਟ ਦਿੰਦੀ ਆ ਇਵੇਂ ਟਿਕਟ ਕੱਢ ਦੇ ਤੁਹਾਡੇ ਲਈ, ਤੇ ਉਦੋਂ ਬਾਅਦ ਤੁਸੀਂ ਆਪਦੇ ਫੋਨ ਦੇ ਉੱਤੇ ਜੋ ਵੀ ਤੁਹਾਡੇ ਫੋਨ ਦੇ ਉੱਤੇ ਐਪ ਹੋਵੇ ਉਹ ਐਪ ਨੂੰ ਤੁਸੀਂ ਦੇਖੋ ਜਦੋਂ ਕਲਿੱਕ ਕਰਕੇ ਤਾਂ ਤੁਹਾਡੇ ਪੈਸੇ ਉੱਥੇ ਸ਼ੋ ਹੋਣ। ਜਦੋਂ ਇੰਨੀ ਪਾਰਦਰਸ਼ਤਾ ਇਨਪੁੱਟ ਦੀ ਹੋ ਗਈ ਨਾ ਉਦੋਂ ਬਾਅਦ ਆਊਟਪੁੱਟ ਦੀ ਪਾਰਦਰਸ਼ਤਾ ਦੇਣੀ ਪ੍ਰਬੰਧਕੀ ਕਮੇਟੀ ਦੀ ਮਜਬੂਰੀ ਹੋਜੂਗੀ। ਜੇ ਤੁਸੀਂ ਇਨਪੁੱਟ ਦੇ ਵਿੱਚ ਪਾਰਦਰਸ਼ਤਾ ਆ ਗਈ, ਮੰਨ ਲਓ ਤੁਹਾਡੇ ਕੋਲ 1,00,000 ਰੁਪਇਆ ਰੋਜ਼ ਆਈ ਜਾਂਦਾ ਕਿਸੇ ਅਦਾਰੇ ਨੂੰ, ਤਾਂ ਜੇ ਉਹ ਇਨਪੁੱਟ ਤੋਂ ਆਊਟਪੁੱਟ ਆ, ਜੇ ਆਊਟਪੁੱਟ ਵੀ ਤਾਂ ਸਾਰੀ ਡਿਜੀਟਲ ਹੋਣੀ ਅੱਜ ਕੱਲ੍ਹ, ਤੇ ਉਹ ਜੇ ਡਿਜੀਟਲ ਆਊਟਪੁੱਟ ਜਾਊਗੀ ਤਾਂ ਉਹਨਾਂ ਨੂੰ ਜਿਹੜਾ ਬੈਲੈਂਸ ਆ ਉਹ ਸਾਹਮਣੇ ਦੁਨੀਆਂ ਨੂੰ ਦਿਖੂਗਾ, ਜੇ ਦੁਨੀਆਂ ਨੂੰ ਦਿਖੂਗਾ ਤੇ ਕਿਤੇ ਹੇਰਾ ਫੇਰੀ ਠੱਗੀ ਚੋਰੀ ਦਾ ਕੰਮ ਹੀ ਖਤਮ ਹੋਜੂਗਾ, ਤੇ ਉਹ ਗੋਲਕ ਚੱਕਣ ਦੇ ਬਰਾਬਰ ਹੀ ਹੋਜੂਗਾ, ਸੱਪ ਵੀ ਮਰਜੂ ਸੋਟੀ ਵੀ ਬਚਜੂ। ਸੋ ਇਹ ਅਸੀਂ ਇਹ ਨਹੀਂ ਕਹਿ ਸਕਦੇ ਵੀ ਗੁਰੂ ਘਰਾਂ ਦੇ ਵਿੱਚੋਂ ਚੜਾਵਾ, ਜੇ ਕੱਲ ਨੂੰ ਸਾਰੇ ਦੁਨੀਆਂ ਨੂੰ ਕਹਿ ਦਿਓ ਚੜਾਵਾ ਬੰਦ ਕਰ ਦਿਓ ਤਾਂ ਕੀ ਦਰਬਾਰ ਸਾਹਿਬ ਦੇ ਵਿੱਚ ਅੱਜ ਜਿਹੜੀ ਹਿੱਕ ਠੋਕ ਕੇ ਅਸੀਂ ਕਹਿਣੇ ਵੀ 1,00,000 ਬੰਦਾ ਰੋਜ਼ ਉੱਥੇ ਲੰਗਰ ਛਕਦਾ ਜਾਂ ਉੱਥੇ ਆਹ ਕੁਛ ਹੁੰਦਾ ਜਾਂ ਇੰਨਾ ਕੁਛ ਹੁੰਦਾ, ਕੀ ਹੋਊਗਾ? ਇਹ ਨਹੀਂ ਹੋਣਾ। ਬਾਕੀ ਜਿਹੜੀ ਸਰੋਵਰ ਦੇ ਵਿੱਚ ਵੀ ਜਿਹੜਾ ਮੱਛੀਆਂ ਨੂੰ ਜਿਹੜਾ ਪਾਉਣਾ ਉਹਦੇ ਨਾਲ ਕੀ ਹੈ ਵੀ ਸਰੋਵਰ ਦੇ ਉੱਤੇ ਨਾ ਬਹੁਤ ਵੱਡਾ ਬਜਟ ਲੱਗਿਆ ਸੀਗਾ, ਸਾਡੇ ਮਿੱਤਰ ਆ ਟੁੱਟ ਬ੍ਰਦਰਸ ਉਹਨਾਂ ਨੇ ਇੱਕ ਸਪੈਸ਼ਲ ਉੱਥੇ ਪ੍ਰੋਜੈਕਟ ਲਾਇਆ ਸੀ ਸਰੋਵਰ ਨੂੰ ਸਵੱਛ ਰੱਖਣ ਲਈ, ਜਿਹੜਾ ਸਰੋਵਰ ਦਾ ਜਿਹੜਾ ਜਾਲ ਆ ਉਹ ਇੱਕ ਅਸੀਂ ਉਹਨੂੰ ਉਹਦਾ ਬਹੁਤ ਸਤਿਕਾਰ ਆ ਸਾਡੇ ਮਨਾਂ ਦੇ ਵਿੱਚ, ਤੇ ਪਰ ਉਹਦੇ ਵਿੱਚ ਕਈ ਵਾਰੀ ਇਹੋ ਜਿਹਾ ਮਾਹੌਲ ਹੋ ਗਿਆ ਸੀ ਵੀ ਉਹਨੂੰ ਅਸੀਂ ਵਧੀਆ ਨਹੀਂ ਰਿਹਾ ਸੀਗਾ ਉਹਦੀ ਜਿਹੜੀ ਉਹਨੂੰ ਸਾਨੂੰ ਜਿਹੜਾ ਸਵੱਛ ਰੱਖਣ ਲਈ ਇੱਕ ਪ੍ਰੋਜੈਕਟ ਲਾਉਣ ਦੀ ਲੋੜ ਸੀ, ਜਿਹੜਾ ਕਿ ਟੁੱਟੋ ਬ੍ਰਦਰਸ ਨੇ ਬਹੁਤ ਵੱਡਾ ਖਰਚਾ ਕਰਕੇ ਉਹ ਲਾਇਆ ਸੀ, ਜਿਹੜਾ ਵਧੀਆ ਕਾਮਯਾਬ ਚੱਲ ਰਿਹਾ। ਤੇ ਇਸ ਕਰਕੇ ਜੇ ਤੁਸੀਂ ਕੁਛ ਵੀ ਫੂਡ ਪਾਉਣੇ ਹੋ ਉਹ ਠੀਕ ਨਹੀਂ ਹੈਗਾ, ਤੇ ਉਹਨਾਂ ਲਈ ਉਹਨਾਂ ਦਾ ਆਪਣਾ ਇੱਕ ਫੂਡ ਮੱਛੀਆਂ ਦਾ ਉਹ ਸਾਰਾ ਕੁਛ ਉਹਨਾਂ ਦੀ ਰੇਂਜ ਹੈ। ਬਾਕੀ ਜਿਹੜੀ ਦੇਗ ਆ, ਦੇਗ ਦੀ ਮਹੱਤਤਾ ਸਿੱਖ ਧਰਮ ਦੇ ਵਿੱਚ ਬਹੁਤ ਵੱਡੀ ਆ, ਉਸ ਮਹੱਤਤਾ ਨੂੰ ਵੀ ਤੁਸੀਂ ਕਿਤੇ ਨਾ ਕਿਤੇ ਬੇਅਦਬੀ ਜਾਣੇ ਅਣਜਾਣੇ ਚ ਨਾ ਕਰ ਬੈਠੋ, ਸੋ ਸਾਨੂੰ ਉਹ ਵੀ ਦੇਖਣਾ ਪੈਣਾ
ਜੀ। ਤੇ ਗੁਰਿੰਦਰ ਸਿੰਘ ਬੈਂਸ ਮੈਲਬਨ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ, ਤੇ ਕਹਿੰਦੇ ਭਾਜੀ ਗੁੱਡ ਇਨਫੋਰਮੇਸ਼ਨ ਐਂਡ ਕੈਨੇਡਾ ਵਾਲੀ ਜਨਤਾ ਦੇ ਦੋਵੇਂ ਪੱਖ ਕਹਿੰਦੇ ਜਾਣਨੇ ਜ਼ਰੂਰੀ ਆ, ਕਿਉਂਕਿ ਮੈਂ ਮੈਲਬਨ ਦੇ ਗੁਰੂ ਘਰ ਵੀ ਦੇਖਿਆ ਕਿ ਕੁਝ ਵੀ ਲੰਗਰ ਹਾਲ ਦੇ ਸਮਾਨ ਖਰੇ ਗੁੱਲ ਕਰੀ ਜਾਂਦੇ ਆ ਕਹਿੰਦੇ, ਪਰ ਸਟੂਡੈਂਟ ਦੀ ਥਾਂ ਤੇ ਸਾਰਿਆਂ ਨੂੰ ਲਿਖਦੇ ਤਾਂ ਵਧੀਆ ਆ ਕਹਿੰਦੇ, ਬਾਕੀ ਆਪਣੇ
ਲੋਕ ਸੰਗਤ ਸ਼ਬਦ ਲਿਖਣਾ ਸੀ, ਇੰਨਾ ਹੀ ਫਰਕ ਸੀ, ਹੋਰ ਕੋਈ ਗੱਲ ਨੀ। ਹੈ ਉਹ ਸੱਚੇ ਗੁਰਦੁਆਰੇ ਸੱਚੇ ਆ ਉਹ ਚ ਮੈਂ ਖੁਦ ਤੁਹਾਨੂੰ ਦੱਸਿਆ ਮੈਂ ਖੁਦ ਦੋਸ਼ੀ ਆ ਇਸ ਮਾਮਲੇ ਚ ਅਕਸਰ ਹੀ ਜਾਈਦਾ ਉੱਥੇ ਬੈਠ ਕੇ ਗੱਲਾਂ ਮਾਰੀਦੀਆਂ ਤੇ ਪਰ ਉੱਥੇ ਜੇ ਸੰਗਤ ਲਿਖਿਆ ਹੋਵੇ ਵੀ ਸੰਗਤ ਜੀ ਬੇਨਤੀ ਆ ਵੀ ਭਾਈ ਜੇ ਤੁਸੀਂ ਲੰਗਰ ਛਕ ਲੈਣਾ ਤੇ ਬਾਲਤੂ ਟਮਾ ਸਮਾਂ ਇੱਥੇ ਨਾ ਬੈਠੋ ਤਾਂ ਬਹੁਤ ਵਧੀਆ ਸੀ ਬਸ ਇੰਨੀ ਗੱਲ ਆ ਝੂਠ ਉਹ ਚ ਕੁਛ ਨੀ ਪਰ ਜਿਹੜਾ ਵਿਦਿਆਰਥੀ ਲਿਖਣਾ ਉਹ ਕਿਤੇ ਵੀ ਅਕਸੈਪਟੇਬਲ ਨਹੀਂ ਹੈਗਾ
ਜੀ ਤੇਰਵਿੰਦਰ ਸਿੰਘ ਧਰੀ ਹੁਣਾਂ ਨੇ ਕਿਹਾ ਜੀ ਕਿ ਬਹੁਤ ਵਧੀਆ ਕਹਿੰਦੇ ਬੜੇ ਵਧੀਆ ਸਰਲ ਤਰੀਕੇ ਨਾਲ ਜਵਾਬ ਦਿੱਤਾ ਭਾਜੀ ਤੁਸੀਂ ਤੇ ਲਓ ਜੀ ਨਾ ਵੱਲੋਂ ਲੱਭਜੂ ਆ ਗਿਆ ਤੁਹਾਨੂੰ ਤੇ
ਬਹੁਤ ਮਿਹਰਬਾਨੀ ਜੀ
ਕੁਲਦੀਪ ਕੌਰ ਹੁਣਾਂ ਨੇ ਕਿਹਾ ਜੀ ਵੀਰ ਜੀ
ਇਹ ਸ਼ਬਦ ਕੁਛ ਮੈਂ ਮਾਫੀ ਚਾਹੁੰਦਾ ਇਹ ਸ਼ਬਦ ਹੀ ਕੋਈ ਇਹੋ ਜਿਹਾ ਸਾਡੇ ਅਨਪੜ ਲੋਕਾਂ ਲਈ ਪੇਂਡੂ ਲੋਕਾਂ ਲਈ ਤੇ ਉਹ ਸਾਡੇ ਉਹ ਲੜਾਈ ਦਾ ਨੀ ਸੁਣਾਉਂਦੇ ਹੁੰਦੇ ਵੀ ਮੁੜ ਕੇ ਫਿਰ ਕਹਿੰਦੇ ਕਿਸੇ ਨੇ ਕਿਸੇ ਦੇ ਐਂ ਕਹਿਤਾ ਜੀ ਤੇ ਉਹਨਾਂ ਦੀ ਬੁੜੀ ਜਾ ਕੇ ਉਹਨਾਂ ਦੇ ਟੱਬਰ ਨੂੰ ਕਹਿੰਦੀ ਤੁਹਾਡੇ ਪਿਓ ਨੂੰ ਲੱਭ ਜੂ ਤੁਹਾਡੇ ਚਾਚੇ ਨੂੰ ਲੱਭ ਜੂ ਤੁਹਾਡੇ ਮਾਂ ਨੂੰ ਸਾਡੇ ਨੂੰ ਕਿਉਂ ਲੱਭ ਜੂ ਸੋ ਕਈ ਵਾਰੀ ਅਸੀਂ ਤਾਂ ਉੱਥੇ ਜੇ ਅਨਪੜ ਬੰਦੇ ਆ
ਸੋ ਕੁਲਦੀਪ ਕੌਰ ਹੁਣਾਂ ਨੇ ਕਿਹਾ ਵੀਰ ਜੀ ਕਈ ਲੋਕ ਪ੍ਰਚਾਰਕਾਂ ਦੇ ਵਿਚਾਰਾਂ ਕਰਕੇ ਆਮ ਲੋਕ ਆਪਸ ਵਿਚ ਗਾਲੀ ਗਲੋਚ ਕਰਦੇ ਨੇ ਸੋਸ਼ਲ ਮੀਡੀਆ ਤੇ ਲੱਖਾਂ ਹੀ ਲੋਕ ਕਮੈਂਟਸ ਚ ਲੜਦੇ ਆਮ ਦੇਖੇ ਜਾਂਦੇ ਆ ਕਈ ਵਾਰ ਤੇ ਕਹਿੰਦੇ ਆਪਸ ਵਿਚ ਘਰਾਂ ਚ ਵੀ ਦਰਾਰਾਂ ਆ ਜਾਂਦੀਆਂ ਨੇ ਜੇ ਕੋਈ ਕਿਸੇ ਨੂੰ ਲਾਈਕ ਕਰਦੇ ਦੂਜਾ ਮੈਂਬਰ ਦੂਜੇ ਪ੍ਰਚਾਰਕ ਨੂੰ ਆਪ ਜੀ ਦੇ ਕਹਿੰਦੇ ਕੀ ਵਿਚਾਰ ਨੇ ਇਹਦੇ ਬਾਰੇ ਚ
ਬਿਲਕੁਲ ਜੀ ਦੇਖੋ ਅਸੀਂ ਬਾਬੇ ਨਾਨਕ ਨੂੰ ਵੰਡ ਲਿਆ ਅਸੀਂ ਬਾਬੇ ਨਾਨਕ ਦਾ ਜਿਹੜਾ ਫਲਸਫਾ ਸੀ ਜਿਹੜੇ ਬੰਦੇ ਨੇ ਸਾਨੂੰ ਇੱਕ ਹੋਣ ਇੱਕ ਦੀ ਹੋਂਦ ਬਾਰੇ ਦੱਸਿਆ ਜਿਹੜੇ ਬੰਦੇ ਨੇ ਇੱਕ ਇੱਕ ਬਾਰੇ ਸਾਰਾ ਕੁਛ ਗਿਆਨ ਦਿੱਤਾ ਸਾਨੂੰ ਜਿਹਨੂੰ ਅਸੀਂ ਜਗਤ ਗੁਰੂ ਦਾ ਦਰਜਾ ਦਿੱਤਾ ਤੇ ਪਰ ਬੜੀ ਸ਼ਰਮ ਨਾਲ ਕਿਹਾ ਜਾਂਦਾ ਵੀ ਅਸੀਂ ਉਹਦਾ ਇੱਕ ਇੱਕ ਅੰਗ ਵੰਡ ਲਿਆ ਉਹਦੀ ਇੱਕ ਇੱਕ ਗੱਲ ਨੂੰ ਵੰਡ ਕੇ ਅੱਡੋ ਅੱਡ ਪ੍ਰਚਾਰ ਚਲਾ ਲਏ ਜੀ ਕੋਈ ਉਹਨੂੰ ਕਿਸੇ ਗੱਲ ਤੋਂ ਤਰਕ ਦਿਖਾਉਣ ਲੱਗ ਗਿਆ ਕੋਈ ਉਸ ਨੂੰ ਤਾਂਤਰਿਕ ਦਿਖਾਉਣ ਲੱਗ ਗਿਆ ਕੋਈ ਕੁਛ ਹਰੇਕ ਬੰਦੇ ਨੇ ਕੋਈ ਚਮਤਕਾਰੀ ਦਿਖਾਉਣ ਲੱਗ ਗਿਆ ਜਿਹੜੀਆਂ ਚੀਜ਼ਾਂ ਤੋਂ ਬਾਬੇ ਨੇ ਸਾਨੂੰ ਰੋਕਿਆ ਉਹੀ ਚੀਜ਼ਾਂ ਅਸੀਂ ਦਿਖਾਉਣ ਲੱਗ ਗਏ ਆ ਸੋ ਉਹਦੇ ਨਤੀਜੇ ਆ ਰਹੇ ਆ ਜੀ ਫਿਰ
ਜੀ ਬਿਲਕੁਲ ਸੋਜਕ ਤਾਰਗਿਲ ਢੁੱਡੀਕੇ ਵਾਲਿਆਂ ਨੇ ਵੀ ਜੀ ਲਿਖਿਆ ਕਿ ਧਰਮ ਦੇ ਮਸਲੇ ਤੇ ਜੇ ਬਾਬੇ ਨਾਨਕ ਦੇ ਫਲਸਫੇ ਨੂੰ ਅਡਾਪਟ ਕਰ ਲਈਏ ਤਾਂ ਚੰਗਾ ਹੋਵੇਗਾ ਜ਼ਿੰਦਗੀ ਬਦਲ ਸਕਦੀ ਹੈ ਕਿਰਤ ਕਰੋ ਨਾਮ ਜਪੋ ਵੰਡ ਛਕੋ ਇਸ ਫਲਸਫੇ ਦੀ ਗੱਲ ਕੀਤੀ ਹੈ ਜੀ ਜਗਤਾਰ ਗਿੱਲ ਹੁਣਾਂ ਨੇ ਸੋ ਅੱਜ ਬਰਾੜ ਸਾਹਿਬ ਖਬਰਾਂ ਦੇ ਵਿੱਚ ਮੇਰੇ ਵੱਲੋਂ ਇੰਨਾ ਹੀ ਜੇ ਤੁਹਾਡੇ ਕੋਈ ਹੋਰ ਖਬਰ ਜਾਂ ਮਸਲਾ ਹੋਵੇ ਤੇ ਤੁਸੀਂ ਜ਼ਰੂਰ ਉਹਦੇ ਤੇ ਗੱਲਬਾਤ ਕਰ ਸਕਦੇ ਹੋ
ਬਸ ਜੀ ਮਸਲੇ ਤਾਂ ਸਾਡੇ ਕੋਲ ਤਾਂ ਮੁੱਕਦੇ ਨੀ 24 ਘੰਟੇ ਚੱਲਦੇ ਰਹਿਣੇ ਆ ਮਸਲੇ ਤੇ ਪਰ ਅਸੀਂ ਅੱਜ ਕਹਿੰਦੇ ਨੀ ਹੁੰਦੇ ਫਾਨੀ ਜਹਾਨ ਆ ਜਿਹੜਾ ਇਸ ਦੇ ਉੱਤੇ ਕੋਈ ਵੀ ਚਿਰ ਸਥਾਈ ਨੀ ਹੈ ਵੱਡੇ ਵੱਡੇ ਜ਼ੋਰਾਵਰ ਤੁਰ ਗਏ ਵੱਡੇ ਵੱਡੇ ਰੱਬ ਨੂੰ ਸਿੱਧੀਆਂ ਜਿਹਨਾਂ ਨੇ ਪੌੜੀਆਂ ਲਾਈਆਂ ਸੀ ਅੱਜ ਉਹ ਵੀ ਤੁਰ ਗਿਆ ਤੇ ਉਹ ਵੀ ਤੁਰ ਗਿਆ ਜਿਹੜਾ ਇੱਕ ਨਕਲੀ ਫਿਲਮਾਂ ਚ ਹੀਰੋ ਬਣ ਕੇ ਵੀ ਅੱਜ ਜਿਹੜਾ ਲੋਕਾਂ ਦੇ ਦਿਲਾਂ ਦਿਮਾਗਾਂ ਤੇ ਛਾ ਗਿਆ ਸੀ ਜੇਮਸ ਬੌਂਡ ਦਾ ਜੇ ਗੱਲ ਜੇਕਰ ਚੱਲਦੀ ਹੈ ਵੀ ਉਹਨੂੰ ਐਡਾ ਕਿ ਜੇਮਸ ਬੌਂਡ ਨੂੰ ਪਾਵਰਫੁੱਲ ਮੰਨਿਆ ਜਾਂਦਾ ਸੀ ਫਿਲਮੀ ਰੋਲ ਚ ਤੇ ਪਰ ਅੱਜ ਰੋਜ਼ਰ ਮੂਰ ਆ ਜਿਹੜੇ ਉਹ ਵੀ ਚੱਲ ਗਏ ਆ ਜੀ ਸੋ ਇਹ ਫਾਨੀ ਜਹਾਨ ਦੇ ਵਿੱਚ ਕੋਈ ਲੱਤ ਨਹੀਂ ਅੜਾ ਕੇ ਰੱਖ ਸਕਦਾ ਜੀ ਪਤਾ ਨੀ ਕਦੋਂ ਕਿਹੜੇ ਵੇਲੇ ਬੁਲਾਵਾ ਆ ਜੇ ਸੋ ਜਿਹੜੇ ਵੀ ਸਵਾਸ ਹੈਗੇ ਆ ਜਿੰਨੇ ਕਿ ਤੁਹਾਨੂੰ ਜ਼ਿੰਦਗੀ ਦਿੱਤੀ ਆ ਉਹ ਜ਼ਿੰਦਗੀ ਦੇ ਵਿੱਚ ਚੰਗੇ ਕਰਮ ਕਰੋ ਬਾਬੇ ਨਾਨਕ ਦਾ ਜਿਹੜਾ ਫਲਸਫਾ ਹੁਣੇ ਗਿੱਲ ਸਾਹਿਬ ਨੇ ਦੱਸਿਆ ਤੇ ਨਾਮ ਜਪੋ ਵੰਡ ਛਕੋ ਕਿਰਤ ਕਰੋ ਇਹਨਾਂ ਚੀਜ਼ਾਂ ਦੇ ਉੱਤੇ ਇਕੱਲਾ ਕਹਿਣ ਨੂੰ ਨਾ ਰੱਖੋ ਕਰਕੇ ਦੇਖੋ ਤੇ ਜੇ ਤੁਸੀਂ ਕਰੋਗੇ ਕਿਰਤ ਕਰੋਗੇ ਤਾਂ ਤੁਹਾਨੂੰ ਪਤਾ ਲੱਗੂਗਾ ਵੀ ਕਿਰਤ ਕਰਨ ਦੇ ਵਿੱਚ ਕਿੰਨੇ ਨਜ਼ਾਰੇ ਤੇ ਕਿੰਨੀ ਔਖੀ ਆ ਨਾਮ ਜਪੋਗੇ ਤਾਂ ਤੁਹਾਡੇ ਜਿਹੜਾ ਦਰਵਾਜ਼ੇ ਖੁੱਲਣਗੇ ਤੇ ਜਦੋਂ ਵੰਡ ਕੇ ਛਕਦਾ ਕੋਈ ਵੀ ਬੰਦਾ ਤੇ ਉਦੋਂ ਰੂਹ ਖੁਸ਼ ਹੋ ਜਾਂਦੀ ਆ ਕੱਲ ਨਾ ਮੈਂ ਇੱਕ ਵੀਡੀਓ ਸ਼ੇਅਰ ਕੀਤੀ ਸੀ ਬਾਬੂ ਰਜ਼ਵਲੀ ਦੀ ਤੁਸੀਂ ਬਹੁਤ ਸਾਰਿਆਂ ਨੇ ਫੇਸਬੁੱਕ ਤੇ ਦੇਖੀ ਵੀ ਹੋਣੀ ਆ ਸਵਾ ਡੇਢ ਘੰਟੇ ਦੀ ਵੀਡੀਓ ਆ ਉਹਦੇ ਚ ਉਹਨਾਂ ਦੇ ਪੁੱਤਰ ਸ਼ਮਸ਼ੇਰ ਖਾਨ ਨਾਲ ਸਿੱਧੀ ਗੱਲਬਾਤ ਆ ਸਾਡੇ ਚੌਹਾਨ ਸਾਹਿਬ ਦੀ ਤਾਂ ਉਹ ਬਾ ਕਮਾਲ ਵੀਡੀਓ ਆ ਜੀ ਉਹਦੇ ਚ ਬਸ ਇੱਕ ਅੱਧਾ ਗੱਲ ਨੂੰ ਛੱਡ ਦਈਏ ਜੀ ਚ ਉਹਨਾਂ ਨੂੰ ਉਹਨਾਂ ਦਾ ਅਣਜਾਣਪਣਾ ਜੀ ਚੋ ਕਹਿ ਰਹੇ ਆ ਵੀ ਬਾਦਲ ਦੀਆਂ ਤਿੰਨ ਪੀੜੀਆਂ ਰਾਜ ਕਰ ਰਹੀਆਂ ਜਾਂ ਇਹ ਜਾਂ ਉਹਨਾਂ ਨੂੰ ਪਤਾ ਨਹੀਂ ਹੈ ਉਹਦੇ ਚ ਕੋਈ ਉਹਨਾਂ ਦੀ ਕਿਸੇ ਭਾਵਨਾ ਨਹੀਂ ਹੈ ਪਰ ਉਹਨਾਂ ਨੂੰ ਜਿਵੇਂ ਬਾਹਰਲੇ ਮੁਲਕ ਚ ਬੈਠਿਆਂ ਨੂੰ ਸਾਨੂੰ ਨਹੀਂ ਪਤਾ ਵੀ ਹੁਣ ਪਾਕਿਸਤਾਨੀ ਪੰਜਾਬ ਦੇ ਕਿਹਦੇ ਕਿਵੇਂ ਰਾਜ ਆ ਕੀ ਕਹਾਣੀ ਆ ਸੋ ਉਹਨਾਂ ਗੱਲਾਂ ਨੂੰ ਛੱਡ ਕੇ ਬਾਕੀ ਸਾਰੀ ਇੰਟਰਵਿਊ ਦੇ ਵਿੱਚ ਤੁਹਾਨੂੰ ਪਤਾ ਲੱਗੂਗਾ ਵੀ ਬਾਬੂ ਰਜਵਲੀ ਕੀ ਚੀਜ਼ ਸੀ ਤੇ ਵੰਡ ਛਕਣ ਦੀ ਜਿਹੜੀ ਬਾਬੇ ਨਾਨਕ ਦਾ ਫਲਸਫੇ ਨੂੰ ਉਸ ਇੱਕ ਮੁਸਲਮਾਨ ਨੇ ਕਿੱਥੋਂ ਤੱਕ ਅਪਣਾਇਆ ਤੁਸੀਂ ਹੈਰਾਨ ਰਹਿ ਜਾਓਗੇ ਵੀ ਉਹ ਬੁਢਾਪੇ ਵੇਲੇ ਆਪਦੀ ਪੈਨਸ਼ਨ ਵੀ ਵੰਡਿਆ ਹੁੰਦਾ ਸੀ ਸਾਰੀ ਵਾਰ ਸੋ ਇਹ ਉਹ ਜੇ ਬੰਦੇ ਨੂੰ ਫੋਲੋ ਕਰਨਾ ਬਣਦਾ ਉਸ ਬੰਦੇ ਦੀਆਂ ਤੁਸੀਂ ਲਿਖਤਾਂ ਪੜ੍ਹੋ ਜੇ ਤੁਹਾਨੂੰ ਕਿਤੇ ਵੀ ਪੜ੍ਹਨ ਨੂੰ ਮਿਲ ਜਾਣ ਤਾਂ ਤੁਹਾਡੇ ਜੀਵਨ ਦੇ ਵਿੱਚ ਤੁਹਾਨੂੰ ਪਤਾ ਲੱਗੂਗਾ ਵੀ ਕਿਵੇਂ ਆਪਦੇ ਪਿੰਡ ਨੂੰ ਕਿਵੇਂ ਮਿੱਟੀ ਨੂੰ ਪਿਆਰ ਕੀਤਾ ਜਾਂਦਾ ਕਿਵੇਂ ਆਪਦੇ ਕੰਮ ਨੂੰ ਪਿਆਰ ਕੀਤਾ ਜਾਂਦਾ ਕਿਵੇਂ ਆਪਦੇ ਏਰੀਏ ਨੂੰ ਪਿਆਰ ਕੀਤਾ ਜਾਂਦਾ ਤੇ ਕਿਵੇਂ ਕਿਵੇਂ ਤੁਸੀਂ ਲੋਕਾਂ ਦੇ ਮੁਹਾਂਦਰਿਆਂ ਦੇ ਵਿੱਚੋਂ ਖੁਸ਼ੀ ਕੱਢ ਸਕਦੇ ਹੋ। ਸੋ ਮੈਨੂੰ ਬੜਾ ਕੱਲ ਚੰਗਾ ਲੱਗਿਆ, ਮੈਂ ਸਵਾ ਘੰਟਾ ਦੇਖੀ ਵੀਡੀਓ ਤੇ ਮੈਂ ਹੁਣ ਲੱਭੀ ਜਾਂਦਾ ਵੀ ਮੇਰੇ ਕੋਲੇ ਕਿਤੇ ਟਾਈਮ ਫਰੇਮ ਮਿਲ ਜੇ ਤਾਂ ਮੈਂ ਪੂਰੀ ਦੀ ਪੂਰੀ ਉਹ ਵੀਡੀਓ ਇੱਕ ਵਾਰੀ ਫੇਰ ਟੀਵੀ ਦੇ ਉੱਤੇ ਲਾ ਕੇ ਉਹ ਦੇਖਣੀ ਚਾਹੁੰਦਾ ਗਾ ਆਰਾਮ ਨਾਲ ਇਕਾਗਰ ਹੋ ਕੇ। ਸੋ ਤੁਸੀਂ ਵੀ ਜੇ ਟਾਈਮ ਲੱਗਿਆ ਤਾਂ ਜ਼ਰੂਰ ਉਹ ਦੇਖਿਓ ਤਾਂ ਤੁਹਾਨੂੰ ਕਿਰਤ ਕਰਨ ਦਾ ਤੇ ਵੰਡ ਛਕਣ ਦਾ ਵੀ ਤੇ ਨਾਮ ਜਪਣ ਦਾ ਵੀ ਪਤਾ ਲੱਗੂ। ਵੱਖਰੀ ਗੱਲ ਆ, ਉਹ ਮੁਸਲਮਾਨ ਸੀ ਆਪਦੀਆਂ, ਉਹ ਨਮਾਜ਼ੀ ਸੀ, ਸਭ ਕੁਛ ਸੀ, ਪਰ ਜਿੱਥੇ ਵੀ ਸੀ ਉਹ ਆਪਦੇ ਧਰਮ ਦਾ ਜਾਂ ਆਪਦੇ ਕਰਮ ਦਾ ਇੰਨਾ ਕੁ ਖਰਾ ਸੀ ਵੀ ਦੁਨੀਆਂ ਅੱਜ ਵੀ ਉਸ ਬੰਦੇ ਨੂੰ ਚੇਤੇ ਕਰਦੀ ਆ।
ਜੀ ਜੀ ਉਰਾੜ ਸਾਹਿਬ, ਸੋ ਗੱਲ ਕਰੀਏ ਤੇ ਜ਼ਿੰਦਗੀ ਹੁਣ ਥੋੜੀ ਜਿਹੀ ਇਹੋ ਜਿਹੀ ਹੋ ਗਈ ਹੈ ਜੀ। ਪਹਿਲਾਂ ਤੇ ਮੈਨੂੰ ਲੱਗਦਾ ਕਿ ਅਸੀਂ ਆਪਣੇ ਬਜ਼ੁਰਗਾਂ ਵੱਲ ਵੀ ਨਜ਼ਰ ਮਾਰੀਏ ਤੇ ਸਾਡੇ ਦਾਦੇ ਪੜਦਾਦੇ ਜੇ ਯਾਦ ਕਰੀਏ ਤਾਂ ਬੜੇ ਸਿੱਧੇ ਸਾਦੇ ਸਰਲ ਜੇ, ਯਾਨੀ ਇਹ ਜਿਹੜੇ ਫਲਸਫੇ ਦੀ ਗੱਲ ਕੀਤੀ ਹੈ ਉਹ ਜ਼ਿੰਦਗੀ ਚ ਹੰਡਾਉਂਦੇ ਹੋਏ ਅਸੀਂ ਉਹਨਾਂ ਨੂੰ ਦੇਖਿਆ ਹੋਇਆ। ਸਮਰਾਟ ਸਾਹਿਬ, ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨੀ ਹੈ ਅਸੀਂ ਰਿਸ਼ਤਿਆਂ ਦੀ, ਖਾਸ ਰਿਸ਼ਤੇ ਦੀ, ਦਾਦਾ ਤੇ ਦਾਦੀ ਦੀ। ਸੋ ਤੁਸੀਂ ਵੀ ਆਪਣੀ ਜ਼ਿੰਦਗੀ ਨਾਲ ਜੁੜਿਆ, ਜੇ ਕੋਈ ਤੁਹਾਨੂੰ ਯਾਦ ਆਉਂਦੀ ਹੈ ਆਪਣੀ ਦਾਦੀ ਦੀ ਗੋਦ ਦੇ ਵਿੱਚ, ਤੁਸੀਂ ਕਦੀ ਬੈਠੇ ਉਹਨਾਂ ਦਾ ਨਿੱਘ ਮਾਣਿਆ, ਸੋ ਉਸ ਨਾਲ ਜੁੜੀ ਕੋਈ ਯਾਦ ਤੁਹਾਡੇ ਕੋਲ ਹੈ ਤੇ ਉਹ ਵੀ ਸਾਡੇ ਨਾਲ ਜ਼ਰੂਰ ਸਾਂਝੀ ਕਰਦੇ ਜਾਓ।
ਦੇਖੋ ਮੇਰੇ ਕੋਲ ਤਾਂ ਬਹੁਤ ਸਾਰੀਆਂ ਯਾਦਾਂ, ਇੱਕ ਯਾਦ ਨੀ ਹੈਗੀ ਤੇ ਮੈਂ ਜੇ ਅੱਜ ਕਰਨ ਲੱਗਿਆ ਤੁਹਾਡਾ ਪ੍ਰੋਗਰਾਮ ਮੇਰੇ ਤੇ ਡਰੈ ਜੂਆ। ਮੈਂ ਆਪਦੇ ਦਾਦੇ ਦਾਦੀ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹਾਂ। ਮੈਂ ਬਹੁਤ ਸਾਰੀ ਵਾਰੀ ਆਪਦੀਆਂ ਲੈਕਚਰਸ, ਆਪਦੀਆਂ ਗੱਲਾਂ ਬਾਤਾਂ ਚ ਦੱਸ ਚੁੱਕਿਆ ਵੀ ਮੈਨੂੰ ਮੇਰੇ ਦਾਦੀ ਬੰਨੀਓ ਦਿੱਤੇ 3 ਫਾਰਮੂਲੇ, 4 ਦਿੱਤੇ ਸੀ, 3 ਮੰਨੇ ਆ, ਬਹੁਤ ਕਾਮਯਾਬ ਹੋਏ ਆ ਤੇ ਮੈਂ ਸਦਾ ਹੀ ਉਹਨਾਂ ਦੇ ਜਿਹੜੀ ਉਹਨਾਂ ਦੀਆਂ ਹਰ ਗੱਲ ਦੇ ਉੱਤੇ ਫੁੱਲ ਚੜਾਏ ਆ। ਤੇ ਨਾਲ ਮੇਰੇ ਦਾਦਾ ਜੀ ਇੱਕ ਗੱਲ ਕਹਿੰਦੇ ਹੁੰਦੇ ਸੀ, ਉਹ ਮੇਰੇ ਹਜੇ ਵੀ ਪਿੰਡ ਟਰਾਲੀ ਦੇ ਉੱਤੇ ਮੇਰੇ ਕਜ਼ਨ ਨੇ ਲਿਖੀ ਹੋਈ ਆ ਗੱਲ, ਉਹ ਲਿਖ ਦਿੰਦੇ, ਰੋਟੀ ਕਾਮ ਮੇ ਹੈ ਖੇਲ ਮੇ ਨਹੀਂ। ਆਮ ਹੀ ਨਾਰਮਲ ਸਾਨੂੰ ਇੱਕ ਬਚਪਨ ਚ ਨਾ ਉਹ ਕਹਿੰਦੇ ਹੁੰਦੇ ਸੀ, ਰੋਟੀ ਕਾਮ ਮੇ ਹੈ ਖੇਲ ਮੇ ਨਹੀਂ। ਉਦੋਂ ਗੱਲ ਸਮਝ ਨਹੀਂ ਆਉਂਦੀ ਸੀ, ਉਦੋਂ ਐਂ ਲੱਗਦਾ ਸੀ ਵੀ ਖੇਡਣ ਤੋਂ ਹਟਾਉਂਦੇ ਆ ਬਾਪੂ ਜੀ, ਇਹ ਕਹਿੰਦੇ ਵੀ ਖੇਡੋਣਾ ਤੁਸੀਂ ਤੇ ਤੁਸੀਂ ਆਪਦਾ ਜਿਹੜਾ ਕੱਲੀ ਕਹਿ ਸਕਦੇ ਆ ਵੀ ਕੰਮ ਹੀ ਕਰੋ। ਪਰ ਹੁਣ ਪਤਾ ਲੱਗਿਆ ਜ਼ਿੰਦਗੀ ਦੇ ਇਸ ਮੋੜ ਦੇ ਉੱਤੇ ਆ ਕੇ ਵੀ ਵਾਕਈ ਰੋਟੀ ਕਾਮ ਮੇ ਹੈ ਖੇਲ ਮੇ ਨਹੀਂ। ਸੋ ਜ਼ਰੂਰ ਆਪਾਂ ਸੁਣਦੇ ਹਾਂ, ਸਰੋਤਿਆਂ ਦੀਆਂ ਯਾਦਾਂ ਸੁਣਦੇ ਹਾਂ, ਆਪਾਂ ਤਾਂ ਕਿਸੇ ਦਿਨ ਫੇਰ ਵੀ ਸੁਣਾ ਲਾਂਗੇ। ਆਪਣੇ ਕੋਲ ਤਾਂ ਯਾਦਾਂ ਦੇ ਭੰਡਾਰ ਭਰੇ ਹੋਏ ਆ ਆਪਦੀ ਦਾਦੇ ਦਾਦੀ ਦੇ ਮਾਮਲੇ ਚ।
ਜੀ, ਸੋ ਬਹੁਤ ਬਹੁਤ ਸ਼ੁਕਰੀਆ ਬਰਾੜ ਸਾਹਿਬ। ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਇੱਕ ਖਾਸ ਮੁਲਾਕਾਤ ਵੀ ਚਲਾਉਣੀ ਹੈ ਜਿਹੜੀ ਕਿ ਯੋਗੇਸ਼ ਕੁਰਨਾ ਹੋਣਾ ਨੇ ਕੀਤੀ ਹੋਈ ਹੈ ਐਮੀ ਵਿਰਕ ਹੋਣਾ ਨਾਲ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਜ਼ਰੂਰਤ ਤੋਂ ਜ਼ਿਆਦਾ ਟਾਈਮ ਜਿਹੜਾ ਤੁਸੀਂ ਦਿੱਤਾ ਉਹਦੇ ਲਈ ਬਹੁਤ ਬਹੁਤ ਸ਼ੁਕਰੀਆ।
ਮਿਹਰਬਾਨੀ ਜੀ,
ਮਿਹਰਬਾਨੀ ਜੀ। ਸੋ ਜੀ, ਪ੍ਰੋਗਰਾਮ ਚੱਲ ਰਿਹਾ ਹੈ ਲਹਿਰਾਂ ਤੇ ਲਹਿਰਾਂ ਦੇ ਵਿੱਚ, ਅਜੇ ਲਹਿਰਾਂ ਲਾਉਣੀਆਂ ਅਜੇ ਹੋਰ ਵੀ ਬਾਕੀ ਨੇ। ਬਰਾੜ ਸਾਹਿਬ ਦੇ ਨਾਲ ਅਸੀਂ ਅੱਜ ਦੇ ਕੁਝ ਮੁੱਦੇ ਖਬਰਾਂ ਦੇ ਉੱਤੇ ਜਿਹੜੀ ਗੱਲਬਾਤ ਕੀਤੀ ਹੈ। ਸੋ ਪ੍ਰੋਗਰਾਮ ਦੇ ਵਿੱਚ ਜਿਵੇਂ ਦੱਸਿਆ ਕਿ ਇੱਕ ਐਮੀ ਵਿਰਕ ਹੋਣਾ ਨਾਲ ਇੰਟਰਵਿਊ ਵੀ ਚੱਲਣੀ ਹੈ ਤੇ ਉਸ ਤੋਂ ਬਾਅਦ ਅਸੀਂ ਯਾਦਾਂ ਤਾਜ਼ੀਆਂ ਕਰਨੀਆਂ ਹੈ ਆਪਣੇ ਦਾਦੀ ਤੇ ਦਾਦੇ ਦੀਆਂ। ਸੋ ਆਪਣੀ ਦਾਦੀ ਦਾਦੇ ਨਾਲ ਜੁੜੀਆਂ ਹੋਈਆਂ ਯਾਦਾਂ, ਕੁਝ ਜਜ਼ਬਾਤ ਜਾਂ ਉਹਨਾਂ ਦੀਆਂ ਸਿੱਖਿਆਵਾਂ ਜਿਹੜੀਆਂ ਤੁਹਾਨੂੰ ਅੱਜ ਵੀ ਯਾਦ ਆਉਂਦੀਆਂ ਨੇ ਜਿੱਦਾਂ ਬਰਾੜ ਸਾਹਿਬ ਨੇ ਕਿਹਾ, ਉਹ ਤੁਸੀਂ ਸਾਡੇ ਨਾਲ ਜ਼ਰੂਰ ਸਾਂਝੀਆਂ ਕਰੋ। ਸੋ ਮਿਲਦੀ ਹਾਂ ਜੀ ਮੈਂ ਇਸ ਜਿਹੜੀ ਇੰਟਰਵਿਊ ਇੱਕ ਸਾਂਝੀ ਕਰਨੀ ਹੈ ਤੁਹਾਡੇ ਨਾਲ ਐਮੀ ਵਿਰਕ ਦੀ, ਸੁਣਦੇ ਹਾਂ ਜੀ ਉਹ ਇੰਟਰਵਿਊ ਤੇ ਉਸ ਤੋਂ ਬਾਅਦ ਫੇਰ ਅਸੀਂ ਆਪਣੀਆਂ ਗੱਲਾਂ ਦੀ ਗੱਡੀ ਰੇੜਦੇ ਹਾਂ ਅੱਗੇ ਜੀ।
ਸਤਿ ਸ਼੍ਰੀ ਅਕਾਲ ਦੋਸਤੋ, ਸੁਣ ਰਹੇ ਹੋ ਤੁਸੀਂ ਹਰਮਨ ਰੇਡੀਓ ਆਸਟ੍ਰੇਲੀਆ, ਯੋਗੇਸ਼ ਤੁਹਾਡੇ ਨਾਲ ਹੈ ਜੀ। ਸਾਡੇ ਨਾਲ ਮੌਜੂਦ ਨੇ ਜੀ ਸਾਹਿਬ ਬਹਾਦਰ ਮੂਵੀ ਦੇ ਹੀਰੋ ਘੈਂਟ ਪੰਜਾਬੀ ਗੱਭਰੂ ਐਮੀ ਵਿਰਕ ਸਾਹਿਬ ਹਰਮਨ ਰੇਡੀਓ ਦੇ ਉੱਪਰ। ਭਾਜੀ ਬਹੁਤ ਬਹੁਤ ਸਵਾਗਤ ਹੈ ਹਰਮਨ ਰੇਡੀਓ ਦੇ ਉੱਪਰ।
ਥੈਂਕ ਯੂ ਸੋ ਮਚ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਹਰਮਨ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ, ਪਿਆਰ ਭਰੀ ਸਤਿ ਸ਼੍ਰੀ ਅਕਾਲ।
ਭਾਜੀ ਮੂਵੀ ਆ ਰਹੀ ਹੈ ਜੀ, ਮੂਵੀ ਦਾ ਟ੍ਰੇਲਰ ਬੜਾ ਸੋਹਣਾ ਜੀ, ਤੁਹਾਨੂੰ ਬਹੁਤ ਬਹੁਤ ਮੁਬਾਰਕਾਂ।
ਥੈਂਕ ਯੂ ਸੋ ਮਚ ਜੀ, ਬਹੁਤ ਬਹੁਤ ਪਿਆਰ ਜੀ, ਬਹੁਤ ਬਹੁਤ ਮਿਹਰਬਾਨੀ।
ਭਾਜੀ ਸਭ ਤੋਂ ਪਹਿਲਾ ਸਵਾਲ ਐਮੀ ਭਾਜੀ ਜਿਹੜਾ ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹੂੰਗਾ ਉਹ ਇਹ ਹੈ ਜੀ ਕਿ ਮੂਵੀ ਸਸਪੈਂਸ ਤੇ ਥ੍ਰਿਲਰ ਦੇ ਨਾਲ ਭਰੀ ਹੋਈ ਆ, ਏਦਾਂ ਦਾ ਸਬਜੈਕਟ ਮੈਨੂੰ ਲੱਗਦਾ ਪੰਜਾਬੀ ਦੇ ਵਿੱਚ ਪਹਿਲੀ ਵਾਰ ਬਣ ਰਿਹਾ। ਸੋ ਇੱਕ ਤਰ੍ਹਾਂ ਦਾ ਰਿਸਕ ਲਿਆ ਜਾਂ ਤੁਸੀਂ ਕੀ ਖਾਸ ਇਸ ਕਹਾਣੀ ਦੇ ਵਿੱਚ ਦੇਖਿਆ, ਤੁਸੀਂ ਕਿਉਂ ਹਾਂ ਕੀਤੀ ਕਿ ਮੈਨੂੰ ਇਸ ਕਹਾਣੀ ਦਾ ਹਿੱਸਾ ਬਣਨਾ ਚਾਹੀਦਾ?
ਫਿਲਮ ਸਰ ਵੱਖਰੇ ਜਿਹੇ ਤਰੀਕੇ ਦੀ ਆ, ਜੇ ਆਪਾਂ ਰੋਜ਼ ਕੁਛ ਨਾ ਕੁਛ ਐਕਸਪੈਰੀਮੈਂਟ ਕਰਦੇ ਰਹਾਂਗੇ ਤਾਂ ਹੀ ਆਪਣਾ ਅੱਗੇ ਸਿਨੇਮਾ ਵੀ ਗਰੋ ਕਰੂਗਾ ਜੀ, ਕੁਛ ਨਾ ਕੁਛ ਵੱਖਰਾ ਕਰਦੇ ਰਹਿਣਾ ਚਾਹੀਦਾ। ਏਦਾਂ ਦਾ ਕੁਛ ਨੀ ਹੈ ਜੀ, ਇੱਕ ਫੈਮਿਲੀ ਫਿਲਮ ਆ, ਤੁਸੀਂ ਦੇਖ ਸਕਦੇ ਹੋ, ਮਤਲਬ ਡਾਰਕ ਫਿਲਮ ਨੀ ਹੈਗੀ, ਇਹ ਲਾਈਟ ਦੀ ਫਿਲਮ ਆ, ਹਾਸਾ ਵੀ ਐਂਟਰਟੇਨਮੈਂਟ ਵੀ ਹੈ ਸਾਰਾ। ਉਹ ਟ੍ਰੇਲਰ ਦੇ ਵਿੱਚ ਇੱਕ ਚੀਜ਼ ਵਿਖਾਈ ਗਈ ਹੈ ਤੇ ਚਲੋ ਇੱਕ ਸਸਪੈਂਸ ਆ ਵੀ, ਕੁਛ ਵੱਖਰਾ ਲੱਗੇ ਟ੍ਰੇਲਰ, ਫਿਲਮ ਜਦੋਂ ਤੁਸੀਂ ਜਾ ਕੇ ਵੇਖੋਗੇ ਤੁਹਾਨੂੰ ਅੱਛੀ ਲੱਗੂਗੀ ਸਰ।
ਬਿਲਕੁਲ ਜੀ ਬਿਲਕੁਲ। ਅੱਛਾ ਐਮੀ ਭਾਜੀ, ਇੱਕ ਹੁੰਦਾ ਨਾ ਕਿਉਂਕਿ ਅੱਜ ਐਮੀ ਵਿਰਕ ਦਾ ਨਾਮ ਵਨ ਆਫ ਦਾ ਬੈਸਟ ਜਿਹੜੇ ਹੀਰੋ ਨੇ ਪੰਜਾਬੀ ਇੰਡਸਟਰੀ ਦੇ, ਹੁਣੇ ਹੁਣੇ ਤੁਹਾਨੂੰ ਤੁਸੀਂ ਫਿਲਮ ਫੇਅਰ ਵੀ ਲੈ ਕੇ ਹਟਿਓ, ਬਹੁਤ ਸਾਰੀਆਂ ਐਕਸਪੈਕਟੇਸ਼ਨਸ ਵੱਧ ਜਾਂਦੀਆਂ ਨੇ, ਫਿਰ ਇੱਕ ਲੀਕ ਤੋਂ ਹਟ ਕੇ ਮੂਵੀ ਕਰਨ ਦਾ ਰਿਸਕ ਲੈਣਾ ਉਹ ਥੋੜਾ ਜਿਹਾ ਸਹੀ ਲੱਗਦਾ ਤੁਹਾਨੂੰ, ਜਾਂ ਤੁਹਾਨੂੰ ਲੱਗਦਾ ਵੀ ਇੰਡਸਟਰੀ ਦਾ ਹਿੱਸਾ ਬਣ ਕੇ ਥੋੜੀਆਂ ਬਹੁਤਾ ਗੇਮਸ ਤਾਂ ਖੇਡਣੀਆਂ ਪੈਂਦੀਆਂ ਨੇ?
ਨਹੀਂ ਸਰ ਜੀ, ਆਪਾਂ ਕੋਈ ਕਰੀਏ, ਆਪਾਂ ਬੇਸਿਕਲੀ ਰੋਜ਼ ਦਾਲ ਖਾਈਏ, ਦਾਲ ਵੀ ਨਹੀਂ ਚੰਗੀ ਲੱਗਦੀ, ਕੁਛ ਨਾ ਕੁਛ ਵੱਖਰੇ ਕਰਦੇ ਰਹਿਣਾ ਚਾਹੀਦਾ। ਬਾਕੀ ਅੱਗੇ ਜਿਹੜਾ ਪਲੈਨ ਆਊਟ ਕੀਤਾ ਹੋਇਆ ਅੱਗੇ ਫੈਮਿਲੀ ਦੂਜੀਆਂ, ਮਤਲਬ ਜਿਹਦੇ ਨਾਲ ਜਿਹੜੀ ਫਿਲਮ ਦੇ ਵਿੱਚ ਫੈਮਿਲੀ ਦੇ ਰਿਲੇਸ਼ਨ ਦੱਸੇ ਗਏ ਨੇ ਉਦਾਂ ਦੀਆਂ ਫਿਲਮਾਂ ਵੀ ਅਸੀਂ ਕੀਤੀਆਂ ਨੇ ਜਾਂ ਅੱਗੇ ਪਲੈਨ ਆਊਟ ਕੀਤੀਆਂ ਹੋਈਆਂ ਨੇ ਜਿਹੜੀਆਂ ਅੱਗੇ ਰਿਲੀਜ਼ ਕਰਨੀਆਂ ਨੇ ਅਸੀਂ, ਪਰ ਕੁਛ ਨਾ ਕੁਛ ਵੱਖਰੇ ਕਰਦਾ ਰਹਿਣਾ ਚਾਹੀਦਾ। ਅੱਗੇ ਅਸੀਂ ਪਲੈਨ ਆਊਟ ਕੀਤਾ ਹੋਇਆ, ਇਸ ਤੋਂ ਬਾਅਦ ਅਸੀਂ ਬਾਅਦ ਤੱਕ ਪਲੈਨ ਕੀਤੀ ਹੈ, ਉਹ ਵੀ ਅਸੀਂ ਕਰ ਰਹੇ ਹਾਂ। ਸੋ ਇਹ ਇੱਕ ਥ੍ਰਿਲਰ ਦੀ ਫਿਲਮ ਹੈ, ਸਸਪੈਂਸ ਟਾਈਪ ਫਿਲਮ ਆ, ਜਿੱਦਾਂ ਬਾਲੀਵੁੱਡ ਦੇ ਵਿੱਚ ਆਉਂਦੀਆਂ ਨੇ, ਜਿੱਦਾਂ ਥੱਲੇ ਸਾਊਥ ਦੀਆਂ ਫਿਲਮਾਂ ਆਉਂਦੀਆਂ ਨੇ, ਸੋ ਉਦਾਂ ਦਾ ਅਸੀਂ ਟਰਾਈ ਕੀਤਾ, ਕੋਈ ਪਸੰਦ ਆਊਗਾ ਲੋਕਾਂ ਨੂੰ।
ਕੀ ਬਾਤ ਹੈ! ਅੱਛਾ ਐਮੀ ਭਾਜੀ, ਜਦੋਂ ਤੁਸੀਂ ਪਹਿਲੀ ਫਿਲਮ ਕੀਤੀ ਸੀ ਤੇ ਸਾਹ ਬਹਾਦਰ ਤੱਕ, ਐਮੀ ਵਿਰਕ ਭਾਜੀ ਤੁਹਾਡੇ ਵਿੱਚ ਕੀ ਬਦਲਾਵ ਲੱਗਦਾ, ਤੁਹਾਨੂੰ ਐਜ਼ ਐਨ ਆਰਟਿਸਟ ਕੀ ਬਦਲਾਵ ਆਇਆ ਤੁਹਾਡੇ ਚ?
ਸਰ ਮੈਨੂੰ ਆਪਣੇ ਆਪ ਨੂੰ ਤਾਂ ਨੀ ਲੱਗਦਾ ਜੀ, ਇੱਕ ਲਾਈਕ ਸਾਹਮਣੇ ਜਿਹੜਾ ਮੈਨੂੰ ਲੋਕੀ ਜਿਹੜੇ ਵਾਚ ਕਰਦੇ ਆ ਜਾਂ ਜਿਹੜੇ ਮੇਰੇ ਫੈਨਸ ਦਾ ਚਾਹਣ ਵਾਲੇ, ਉਹਨਾਂ ਨੂੰ ਸ਼ਾਇਦ ਪਤਾ ਲੱਗਦਾ ਹੋਵੇ ਇਸ ਚੀਜ਼ ਤੋਂ, ਮੈਨੂੰ ਆਪਣੇ ਆਪ ਨੂੰ ਕੋਈ ਨੀ ਲੱਗਦਾ ਜੀ। ਬਸ ਮਤਲਬ ਐਂ ਆ ਵੀ ਉਦੋਂ ਵੀ ਉਨੀ ਮਿਹਨਤ ਕਰਦੇ ਸੀਗੇ ਤੇ ਹੁਣ ਵੀ ਅਸੀਂ ਉਸ ਤੋਂ ਮਿਹਨਤ ਵਧਾਈ ਹੈ, ਘਟਾਈ ਨੀ ਜੀ।
ਭਾਜੀ ਇਹ ਗੱਲ ਸੱਚ ਹੈ, ਦਿਨ ਬ ਦਿਨ ਜਿੰਨੇ ਵੀ ਆਰਟਿਸਟਾਂ ਨਾਲ ਗੱਲ ਹੁੰਦੀ ਹੈ, ਹਰ ਇੱਕ ਆਰਟਿਸਟ ਕਹਿੰਦਾ ਕਿ ਦਿਨ ਬ ਦਿਨ ਜ਼ਿੰਮੇਵਾਰੀ ਬਹੁਤ ਵੱਧ ਜਾਂਦੀ ਹੈ ਤੇ ਉਸਦਾ ਮੈਂਟਲ ਪ੍ਰੈਸ਼ਰ ਕਿਤੇ ਨਾ ਕਿਤੇ ਮਾਇੰਡ ਤੇ ਰਹਿੰਦਾ ਜੀ।
ਮੈਂਟਲ ਪ੍ਰੈਸ਼ਰ ਐਂ ਵੀ ਉਹ ਵਧੀਆ ਕੰਮ ਕਰਨ ਦਾ ਮੈਂਟਲ ਪ੍ਰੈਸ਼ਰ ਰਹਿੰਦਾ ਵੀ ਚਲੋ ਠੀਕ ਹੈ ਆਪਾਂ ਕੰਮ ਕਰ ਲਈਏ ਵਧੀਆ, ਇੱਕ ਲੋਕਾਂ ਨੂੰ ਪਸੰਦ ਆਉਣੀ ਚਾਹੀਦੀ ਹੈ ਉਹ ਚੀਜ਼, ਬਾਕੀ ਬੋਝ ਨੀ ਪਾਈਦਾ ਦਿਮਾਗ ਤੇ, ਦਿਮਾਗ ਤੇ ਬੋਝ ਪਾਲਿਆ ਫਿਰ ਤਾਂ ਫਾਇਦਾ ਕੋਈ ਨੀ।
ਕਿਆ ਬਾਤ ਹੈ ਜੀ, ਸਹੀ ਗੱਲ ਆ। ਅੱਛਾ ਭਾਜੀ, ਇੰਡਸਟਰੀ ਦੇ ਵਿੱਚ ਕੰਪੀਟੀਸ਼ਨ ਬਹੁਤ ਵੱਧ ਗਿਆ ਜੀ, ਤੇ ਕੰਪੀਟੀਸ਼ਨ ਨੂੰ ਕਿਸ ਤਰ੍ਹਾਂ ਲੈਂਦੇ ਹੋ ਐਮੀ ਵਰਕ ਐਜ਼ ਅ ਹੀਰੋ, ਤੁਸੀਂ ਕਿਸ ਤਰ੍ਹਾਂ ਕੰਪੀਟੀਸ਼ਨ ਨੂੰ ਲੈਂਦੇ ਹੋ?
ਨਹੀਂ ਸਰ, ਕੰਪੀਟੀਸ਼ਨ ਲਾਈਕ ਵਿੱਚ ਆ ਕੇ ਤਾਂ ਕੋਈ ਫਾਇਦਾ ਨਹੀਂ ਆਪਣੀ ਇੰਡਸਟਰੀ ਚ, ਲਾਈਕ 20 ਜਣੇ ਆ ਜੀ ਕੁੱਲ ਮਿਲਾ ਕੇ ਸਾਰੇ, ਜੇ ਕੋਈ ਤੁਸੀਂ ਪ੍ਰੋਡਿਊਸਰ ਡਾਇਰੈਕਟਰ ਨਾਲ ਹੋਵੋਗੇ ਤਾਂ ਪਿਆ ਹੋ ਜਾਣਗੇ ਸਾਰੇ, ਸੋ ਨਿੱਕੀ ਜਿਹੀ ਇੰਡਸਟਰੀ ਆ ਜੀ। ਕਿੰਨੇ ਬੜੇ ਸ਼ੁਕਰਵਾਰ ਆਪਣੀ ਫਿਲਮ ਇੰਡਸਟਰੀ ਦੇ ਵਿੱਚ, ਦੇਖੋ ਤੁਸੀਂ ਹਰ ਸ਼ੁਕਰਵਾਰ ਫਿਲਮ ਰਿਲੀਜ਼ ਕਰਦੇ ਆ, ਸੋ ਕਿਉਂ ਕਿਸੇ ਨਾਲ ਖੇਡਣਾ ਜੀ, ਆਨੰਦ ਲਓ ਨਜ਼ਾਰੇ ਨਾਲ, ਅੱਡ ਅੱਡ ਜਦੋਂ ਦਿਨ ਆਉਂਦਾ ਜੀ ਉਦੋਂ ਰਿਲੀਜ਼ ਕਰੋ।
ਕਿਆ ਬਾਤ ਹੈ, ਕਿਆ ਬਾਤ ਹੈ! ਅੱਛਾ ਐਮੀ ਭਾਜੀ, ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਅੱਜ ਐਮੀ ਵਿਰਕ ਇੱਕ ਸਿਰ ਕੱਢ ਨਾਂ ਹੈ ਜੀ, ਤੇ ਹਿੰਦੀ ਫਿਲਮਾਂ ਦੇ ਵਿੱਚ ਕੋਈ ਇਹੋ ਜਿਹਾ ਹਿੰਦੀ ਦਾ ਆਫਰ ਐਮੀ ਵਿਰਕ ਨੂੰ ਅਜੇ ਤੱਕ ਕੋਈ ਮਿਲਿਆ, ਜਾਂ ਅਗਰ ਮਿਲਦਾ ਹੈ ਤਾਂ ਐਮੀ ਵਿਰਕ ਕਿਸ ਤਰ੍ਹਾਂ ਦੀ ਫਿਲਮ ਨੂੰ ਹਾਂ ਕਰਨਾ ਚਾਹਣਗੇ?
ਸਰ ਮੈਨੂੰ ਲਾਈਕ ਅਕਸ਼ੇ ਕੁਮਾਰ ਸਾਹਿਬ ਦਾ ਲੱਗਦਾ, ਜਿੱਦਾਂ ਉਹਨਾਂ ਦੀਆਂ ਫਿਲਮਾਂ ਆਈਆਂ ਸੀਗੀਆਂ ਹੋਲੀਡੇ ਬੇਬੀ ਜਾਂ ਰੁਸਤਮ, ਇੱਦਾਂ ਦੀਆਂ ਫਿਲਮਾਂ, ਇਹਨਾਂ ਦੇ ਵਿੱਚ ਮੈਂ ਉਹਨਾਂ ਦੇ ਨਾਲ ਲਾਈਕ ਮੈਂ ਭਾਵੇਂ ਮੇਰੀ ਗੈਸਟ ਅਪੀਅਰੈਂਸ ਹੋਵੇ, ਭਾਵੇਂ ਕੋਈ ਸਪੋਰਟਿੰਗ ਰੋਲ ਹੋਵੇ, ਮੈਂ ਇੱਦਾਂ ਸ਼ੁਰੂਆਤ ਕਰਨੀ ਚਾਹੁੰਦਾ ਜੀ ਬੰਬੇ ਦੀ। ਬਾਕੀ ਹਾਂ ਆਫਰਸ ਹੈਗੀਆਂ, ਬਾਕੀ ਜਦੋਂ ਤੱਕ ਮੈਨੂੰ ਲੱਗਦਾ ਵੀ ਆਪਾਂ ਕੁਛ ਨਾ ਕੁਛ ਆਪਣੇ ਜਿਹਦੇ ਸਰਦਾਰੀ ਵੀ ਦਿਖੇ ਜਾਂ ਮਾੜਾ ਮੋਟਾ ਕੋਈ ਆਪਾਂ ਮਾਣ ਮਹਿਸੂਸ ਕਰ ਸਕੀਏ ਜਾਂ ਆਪਣੇ ਲੋਕਾਂ ਦਾ ਮਾਣ ਵਧਾ ਸਕੀਏ, ਮੈਂ ਉਦਾਂ ਦਾ ਕੁਛ ਕਰਨਾ ਚਾਹੁੰਦਾ।
ਕਿਆ ਬਾਤ ਹੈ, ਕਿਆ ਬਾਤ ਹੈ ਭਾਜੀ! ਅੱਛਾ ਐਕਟਰ ਤੋਂ ਪਹਿਲਾਂ ਐਮੀ ਵਿਰਕ ਇੱਕ ਪੰਜਾਬ ਦੇ ਸਿੰਗਰ ਨੇ, ਸਿੰਗਰ ਦੇ ਤੌਰ ਤੇ ਤੁਹਾਡੀ ਸਭ ਤੋਂ ਪਹਿਲਾਂ ਪਹਿਚਾਣ ਬਣੀ, ਸਿੰਗਿੰਗ ਕਿਤੇ ਨਾ ਕਿਤੇ ਉਹਦੇ ਉੱਪਰ ਤੁਸੀਂ ਕੀ ਨਵਾਂ ਹੁਣ ਸਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਸਿੰਗਿੰਗ ਦੇ ਵਿੱਚ ਲੈ ਕੇ ਆਉਂਗੇ, ਤੁਹਾਡੇ ਕਿਹੜੇ ਸਿੰਗਲ ਟ੍ਰੈਕਸ ਕਿਸ ਟੱਚ ਦੇ?
ਸਾਹਿਬ ਬਹਾਦਰ ਤੋਂ ਬਾਅਦ ਇੱਕ ਸਿੰਗਲ ਟ੍ਰੈਕ ਅਸੀਂ ਰਿਲੀਜ਼ ਕਰਨ ਜਾ ਰਹੇ ਹਾਂ ਜੀ, ਤੇ ਫਿਰ ਉਸ ਤੋਂ ਬਾਅਦ ਚ ਸਭ ਗਾਣਾ ਇੱਕ ਰਿਲੀਜ਼ ਕਰਕੇ ਫਿਰ ਉਸ ਤੋਂ ਬਾਅਦ ਚ ਮੋਸਟ ਪ੍ਰੋਬਬਲੀ ਨਿੱਕੇ ਜੈਲ ਦਾ ਟ੍ਰੇਲਰ ਆ ਜਾਊਗਾ, ਜੇ ਉਸ ਤੋਂ ਪਹਿਲਾਂ ਟਾਈਮ ਹੋਇਆ ਤੇ ਲਾਈਕ ਸਾਹਿਬ ਬਹਾਦਰ ਦੇ ਨਿੱਕੇ ਜੈਲ ਦੇ ਵਿੱਚ ਦੋ ਗਾਣੇ ਰਿਲੀਜ਼ ਕਰਾਂਗੇ।
ਕਿਆ ਬਾਤ ਹੈ ਜੀ, ਕਿਆ ਬਾਤ ਹੈ! ਅੱਛਾ ਐਮੀ ਭਾਜੀ, ਪਹਿਲਾ ਗਾਣਾ ਤੁਹਾਡਾ ਆਇਆ ਸੀ ਸ਼ਹਿਰ ਚੰਡੀਗੜ੍ਹ ਦੀਆਂ ਕੁੜੀਆਂ, ਤੇ ਉਸ ਗਾਣਾ ਜਦੋਂ ਤੁਸੀਂ ਉਹ ਗਾਣਾ ਕੀਤਾ, ਤੁਸੀਂ ਇੰਡਸਟਰੀ ਦੇ ਵਿੱਚ ਪੈਰ ਧਰਿਆ, ਕੀ ਇੰਨੀ ਲੰਬੀ ਵਾਟ ਐਮੀ ਵਿਰਕ ਨੇ ਤੈਅ ਕਰਨੀ ਆ ਉਦੋਂ ਸੋਚਿਆ ਸੀ?
ਸਰ ਮੈਂ ਸ਼ੌਕੀਆ ਤੌਰ ਤੇ ਸ਼ੁਰੂ ਕੀਤਾ ਸੀਗਾ ਗਾਉਣਾ, ਤੇ ਉਦੋਂ ਮੈਨੂੰ ਲੱਗਦਾ ਨਹੀਂ ਸੀ ਵੀ ਮੈਂ ਲਾਈਕ ਇਹਨੂੰ ਪ੍ਰੋਫੈਸ਼ਨਲੀ ਲੈਣਾ ਜਾਂ ਇੰਨੀ ਦੂਰ ਤੱਕ ਪਹੁੰਚੂਗਾ। ਸ਼ੌਕੀਆ ਸ਼ੁਰੂ ਕੀਤਾ ਸੀਗਾ ਤੇ ਵਾਹਿਗੁਰੂ ਦੀ ਮਿਹਰ ਹੋਈ ਤੇ ਲੋਕਾਂ ਦੇ ਪਿਆਰ ਸਦਕਾ ਇਸ ਤੱਕ ਪਹੁੰਚਿਆ। ਚਲੋ ਹੁਣ ਤਾਂ ਇਸ ਲਾਈਨ ਚ ਵੜੀ ਗਏ ਕਿਉਂਕਿ ਹੋਰ ਕੰਮ ਵੀ ਹੋਰ ਕੋਈ ਨੀ ਆਉਂਦਾ, ਬਾਕੀ ਘਰ ਸਾਰੇ ਕੰਮ ਛੱਡਾ ਦਿੱਤੇ ਸੀਗੇ ਤੇ ਉਦੋਂ ਪੜ੍ਹਾਈ ਵੀ ਵਿੱਚ ਰਹਿ ਗਈ ਸੀ, ਹੋਰ ਤਾਂ ਕੰਮ ਕਰ ਵੀ ਨੀ ਸਕਦੇ ਹੁਣ, ਤੇ ਹੁਣ ਤਾਂ ਕਰਕੇ ਫਿਰ ਇਸੇ ਪਾਸੇ ਮਿਹਨਤ ਲਾਈ ਦੀ ਹੈ ਜੀ, ਇਸੇ ਪਾਸੇ ਲੱਗੇ ਹੋਏ ਆ।
ਕਿਆ ਬਾਤ ਹੈ ਜੀ! ਅੱਛਾ ਐਮੀ ਭਾਜੀ, ਨੋਰਮਲੀ ਕਿਹਾ ਜਾਂਦਾ ਕਿ ਪੰਜਾਬੀ ਸਿੰਗਰ ਇੰਡਸਟਰੀ ਨੂੰ ਲੀਡ ਕਰ ਰਹੇ ਨੇ, ਤੇ ਸਿੰਗਰਾਂ ਦੇ ਥੋੜੇ ਜਿਹੇ ਸਵਾਲ ਵੀ ਚੁੱਕੇ ਜਾਂਦੇ ਨੇ ਸਿੰਗਰਾਂ ਦੇ ਉੱਪਰ ਕਿ ਸਿੰਗਰ ਐਕਟਿੰਗ ਤੋਂ ਥੋੜਾ ਜਿਹਾ ਦੂਰ ਰਹਿੰਦੇ ਨੇ, ਐਮੀ ਭਾਜੀ ਕੁਝ ਖਾਸ ਐਕਟਿੰਗ ਦਾ ਗੁਣ ਆਪਣੇ ਵਿੱਚ ਲੈਣ ਲਈ ਜਾਂ ਕੁਝ ਖਾਸ ਟ੍ਰੇਨਿੰਗ ਤੁਸੀਂ ਲਈ ਆ ਫਿਲਮ ਇੰਡਸਟਰੀ ਦੇ ਨਾਲ ਜੁੜਨ ਦੇ ਲਈ, ਏਦਾਂ ਦਾ ਕੁਝ?
ਨਹੀਂ ਸਰ, ਬੰਦਾ ਜਿੰਨਾ ਨੈਚੁਰਲ ਹੋਊਗਾ, ਮੈਜੋਰਿਟੀ ਨੈਚੁਰਲ ਵਾਲਿਆਂ ਦੀ ਐਕਟਿੰਗ ਤਾਂ ਹਰ ਬੰਦਾ ਕਰਦਾ ਜੀ ਜ਼ਿੰਦਗੀ ਚ, ਐਕਟਰ ਨੀ ਐਕਟਿੰਗ ਕਰਦੇ ਲੋਕ ਵੀ, ਜਾਂ ਇੱਕ ਪਰਿਵਾਰ ਦੇ ਵਿੱਚ ਕਈ ਬੰਦੇ ਹੁੰਦੇ ਨੇ ਤੁਹਾਡੀ ਯਾਰ ਦੋਸਤੀ, ਤੁਹਾਨੂੰ ਯਾਰਾਂ ਦੋਸਤਾਂ ਚ ਜਾਂ ਤੁਹਾਡੀ ਡੇਲੀ ਲਾਈਫ ਦੇ ਵਿੱਚ ਤੁਹਾਨੂੰ ਕਈ ਐਕਟਰ ਮਿਲਣਗੇ, ਐਕਟਿੰਗ ਤਾਂ ਕਰਨੀ ਚਾਹੀਦੀ ਨੀ, ਐਕਟਿੰਗ ਤਾਂ ਮੈਂ ਮੰਨਦਾ ਹੀ ਨੀ, ਐਕਟਿੰਗ ਕਿਤੇ ਮੈਟਰ ਕਰਦੀ ਹੈ। ਤੇ ਉਹ ਵੇਖ ਲਓ 14-15 ਦੇ ਗਾਣੇ ਹੋ ਗਏ, ਉਹ ਡੱਬ ਕਰਨੇ ਪੈਂਦੇ ਨੇ, ਗਾਣੇ ਵੀ ਨਹੀਂ ਛੇਤੀ ਲੱਭਦੇ, ਉਹਨਾਂ ਵਾਸਤੇ ਵੀ ਟਾਈਮ ਦੇਣਾ ਪੈਂਦਾ, ਤੇ ਉਸ ਤੋਂ ਬਾਅਦ ਐਕਸਰਸਾਈਜ਼ ਵੀ ਚੱਲਦੀ ਹੈ ਸਰ ਨਾਲ ਨਾਲ ਮਾੜੀ ਮੋਟੀ, ਤੇ ਬਾਕੀ ਫੈਮਿਲੀ ਨੂੰ ਟਾਈਮ ਪਿੰਡ ਜਾ ਵੜੀ ਦਾ ਜੀ।
ਕਿਆ ਬਾਤ ਹੈ ਜੀ। ਅੱਛਾ ਐਮੀ ਭਾਜੀ, ਮੈਂ ਹਿੰਦੀ ਫਿਲਮਾਂ ਵਾਲਾ ਤੋਂ ਸਵਾਲ ਪੁੱਛਿਆ ਸੀ ਕੀ ਕੋਈ ਆਫਰ ਇਸ ਵਕਤ ਐਮੀ ਵਿਰਕ ਦੇ ਕੋਲ ਹੈ, ਵੀ ਸਾਡੇ ਜਿਹੜੇ ਦਰਸ਼ਕ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਦੇਖ ਸਕਦੇ ਹਾਂ?
ਹੁਣ ਨਹੀਂ, ਪਹਿਲਾਂ ਹੀ 2-3 ਸਾਲ ਪਹਿਲਾਂ ਵੀ ਹੈਗੀਆਂ ਸੀਗੀਆਂ, ਬਟ ਅਜੇ ਉਸ ਚੀਜ਼ ਨੂੰ ਮੈਂ ਉਹਨਾਂ ਲਾਇਕ ਆਪਣੇ ਆਪ ਨੂੰ ਮੈਂ ਅਜੇ ਮੰਨਦਾ ਨੀ ਗਾ ਵੀ ਮੈਂ ਉਹ ਚੀਜ਼ ਕਰਾਂ ਤੇ ਲੋਕੀ ਮੈਨੂੰ ਉਸ ਚੀਜ਼ ਅਸੈਪਟ ਕਰਨਗੇ, ਮੈਂ ਓਡਾ ਲਾਈਕ ਮੈਂ ਕੋਈ ਗਲਤ ਸਟੈਪ ਵੀ ਨੀ ਚੱਕਣਾ ਚਾਹੁੰਦਾ, ਤੇ ਜੋ ਮੈਂ ਸੋਚਿਆ ਹੋਇਆ ਵੀ ਪਹਿਲਾਂ ਕਿਵੇਂ ਜਾਣਾ ਤੇ ਉਸ ਤੋਂ ਬਾਅਦ ਜਿਹੜੀ ਚੀਜ਼ ਕਰਨੀ ਹੈ, ਜੇ ਓਦਾਂ ਦਾ ਕੋਈ ਮੈਨੂੰ ਆਫਰ ਆਇਆ ਤਾਂ ਮੈਂ ਜ਼ਰੂਰ ਕਰੂੰਗਾ, ਜੇ ਤਾਂ ਪਹਿਲਾਂ ਕਿਹਾ ਵੀ ਆਪਾਂ ਕੋਈ ਲਾਈਕ ਸਪੋਰਟਿੰਗ ਰੋਲ ਕਰਾਂਗੇ, ਫਿਰ ਉਸ ਤੋਂ ਬਾਅਦ ਚ ਕਿਤੇ ਨਾ ਕਿਤੇ ਜਦੋਂ ਐਜ਼ ਅ ਲੀਡ ਆਉਣ ਦਾ ਮੌਕਾ ਮਿਲਿਆ ਤਾਂ ਜ਼ਰੂਰ ਕਰਾਂਗੇ।
ਕਿਆ ਬਾਤ ਹੈ ਜੀ। ਅੱਛਾ ਐਮੀ ਭਾਜੀ, ਤੁਹਾਡਾ ਕੋਈ ਡ੍ਰੀਮ ਰੋਲ ਜੋ ਤੁਹਾਡੀ ਇੱਛਾ ਹੋਵੇ ਕਿ ਮੈਨੂੰ ਅਗਰ ਇੱਦਾਂ ਦਾ ਕਰੈਕਟਰ ਮਿਲੇ ਤਾਂ ਮੈਂ ਇਹ ਚ ਜਾਨ ਪਾ ਦੂੰਗਾ?
ਸਰ ਮੈਨੂੰ ਬਾਇਓਪਿਕ ਕਰਨ ਦਾ ਬਹੁਤ ਸ਼ੌਕ ਹੁੰਦਾ ਜੀ, ਇੱਕ ਤਾਂ ਅਸੀਂ ਸ਼ੁਰੂ ਕਰ ਹੀ ਰਹੇ ਹਾਂ ਹਾਕੀ ਤੇ ਫਿਲਮ ਕਰ ਰਹੇ ਹਾਂ ਜੀ ਬਾਇਓਪਿਕ, ਜਿੱਦਾਂ ਲਾਈਕ ਪਹਿਲਾਂ ਪੁਰਾਣ ਅਫਸਰ ਸਾਹਿਬ ਨੇ ਕੀਤੀ ਸੀਗੀ ਬਾਗ ਮਲਖਾ ਬਾਗ, ਉਹ ਫਿਲਮਾਂ ਬਹੁਤ ਮੋਟੀਵੇਸ਼ਨਲ ਹੁੰਦੀਆਂ ਜੀ, ਲੋਕੀ ਸਿੱਖਦੇ ਬਹੁਤ ਆ ਉਸ ਚੀਜ਼ ਤੋਂ, ਜਿਹੜੇ ਯੰਗਸਟਰ ਆ ਜਿਹੜੇ ਲਾਈਕ 14 ਤੋਂ ਲੈ ਕੇ 25 ਸਾਲ ਤੱਕ ਦੇ ਜਿਹੜੇ ਹੁੰਦੇ ਆ ਯੂਥ ਦੇ ਵਿੱਚ, ਤੇ ਉਹ ਸਾਰੇ ਉਸ ਚੀਜ਼ ਤੋਂ ਸਿੱਖਦੇ ਬਹੁਤ ਆ, ਮੈਂ ਉਹਦਾ ਕਹਿਣਾ ਵੀ ਲੋਕੀ ਸਿੱਖਣ ਇਸ ਚੀਜ਼ ਤੋਂ ਲੈ ਕੇ ਕੋਈ ਮੋਟੀਵੇਸ਼ਨਲ ਫਿਲਮ ਮੈਂ ਕਰਾਂ, ਹੁਣ ਅਸੀਂ ਬਾਅਦ ਵਿੱਚ ਕੀਤੀ ਹੈ ਜੀ ਹਾਕੀ ਤੇ, ਉਹ ਵਧੀਆ ਲੱਗੂਗੀ ਤੁਹਾਨੂੰ।
ਕਿਆ ਬਾਤ ਹੈ ਜੀ। ਕਦੋਂ ਤੱਕ ਅਸੀਂ ਇਸ ਬਾਇਓਪਿਕ ਨੂੰ ਦੇਖ ਸਕਦੇ ਹਾਂ ਜੀ?
ਇਹ ਫਿਲਮ ਸਰ 30 ਮਾਰਚ ਨੂੰ ਰਿਲੀਜ਼ ਹੋ ਰਹੀ ਹੈ ਜੀ 2018
ਦੇ ਵਿੱਚ। ਅੱਛਾ ਐਮੀ ਭਾਜੀ, ਇੰਡਸਟਰੀ ਦੇ ਵਿੱਚ ਬਹੁਤ ਕੁਝ ਉੱਪਰ ਥੱਲੇ ਚੱਲਦਾ ਰਹਿੰਦਾ, ਸਭ ਤੋਂ ਨੇੜੇ ਐਮੀ ਵਿਰਕ ਦੇ ਕਿਹੜਾ ਆਰਟਿਸਟ ਆ ਜਿਹਦੇ ਨਾਲ ਐਮੀ ਵਿਰਕ ਹਰ ਇੱਕ ਦਿਲ ਦੀ ਗੱਲ ਸਾਂਝੀ ਕਰਦੇ ਨੇ?
ਸਾਰੇ ਸੱਜਣ ਮਿੱਤਰ ਜੀ ਦੇਖੋ, ਤੇ ਜਿੰਨੇ ਵੀ ਤੁਸੀਂ ਲੈ ਲਓ ਭਾਵੇਂ ਸੀਨੀਅਰਸ ਤੋਂ ਲੈ ਕੇ ਜੂਨੀਅਰਸ ਤੱਕ, ਜਿਹੜੇ ਡੈਬਿਊਟੈਂਟ ਵੀ ਨੇ ਉਹ ਵੀ ਸਾਡੇ ਨਾਲ ਸੱਜਣ ਮਿੱਤਰ ਨੇ, ਕਈਆਂ ਦਾ ਜੇ ਗੀਤ ਆਉਣੇ ਆ ਉਹ ਇੰਡਸਟਰੀ ਲਾਈਨ ਦੇ ਆਪਾਂ ਸਾਡੀ ਲਾਈਨ ਦੇ ਵਿੱਚ ਜੇ ਨਹੀਂ ਵੀ ਆਏ ਉਹ ਵੀ ਸਾਡੇ ਨਾਲ ਸੱਜਣ ਮਿੱਤਰ ਨੇ, ਸਾਰੇ ਵਰਤਦੇ ਆ ਜੀ, ਸਾਰੇ ਵਧੀਆ ਨੇ ਜੀ, ਬਾਕੀ ਮਿਲਣ ਵਰਤਣ ਵਾਲੇ ਵੀ ਨੇ, ਕੋਈ ਅੱਧੇ ਰੋਜ਼ ਵਾਂਗੂ ਮਿਲਦੇ ਨੇ, ਤੇ ਕਈਆਂ ਨੂੰ ਮਿਲੇ ਨੂੰ ਵੈਸੇ ਸਾਲ ਸਾਲ ਹੋ ਗਿਆ, ਬਟ ਉਹਨਾਂ ਨਾਲ ਫੋਨ ਤੇ ਵਾਰਤਾਲਾਪ ਹੁੰਦੀ ਰਹਿੰਦੀ ਹੈ, ਸੋ ਮੇਰਾ ਸਾਰਿਆਂ ਨਾਲ ਹੀ ਹੈ ਜੀ, ਮੈਂ ਇੱਕ ਨਾਲ ਤਾਂ ਲੈ ਨਹੀਂ ਸਕਦਾ ਕਿਉਂਕਿ ਸੱਜਣ ਮਿੱਤਰ ਮੇਰੇ ਸਾਰੇ ਹੈ ਜੀ, ਮੇਰੀ ਵਿਗੜੀ ਕਿਸੇ ਨਾਲ ਨਹੀਂ, ਬੇਗਮ ਦੀ ਕਿਰਪਾ ਨਾਲ।
ਕਿਆ ਬਾਤ ਹੈ ਜੀ, ਕਿਆ ਬਾਤ ਹੈ। ਅੱਛਾ ਐਮੀ ਭਾਜੀ, ਜਾਂਦੇ ਜਾਂਦੇ ਇੱਕ ਮੈਂ ਗਾਣਾ ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਜ਼ਰੂਰ ਸੁਣਾ ਦਿਓ ਜੀ, ਆਪਣੀ ਨਵੀਂ ਫਿਲਮ ਸਾਹਿਬ ਆਦਰ ਦੇ ਵਿੱਚੋਂ ਦੋ ਬੋਲ।
ਜੀ ਜੀ ਜੀ, ਮੈਂ ਸਰਗੀ ਗਾਣਾ ਪਰੋਂ ਦਾ ਪ੍ਰੋਮੋਸ਼ਨਲ ਸੌਂਗ ਹੈ ਭਾਜੀ, ਮੈਂ ਉਹ ਤੁਹਾਨੂੰ ਸੁਣਾਉਣਾ
ਜੀ।
ਕਿਉਂ ਸਰਗੀ ਦੇ ਵੇਲੇ ਮੈਨੂੰ ਨਿੱਤ ਸੁਪਨਾ ਆਉਂਦਾ ਤੇਰਾ ਨੀ, ਓ ਤੂੰ ਹੀ ਦੱਸ ਮੈਨੂੰ ਜਾਉਣ ਜੋਗੀ ਏ ਕੀ ਰਿਸ਼ਤਾ ਤੇਰਾ ਮੇਰਾ ਨੀ, ਕਿਉਂ ਸਰਗੀ ਦੇ ਵੇਲੇ ਮੈਨੂੰ ਨਿੱਤ ਸੁਪਨਾ ਆਉਂਦਾ ਤੇਰਾ ਨੀ। ਥੈਂਕ ਯੂ ਸੋ ਮਚ।
ਕਿਆ ਬਾਤ ਹੈ ਜੀ, ਕਿਆ ਬਾਤ ਹੈ। ਅੱਛਾ ਐਮੀ ਭਾਜੀ, ਆਪਣੇ ਵੱਲੋਂ ਤੁਸੀਂ ਹਰਮਨ ਰੇਡੀਓ ਸੁਣ ਰਹੇ, ਜਿਹੜੇ ਦੇਸ਼ਾਂ ਵਿਦੇਸ਼ਾਂ ਚ ਰੇਡੀਓ ਸੁਣਦੇ ਨੇ ਸਾਡੇ ਸਰੋਤੇ, ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਜੀ, ਕੋਈ ਆਪਣੀ ਦਿਲ ਦੀ ਗੱਲ ਤੁਸੀਂ
ਕਰੋ? ਤੁਹਾਨੂੰ ਸਾਰਿਆਂ ਨੂੰ ਇਹ ਇੱਕ ਬੇਨਤੀ ਹੈ ਜੀ, ਤੇ ਤੁਸੀਂ 26 ਤਰੀਕ ਨੂੰ ਫਿਲਮ ਆ ਜਾਣੀ ਰਿਲੀਜ਼, 2-3 ਦਿਨ ਹੋ ਗਏ, 2-3 ਦਿਨ ਰਹਿ ਗਏ, 26 ਤਰੀਕ ਨੂੰ ਫਿਲਮ ਦੇਖੋ ਜਾ ਕੇ ਤੁਸੀਂ ਆਪਣੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ। ਉਮੀਦ ਕਰਦਾ ਵੀ ਤੁਹਾਨੂੰ ਇਹ ਫਿਲਮ ਜ਼ਰੂਰ ਪਸੰਦ ਆਊਗੀ, ਕਿਉਂਕਿ ਬੜੀ ਮਿਹਨਤ ਲੱਗੀ ਹੈ ਜੀ ਸਾਰੀ ਟੀਮ ਦੀ, ਪ੍ਰੋਡਿਊਸਰਾਂ ਦੇ ਪੈਸੇ ਲੱਗੇ ਆ ਜੀ, ਉਸ ਤੋਂ ਬਾਅਦ ਡਾਇਰੈਕਟਰ ਸਾਹਿਬ ਦੀ ਮਿਹਨਤ, ਸਾਡੀ ਸਾਰੀ ਟੀਮ ਦੀ ਮਿਹਨਤ, ਰਾਈਟਰ ਨੇ ਬਹੁਤ ਵਧੀਆ ਕੰਮ ਕੀਤਾ ਜਸ ਭਾਜੀ ਨੇ, ਸੋ ਸਾਰਿਆਂ ਦੀ ਬਹੁਤ ਜ਼ਿਆਦਾ ਮਿਹਨਤ ਲੱਗੀ ਹੈ। ਫਿਲਮ ਵੇਖੋਗੇ ਜਾ ਕੇ ਕਿਹੜੀ, ਫਿਰ ਉਸ ਤੋਂ ਬਾਅਦ ਜਿਹੜੇ ਵੀ ਤੁਹਾਡੇ ਰਿਵਿਊਜ਼ ਬਣਦੇ ਆ ਜਿਹੋ ਜਿਹੀ ਤੁਹਾਨੂੰ ਫਿਲਮ ਲੱਗੀ ਉਹ ਸਾਨੂੰ ਜ਼ਰੂਰ ਦਿਓ, ਅਸੀਂ ਉਮੀਦ ਕਰਦੇ ਹਾਂ ਵੀ ਤੁਹਾਨੂੰ ਫਿਲਮ ਵਧੀਆ ਲੱਗੂਗੀ, ਪੋਜ਼ਿਟਿਵ ਰਹੂਗਾ ਸਾਰਾ ਕੰਮ।
ਕਿਆ ਬਾਤ ਹੈ ਜੀ। ਦੋਸਤੋ, ਜ਼ਰੂਰ ਤੁਸੀਂ ਐਮੀ ਵਿਰਕ ਭਾਜੀ ਦੀ ਆਵਾਜ਼ ਸੁਣ ਲਈ ਹੈ ਜੀ, ਕਿ 26 ਮਈ ਨੂੰ ਫਿਲਮ ਲੱਗਣੀ ਹੈ ਜੀ, ਸੋ ਪਿੰਡਾਂ ਵਾਲਿਆਂ ਨੂੰ ਮੈਂ ਰਿਕੁਐਸਟ ਕਰੂੰਗਾ, ਦੇਸ਼ਾਂ ਵਿਦੇਸ਼ਾਂ 'ਚ ਜਿੱਥੇ ਵੀ ਤੁਸੀਂ, ਤੁਹਾਡੇ ਨਜ਼ਦੀਕੀ ਸਿਨੇਮਾ ਘਰ ਦੇ ਵਿੱਚ ਤੁਸੀਂ ਸਾਹਿਬ ਬਹਾਦਰ ਜ਼ਰੂਰ ਦੇਖਣੀ ਆ, ਤੇ ਆਪਣੇ ਯਾਰਾਂ ਦੋਸਤਾਂ ਨੂੰ ਵੀ ਖੁੱਲ੍ਹ ਕੇ ਮੈਸੇਜ ਕਰਨਾ ਹੈ ਕਿ ਭਾਜੀ ਸਾਹਿਬ ਬਹਾਦਰ ਦੇਖਣ ਜਾਓ, 26 ਤਰੀਕ ਨੂੰ ਛੁੱਟੀਆਂ ਲੈ ਲਓ ਤੇ ਇੰਜੋਏ ਕਰੋ ਸਾਹਿਬ ਬਹਾਦਰ। ਐਮੀ ਵਿਰਕ ਭਾਜੀ, ਹਰਮਨ ਰੇਡੀਓ ਦੇ ਨਾਲ ਗੱਲ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਵੈਰੀ ਮਚ।
ਸ਼ੁਕਰੀਆ ਜੀ, ਥੈਂਕ ਯੂ ਸੋ ਮਚ।
ਸਰਗੀ ਦੇ ਵੇਲੇ ਮੈਨੂੰ ਨਿੱਤ ਸੁਪਨਾ ਆਉਂਦਾ ਤੇਰਾ ਨੀ, ਤੇਰਾ ਨੀ ਹਾਏ। ਕਿਉਂ ਸਰਗੀ ਦੇ ਵੇਲੇ ਮੈਨੂੰ ਨਿੱਤ ਸੁਪਨਾ ਆਉਂਦਾ ਤੇਰਾ ਨੀ,
ਯੋਗੇਸ਼ ਗੁਰਨ ਨੇ ਦੇ ਨਾਲ ਐਮੀ ਵਿਰਕ ਨਾਲ ਹੋਈ ਖਾਸ ਮੁਲਾਕਾਤ ਜਿਹੜੀ ਤੁਸੀਂ ਸੁਣ ਰਹੇ ਸੀਗੇ। ਪ੍ਰੋਗਰਾਮ ਚੱਲ ਰਿਹਾ ਜੀ ਲਹਿਰਾਂ ਤੇ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ ਸਾਹਿਬ ਬਹਾਦਰ ਫਿਲਮ ਜੀ ਜਿਹੜੀ 26 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਬੜੇ ਹੀ ਪਿਆਰੇ ਪਿਆਰੇ ਗੀਤ ਨੇ ਫਿਲਮ ਦੇ ਵਿੱਚ ਔਰ ਬੜੇ ਉਮਦਾ ਕਲਾਕਾਰਾਂ ਨੇ ਜਿਹੜੀ ਆਪਣੀ ਕਲਾ ਦੇ ਜ਼ੋਰ ਦਿਖਾਏ ਆ ਇਹਦੇ ਵਿੱਚ, ਸੋ ਜ਼ਰੂਰੀ ਜੀ ਜਿਹੜੀ ਫਿਲਮ ਦੇਖਣ ਜਾਵਾਂਗੇ ਅਸੀਂ ਤੇ ਉਮੀਦ ਕਰਦੀ ਆ ਜੀ ਪਸੰਦ ਵੀ ਕਰਾਂਗੇ ਐਮੀ ਵੀਰ ਹੋਣਾ ਦਾ ਕੰਮ ਜਿੱਥੇ ਪਹਿਲਾਂ ਵੀ ਚਲਾਇਆ ਗਿਆ ਹੈ ਉੱਥੇ ਉਮੀਦ ਕਰਦੇ ਆ ਕਿ ਇਸ ਵਾਰ ਵੀ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਹੋਣਾ ਪ੍ਰੋਗਰਾਮ ਆਪਣੀ ਫਿਲਮ ਦੇ ਵਿੱਚ। ਸੋ ਪ੍ਰੋਗਰਾਮ ਦੇ ਵਿੱਚ ਜੀ ਸਾਡੇ ਕੋਲ ਜ਼ਿਆਦਾ ਸਮਾਂ ਨਹੀਂ ਬਚਿਆ, ਮੈਨੂੰ ਲੱਗਦਾ ਕੁਛ ਅੱਧਾ ਕੁ ਘੰਟਾ ਜਿਹੜਾ ਸਾਡੇ ਕੋਲ ਬਚਿਆ ਹੁਣ ਉਹਦੇ ਵਿੱਚ ਅਸੀਂ ਗੱਲ ਕਰਨੀ ਹੈ ਦਾਦੀ ਦਾਦੇ ਦੇ ਰਿਸ਼ਤਿਆਂ ਦੀ। ਸੋ ਜਿਵੇਂ ਤੁਹਾਨੂੰ ਸਾਰਿਆਂ ਨੂੰ ਕਿਹਾ ਸੀ ਕਿ ਤੁਸੀਂ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣੀ ਹੈ ਆਪਣੀਆਂ ਯਾਦਾਂ ਜਜ਼ਬਾਤ ਜੋ ਵੀ ਤੁਹਾਡੇ ਇਸ ਰਿਸ਼ਤੇ ਦੇ ਨਾਲ ਜੁੜੇ ਹੋਏ ਨੇ ਤੁਸੀਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਜੀ। ਈਮੇਲ ਦਾ ਪਤਾ ਹੈ ਜੀ request@harmanradio.com ਤੇ ਟੈਲੀਗ੍ਰਾਮ ਰਾਹੀਂ ਵੀ @harmanradio ਤੇ ਤੁਸੀਂ ਜਿਹੜਾ ਸਾਂਝਾ ਪ੍ਰੋਗਰਾਮ ਦੇ ਨਾਲ ਬਣਾ ਸਕਦੇ ਹੋ। ਸੋ ਗੱਲ ਕਰੀਏ ਜੀ ਜੇ ਦਾਦੀ ਦਾਦੇ ਦੀ ਹੈ ਨਾ, ਸੋ ਆਪਸ ਵਿੱਚ ਬੈਠ ਕੇ ਅਸੀਂ ਜਿਹੜੀਆਂ ਰਿਸ਼ਤਿਆਂ ਦੀ ਲੜੀ ਸ਼ੁਰੂ ਕੀਤੀ ਹੈ। ਸੋ ਕਈ ਵਾਰ ਏਦਾਂ ਹੁੰਦਾ ਕਿ ਤੁਸੀਂ ਕੋਈ ਯਾਦ ਸਾਂਝੀ ਕਰਦੇ ਹੋ ਤੇ ਉਹਦੇ ਤੋਂ ਮੈਨੂੰ ਆਪਣੇ ਰਿਸ਼ਤਿਆਂ ਦੀ ਜਿਹੜੀ ਝਲਕ ਦਿਸ ਜਾਂਦੀ ਹੈ ਤੇ ਕਈ ਵਾਰੀ ਮੈਂ ਆਪਣੇ ਕਿਸੇ ਰਿਸ਼ਤੇ ਦੀ ਗੱਲ ਤੁਹਾਡੇ ਨਾਲ ਕਰਦੀ ਹਾਂ ਜਾਂ ਉਹਦੇ ਬਾਰੇ ਦੱਸਦੀ ਹਾਂ ਤੇ ਉਦਾਂ ਦਾ ਇਹ ਮੁਹਾਂਦਰਾ ਤੁਹਾਨੂੰ ਆਪਣੇ ਰਿਸ਼ਤਿਆਂ ਦਾ ਜਿਹੜਾ ਉਹ ਨਜ਼ਰ ਆਉਂਦਾ ਹੈ। ਸੋ ਬਿਲਕੁਲ ਜੀ ਇਹ ਰਿਸ਼ਤੇ ਚਾਹੇ ਨਾਨਾ ਨਾਨੀ ਹੋਣ, ਦਾਦਾ ਦਾਦੀ ਹੋਵੇ, ਮਾਂ ਪਿਓ ਹੋਵੇ, ਸਾਡੇ ਸਭ ਪੰਜਾਬੀਆਂ ਦੇ ਜਜ਼ਬਾਤ ਜਿਹੜੇ ਆ ਉਹ ਇੱਕੋ ਜਿਹੇ ਇਹਨਾਂ ਰਿਸ਼ਤਿਆਂ ਦੇ ਨਾਲ ਜੁੜੇ ਹੁੰਦੇ ਨੇ। ਸੋ ਦਾਦਾ ਦਾਦੀ ਦਾ ਜੀ ਸਾਡੀ ਜ਼ਿੰਦਗੀ ਦਾ ਇੱਕ ਬਹੁਤ ਅਹਿਮ ਰਿਸ਼ਤਾ ਜਿਹੜਾ ਹੈਗਾ ਆ, ਸੰਘਣੇ ਬੋਰਡ ਦੀ ਠੰਡੀ ਛਾਂ ਵਰਗੀ ਇਹਨਾਂ ਦੀ ਗੋਦ ਦੇ ਵਿੱਚ ਬੈਠ ਕੇ ਅਸੀਂ ਜ਼ਿੰਦਗੀ ਜਿਉਣ ਦਾ ਪਹਿਲਾ ਸਬਕ ਪੜ੍ਹਦੇ ਆ ਤੇ ਮਾਂ ਬਾਪ ਦੀਆਂ ਝਿੜਕਾਂ ਤੋਂ ਬਾਅਦ ਫਿਰ ਇਹ ਗੋਦ ਤਾਂ ਜਿਵੇਂ ਜੀ ਆਉਣ ਤੋਂ ਬਾਅਦ ਪਏ ਮੀਂਹ ਦੇ ਛਰਾਟੇ ਵਾਂਗ ਠੰਡੀ ਲੱਗਦੀ ਹੈ। ਦਾਦੀ ਦੀਆਂ ਸੁਣਾਈਆਂ ਬਾਤਾਂ, ਸਾਖੀਆਂ ਤੇ ਲੋਰੀਆਂ ਸਾਰੀ ਉਮਰ ਯਾਦਾਂ ਦੇ ਵਿੱਚ ਗੂੰਜਦੀਆਂ ਰਹਿੰਦੀਆਂ ਨੇ ਤੇ ਮਾਂ ਬਾਪ ਤਾਂ ਜੀ ਜ਼ਿੰਮੇਵਾਰੀ ਨਿਭਾਉਂਦੇ ਆ, ਉਹਨਾਂ ਦੀ ਜਿਹੜੀ ਵਿਅਸਤ ਜ਼ਿੰਦਗੀ ਹੁੰਦੀ ਆ ਬੜੀ, ਪਰ ਇਹ ਬਜ਼ੁਰਗ ਰਿਸ਼ਤੇ ਹੀ ਹੁੰਦੇ ਆ ਜਿਨ੍ਹਾਂ ਦੇ ਕੋਲ ਇੰਨਾ ਟਾਈਮ ਹੁੰਦਾ ਹੈ ਕਿ ਉਹ ਆਪਣੇ ਪੋਤੇ ਪੋਤੀਆਂ ਦੇ ਨਾਲ ਉਹ ਵਿਹਲਾ ਵਕਤ ਜਿਹੜਾ ਆਪਣਾ ਉਹ ਗੁਜ਼ਾਰ ਸਕਣ। ਸੋ ਉਹ ਗੁਜ਼ਾਰੇ ਵਕਤ ਜਿਹੜੇ ਅੱਜ ਅਸੀਂ ਰਲ ਮਿਲ ਬੈਠ ਕੇ ਸਾਂਝੇ ਕਰਨੇ ਆ, ਯਾਦ ਕਰਨੇ ਆ ਜੀ। ਸੋ ਜ਼ਿੰਦਗੀ ਦੇ ਵਿੱਚ ਜੇ ਅਸੀਂ ਗੱਲ ਕਰੀਏ ਪਈ ਸੰਸਕਾਰਾਂ ਦੀ, ਵਿਚਾਰਾਂ ਦੀ, ਉੱਚੇ ਆਚਰਣ ਦੀ, ਇਹ ਸਾਰੇ ਜਿਹੜੇ ਇਹ ਚੰਗੇ ਵਿਵਹਾਰ ਦੀ ਜਿਹੜੀ ਗੁੜਤੀ ਆ ਮੈਨੂੰ ਲੱਗਦਾ ਸਾਨੂੰ ਦਾਦਾ ਦਾਦੀ ਤੋਂ ਹੀ ਮਿਲਦੀ ਹੈ, ਜਿੱਥੇ ਪਰਿਵਾਰ ਦੇ ਵਿੱਚ ਉਹਨਾਂ ਕੋਲ ਜ਼ਿੰਦਗੀ ਦਾ ਸਭ ਤੋਂ ਵੱਡਾ ਤੇ ਸਭ ਤੋਂ ਵੱਧ ਤਜੁਰਬਾ ਹੁੰਦਾ ਹੈ, ਉੱਥੇ ਹੀ ਖੁੱਲਾ ਸਮਾਂ ਤੇ ਵੇਲ ਵੀ ਹੁੰਦਾ ਹੈ ਤੇ ਆਪਣੇ ਪੋਤੇ ਪੋਤੀਆਂ ਲਈ ਜਿਹੜਾ ਉਹ ਜਿਹੜਾ ਚੰਗਾ ਸਮਾਂ ਕੱਢ ਸਕਦੇ ਆ। ਜਿੱਦਾਂ ਕਿ ਮਾਂ ਬਾਪ ਤਾਂ ਜਿਹੜੇ ਹੁੰਦੇ ਆ ਜੀ ਪਰਿਵਾਰ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਦੇ ਵਿੱਚ ਵਿਅਸਤ ਹੋ ਜਾਂਦੇ ਨੇ ਤੇ ਇੱਥੇ ਫਿਰ ਉਹ ਦਾਦਾ ਦਾਦੀ ਜਿਹੜੇ ਹੁੰਦੇ ਉਹ ਬੱਚਿਆਂ ਦੇ ਪਾਲਣ ਪੋਸ਼ਣ ਦੇ ਵਿੱਚ ਬੜੇ ਮਦਦਗਾਰ ਸਾਬਿਤ ਹੁੰਦੇ ਆ। ਤੇ ਜਦੋਂ ਮੈਂ ਆਸਟ੍ਰੇਲੀਆ 'ਚ ਆਈ ਵੀ ਆ ਜੀ ਤੇ ਉਦੋਂ ਆ ਕੇ ਮੈਨੂੰ ਇੱਥੇ ਦੀਆਂ ਦੋ ਚੀਜ਼ਾਂ ਬੜੀਆਂ ਹੈਰਾਨ ਕਰਨ ਦੇਣ ਵਾਲੀਆਂ ਲੱਗੀਆਂ। ਇੱਕ ਤਾਂ ਸੀ ਜੀ ਇੱਥੇ ਦਾ ਚਾਈਲਡ ਕੇਅਰ ਤੇ ਦੂਸਰੇ ਸੀ ਇੱਥੇ ਦੇ ਓਲਡ ਏਜ ਕੇਅਰ ਜਿਹੜੇ ਹੈਗੇ ਆ ਉਹ, ਕਿਉਂਕਿ ਇਹ ਚੀਜ਼ਾਂ ਨੂੰ ਅਸੀਂ ਆਪਣੇ ਸਮਾਜ ਦੇ ਵਿੱਚ ਜਾਂ ਕਈ ਅਸੀਂ ਆਪਣੀਆਂ ਜ਼ਿੰਦਗੀਆਂ ਦੇ ਵਿੱਚ ਕਦੀ ਦੇਖਿਆ ਹੀ ਨਹੀਂ ਸੀ, ਨਾ ਕਦੀ ਬੱਚੇ ਹੀ ਛੱਡਣੇ ਪਏ ਸੀਗੇ ਬਾਹਰ ਮਾਂ ਬਾਪ ਨੂੰ ਤੇ ਨਾ ਹੀ ਕਿਸੇ ਨੂੰ ਆਪਣੇ ਜਿਹੜੇ ਮਾਂ ਬਾਪ ਆ ਉਹ ਹੀ ਜ਼ਿਆਦਾਤਰ ਪੰਜਾਬੀਆਂ ਦੀ ਗੱਲ ਕਰ ਰਹੀ ਹਾਂ ਕਿ ਨਾ ਹੀ ਕਦੀ ਉਹ ਉਹਨਾਂ ਨੂੰ ਭਾਰ ਲੱਗਿਆ ਜੀ। ਸੋ ਇਹ ਚੀਜ਼ਾਂ ਮੈਨੂੰ ਬੜੀਆਂ ਔਖੀਆਂ ਕਰਨ ਵਾਲੀਆਂ ਲੱਗੀਆਂ ਸੀ ਇੱਥੇ। ਸੋ ਜਿਹੜੇ ਬੱਚੇ ਆ ਜੀ ਉਹ ਦਾਦੀ ਦਾਦੇ ਦੇ ਹੱਥਾਂ ਦੇ ਵਿੱਚ ਹੀ ਪਲਦੇ ਆ। ਸੋ ਇਸ ਲਈ ਜਿਹੜਾ ਮੋਹ ਦੀਆਂ ਤੰਦਾਂ ਹੁੰਦੀਆਂ ਉਹ ਵੀ ਬੜੀਆਂ ਡੂੰਘੀਆਂ ਹੁੰਦੀਆਂ ਆ ਇਹਨਾਂ ਰਿਸ਼ਤਿਆਂ ਦੇ ਨਾਲ। ਸੋ ਇਹਨਾਂ ਰਿਸ਼ਤਿਆਂ ਨਾਲ ਜੁੜੀਆਂ ਤੁਹਾਡੀਆਂ ਯਾਦਾਂ ਕੀ ਕਹਿੰਦੀਆਂ ਨੇ ਤੁਸੀਂ ਮੈਨੂੰ ਜ਼ਰੂਰ ਦੱਸਣਾ ਹੈ। ਸੁਣਦੇ ਆ ਜੀ ਇੱਕ ਗੀਤ ਦਾਦੀ ਮਾਂ ਦੇ ਨਾਲ ਰਿਲੇਟਡ, ਉਸ ਤੋਂ ਬਾਅਦ ਫਿਰ ਅਸੀਂ ਇਹ ਯਾਦਾਂ ਨੂੰ ਅੱਗੇ ਹਵਾ ਦਿੰਨੇ ਆ ਹੋਰ ਜੀ।
ਮਾਂ ਨਾਲੋਂ ਵੀ ਇੱਕ ਉੱਪਰ ਰਿਸ਼ਤਾ, ਜਿਹਦੀ ਮਾਂ ਤੋਂ ਵੀ ਠੰਡੜੀ ਸ਼ਾਂ, ਉਹ ਹੈ ਦਾਦੀ ਮਾਂ ਉਹ ਲੋਕੋ, ਉਹ ਹੈ ਦਾਦੀ ਮਾਂ।
ਤੇਰੇ ਤੋਂ ਪਿਆਰ ਮੈਂ ਮਿੱਠੇ ਮਿੱਠੇ ਬੋਲ ਤੇਰੇ ਮਮਤਾ ਦੇ ਪਰੇ ਲੈਣ ਦਿਲ ਵਿੱਚ ਗੱਡੀ ਮਾਂ ਉਤਾਰ ਮੈਂ ਤੇਰੇ ਨਾਲ ਸੋਹਣਾ ਰੁੱਟ ਤੇਰੇ ਹੱਥੋਂ ਖਾਣੀ ਲੈਣਾ ਰੱਜ ਰੱਜ ਤੇਰੇ ਤੋਂ ਪਿਆਰ ਮੈਂਮਿੱਠੇ ਮਿੱਠੇ ਬੋਲ ਤੇਰੇ ਮਮਤਾ ਦੇ ਪਰੇ ਲੈਣ ਦਿਲ ਵਿੱਚ ਗੱਡੀ ਮਾਂ ਉਤਾਰ ਮੈਂ ਤੇਰੇ ਚਰਨਾਂ ਤੇ ਸਿਰ ਆਪਣਾ ਮੈਂ ਰੱਖ ਸ਼ੈਤਾਨੀ ਕੋਈ ਮੰਮੀ ਡੈਡੀ ਕੁੱਟ ਦੇ ਤਾਏ ਉਹਨਾਂ ਕੋਲ ਖੋ ਕੇ ਮੈਨੂੰ ਲੈ ਜਾਵੇ ਮਾਰਿਓ ਨਾ ਇਹਨੂੰ ਮੇਰਾ ਸੋਲ ਜਿਹਾ ਲਾਲ ਆਕੇ ਆਪਣੀ ਬੁੱਕਲ ਵਿੱਚ ਲੈ ਲਵੇ ਘਰਾਂ ਜੇ ਸ਼ੈਤਾਨੀ ਕੋਈ ਮੰਮੀ ਡੈਡੀ ਕੁੱਟ ਦੇ ਤਾਏ ਉਹਨਾਂ ਕੋਲ ਖੋ ਕੇ ਮੈਨੂੰ ਲੈ ਜਾਵੇ ਮਾਰਿਓ ਨਾ ਇਹਨੂੰ ਮੇਰਾ ਸੋਲ ਜਿਹਾ ਲਾਲ ਆਕੇ ਆਪਣੀ ਬੁੱਕਲ ਵਿੱਚ ਲੈ ਲਵੇ ਪੈਂਦੀ ਨੀ ਜ਼ਰੂਰਤ ਫਿਰ ਮੰਮੀ ਡੈਡੀ ਬਣ ਤੈਨੂੰ ਕਾਰਾਂ ਵਿੱਚ ਦਾਤੀ ਮਾਂ ਕਮਾਊਂਗਾ ਰਿੱਪੂ ਗੇਲੇ ਆ ਕੇ ਵੰਗਾਂ ਸੋਨੇ ਦੀਆਂ ਲੈ ਦੂੰ ਸੂਟ ਮਹਿੰਗੇ ਮਹਿੰਗੇ ਤੇਰੇ ਲਈ ਲਿਆਊਂਗਾ ਕਰਕੇ ਪੜ੍ਹਾਈ ਵੱਡਾ ਅਫਸਰ ਬਣ ਤੈਨੂੰ ਕਾਰਾਂ ਵਿੱਚ ਦਾਤੀ ਮਾਂ ਕਮਾਊਂਗਾ ਰਿੱਪੂ ਗੇਲੇ ਆ ਕੇ ਵੰਗਾਂ ਸੋਨੇ ਦੀਆਂ ਲੈ ਦੂੰ ਸੂਟ ਮਹਿੰਗੇ ਮਹਿੰਗੇ ਤੇਰੇ ਲਈ ਲਿਆਊਂਗਾ ਸੱਚੀ ਗੱਲ ਆ ਕੇ ਸ਼ੀਦਾ ਵਾਲਾ ਗੁਰੂ ਤੇਜ
ਜੀ ਦਾਦੀ ਮਾਂ ਗੀਤ ਸੁਣ ਰਹੇ ਸੀ ਜੀ ਅਸੀਂ ਪ੍ਰੋਗਰਾਮ ਦੇ ਵਿੱਚ ਤੇ ਪ੍ਰੋਗਰਾਮ ਦੇ ਵਿੱਚ ਇਹੋ ਜਿਹੇ ਗੀਤ ਜਦੋਂ ਮੈਂ ਕਿਸੇ ਰਿਸ਼ਤੇ ਨਾਲ ਜੁੜੇ ਗੀਤ ਲੱਭਦੀ ਹੁੰਦੀ ਹਾਂ ਔਰ ਤੇ ਮੈਨੂੰ ਬੜੀ ਖੁਸ਼ੀ ਹੋ ਰਹੀ ਸੀਗੀ ਕਿ ਜਦੋਂ ਮੇਰੇ ਮੈਨੂੰ ਇਹੋ ਜਿਹੇ ਗੀਤ ਮਿਲ ਰਹੇ ਸੀ ਤੇ ਮੈਂ ਇਹੀ ਸੋਚ ਰਹੀ ਸੀਗੀ ਕਿ ਅਸੀਂ ਕਹਿੰਦੇ ਹਾਂ ਜੀ ਕਿ ਪੰਜਾਬੀ ਗਾਇਕੀ ਦੇ ਵਿੱਚ ਬੜਾ ਪਤਨ ਹੋ ਰਿਹਾ ਆ ਹਨਾ ਸਿਰਫ ਕੁੜੀਆਂ ਦੀਆਂ ਗੱਲਾਂ ਰਹਿ ਗਈਆਂ ਆ ਜਾਂ ਹਥਿਆਰਾਂ ਦੀਆਂ ਹੋ ਗਈਆਂ ਜਾਂ ਹੋਰ ਇਹੋ ਜਿਹੀਆਂ ਆਮ ਜਿਹੀਆਂ ਗੱਲਾਂ ਪਰ ਬੜਾ ਵਧੀਆ ਲੱਗਾ ਜੀ ਕਿ ਇਹੋ ਜਿਹੇ ਰਿਸ਼ਤਿਆਂ ਦੇ ਲਈ ਵੀ ਜਿਹੜੇ ਗੀਤ ਆ ਉਹ ਜਿਹੜੇ ਸਾਡੇ ਵੀਰ ਆ ਉਹਨਾਂ ਨੇ ਗਾਏ ਹੋਏ ਆ ਸੋ ਜ਼ਰੂਰ ਜੀ ਇਹੋ ਜਿਹੇ ਗੀਤਾਂ ਨੂੰ ਹੱਲਾਸ਼ੇਰੀ ਵੀ ਦੇਣੀ ਚਾਹੀਦੀ ਹੈ ਬੇਸ਼ੱਕ ਉਹਨਾਂ ਦੀ ਕਲਮ ਚ ਉਹ ਦਮ ਜਾਂ ਉਹਨਾਂ ਦੀ ਆਵਾਜ਼ ਉਹ ਨਾਮ ਇੰਨੇ ਉਹਨਾਂ ਦੇ ਜਿਹੜੇ ਆ ਫੇਮਸ ਨਹੀਂ ਹੁੰਦੇ ਪਰ ਫੇਰ ਵੀ ਜੀ ਇਹੋ ਜਿਹੇ ਰਿਸ਼ਤਿਆਂ ਨੂੰ ਲੈ ਕੇ ਗੀਤ ਗਾਉਣਾ ਲਿਖਣਾ ਬਹੁਤ ਵੱਡੀ ਗੱਲ ਹੈ ਸੋ ਸਾਡੀਆਂ ਸ਼ੁਭਇੱਛਾਵਾਂ ਜੀ ਹਮੇਸ਼ਾ ਇਹੋ ਜਿਹੇ ਜਿਹੜੇ ਸਿੰਗਰਸ ਉਹਨਾਂ ਦੇ ਨਾਲ ਨੇ ਸੋ ਗੱਲ ਕਰ ਰਹੇ ਸੀ ਜੀ ਅਸੀਂ ਦਾਦੀ ਦੇ ਰਿਸ਼ਤੇ ਦੀ ਸੋ ਕੁਲਦੀਪ ਕੌਰ ਹੁਣਾਂ ਨੇ ਜੀ ਆਪਣੀ ਦਾਦੀ ਮਾਂ ਦੇ ਦਾਦੀ ਦੀ ਜਿਹੜੀ ਫੋਟੋ ਹੈ ਉਹ ਮੇਰੇ ਨਾਲ ਸ਼ੇਅਰ ਕੀਤੀ ਹੈ ਸੋ ਮੈਨੂੰ ਲੱਗਦਾ ਦਾਦੀ ਦੇ ਨਾਲ ਇਹਨਾਂ ਨੇ ਆਪਣੀ ਫੋਟੋ ਵੀ ਜਿਹੜੀ ਪਾਈ ਹੋਈ ਹੈ ਮੈਨੂੰ ਕੁਲਦੀਪ ਕੌਰ ਜੀ ਤੁਸੀਂ ਜ਼ਰੂਰ ਦੱਸਿਓ ਬੜੀ ਪਿਆਰੀ ਫੋਟੋ ਹੈ ਜੀ ਗੁਰਸਿੱਖ ਬਜ਼ੁਰਗ ਔਰਤ ਨੇ ਇੱਕ ਤੇ ਗਾਤਰਾ ਪਾਇਆ ਹੋਇਆ ਉਹਨਾਂ ਨੇ ਤੇ ਸਿਰ ਤੇ ਕੇਸਕੀ ਬੰਨੀ ਹੈ ਤੇ ਨਾਲ ਚਿੱਟੀ ਚੁੰਨੀ ਲਈ ਹੋਈ ਹੈ ਔਰ ਬੜੀ ਚੜ੍ਹਦੀ ਕਲਾ ਵਾਲੀ ਇੱਕ ਬਜ਼ੁਰਗ ਔਰਤ ਜਿਹੜੇ ਆ ਮੈਨੂੰ ਦਿਸ ਰਹੇ ਨੇ ਤੇ ਉਹਨਾਂ ਨੇ ਨਾਲ ਇੱਕ कविता भी लिखी है, कहिंदे दादी माँ का क्या कहना है, सोने चांदी का गहना है, दया धर्म की सूरत दादी, ममता की है मूरत दादी, अनुभव की गठरी है दादी, जीवन की पटरी है दादी, माना इसकी उम्र पकी है लेकिन दादी नहीं थकी है, धीरे धीरे चलती दादी, एहसानों में फलती दादी, असीसों में फलती दादी, पूरे घर का हाथ बटाती, जी भर सब पर नेह लुटाती, दादी से घर है घर दादी, सबसे बड़ी धरोहर दादी, प्यारी प्यारी बड़ी पिचकारी दादी, लगती माँ से प्यारी दादी। सो जी माई लविंग एंड केयरिंग दादी, इन्होंने जेडी पोएम डेडिकेट की थी अपने दादी जी नु। सो जी परमात्मा इन्हां नूं इसे तरह चढ़दी कला दे विच रखे। ते वैसे भी कुलदीप कौर जी, तुसी जिन्ना रिश्तियां नूं सांभ के रखिया होया, तुहाडे जिहड़े सुनेहे आउंदे आ, जिहड़े तुसी गल्लां बातां करदे, उन्हां दे विच साफ रिश्ता है। सो बहुत चंगा लगदा है जी जदों जिंदगी दे विच बिलकुल जी इत्थे आए आ, डॉलर भी असीं सांभ के रखदे आ, पैसा ते लाइक पासे, पर ये रिश्तियां दी जेड़ी थां है वह कोई नहीं ले सकता। सो इन्हां रिश्तियां नूं संभालण दी बहुत जरूरत है। सो कोशिश करदे रहने आ जी कि प्रोग्राम दे विच इन्हां रिश्तियां नूं याद करदे रहिए, ते तुहाडियां यादां दे नाल कुछ मेरियां यादां ताजियां हो जाण, ते कुछ मेरियां यादां दे नाल तुहाडियां यादां जिहड़ियां उह ताजा हो जाण। सो मैं अपनी दादी बारे गल करदी आ जी। ते मेरे दादी जी तां जी गोल मटोल जे हुंदे सीगे, पारे शरीर दे हना, ते बिलकुल कोले अनपढ़ हुंदे सीगे, पर उहदे बावजूद भी उह सारा हिसाब किताब जिहड़ा बखूबी कर लैंदे हुंदे सी। इहदा नहीं मैनूं पता कि उह किस तरह कर लैंदे सी हुण। ते दादा जी नूं तां मैं देखिया नहीं, पर जवान उमरे विधवा होए दादी जी ने अपना किवें परिवार जिहड़ा संभालिया, उहदियां मिसालां साडा सारा पिंड दिंदा सी। सो बिलकुल जी, इह जिहड़ियां लेडीज हुंदियां सीगियां उस समें दियां, जिहड़ियां बजुर्ग औरतां साडियां दादियां नानियां जां जो भी, बेशक ओह अनपढ़ हुंदियां सी, ओनियां नहीं पढ़ियां लिखियां हुंदियां सीगियां, उहनां च ओह अवेयरनैस नहीं हुंदी सी जो अजकल दियां औरतां दे विच, पर फिर भी जो अणख हुंदी सी उहनां दे विच, और जो एक दलेरी हुंदी सी जिस हौसले दे नाल ओह जिहड़ियां जिंदगी दियां मुश्किलां दा सामना कर लैंदियां हुंदियां सीगियां, हैना, ओह मैं अज वी बैठ के उहनां ते सोचदी आं, ते बड़ा मैनूं माण महसूस हुंदा है, ते कोशिश करदी हुंदी आं कि ओह चीज़ मैं अपने आप ते वी इंप्लीमेंट किते कर सकां। सो एक सादगी जड़ी हुंदी सीगी, और एक जिंदगी जीण दा जज्बा हुंदा सीगा, और असीं अज कल छोटियां छोटियां गल्लां नूं लैके कह दिंदे आ जी स्ट्रेस हो जांदी आ, डिप्रेशन हो गया, ये हो गया, पर मैं इहो जिहियां चीजां कदी भी अपने जिहड़े बजुर्ग सी उहनां दे विच नहीं देखिया सी। मैं नहीं कदी देखिया सी कोई कोई जिहड़ा बजुर्ग आ उहनूं डिप्रेशन होया आ, हैना, बेशक घर दे विच कोई मसले हो भी जांदे सीगे, पर फिर भी उहनां नूं हासे ठट्ठे दे विच जां छड परा कह के, हैना, उह जिहड़ियां चीजां सीगियां उहनां नूं इकदम उड़ा दिंदे ਹੁੰਦੇ ਸੀਗੇ। ਸੋ ਬਿਲਕੁਲ ਜੀ, ਉਹਨਾਂ ਚਿਹਰਿਆਂ ਨੂੰ ਬੇਸ਼ੱਕ ਉਹ ਸਾਡੇ ਵਿੱਚ ਅੱਜ ਹੈਨ ਜਾਂ ਨਹੀਂ ਹੈਨ, ਪਰ ਉਹਨਾਂ ਦੇ ਜਿਹੜੇ ਚਿਹਰੇ ਆ, ਉਹਨਾਂ ਦੀਆਂ ਗੱਲਾਂ ਆ, ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਜ਼ਰੂਰ ਸਾਂਭ ਕੇ ਰੱਖੀਏ, ਤੇ ਸਾਡੀ ਜ਼ਿੰਦਗੀ ਜਿਹੜਾ ਜੀਣ ਦਾ ਇੱਕ ਜਿਹੜਾ ਰਸਤਾ ਹੋਰ ਸੁਖਾਲਾ ਹੋ ਜਾਣਾ। ਸੋ ਮੇਰੇ ਦਾਦੀ ਜੀ ਜਿਹੜੇ ਹੁੰਦੇ ਸੀ, ਉਹ ਜੀ ਅਖਾਣ ਮੁਹਾਵਰੇ, ਉਹਨਾਂ ਤੋਂ ਮੈਂ ਜਿੰਨੇ ਸਿੱਖੇ ਆ, ਹਰ ਗੱਲ ਦੇ ਉੱਤੇ ਉਹਨਾਂ ਨੂੰ ਇੱਕ ਮੁਹਾਵਰਾ ਆਉਂਦਾ ਹੁੰਦਾ ਸੀਗਾ, ਵੀ ਜਿਸ ਤਰ੍ਹਾਂ ਕਹਿ ਲਓ ਇੱਕ ਸ਼ਾਇਰ ਨਹੀਂ ਹੁੰਦਾ, ਉਹਨੂੰ ਹਰ ਗੱਲ ਤੇ ਸ਼ਾਇਰੀ ਸੁਝਦੀ ਹੈ, ਤੇ ਉਹਨਾਂ ਨੂੰ ਹਰ ਗੱਲ ਤੇ ਕੋਈ ਨਾ ਕੋਈ ਅਖਾਣ ਜਾਂ ਮੁਹਾਵਰਾ ਜਿਹੜਾ ਉਹ ਢੁਕਵਾਂ ਆ ਜਾਂਦਾ ਹੁੰਦਾ ਸੀਗਾ। ਤੇ ਬਿਲਕੁਲ ਜੀ, ਤੇ ਕੁਲਦੀਪ ਕੌਰ ਹੁਣਾਂ ਨੇ ਜੀ ਆਪਣੇ ਨਾਲ ਹੀ ਦਾਦਾ ਜੀ ਦੀ ਫੋਟੋ ਵੀ ਭੇਜੀ ਹੈ, ਸਰਦਾਰ ਮਹਿੰਦਰ ਸਿੰਘ ਸਰਪੰਚ ਹੁਣਾਂ ਦੀ, ਤੇ ਬਹੁਤ ਹੀ ਪਿਆਰੇ ਜੇ ਗੁਰਸਿੱਖ ਬੰਦੇ ਨੇ ਦੋਨੇ, ਤੇ ਔਰ ਦੋਨਾਂ ਦੀ ਸ਼ਕਲ ਤੋਂ ਬਿਲਕੁਲ ਜੀ ਉਹ ਇੱਕ ਜੋ ਅਣਖ ਕਹਿ ਲਓ, ਇੱਕ ਸਾਦਗੀ ਕਹਿ ਲਓ, ਉਹ ਸਾਫ਼ ਝਲਕ ਰਹੀ ਹੈ। ਕਹਿੰਦੇ ਬਹੁਤ ਰੋਇਆ ਥਾ ਜਬ ਮੇਰਾ ਜਨਮ ਹੁਆ ਥਾ, ਔਰ ਹੱਸ ਰਹੀ ਥੀ ਇਹ ਦੁਨੀਆ, ਮਗਰ ਦੋਸਤੋ ਏਕ ਦਿਨ ਬਦਲਾ ਲੂੰਗਾ, ਹੱਸਤਾ ਹੁਆ ਜਾਊਂਗਾ, ਔਰ ਰੋਏਗੀ ਇਹ ਦੁਨੀਆ। ਕਹਿੰਦੇ ਆਈ ਐਮ ਮਿਸਿੰਗ ਯੂ ਟੂਡੇ ਐਂਡ ਯੂ ਆਰ ਆਲਵੇਜ਼ ਅਲਾਈਵ ਇਨ ਮਾਈ ਹਾਰਟ, ਯੂ ਆਰ ਮਾਈ ਮੋਟੀਵੇਸ਼ਨ ਐਂਡ ਵਨ ਡੇ ਆਈ ਵਿਲ ਅਪਰੂਵ ਇਟ, ਯੂ ਵਿਲ ਬੀ ਆਲਵੇਜ਼ ਮਿਸਡ, ਆਈ ਨੋ ਯੂ ਕੀਪ ਵਾਚਿੰਗ ਮੀ। ਸੋ 25th ਆਫ ਮੇ 2000 ਵਾਸ ਵੈਰੀ ਵੈਰੀ ਬੈਡ ਡੇ ਇਨ ਆਰ ਲਾਈਫ 17 ਈਅਰਸ ਅਗੋ, ਬਟ ਸਟਿਲ ਕਾਂਟ ਫੀਲ ਦੈਟ ਸਕ੍ਰੈਚ ਵਿਚ ਵੀ ਗੋਟ ਔਨ ਆਰ ਹਾਰਟ ਐਂਡ ਵਿਲ ਨੈਵਰ missing you a lot, tear, no stopping, oh, ਜੀ। ਸੋ ਅੱਜ ਦੇ ਦਿਨ ਜੀ ਕਹਿੰਦੇ ਸਾਡੇ ਪਰਿਵਾਰ ਦੇ ਹਨੇਰ ਜਿਹਾ ਛਾ ਗਿਆ ਸੀ ਜਦੋਂ ਅੱਜ ਤੋਂ 17 ਸਾਲ ਪਹਿਲਾਂ ਸਾਡੇ ਦਾਦਾ ਜੀ ਬਿਮਾਰ ਹੋ ਗਏ ਸੀ, ਤੇ ਫਿਰ 25 ਮਈ ਨੂੰ ਸਾਨੂੰ ਛੱਡ ਗਏ ਸੀ। ਬਿਲਕੁਲ ਜੀ, ਉਹ ਜਿਸ ਤਰ੍ਹਾਂ ਤੁਸੀਂ ਕਿਹਾ ਕਿ 17 ਸਾਲ ਹੋ ਗਏ ਤੇ ਉਹ ਜਿਹੜਾ ਇੱਕ ਨਾ ਭਰਨ ਵਾਲਾ ਜਿਹੜਾ ਜ਼ਖਮ ਹੈ ਉਹ ਹਮੇਸ਼ਾ ਛੱਡ ਗਏ ਸੀ ਉਹ ਜਿਹੜੇ, ਤੋ ਤੁਸੀਂ ਅੱਜ 17 ਸਾਲ ਵੀ ਉਸ ਚੀਜ਼ ਨੂੰ ਉਸੇ ਤਰ੍ਹਾਂ ਮਹਿਸੂਸ ਕਰ ਰਹੇ ਹੋ। ਸੋ ਪਰ ਗੱਲ ਇੱਕ ਹੈ ਜੀ ਕੁਲਦੀਪ ਕੌਰ ਜੀ, ਕਿ ਜਿਸ ਤਰ੍ਹਾਂ ਮੇਰੇ ਦਾਦੀ ਜੀ ਨੂੰ ਵੀ ਗੁਜ਼ਰਿਆ, ਇੰਨੇ ਕੁ ਸਾਲ ਹੋ ਗਏ ਨੇ, ਪਰ ਮੈਨੂੰ ਕਦੀ ਇਸ ਤਰ੍ਹਾਂ ਨਹੀਂ ਲੱਗਦਾ ਕਿ ਉਹ ਨਹੀਂ ਹੈਗੇ ਮੇਰੇ ਕੋਲ। ਬੇਸ਼ੱਕ ਉਹ ਫਿਜ਼ੀਕਲੀ ਮੇਰੇ ਨਾਲ ਨਹੀਂ ਹੈਗੇ, ਪਰ ਉਹਨਾਂ ਦੀਆਂ ਗੱਲਾਂ, ਉਹਨਾਂ ਦੀਆਂ ਯਾਦਾਂ, ਮੇਰੀ ਹਰ ਗੱਲ ਦੇ ਵਿੱਚ ਉਹਨਾਂ ਦੀ ਗੱਲ ਦਾ ਜ਼ਿਕਰ ਹੋ ਜਾਣਾ, ਤੇ ਮੈਨੂੰ ਹਮੇਸ਼ਾ ਉਹਨਾਂ ਦਾ ਉਹ ਹੱਸਦਾ ਜਿਹਾ ਚਿਹਰਾ ਏਦਾਂ ਹੀ ਲੱਗਦਾ ਹੁੰਦਾ ਕਿ ਨਹੀਂ ਉਹ ਮੇਰੇ ਕਿਤੇ ਆਸ ਪਾਸ ਹੀ ਨੇ। ਤੇ ਬਿਲਕੁਲ ਮੈਨੂੰ ਉਮੀਦ ਹੈ ਜੀ ਤੁਸੀਂ ਵੀ ਬਿਲਕੁਲ ਇਹੀ ਸੋਚ ਰਹੇ ਹੋਵੋਗੇ ਜੋ ਮੇਰੀ ਸੋਚ ਹੈ। ਸੋ ਇਹ ਬਜ਼ੁਰਗ ਬੇਸ਼ੱਕ ਸਾਡੀ ਜ਼ਿੰਦਗੀ ਦੇ ਵਿੱਚੋਂ ਚਲੇ ਜਾਂਦੇ ਨੇ, ਪਰ ਉਹਨਾਂ ਦੀਆਂ ਜਿਹੜੀਆਂ ਸਿੱਖਿਆਵਾਂ ਹੁੰਦੀਆਂ ਨੇ, ਉਹਨਾਂ ਦੀਆਂ ਯਾਦਾਂ ਨੇ, ਉਹ ਹਮੇਸ਼ਾ ਸਾਡੇ ਦਿਲਾਂ ਦੇ ਵਿੱਚ ਤਾਜ਼ੀਆਂ ਰਹਿੰਦੀਆਂ ਨੇ। ਤੇ ਕਹਿੰਦੇ ਕਿ ਮੇਰੇ ਦਾਦਾ ਜੀ ਤੇ ਹਮੇਸ਼ਾ ਹੀ ਸਾਡੇ ਲਈ ਸਪੋਰਟਰ ਸੀ ਸਦਾ। ਸਾਡਾ ਕਹਿੰਦੇ ਪਿੰਡ 'ਚ ਕੁੜੀਆਂ ਲਈ ਕਹਿੰਦੇ ਸਕੂਲ ਜਾਂਦੀਆਂ ਸੀ, ਬਟ ਬਿਕੋਜ਼ ਜੇ ਕਹਿੰਦੇ ਸਾਡੇ ਪਿੰਡ ਚ ਕੁੜੀਆਂ ਸਕੂਲ ਜਾਂਦੀਆਂ ਸੀ ਤਾਂ ਉਹ ਮੇਰੇ ਦਾਦਾ ਜੀ ਦੀ ਮੋਟੀਵੇਸ਼ਨ ਹੀ ਸੀ। ਸੋ ਕਹਿੰਦੇ ਅਸੀਂ ਸਾਰੀਆਂ ਭੈਣਾਂ ਤੇ ਜਿਹੜੀਆਂ ਮੇਰੀਆਂ ਕਜ਼ਨਸ ਹੈ ਉਹ ਸਭ ਐਜੂਕੇਟਡ ਨੇ। ਬਿਲਕੁਲ ਜੀ, ਇਹ ਬਜ਼ੁਰਗਾਂ ਦਾ ਹੀ ਹੱਥ ਹੁੰਦਾ ਜੇ ਤੁਸੀਂ ਕਹੋ ਕਿ ਅਸੀਂ ਇੱਕ ਪਿੰਡ ਵਿੱਚੋਂ ਉੱਠ ਕੇ ਜੇ ਅਸੀਂ ਚੰਗੀ ਸਿੱਖਿਆ ਲੈਂਦੇ ਹਾਂ, ਚੰਗੇ ਐਜੂਕੇਟਡ ਹੁੰਦੇ ਹਾਂ, ਤੇ ਉਸ ਤੋਂ ਬਾਅਦ ਜੇ ਅਸੀਂ ਵਿਦੇਸ਼ਾਂ ਦੇ ਵਿੱਚ ਆ ਕੇ ਵੀ ਆਪਣਾ ਜੇ ਕਹੀਏ ਵੀ ਚੰਗਾ ਰਸੂਖ ਰੱਖਦੇ ਹਾਂ, ਉੱਥੇ ਆ ਕੇ ਵੀ ਪੜ੍ਹਦੇ ਹਾਂ, ਚੰਗੀਆਂ ਨੌਕਰੀਆਂ ਤੇ ਲੱਗਦੇ ਹਾਂ, ਤੇ ਇਹਦੇ ਪਿੱਛੇ ਕਿਤੇ ਨਾ ਕਿਤੇ ਜਿਹੜੇ ਸਾਡੇ ਬਜ਼ੁਰਗਾਂ ਦੀ ਸਿੱਖਿਆ ਉਹ ਹੀ ਦਿਸਦੀ ਹੁੰਦੀ ਹੈ। ਸੋ ਜਿਵੇਂ ਮੈਂ ਪਿਛਲੇ ਪ੍ਰੋਗਰਾਮ ਦੇ ਵਿੱਚ ਵੀ ਕਿਹਾ ਸੀ ਜੀ ਕਿ ਕੁਝ ਰਿਸ਼ਤੇ ਪੱਤੇ ਹੁੰਦੇ ਨੇ, ਕੁਝ ਟਾਹਣੀਆਂ ਹੁੰਦੀਆਂ ਨੇ, ਕੁਝ ਇੱਕ ਤਣਾ ਹੋ ਜਾਂਦਾ ਹੈ, ਤੇ ਕੁਝ ਰਿਸ਼ਤੇ ਜਿਹੜੇ ਹੁੰਦੇ ਆ ਉਹ ਜੜਾਂ ਹੁੰਦੀਆਂ ਨੇ ਕਿ ਉਹ ਦਿਸਦੀਆਂ ਬੇਸ਼ੱਕ ਨਹੀਂ, ਪਰ ਜੋ ਵੀ ਉਹ ਦਰਖਤ ਦੇ ਵਿੱਚ ਹੁੰਦਾ ਉਹ ਸਿਰ ਸਾਰਾ ਜੜਾਂ ਦੇ ਹੁੰਦਾ ਹੈ ਜੀ। ਸੋ ਇਹ ਰਿਸ਼ਤੇ ਸਾਡੀਆਂ ਜੜਾਂ ਦਾ ਕੰਮ ਕਰਦੇ ਨੇ, ਇਹ ਜਿਹੜੇ ਬਜ਼ੁਰਗ ਰਿਸ਼ਤੇ ਹੁੰਦੇ ਨੇ। ਤੇ ਦਲਜੀਤ ਸਿੰਘ ਮਹਿਤਾ ਚੌਂਕ ਵਾਲਿਆਂ ਨੇ ਵੀ ਜੀ ਪ੍ਰੋਗਰਾਮ ਦੇ ਵਿੱਚ ਸਾਂਝ ਪਾਈ ਹੈ ਤੇ ਲਿਖਿਆ ਕਿ ਮੇਰੀ ਦਾਦੀ ਨੇ ਮੈਨੂੰ ਬਹੁਤ ਬਹੁਤ ਪਿਆਰ ਕੀਤਾ ਹੈ, ਕਹਿੰਦੇ ਇੱਥੋਂ ਤੱਕ ਕਿ ਉਹਨਾਂ ਨੇ ਜੱਦੀ ਜ਼ਮੀਨ ਮੇਰੇ ਫਾਦਰ ਸਾਹਿਬ ਦੇ ਨਾਮ ਕਰਨ ਦੀ ਬਜਾਏ ਸਿੱਧੀ ਮੇਰੇ ਨਾਮ ਕਰ ਦਿੱਤੀ ਸੀ। ਹਾਉ ਸਵੀਟ ਦਲਜੀਤ ਸਿੰਘ ਜੀ, ਬਿਲਕੁਲ ਕਹਿੰਦੇ ਹਨ ਜੀ ਕਿ ਮੂਲ ਨਾਲੋਂ ਵਿਆਜ ਪਿਆਰਾ। ਸੋ ਇਹ ਗੱਲਾਂ ਅੱਗੇ ਬਚਪਨ ਚ ਅਸੀਂ ਸੁਣੀਦੀਆਂ ਹੀ ਸੀਗੀਆਂ, ਪਰ ਹੁਣ ਉਹ ਪ੍ਰਤੱਖ ਹੁੰਦੀਆਂ ਅਸੀਂ ਖੁਦ ਦੇਖਦੇ ਹਾਂ। ਬਿਲਕੁਲ ਜੀ, ਅਸੀਂ ਮੈਂ ਆਪਣੇ ਮਾਂ ਬਾਪ ਨੂੰ ਕਵਾਂ ਹੈ ਨਾ ਕਿ ਉਹਨਾਂ ਲਈ ਵੀ ਜੋ ਪਿਆਰ ਉਹ ਸਾਨੂੰ ਕਰਦੇ ਹੁੰਦੇ ਸੀ ਉਸ ਤੋਂ ਕਿਤੇ ਜ਼ਿਆਦਾ ਵੱਧ ਪਿਆਰ ਉਹ ਸਾਡੇ ਬੱਚਿਆਂ ਨੂੰ ਜਿਹੜਾ ਕਰਦੇ ਨੇ, ਤੇ ਇਹ ਕੁਛ ਹੀ ਅਸੀਂ ਵੀ ਦੇਖਿਆ ਹੋਇਆ ਕਿ ਬਿਲਕੁਲ ਸਾਡੇ ਜਿਹੜੇ ਗ੍ਰੈਂਡ ਪੇਰੈਂਟਸ ਸੀਗੇ, ਬੇਸ਼ੱਕ ਉਹ ਆਪਣੇ ਮੇਰੇ ਨਾਨੀ ਨਾਨਾ ਮੰਮੀ ਨੂੰ ਜਾਂ ਦਾਦੀ ਮੇਰੇ ਡੈਡੀ ਨੂੰ ਬਹੁਤ ਪਿਆਰ ਕਰਦੇ ਸੀ, ਪਰ ਉਸ ਤੋਂ ਵੀ ਜ਼ਿਆਦਾ ਪਿਆਰ ਉਹਨਾਂ ਨੇ ਸਾਡੇ ਤੇ ਲੁਟਾਇਆ ਹੈ ਜੀ। ਸੋ ਗੱਲਾਂ ਬਾਤਾਂ ਦੀ ਅਸੀਂ ਰਿਸ਼ਤਿਆਂ ਦੀ ਜਿਹੜੀ ਕੜੀ ਹੈ ਇਹਨੂੰ ਜਾਰੀ ਰੱਖਣਾ ਹੈ। ਦਾਦੀ ਦੀਆਂ ਨਾਲ ਜੁੜੀਆਂ ਯਾਦਾਂ ਮੈਂ ਤੁਹਾਡੇ ਨਾਲ ਹੋਰ ਵੀ ਸਾਂਝੀਆਂ ਕਰਨੀਆਂ, ਕਿਉਂਕਿ ਜੀ ਮੈਂ ਆਪਣੇ ਦਾਦਾ ਜੀ ਤੇ ਦੇਖੇ ਨੀ, ਮੇਰੇ ਪਿਤਾ ਜੀ ਡੈਡੀ ਦੇ ਬਚਪਨ ਵਿੱਚ ਹੀ ਉਹਨਾਂ ਦਾ ਦੇਹਾਂਤ ਹੋ ਗਿਆ ਸੀ। ਸੋ ਮੇਰੀਆਂ ਆਪਣੇ ਦਾਦਾ ਜੀ ਨਾਲ ਜੁੜੀਆਂ ਕੋਈ ਯਾਦਾਂ ਨੇ, ਪਰ ਦਾਦੀ ਨਾਲ ਜੁੜੀਆਂ ਬਹੁਤ ਯਾਦਾਂ ਨੇ ਜੋ ਮੈਂ ਤੁਹਾਡੇ ਨਾਲ ਗੱਲਾਂ ਕਰਦੇ ਕਰਦੇ ਉਹ ਸਾਰੀਆਂ ਮੇਰੀਆਂ ਅੱਖਾਂ ਅੱਗੇ ਆ ਰਹੀਆਂ ਨੇ, ਤੇ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਡੇ ਨਾਲ ਉਹ ਵੀ ਜਾਂਦੇ ਜਾਂਦੇ ਜ਼ਰੂਰ ਸਾਂਝੀਆਂ ਕਰਨੀਆਂ ਨੇ। ਸੁਣਦੇ ਹਾਂ ਜੀ ਇੱਕ ਗੀਤ ਤੇ ਉਸ ਤੋਂ ਬਾਅਦ ਕਰਦੇ ਹਾਂ ਤਾਜ਼ਾ ਸੀ ਆਪਣੀਆਂ ਯਾਦਾਂ।
ਕਰਦਾ ਏ ਮਖੋਲਾਂ ਮੈਂ ਜਿਹੜੇ ਬੋਲ ਬੋਲਾਂ, ਕਹਿੰਦੀ ਕਰਦਾ ਏ ਮਖੋਲਾਂ ਮੈਂ ਜਿਹੜੇ ਬੋਲ ਬੋਲਾਂ, ਮਮਤਾ ਦਾ ਬੋੜ ਠੰਡੀ ਛਾਂ ਹੁੰਦੀ ਸੀ, ਮੇਰੀ ਦਾਦੀ ਮਾਂ ਦਾਦੀ ਮਾਂ ਦਾਦੀ ਅੰਮਾ ਹੁੰਦੀ ਸੀ, ਮੇਰੀ ਦਾਦੀ ਮਾਂ ਦਾਦੀ ਮਾਂ ਦਾਦੀ ਅੰਮਾ ਹੁੰਦੀ ਸੀ, ਦਾਦੀ ਅੰਮਾ ਹੁੰਦੀ ਸੀ।
ਲੱਗੇ ਸ਼ਮਸ਼ਾਨ ਦੁੱਖ ਦਾ ਦੇਖ ਤੈਨੂੰ ਦਾਦੀ ਬੜਾ ਦਿਲ ਦੁੱਖ ਦਾ ਸਿਵੇਂ ਆਉਂਦੀ ਅੱਖ ਲੱਗੇ ਸ਼ਮਸ਼ਾਨ ਦੁੱਖ ਦਾ ਦੇਖ ਤੈਨੂੰ ਦਾਦੀ ਬੜਾ ਦਿਲ ਦੁੱਖ ਦਾ ਤੇਰੀ ਗੋਦੀ ਵਿੱਚ ਮੇਰੀ ਤੇਰੀ ਗੋਦੀ ਵਿੱਚ ਮੇਰੀ ਨਿੱਕੀ ਥਾਂ ਹੁੰਦੀ ਸੀ ਮੇਰੀ ਦਾਦੀ ਮਾਂ ਦਾਦੀ ਮਾਂ ਦਾਦੀ ਅੰਮਾ ਹੁੰਦੀ ਸੀ ਮੇਰੀ ਦਾਦੀ ਮਾਂ ਦਾਦੀ ਮਾਂ ਦਾਦੀ ਅੰਮਾ ਹੁੰਦੀ ਸੀ ਦਾਦੀ ਅੰਮਾ ਹੁੰਦੀ ਸੀ ਲੈ ਗਿਆ ਨਹੀਂ ਸੀ ਤੂੰ ਜਾਣਾ ਰੱਬ ਤੈਨੂੰ ਵੀ ਹਲੇ ਗਿਆ ਦਾਦਾ ਆਖਰੀ ਸਾਹ ਮੇਰੇ ਹੱਥਾਂ ਵਿੱਚ ਲੈ ਗਿਆ ਨਹੀਂ ਸੀ ਤੂੰ ਜਾਣਾ ਰੱਬ ਤੈਨੂੰ ਵੀ ਹਲੇ ਗਿਆ ਪੁੱਤ ਪੋਤਰੇ ਤਦੋ
ਜੀ ਸੁਣ ਰਹੇ ਹੋ ਤੁਸੀਂ ਹਰਮਨ ਰੇਡੀਓ ਤੇ ਪ੍ਰੋਗਰਾਮ ਲਹਿਰਾਂ ਦੇ ਵਿੱਚ ਹੁਣ ਟਾਈਮ ਜ਼ਿਆਦਾ ਜਿਹੜਾ ਸਾਡੇ ਕੋਲ ਨਹੀਂ ਬਚਿਆ ਬਸ ਕੁਛ 5-10 ਮਿੰਟ ਦਾ ਟਾਈਮ ਜਿਹੜਾ ਸਾਡੇ ਕੋਲ ਹੈਗਾ ਸੋ ਇਹਦੇ ਵਿੱਚ ਜੇ ਤੁਹਾਡੇ ਕੋਲ ਆਪਣੇ ਦਾਦੀ ਦਾਦੀ ਨਾਲ ਜੁੜੀਆਂ ਕੋਈ ਯਾਦਾਂ ਜਿਹੜੀਆਂ ਹੈਗੀਆਂ ਤੇ ਸਾਨੂੰ ਜ਼ਰੂਰ ਲਿਖ ਭੇਜੋ ਵੋਇਸ ਮੈਸੇਜ ਵੀ ਕਰ ਸਕਦੇ ਹੋ ਤੇ ਤੁਸੀਂ ਉਹਨਾਂ ਦੀ ਕੋਈ ਫੋਟੋ ਜਿਹੜੀ ਉਹ ਵੀ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਜੀ ਸੋ ਗੱਲ ਕਰ ਰਹੀ ਸੀ ਮੈਂ ਦਾਦੀ ਦੇ ਰਿਸ਼ਤੇ ਦੀ ਹੈ ਨਾ ਤੇ ਦਾਦੀਆਂ ਦੇ ਕਈ ਘਰੇਲੂ ਨੁਸਖੇ ਜਿਹੜੇ ਹੁੰਦੇ ਆ ਉਹ ਬੜੇ ਰਾਮ ਬਾਣ ਵਾਂਗੂ ਅਸਰ ਕਰਦੇ ਹੁੰਦੇ ਕਈ ਵਾਰੀ ਜੇ ਡਾਕਟਰਾਂ ਦੀਆਂ ਦਵਾਈਆਂ ਉਹ ਕੰਮ ਨਹੀਂ ਕਰਦੀਆਂ ਜੋ ਕੰਮ ਦਾਦੀ ਦੇ ਨੁਸਖੇ ਕਰ ਜਾਂਦੇ ਹੁੰਦੇ ਆ ਹੈ ਨਾ ਤੇ ਵੈਸੇ ਵੀ ਜਦੋਂ ਇੱਕ ਬੱਚੇ ਦਾ ਜਨਮ ਹੁੰਦਾ ਤੇ ਉਸ ਵੇਲੇ ਇੱਕ ਮਾਂ ਜਿਹੜੀ ਆ ਉਹ ਨਵੀਂ ਨਵੀਂ ਮਾਂ ਬਣਦੀ ਆ ਤੇ ਉਸ ਵੇਲੇ ਵੀ ਇੱਕ ਜਿਹੜੀ ਦਾਦੀ ਦੀ ਸਿਆਣਪ ਤੇ ਜਿਹੜਾ ਤਜੁਰਬਾ ਹੈ ਉਹ ਬਹੁਤ ਕੰਮ ਆਉਂਦਾ ਹੈ ਜਿੱਥੇ ਉਹ ਮਾਂ ਦੇ ਨਾਲ ਬੱਚੇ ਦਾ ਪਾਲਣ ਪੋਸ਼ਣ ਦੇ ਵਿੱਚ ਉਹਦਾ ਹੱਥ ਵਟਾਉਂਦੀ ਹੈ ਉੱਥੇ ਹੀ ਉਹਨੂੰ ਜ਼ਿੰਦਗੀ ਦੇ ਹੋਰ ਤਜਰਬੇ ਜਿਹੜੇ ਆ ਉਹਦੇ ਵਿੱਚ ਵੀ ਉਹਨੂੰ ਜ਼ਿੰਦਗੀ ਨੂੰ ਜੀਣ ਦੇ ਲਈ ਵੀ ਇੱਕ ਜਿਹੜਾ ਉਹਦਾ ਬੜਾ ਹੱਥ ਜਿਹੜਾ ਵਟਾਉਂਦੀ ਹੈਗੀ ਹੈ ਸੋ ਜਿੱਥੇ ਇੱਕ ਬੱਚਾ ਆਪਣੇ ਦਾਦੀ ਦੇ ਹੱਥਾਂ ਚ ਅੱਖਾਂ ਖੋਲਦਾ ਹੈ ਉੱਥੇ ਹੀ ਉਹਦੇ ਕੋਲੋਂ ਲੋਰੀਆਂ ਸੁਣਦਾ ਪਲਦਾ ਤੇ ਸਾਖੀਆਂ ਕਹਾਣੀਆਂ ਸੁਣਦਾ ਜਵਾਨ ਹੁੰਦਾ ਹੈ ਤੇ ਬਹੁਤੀ ਵਾਰੀ ਏਦਾਂ ਹੁੰਦਾ ਜੀ ਕਿ ਕਈ ਗੱਲਾਂ ਅਸੀਂ ਜਿਹੜੀਆਂ ਆਪਣੇ ਮਾਂ ਬਾਪ ਨਾਲ ਨਹੀਂ ਕਰ ਸਕਦੇ ਜਾਂ ਉਹਨਾਂ ਨਾਲ ਕਰਦੇ ਝਿਜਕਦੇ ਆ ਉਹ ਗੱਲਾਂ ਅਸੀਂ ਆਪਣੇ ਦਾਦੀ ਜਾਂ ਦਾਦੇ ਨਾਲ ਆਰਾਮ ਨਾਲ ਕਰ ਲੈਂਦੇ ਹਾਂ ਬਿਲਕੁਲ ਮੇਰਾ ਵੀ ਕੁਝ ਇਹੋ ਜਿਹਾ ਰਿਸ਼ਤਾ ਆਪਣੀ ਦਾਦੀ ਨਾਲ ਸੀਗਾ ਸੋ ਮੇਰੀ ਇੱਕ ਦਾਦੀ ਦੀ ਗੱਲ ਜਿਹੜੀ ਮੈਨੂੰ ਬਿਲਕੁਲ ਪਸੰਦ ਨਹੀਂ ਹੁੰਦੀ ਸੀ ਉਹ ਇਹ ਹੁੰਦੀ ਸੀਗੀ ਭਈ ਉਹ ਕੁੜੀ ਮੁੰਡੇ ਚ ਵਿਤਕਰਾ ਬੜਾ ਕਰਦੀ ਹੁੰਦੀ ਸੀਗੀ ਸੋ ਜਿੱਥੇ ਉਹ ਮੇਰੇ ਡੈਡੀ ਨੂੰ ਤੇ ਮੇਰੇ ਭਰਾ ਨੂੰ ਮੇਰੇ ਤੇ ਮੇਰੀਆਂ ਭੂਆ ਤੋਂ ਬਹੁਤ ਕਿਤੇ ਜ਼ਿਆਦਾ ਪਿਆਰ ਕਰਦੀ ਹੁੰਦੀ ਸੀ ਸੋ ਪਰ ਇਹਦੇ ਵਿੱਚ ਵੀ ਮੈਨੂੰ ਏਦਾਂ ਲੱਗਦਾ ਹੁੰਦਾ ਸੀ ਵੀ ਚਲੋ ਕੋਈ ਗੱਲ ਨੀ ਦੈਟਸ ਓਕੇ ਉਹ ਮੇਰਾ ਹੀ ਭਰਾ ਆ ਪਰ ਮੇਰੀ ਉਹਨਾਂ ਨਾਲ ਲੜਾਈ ਵੀ ਹੋ ਜਾਂਦੀ ਹੁੰਦੀ ਸੀ ਇਸ ਗੱਲ ਦੇ ਉੱਤੇ ਪਰ ਬਜ਼ੁਰਗਾਂ ਦਾ ਤੁਹਾਨੂੰ ਪਤਾ ਹੀ ਆ ਜੀ ਉਹਨਾਂ ਦੇ ਖਿਆਲਾਤ ਜੋ ਹੁੰਦੇ ਸੀਗੇ ਸੋ ਮੇਰੀ ਦਾਦੀ ਜੀ ਜੇ ਮੈਂ ਯਾਦ ਕਰਾਂ ਕਿ ਮੈਨੂੰ ਮੇਰੀ ਦਾਦੀ ਜਿਹੜੀ ਆ ਉਹ ਜਦੋਂ ਮੈਂ ਉਹਨੂੰ ਯਾਦ ਕਰਾਂ ਤੇ ਮੈਨੂੰ ਉਹ ਯਾਦ ਆਉਂਦੀ ਹੈ ਜੀ ਉਹ ਅੰਬ ਦਾ ਅਚਾਰ ਪਾਉਂਦੀ ਦਾਦੀ ਤੇ ਅੱਜ ਵੀ ਮੇਰੀਆਂ ਅੱਖਾਂ ਅੱਗੇ ਉਦਾਂ ਦੀ ਉਦਾਂ ਆ ਰਹੀ ਹੈ ਉਹ ਦਾਤੀ ਦੇ ਨਾਲ ਕੱਚੇ ਕੱਚੇ ਅੰਬ ਟੁੱਕ ਟੁੱਕ ਕੇ ਸੁੱਟੀ ਜਾਣੇ ਤੇ ਫਿਰ ਇੱਕ ਚੀਨੀ ਦੇ ਮਰਤਬਾਨ ਵਿੱਚ ਅਚਾਰ ਪਾਉਣਾ ਮੈਨੂੰ ਬਿਲਕੁਲ ਦਿਸ ਰਿਹਾ ਸਾਡੀ ਛੱਤ ਤੇ ਬੈਠੇ ਪਾਉਂਦੇ ਹੁੰਦੇ ਸੀ ਉਹ ਤੇ ਅਸੀਂ ਫਿਰ ਉਹ ਜਿਹੜੇ ਅੰਬੀਆਂ ਹੁੰਦੀਆਂ ਸੀਗੀਆਂ ਉਹ ਚੁੱਕ ਚੁੱਕ ਕੇ ਖਾਈ ਜਾਣੀਆਂ ਤੇ ਉਹਨਾਂ ਨੇ ਸਾਨੂੰ ਨਾਲੇ ਗਾਲਾਂ ਕੱਢੀ ਜਾਣੀਆਂ ਤੇ ਗਲੇ ਖਰਾਬ ਹੋ ਜਾਣੇ ਆ ਤੁਹਾਡੇ ਕੱਚੀਆਂ ਅੰਬੀਆਂ ਖਾਈ ਜਾਂਦੀਆਂ ਹਨਾ ਤੇ ਕਦੀ ਮੈਨੂੰ ਯਾਦ ਆਉਂਦੀ ਆ ਕੁੰਡੀ ਡੰਡੇ ਨਾਲ ਮਸਾਲਾ ਰਗੜਦੇ ਦਾਦੀ ਜੀ ਤੇ ਤੜਕੇ ਲਾਉਂਦੇ ਚੁੱਲ੍ਹੇ ਦੇ ਉੱਤੇ ਤੇ ਕੱਪੜੇ ਧੋ ਧੋ ਕੇ ਬਨੇਰਿਆਂ ਤੇ ਪਾਉਂਦੇ ਦਾਦੀ ਜੀ ਵੀ ਦਿਸਦੇ ਆ ਸਰਦੀਆਂ ਸ਼ੁਰੂ ਹੋਣ ਤੋਂ ਪਹਿਲਾਂ ਉਹ ਮੋਟੇ ਮੋਟੇ ਫੁੱਲਾਂ ਦੇ ਗਲਾਫ ਵਾਲੀ ਰਜਾਈ ਨਿਗੰਧ ਦੇ ਦਾਦੀ ਜੀ ਵੀ ਮੈਨੂੰ ਦਿਸ ਰਹੇ ਆ ਤੇ ਪਾਥੀਆਂ ਪਥਦੇ ਤੇ ਸਰਾੜੀ ਬਣਾਉਂਦੇ ਦਾਦੀ ਜੀ ਵੀ ਮੇਰੀਆਂ ਅੱਖਾਂ ਅੱਗੇ ਆ ਰਹੇ ਆ। ਧਾਰਾ ਕੱਢਦੇ, ਲੱਸੀ ਰਿੜਕਦੇ, ਚਾਹ ਦੀ ਗੜਵੀ ਪੀਂਦੇ ਦਾਦੀ, ਰਾਤ ਨੂੰ ਚੁੱਲ੍ਹੇ ਦੀਆਂ ਗਿਆਰੀਆਂ ਨੂੰ ਲੋਹਾਂਡੇ ਚ ਪਾ ਕੇ ਮੰਜੇ ਕੋਲ ਰੱਖ ਕੇ ਹੱਥ ਸੇਕਦੇ ਦਾਦੀ ਜੀ, ਬਾਤਾਂ ਕਹਾਣੀਆਂ ਸੁਣਾਉਂਦੇ ਤੇ ਬਿਜਲੀ ਗਈ ਤੇ ਪੱਖੀਆਂ ਚੱਲਦੇ ਦਾਦੀ ਜੀ, ਉਹ ਸਾਰਾ ਕੁਝ ਮੇਰੀਆਂ ਅੱਖਾਂ ਅੱਗੇ ਇਕਦਮ ਫਲੈਸ਼ਬੈਕ ਵਾਂਗੂ ਆ ਰਿਹਾ। ਸੋ ਜੀ ਇਹਨਾਂ ਰਿਸ਼ਤਿਆਂ ਨੂੰ ਯਾਦ ਕਰਦੇ ਕਰਦੇ ਜਿੱਥੇ ਕਿਤੇ ਥੋੜੀ ਜਿਹੀ ਖੁਸ਼ੀ ਹੁੰਦੀ ਹੈ, ਉੱਥੇ ਕਦੀ ਕਦੀ ਉਦਾਸੀ ਵੀ ਹੋ ਜਾਂਦੀ ਹੈ, ਕਿਉਂਕਿ ਦਾਦੀ ਜੀ ਨੂੰ ਜਿਵੇਂ ਦੱਸਿਆ ਮੈਂ ਗੁਜ਼ਰੇ ਹੋਏ ਦੇਰ ਹੋ ਗਈ ਹੈ, ਪਰ ਫੇਰ ਵੀ ਜੀ ਉਹ ਮੇਰੀਆਂ ਗੱਲਾਂ ਦੇ ਵਿੱਚ, ਮੇਰੀਆਂ ਯਾਦਾਂ ਦੇ ਵਿੱਚ ਹਮੇਸ਼ਾ ਜੀਉਂਦੇ ਨੇ। ਸੋ ਗੌਰਵ ਸ਼ਰਮਾ ਹੁਣਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ, ਕਹਿੰਦੇ ਮੈਨੂੰ ਆਪਣੇ ਨਾਨੀ ਜੀ ਨਾਲ ਜੁੜੀ ਇੱਕ ਗੱਲ ਯਾਦ ਆ ਗਈ। ਜਦੋਂ ਨਾਨੀ ਜੀ ਬਹੁਤ ਬਜ਼ੁਰਗ ਹੋ ਗਏ ਸੀ ਤਾਂ ਉਹਨਾਂ ਦੀ ਯਾਦਦਾਸ਼ਤ ਘੱਟ ਗਈ ਸੀ। ਜਦੋਂ ਮੈਂ ਰਾਤ ਨੂੰ ਘਰ ਆਉਂਦਾ ਸੀ ਤਾਂ ਉਹ ਮੈਨੂੰ ਮੇਰੇ ਮੰਮੀ ਜੀ ਤੇ ਮੇਰੀ ਭੈਣ ਜੀ ਦੀ ਸ਼ਿਕਾਇਤ ਕਰਦੇ ਸੀ ਕਿ ਅੱਜ ਮੈਨੂੰ ਰੋਟੀ ਨਹੀਂ ਦਿੱਤੀ ਜਾਂ ਦੁੱਧ ਨਹੀਂ ਦਿੱਤਾ ਜਾਂ ਫਿਰ ਅੱਜ ਟਾਈਮ ਨਾਲ ਦਵਾਈ ਨਹੀਂ ਦਿੱਤਾ, ਜਦੋਂ ਕਿ ਉਹ ਪਹਿਲਾਂ ਹੀ ਸਭ ਕੁਝ ਖਾ ਚੁੱਕੇ ਹੁੰਦੇ ਸੀ। ਬਿਲਕੁਲ ਜੀ, ਸੋ ਬਿਲਕੁਲ ਅਸੀਂ ਇੱਕ ਇਹ ਵੀ ਗੱਲ ਹੈ ਗੌਰਵ ਜੀ ਕਿ ਅਸੀਂ ਆਪਣੇ ਜਿਹੜੇ ਬਜ਼ੁਰਗ ਹੈ ਇਹ ਦਾਦੀ ਜਾਂ ਨਾਨੀ ਦਾਦਾ ਦਾਦੀ ਇਹ ਰਿਸ਼ਤੇ ਹਨਾ, ਇਹਨਾਂ ਨੂੰ ਅਸੀਂ ਇਹਨਾਂ ਦੀ ਉਮਰ ਨੂੰ ਢਲਦਿਆਂ ਦੇਖਿਆ ਹੁੰਦਾ, ਅਸੀਂ ਬਚਪਨ ਚ ਦੇਖਿਆ ਹੁੰਦਾ ਉਹਨਾਂ ਨੂੰ ਕਿ ਉਹ ਕਿਸ ਸ਼ਿੱਦਤ ਨਾਲ ਕੰਮ ਕਰਦੇ ਹੁੰਦੇ ਆ ਹਨਾ, ਤੇ ਉਸ ਤੋਂ ਬਾਅਦ ਹੌਲੀ ਹੌਲੀ ਜਿਹੜਾ ਸਮਾਂ ਹੁੰਦਾ ਜਿਹੜੀ ਉਮਰ ਹੁੰਦੀ ਆ ਕਿੱਦਾਂ ਉਹਨਾਂ ਨੂੰ ਢਾ ਲੈਂਦੇ ਆ ਤੇ ਉਹ ਕਿੱਥੋਂ ਦੇ ਕਿੱਥੇ ਪਹੁੰਚ ਜਾਂਦੇ ਆ। ਸੋ ਇਹ ਗੱਲਾਂ ਬੜੀਆਂ ਦਿਲ ਦਿਖਾਉਂਦੀਆਂ ਨੇ, ਇਹ ਸਾਰਾ ਕੁਝ ਮੇਰੇ ਦਾਦੀ ਜੀ ਨਾਲ ਵੀ ਇਸੇ ਤਰ੍ਹਾਂ ਸੀ। ਸੋ ਜਿਵੇਂ ਦੱਸਿਆ ਕਿ ਦਾਦਾ ਜੀ ਦੀ ਡੈਥ ਹੋ ਗਈ ਸੀਗੀ ਤੇ ਪਿੰਡ ਵਾਲੇ ਦੱਸਦੇ ਹੁੰਦੇ ਸੀ ਕਿ ਤੇਰੀ ਦਾਦੀ ਤੇ ਐਡੀ ਭਰੀ ਚੁੱਕਦੀ ਹੁੰਦੀ ਸੀ, ਦੋ ਬੰਦੇ ਚਕਾਉਂਦੇ ਹੁੰਦੇ ਸੀ ਉਸ ਭਰੀ ਨੂੰ। ਸੋ ਉਸ ਤੋਂ ਬਾਅਦ ਵੀ ਉਹਨਾਂ ਨੂੰ ਕੰਮ ਕਰਦੇ ਦੇਖਿਆ ਸੀਗਾ। ਸੋ ਪਰ ਜ਼ਿੰਦਗੀ ਦੇ ਆਖਰੀ ਪਲਾਂ ਦੇ ਵਿੱਚ ਜਿਸ ਤਰ੍ਹਾਂ ਉਹ ਮੰਜੇ ਤੇ ਪਏ, ਉਹਨਾਂ ਨੂੰ ਦੇਖ ਕੇ ਫਿਰ ਲੱਗਦਾ ਹੁੰਦਾ ਸੀਗਾ ਕਿ ਇਹ ਜਿਹੜਾ ਵਕਤ ਹੈ ਜੀ, ਇਹ ਬੰਦੇ ਨੂੰ ਕਿਤੋਂ ਦਾ ਕਿਤੇ ਪਹੁੰਚਾ ਦਿੰਦਾ। ਪਰ ਮੈਨੂੰ ਲੱਗਦਾ ਕਿ ਬਜ਼ੁਰਗਾਂ ਲਈ ਉਹ ਮਾੜਾ ਵਕਤ ਵੀ ਉਹਨਾਂ ਮਾੜਾ ਨਹੀਂ ਹੁੰਦਾ ਜਦੋਂ ਉਹਨਾਂ ਦੇ ਨਾਲ ਉਹਨਾਂ ਦੇ ਬੱਚੇ ਉਹਨਾਂ ਦਾ ਪਰਿਵਾਰ ਹੋਵੇ। ਸੋ ਉਹ ਵਕਤ ਬੜਾ ਔਖਾ ਹੁੰਦਾ ਜਦੋਂ ਬਜ਼ੁਰਗ ਹੋਣ ਬੁਢਾਪੇ ਦੇ ਵਿੱਚ ਜਿਹੜੇ ਬੱਚੇ ਆ ਉਹ ਤੁਹਾਡੇ ਨਾਲ ਨਾ ਹੋਣ ਜਾਂ ਉਹ ਤੁਹਾਨੂੰ ਛੱਡ ਜਾਣ। ਸੋ ਕੋਸ਼ਿਸ਼ ਕਰੀਏ ਜੀ ਇਹਨਾਂ ਰਿਸ਼ਤਿਆਂ ਨੂੰ ਸੰਭਾਲ ਕੇ ਰੱਖਣ ਦੀ, ਕਿਉਂਕਿ ਜੇ ਸੱਭਿਆਚਾਰ ਦੀ ਗੱਲ ਕਰਦੇ ਆ, ਵਿਰਸੇ ਦੀ ਗੱਲ ਕਰਦੇ ਆ, ਸੱਭਿਆਚਾਰ ਉਹੀ ਬਚਿਆ ਰਹਿੰਦਾ ਜਿਹਦੇ ਬਜ਼ੁਰਗ ਜਿਹੜੇ ਆ ਉਹ ਹਮੇਸ਼ਾ ਖੁਸ਼ ਰਹਿੰਦੇ ਆ ਔਰ ਆਪਣੇ ਪਰਿਵਾਰਾਂ ਦੇ ਵਿੱਚ ਰਹਿੰਦੇ ਆ ਜੀ। ਤੇ ਅੱਗੇ ਜੀ ਸਾਡੇ ਨਾਲ ਸਾਂਝ ਪਾਈ ਹੈ ਜੀ ਰਵਿੰਦਰ ਸਿੰਘ ਧਨੀ ਹੁਣਾਂ ਨੇ, ਤੇ ਇਹਨਾਂ ਨੇ ਲਿਖਿਆ ਜੀ ਕਿ ਪੋਤਾ ਕਹਿੰਦਾ ਦਾਦਾ ਜੀ 80 ਸਾਲ ਕੀ ਉਮਰ ਮੇ ਵੀ ਦਾਦੀ ਕੋ ਆਪ ਡਾਰਲਿੰਗ ਸਵੀਟੀ ਮਾਈ ਲਵ ਕਹਿਤੇ ਹੈ। ਦਾਦਾ ਕਹਿੰਦਾ ਹਾਂ ਬੇਟੇ 10 ਸਾਲ ਪਹਿਲੇ ਹੀ ਉਸਕਾ ਨਾਮ ਭੁੱਲ ਗਿਆ ਥਾ ਤੋ ਅਬ ਤੱਕ ਦੁਬਾਰਾ ਪੁੱਛਨੇ ਕੀ ਹਿੰਮਤ ਨਹੀਂ ਹੋਈ। ਬਹੁਤ ਖੂਬ ਜੀ, ਇਹ ਧਨੀ ਸਾਹਿਬ ਹੁਣਾਂ ਨੇ ਸਾਨੂੰ ਜਿਹੜਾ ਇਹ ਮੈਸੇਜ ਭੇਜਿਆ ਹੈ। ਸੋ ਧਨੀ ਸਾਹਿਬ ਹੁਣਾਂ ਨੇ ਆਪਣਾ ਨਾਮ ਜਿਹੜਾ ਉਹ ਟੈਲੀਗ੍ਰਾਮ ਤੇ ਚੇਂਜ ਕਰ ਲਿਆ। ਸੋ ਅੱਜ ਮੈਨੂੰ ਇਹਨਾਂ ਦਾ ਨਾਮ ਪਤਾ ਲੱਗ ਗਿਆ ਕਿ ਰਵਿੰਦਰ ਸਿੰਘ ਧਨੀ। ਸੋ ਪਰ ਰਵਿੰਦਰ ਸਿੰਘ ਧਨੀ ਜੀ ਮੈਂ ਤਾਂ ਤੁਹਾਨੂੰ ਧਨੀ ਸਾਹਿਬ ਹੀ ਕਿਹਾ ਕਰਨਾ ਹੁਣ। ਸੋ ਬਹੁਤ ਖੂਬ, ਬੜਾ ਪਿਆਰਾ ਜਿਹਾ ਜਿਹੜਾ ਤੁਸੀਂ ਚੁਟਕਲਾ ਭੇਜਿਆ। ਬਿਲਕੁਲ ਜੀ, ਦੁਬਾਰਾ ਪੁੱਛਨੇ ਕੀ ਹਿੰਮਤ ਨਹੀਂ ਹੋਤੀ। ਇਹ ਗੱਲ ਜੀ ਹੁਣ ਦੀ ਨਹੀਂ, ਇਹ ਦਾਦੇ ਪੜਦਾਦਿਆਂ ਤੋਂ ਚੱਲੀ ਆ ਰਹੀ ਹੈ। ਵੀ ਇਹ ਨਾ ਸਮਝੋ ਕਿ ਤੁਸੀਂ ਸਾਰੇ ਡਰਦੇ ਆ, ਇਹ ਤੇ ਏਦਾਂ ਹੀ ਰਵਾਇਤੀ ਹੈ, ਸ਼ੁਰੂ ਤੋਂ ਚੱਲੀ ਆ ਰਹੀ ਹੈ। ਸੋ ਕੁਲਦੀਪ ਕੌਰ ਹੁਣਾਂ ਨੇ ਕਿਹਾ ਜੀ ਮੈਂ ਤੇ ਜੀ ਅੱਜ ਕੱਲ ਬਹੁਤ ਲੜਦੀ ਆ ਉਹਨਾਂ ਨੂੰ ਚਿੜਾ ਕੇ ਦੱਸ, ਦਾਦੀ ਮਾਂ ਤੇਰੇ ਦੰਦ ਕੌਣ ਲੈ ਗਿਆ, ਉਹ ਕਹਿੰਦੇ ਹੁੰਦੇ ਸੀ ਕਿ ਕੋਲ ਆ ਤੇਰੀਆਂ ਲੱਤਾਂ ਤੇ ਮਾਰਾਂ ਕਹਿੰਦੇ, ਯਾਨੀ ਬਹੁਤ ਹੀ ਯਾਦਾਂ ਨੇ ਜੀ ਤੇ ਸਮਾਂ ਨਹੀਂ ਹੈਗਾ। ਸੋ ਬਿਲਕੁਲ ਜੀ, ਯਾਦਾਂ ਸਾਡੇ ਕੋਲ ਬਹੁਤ ਨੇ ਤੇ ਸਮਾਂ ਜਿਹੜਾ ਨਹੀਂ ਹੁੰਦਾ, ਔਰ ਬਾਕੀ ਮੈਂ ਤੇ ਬੋਲਣਾ ਹੁੰਦਾ, ਮੈਂ ਸਮਝ ਸਕਦੀ ਆ ਜੀ ਕਿ ਤੁਸੀਂ ਲਿਖਣੀਆਂ ਵੀ ਹੁੰਦੀਆਂ ਉਹ ਯਾਦਾਂ, ਸੋ ਉਹਦੇ ਲਈ ਸਮਾਂ ਵੀ ਲੱਗਦਾ। ਸੋ ਇਸ ਲਈ ਜੇ ਤੁਸੀਂ ਪ੍ਰੋਗਰਾਮ ਦੇ ਵਿੱਚ ਆਪਣੇ ਵੋਇਸ ਮੈਸੇਜਿਸ ਕਰਨਾ ਚਾਹੁੰਦੇ ਹੋ ਤੇ ਵੋਇਸ ਮੈਸੇਜਿਸ ਵੀ ਕਰ ਸਕਦੇ ਹੋ, ਜਾਂ ਫਿਰ ਪ੍ਰੋਗਰਾਮ ਦੇ ਵਿੱਚ ਕਾਲ ਕਰਕੇ ਵੀ ਤੁਸੀਂ ਆਪਣੀ ਜਿਹੜੀ ਯਾਦ ਹੈ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਤੇ ਗੁਰਵਿੰਦਰ ਸਿੰਘ ਬੈਂਸ ਹੁਣਾਂ ਨੇ ਮੈਲਬਨ ਤੋਂ ਲਿਖਿਆ ਹੈ ਕਿ ਇਹ ਵੀ ਕਿਸੇ ਦੇ ਦਾਦਾ ਜੀ ਨਾਨਾ ਜੀ ਨੇ ਜਿਨ੍ਹਾਂ ਨੂੰ ਘਰੋਂ ਕੱਢ ਦਿੱਤਾ ਸੀ। ਬਿਲਕੁਲ ਜੀ, ਇਹਨਾਂ ਨੇ ਕੋਈ ਜਿਹੜੀ ਸੰਸਥਾ ਇੱਕ ਕਹਿੰਦੇ ਕਿ ਅੱਜ ਬਾਬਾ ਦੀਪ ਸਿੰਘ ਜੀ ਸੇਵਾ ਦਲ ਵਿਚ ਇਕ ਬਜ਼ੁਰਗ ਹਰਦੇਵ ਸਿੰਘ ਜੋ ਕਿ ਸਾਡੇ ਆਸ਼ਰਮ ਦੇ ਸਮੂਹ ਮੈਂਬਰਾਂ ਨੂੰ ਸਦੀਵੀ ਵਿਛੋੜਾ ਦੇ ਗਏ ਹਨ। ਗੁਰੂ ਸਾਹਿਬ ਉਨ੍ਹਾਂ ਨੂੰ ਆਪਣੇ ਚਰਨੀ ਲਗਾਉਣ। ਕਹਿੰਦੇ 3 ਮਈ 2017 ਨੂੰ ਕਿਸ਼ਨਗੜ੍ਹ ਵਿਚੋਂ ਮਿਲੇ ਸਨ ਤੇ ਉਨ੍ਹਾਂ ਦਾ 20 ਦਿਨ ਤੱਕ ਹਸਪਤਾਲ ਵਿਚ ਇਲਾਜ ਚੱਲਦਾ ਰਿਹਾ ਸੀ ਤੇ ਹਸਪਤਾਲ ਵਿਚ ਦਾਖਲ ਸਨ। ਕੱਲ ਉਨ੍ਹਾਂ ਨੂੰ ਹਸਪਤਾਲ ਵਿਚ ਬਿਲਕੁਲ ਠੀਕ ਹਾਲਤ ਵਿਚ ਆਸ਼ਰਮ ਚ ਲਿਆਂਦਾ ਗਿਆ ਸੀ ਤੇ ਆਸ਼ਰਮ ਵਿਚ ਬਜ਼ੁਰਗ ਦੀ ਹਾਰਟ ਅਟੈਕ ਹੋਣ ਨਾਲ ਡੈਥ ਹੋ ਗਈ ਤੇ ਪਿੰਡ ਬਾਗਾ ਦੇ ਵਿਚ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਸੀਗਾ। ਸੋ ਬਿਲਕੁਲ ਜੀ ਉਹੀ ਗੱਲ ਕਰ ਰਹੇ ਹਾਂ ਕਿ ਬਹੁਤ ਹੀ ਇਹਨਾਂ ਨੇ ਨਾਲ ਉਹਨਾਂ ਦੀਆਂ ਫੋਟੋਆਂ ਜਿਹੜੀਆਂ ਉਹ ਵੀ ਸਾਂਝੀਆਂ ਕੀਤੀਆਂ ਜੀ ਤੇ ਬਿਲਕੁਲ ਬੜਾ ਦੁੱਖ ਹੁੰਦਾ ਹੈ ਜੀ ਜਦੋਂ ਅਸੀਂ ਦੇਖਦੇ ਹਾਂ ਕਿ ਸਾਡੇ ਬਜ਼ੁਰਗਾਂ ਦੀ ਇਹ ਹਾਲਤ ਹੁੰਦੀ ਹੈ। ਸੋ ਬਜ਼ੁਰਗ ਘਰੋਂ ਕੱਢੇ ਜਾਂਦੇ ਨੇ ਜਾਂ ਬਜ਼ੁਰਗਾਂ ਦੀ ਦੇਖਭਾਲ ਲਈ ਕੋਈ ਨਹੀਂ ਬਚਿਆ ਹੁੰਦਾ ਜਾਂ ਉਹਨਾਂ ਨੂੰ ਅਸੀਂ ਅਣਗੌਲਿਆਂ ਕਰਦੇ ਹਾਂ। ਸੋ ਦਿਲ ਹਿਲਾ ਦੇਣ ਵਾਲੀਆਂ ਗੱਲਾਂ ਹੁੰਦੀਆਂ ਜੀ। ਸੋ ਕੋਸ਼ਿਸ਼ ਕਰੀਏ ਕਿ ਅਸੀਂ ਜਿੱਥੇ ਅਸੀਂ ਆਪਣੇ ਬਜ਼ੁਰਗਾਂ ਨੂੰ ਤਾਂ ਪਿਆਰ ਕਰਦੇ ਹਾਂ, ਉਹਨਾਂ ਨੂੰ ਤਾਂ ਸਾਂਭਿਆ ਹੀ ਹੈ, ਉੱਥੇ ਉਹ ਆਸ਼ਰਮ ਜਿਹੜੇ ਇਨ੍ਹਾਂ ਬਜ਼ੁਰਗਾਂ ਦੀ ਸੇਵਾ ਕਰ ਰਹੇ ਨੇ, ਇਹ ਉੱਦਮ ਉਪਰਾਲੇ ਕਰ ਰਹੇ ਨੇ, ਸੋ ਉਹਨਾਂ ਦੇ ਵਿੱਚ ਵੀ ਅਸੀਂ ਵੱਧ ਚੜ ਕੇ ਜਿਹੜਾ ਹਿੱਸਾ ਪਾਈਏ, ਯੋਗਦਾਨ ਪਾਈਏ। ਤੇ ਉਸ ਤੋਂ ਬਾਅਦ ਜੀ ਧਨੀ ਸਾਹਿਬ ਹੁਣਾਂ ਨੇ ਕਿਹਾ ਜੀ ਥੈਂਕਸ ਵਧੀਆ ਕਹਿੰਦੇ ਪ੍ਰੋਗਰਾਮ ਲਈ। ਹਾਂਜੀ ਬਿਲਕੁਲ ਜੀ, ਪ੍ਰੋਗਰਾਮ ਮੈਂ ਤੇ ਕੀ ਕਰਦੀ ਹਾਂ, ਤੁਹਾਡੇ ਸਾਰਿਆਂ ਦੇ ਮੈਸੇਜਸ, ਤੁਹਾਡੇ ਸਾਰਿਆਂ ਦਾ ਜਿਹੜਾ ਹੁੰਗਾਰਾ ਹੁੰਦਾ ਪ੍ਰੋਗਰਾਮ ਦੇ ਵਿੱਚ, ਜਿਹੜਾ ਤੁਸੀਂ ਹੱਥ ਫੜੀ ਰੱਖਦੇ ਹੋ 2 ਘੰਟੇ, ਉਹ ਪ੍ਰੋਗਰਾਮ ਨੂੰ ਹੋਰ ਵਧੀਆ ਬਣਾ ਦਿੰਦਾ। ਸੋ ਸ਼ੁਕਰੀਆ ਤੁਹਾਡਾ ਜੀ। ਤੇ ਗੌਰਵ ਸ਼ਰਮਾ ਹੁਣਾਂ ਨੇ ਕਿਹਾ ਕਿ ਮੈਂ ਘਰ ਵਿਚ ਸਭ ਤੋਂ ਵੱਡਾ ਮੁੰਡਾ ਸੀ ਤੇ ਨਾਲੇ ਉਸ ਵੇਲੇ ਕੱਲਾ ਮੁੰਡਾ ਸੀ। ਜੇ ਘਰ ਵਿਚ ਮੈਨੂੰ ਕੋਈ ਵੀ ਕੁਝ ਕਹਿ ਦਿੰਦਾ ਸੀ ਤਾਂ ਮੇਰੇ ਦਾਦੀ ਜੀ ਮੇਰੇ ਵੱਲੋਂ ਲੜ ਪੈਂਦੇ ਸੀ। ਬਿਲਕੁਲ ਠੀਕ ਗੌਰਵ ਜੀ, ਪੋਤੇ ਦੇ ਜਿਹੜੇ ਦਾਦੀਆਂ ਦੇ ਬਹੁਤ ਹੀ ਲਾਡਲੇ ਹੁੰਦੇ ਆ। ਤੇ ਜੇ ਮੈਂ ਸੱਚੀ ਦੱਸਾਂ, ਜਿਵੇਂ ਮੈਂ ਪਹਿਲਾਂ ਹੀ ਦੱਸਿਆ ਕਿ ਮੇਰੇ ਦਾਦੀ ਜੀ ਸਾਡੇ ਤੋਂ ਵੱਧ ਮੇਰੇ ਭਰਾ ਨੂੰ ਪਿਆਰ ਕਰਦੇ ਹੁੰਦੇ ਸੀ। ਸੋ ਉਹ ਪੋਤਾ ਉਹਨਾਂ ਦਾ ਬੜਾ ਹੀ ਲਾਡਲਾ ਹੁੰਦਾ ਸੀ, ਇਕਲੌਤਾ ਪੋਤਾ ਹੁੰਦਾ ਸੀ ਤੇ ਬਸ ਵੀ ਉਹਨਾਂ ਨੇ ਭੂਏ ਵੀ ਚੰਗਾ ਚੜਾ ਲਿਆ ਹੁੰਦਾ ਸੀ ਤੇ ਪੜ੍ਹਾਈ ਲਿਖਾਈ ਦੇ ਵਿਚ ਵੀ ਅਸੀਂ ਹੱਥ ਟਾਈਟ ਹੋ ਗਿਆ ਸੀ ਫਿਰ। ਤੇ ਜੇ ਸਕੂਲ ਜੀ ਕਿਸੇ ਭੈਣ ਜੀ ਹੁੰਦੀ ਸੀ ਜਿਹੜੇ, ਤੇ ਉਹਨੇ ਆ ਕੇ ਜੇ ਸ਼ਿਕਾਇਤ ਲਾਉਣੀ ਨਾ, ਕਿਉਂਕਿ ਪਿੰਡ ਹੁੰਦਾ ਸੀ, ਪਿੰਡ ਚ ਸਾਰੇ ਜਾਣਦੇ ਹੀ ਹੁੰਦੇ ਸੀ, ਤੇ ਜੇ ਉਹਨੇ ਆ ਕੇ ਸ਼ਿਕਾਇਤ ਲਗਾਉਣੀ ਨਾ ਵੀ ਹਾਂ ਭਾਈ ਆਹ ਦੇਖ ਲੋ ਤੇਰਾ ਪੋਤਾ ਤਾਂ ਪੜ੍ਹਦਾ ਨੀ, ਇਹਨੇ ਇਹ ਕੀਤਾ ਜੋ ਕੀਤਾ, ਤੇ ਬਸ ਉਹਦੇ ਭੈਣ ਜੀ ਦੇ ਘਰੋਂ ਜਾਣ ਦੀ ਦੇਰ ਹੁੰਦੀ ਸੀ, ਮੇਰੀ ਦਾਦੀ ਨੇ ਉਹਨੂੰ 100 ਗਾਲਾਂ ਕੱਢ ਦੇਣੀਆਂ ਤੇ ਲੈ ਆ ਜਾਂਦੀਆਂ ਚੱਕ ਕੇ ਸ਼ਿਕਾਇਤਾਂ ਲਾਉਣ ਮੇਰੇ। ਯਾਨੀ ਇੱਕ ਐਕਸੈਪਟ ਕਰਨਾ ਔਖਾ ਹੋ ਜਾਂਦਾ, ਜਿਸ ਬੰਦੇ ਨੂੰ ਤੁਸੀਂ ਜਿੰਨਾ ਜ਼ਿਆਦਾ ਪਿਆਰ ਕਰਦੇ ਹੋ ਉਹਦੀਆਂ ਬੁਰਾਈਆਂ ਨੂੰ ਓਨਾ ਹੀ ਲੁਕਾਉਂਦੇ ਹੋ, ਤੁਸੀਂ ਐਕਸੈਪਟ ਹੀ ਨਹੀਂ ਕਰ ਪਾਉਂਦੇ ਕਿ ਹਾਂ ਇਹਦੇ ਵਿੱਚ ਉਹ ਗਲਤੀਆਂ ਨੇ। ਸੋ ਇਹ ਕੁਝ ਹੁੰਦਾ ਹੈ ਜੀ ਦਾਦੀ ਪੋਤੇ ਦੇ ਨਾਲ। ਸੋ ਬਿਲਕੁਲ ਜੀ ਮੈਂ ਸਮਝ ਸਕਦੀ ਹਾਂ ਕਿ ਜ਼ਰੂਰ ਹੀ ਤੁਹਾਡੀ ਦਾਦੀ ਵੀ ਤੁਹਾਡੇ ਵੱਲੋਂ ਲੜ ਪੈਂਦੀ ਹੋਵੇਗੀ, ਤੇ ਕਈ ਵਾਰੀ ਤੇ ਮੇਰੇ ਦਾਦੀ ਨੇ ਨਾ ਮੈਨੂੰ ਹੀ ਗਾਲਾਂ ਫੜਾਈਆਂ ਹੋਈਆਂ। ਕੰਮ ਕੋਈ ਜਿਹੜੀ ਘਰ ਚ ਸ਼ਰਾਰਤ ਹੁੰਦੀ ਸੀ ਉਹ ਮੇਰਾ ਭਰਾ ਕਰ ਜਾਂਦਾ ਹੁੰਦਾ ਸੀ ਤੇ ਨਾਮ ਲੱਗ ਜਾਂਦਾ ਹੁੰਦਾ ਸੀ ਜੀ ਮੇਰਾ। ਸੋ ਪਰ ਕੋਈ ਗੱਲ ਨੀ ਜੀ, ਉਹ ਗਾਲਾਂ ਵੀ ਅੱਜ ਯਾਦ ਆਉਂਦੀਆਂ ਤੇ ਹਾਸੇ ਤੇ ਚਿਹਰੇ ਤੇ ਹਾਸਾ ਹੀ ਆਉਂਦਾ। ਜਗਤਾਰ ਗਿੱਲ ਹੁਣਾਂ ਨੇ ਕਿਹਾ ਜੀ ਮੈਨੂੰ ਮੇਰੀ ਦਾਦੀ ਦੀ ਖੂੰਡੀ ਪਿੱਠ ਤੇ ਵੱਜੀ ਯਾਦ ਆ ਗਈ। ਬਿਲਕੁਲ ਜੀ, ਉਹਨਾਂ ਦੀਆਂ ਕਈਆਂ ਗੱਲਾਂ, ਉਹਨਾਂ ਦੀਆਂ ਉਹ ਵੱਜੀਆਂ ਜਿਹੜੀਆਂ ਖੂੰਡੀਆਂ ਪਿੱਠ ਤੇ ਵੱਜਦੀਆਂ ਹੁੰਦੀਆਂ ਸੀ, ਜੋ ਸਾਨੂੰ ਚੰਗੇ ਕੰਮ ਕਰਨ ਲਈ ਹਮੇਸ਼ਾ ਉਤਸ਼ਾਹਿਤ ਕਰਦੀਆਂ ਸੀ, ਤੇ ਜੇ ਅਸੀਂ ਕੋਈ ਸ਼ਰਾਰਤ ਕਰਦੇ ਹੁੰਦੇ ਸੀ ਉਹਨਾਂ ਦੀ ਵੱਟੀ ਘੋਰੀ ਜਾਂ ਪਿੱਠ ਤੇ ਵੱਜੀਆਂ ਖੂੰਡੀਆਂ ਜਿਹੜੀਆਂ ਬਿਲਕੁਲ ਅਜੇ ਵੀ ਯਾਦ ਆਉਂਦੀਆਂ ਨੇ ਤੇ ਹਮੇਸ਼ਾ ਸਾਨੂੰ ਪ੍ਰੇਰਦੀਆਂ ਰਹਿੰਦੀਆਂ ਨੇ ਜੀ ਕਿ ਚੰਗੇ ਕੰਮ ਕਰੀਏ, ਚੰਗੇ ਕਰਮ ਕਰਦੇ ਰਹੀਏ। ਤੇ ਬਾਕੀ ਜੀ ਪ੍ਰੋਗਰਾਮ ਦੇ ਵਿੱਚ ਗੀਤ ਸੰਗੀਤ ਜਿਹੜਾ ਉਹ ਵੀ ਚੱਲਣਾ ਹੈਗਾ ਤੇ ਮੇਰੇ ਕੋਲ ਯਾਦਾਂ ਬੜੀਆਂ ਪਈਆਂ ਹੋਈਆਂ ਨੇ ਮੇਰੇ ਦਾਦੀ ਜੀ ਦੀਆਂ, ਪਰ ਮੈਨੂੰ ਜਿਹੜਾ ਸਮਾਂ ਆ ਉਹ ਇਜਾਜ਼ਤ ਨਹੀਂ ਦੇ ਰਿਹਾ। ਕਹਿੰਦੇ ਜੀ ਧਨੀ ਸਾਹਿਬ ਨੇ ਇੱਕ ਹੋਰ ਜਿਹੜਾ ਸਲਾਹ ਦਿੱਤੀ ਹੈ, ਕਹਿੰਦੇ ਮੈਂ ਤਾਂ ਕਹਿੰਦਾ ਕਿ ਪ੍ਰੋਗਰਾਮ 4 ਘੰਟੇ ਦਾ ਹੀ ਕਰ ਦੋ। ਬਿਲਕੁਲ ਧਨੀ ਸਾਹਿਬ ਸਹੀ ਗੱਲ ਆ, ਹੈ ਨਾ, ਇੰਨੇ ਕੁ 2 ਘੰਟੇ ਦੇ ਵਿੱਚ ਤਾਂ ਗੱਲਾਂ ਮੁੱਕਦੀਆਂ ਹੀ ਨਹੀਂ ਹੈਗੀਆਂ। ਸੋ ਗੱਲ ਜੇ ਅਸੀਂ ਯਾਦਾਂ ਦੀ ਤੋਰ ਲਈਏ ਤਾਂ ਫੇਰ ਤਾਂ ਮੈਨੂੰ ਲੱਗਦਾ 4 ਘੰਟੇ ਜਿਹੜੇ ਆ ਉਹ ਵੀ ਘੱਟ ਪੈ ਜਾਣੇ ਆ। ਤੇ ਬਾਕੀ ਗੱਲ ਇਹ ਆ ਜੀ ਜਦੋਂ ਤੁਸੀਂ ਸਾਰੇ ਨਾਲ ਹੱਥ ਫੜ ਲੈਂਦੇ ਹੋ, ਹੁੰਗਾਰਾ ਭਰਦੇ ਹੋ, ਫੇਰ ਤਾਂ ਮੈਨੂੰ ਲੱਗਦਾ 4 ਘੰਟੇ ਵੀ ਜ਼ਿਆਦਾ ਨਹੀਂ ਰਹਿ ਜਾਣੇ। ਪਰ ਜਿਹੜਾ ਸਮੇਂ ਦੀ ਜਿਹੜੀ ਲਿਮਿਟ ਹੈ ਉਹਨੂੰ ਵੀ ਧਿਆਨ ਚ ਰੱਖਣਾ ਹੈ। ਬਾਕੀ ਹਰਮਨ ਰੇਡੀਓ 24 ਘੰਟੇ 7 ਦਿਨ ਚੱਲਦਾ ਰਹਿੰਦਾ ਹੈ ਜੀ। ਸੋ ਕੋਈ ਗੱਲ ਨੀ, ਬੁੱਧਵਾਰ ਦਾ ਕੀ ਹੈ, ਅਗਲਾ ਬੁੱਧਵਾਰ ਫੇਰ ਆਇਆ ਖੜਿਆ ਤੇ ਮੈਂ ਨਾਲ ਆ ਜਾਣਾ ਫੇਰ ਕੋਈ ਰਿਸ਼ਤਾ ਲੈ ਕੇ ਤੁਹਾਡੇ ਸਾਰਿਆਂ ਦੇ ਲਈ। ਪਰ ਤੁਸੀਂ ਵੀ ਜ਼ਰੂਰ ਦੱਸਿਆ ਕਰੋ ਕਿਹੋ ਜਿਹਾ ਰਿਸ਼ਤਾ, ਕਿਸ ਰਿਸ਼ਤੇ ਦੀ ਤੁਸੀਂ ਅਗਲੇ ਪ੍ਰੋਗਰਾਮ ਦੇ ਵਿੱਚ ਗੱਲ ਕਰਨੀ ਚਾਹੁੰਦੇ ਹੋ, ਕੀ ਸੁਣਨਾ ਚਾਹੁੰਦੇ ਹੋ, ਕੀ ਪ੍ਰੋਗਰਾਮ ਦੇ ਵਿੱਚ ਵੰਨਗੀ ਚਾਹੁੰਦੇ ਹੋ, ਕੀ ਤੁਹਾਨੂੰ ਚੰਗਾ ਲੱਗਦਾ ਹੈ, ਕੀ ਨਹੀਂ ਚੰਗਾ ਲੱਗਦਾ। ਤੁਹਾਡੀ ਫੀਡਬੈਕ ਜਿਹੜੀ ਹੈ ਉਹ ਸਾਡੇ ਲਈ ਬਹੁਤ ਜ਼ਰੂਰੀ ਹੁੰਦੀ ਹੈ। ਸੋ ਆਪਣੀ ਫੀਡਬੈਕ ਜਿਹੜੀ ਤੁਸੀਂ ਸਾਨੂੰ ਜ਼ਰੂਰ ਦਿਆ ਕਰੋ ਤੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਾਥ ਦੇਣ ਲਈ ਬਹੁਤ ਬਹੁਤ ਸ਼ੁਕਰੀਆ ਜੀ। ਤੇ ਅੱਜ ਦੇ ਪ੍ਰੋਗਰਾਮ ਦੇ ਵਿਚ ਮੇਰੇ ਤੋਂ ਕਈ ਭੁੱਲਾਂ ਹੋਈਆਂ ਹੋਣਗੀਆਂ, ਓਹਦੇ ਲਈ ਮੈਂ ਮਾਫ਼ੀ ਚਾਹੁੰਦੀ ਹਾਂ। ਕੋਸ਼ਿਸ਼ ਕੀਤੀ ਜੇ ਕਿ ਤੁਹਾਡੇ ਸਾਰਿਆਂ ਦੇ ਜਿਹੜੇ ਮੈਸੇਜ ਆ ਮੈਂ ਪ੍ਰੋਗਰਾਮ ਦੇ ਵਿਚ ਲੈ ਸਕਾਂ, ਜੇ ਕਿਸੇ ਦਾ ਮੈਸੇਜ ਮੇਰੇ ਤੋਂ ਨਾ ਪੜ ਹੋਇਆ ਹੋਵੇ ਤਾਂ ਓਹਦੇ ਲਈ ਵੀ ਮਾਫ਼ੀ ਚਾਹੁੰਦੀ ਹਾਂ ਜੀ। ਸੋ ਕਹਿੰਦੇ ਕਿ ਕੁਲਦੀਪ ਕੌਰ ਹੁਣਾਂ ਨੇ ਕਿਹਾ ਕਿ ਦਾਦਾ ਜੀ ਤੇ ਐਮ ਡੀ ਕਹਿ ਕੇ ਬੁਲਾਉਂਦੇ ਨੇ ਤੇ ਬੁਲਾਉਂਦੇ ਹੁੰਦੇ ਸੀ ਮੈਨੂੰ। ਹਾਂ ਜੀ, ਤੇ ਕਹਿੰਦੇ ਓਕੇ ਭੈਣ ਜੀ, ਥੈਂਕਸ ਫੋਰ ਖੱਟੀਆਂ ਮਿੱਠੀਆਂ ਯਾਦਾਂ। ਬਿਲਕੁਲ ਜੀ, ਜ਼ਿੰਦਗੀ ਇਹ ਹੈ ਜੀ, ਖੱਟੀਆਂ ਮਿੱਠੀਆਂ ਯਾਦਾਂ। ਅੱਜ ਦੇ ਅਸੀਂ ਕਹਿੰਦੇ ਹਾਂ ਕਿ ਵਰਤਮਾਨ ਨੂੰ ਜੀਣਾ ਚਾਹੀਦਾ ਹੈ, ਤੇ ਪਰ ਜਿਹੜੀਆਂ ਅਤੀਤ ਦੀ ਬੁੱਕਲ ਦੇ ਵਿੱਚ ਲੁਕੀਆਂ ਯਾਦਾਂ ਨੇ ਉਹਨਾਂ ਤੋਂ ਜੋ ਅਸੀਂ ਸਿੱਖਿਆ ਹੈ ਉਹਨੂੰ ਵੀ ਨਾਲ ਲੈ ਕੇ ਸਾਨੂੰ ਅਗਲੇ ਆਉਣ ਵਾਲੇ ਵਰਤਮਾਨ ਵੱਲ ਵਧਣਾ ਚਾਹੀਦਾ ਹੈ। ਪਿਛਲੀਆਂ ਪੈੜਾਂ ਨੂੰ ਨਾ ਭੁੱਲੀਏ ਤੇ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਹੋਈਏ ਵਰਤਮਾਨ ਨੂੰ ਜੀਏ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਚੰਗੀਆਂ ਯਾਦਾਂ, ਕੁਝ ਚੰਗੀਆਂ ਪੈੜਾਂ ਅਸੀਂ ਉਲੀਕ ਸਕੀਏ ਆਪਣੇ ਬੱਚਿਆਂ ਦੇ ਲਈ, ਇਸ ਪੀੜ੍ਹੀ ਦੇ ਲਈ। ਸੋ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਸਭ ਦਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੇਰਾ ਸਾਥ ਦੇਣ ਲਈ। ਸੋ ਮੇਰਾ ਵੀ ਜੀ ਹੁਣ ਚਾਹ ਦਾ ਟਾਈਮ ਹੋ ਗਿਆ, ਮੈਂ ਵੀ ਚਾਹ ਪੀਵਾਂ ਤੇ ਮੈਨੂੰ ਦਿਓ ਇਜਾਜ਼ਤ ਵੀ। ਅਗਲੇ ਬੁੱਧਵਾਰ ਮੈਂ ਫੇਰ ਹਾਜ਼ਰ ਹੋਵਾਂਗੀ ਕੁਝ ਹੋਰ ਰਿਸ਼ਤੇ ਦੇ ਨਾਲ। ਸੋ ਜਿਹੜੀਆਂ ਫਰਮਾਇਸ਼ੀ ਗੀਤਾਂ ਦੇ ਆਏ ਹੋਏ ਨੇ ਉਹ ਵੀ ਮੈਂ ਤੁਹਾਡੇ ਲਈ ਛੱਡ ਕੇ ਜਾ ਰਹੇ ਨੇ, ਤੇ ਕੁਝ ਗੀਤ ਦਾਦੀ ਮਾਂ ਦੇ ਜਿਹੜੇ ਆ ਉਹ ਵੀ ਮੈਂ ਤੁਹਾਡੇ ਲਈ ਛੱਡ ਕੇ ਜਾਣੇ ਆ। ਤੇ ਚਲੋ ਜੀ ਠੀਕ ਹੈ। ਤੇ ਨਾਲ ਹੀ ਹੁਣ ਜੀ ਪੰਕਜ ਸਚਦੇਵਾ ਹੁਣਾਂ ਨੇ ਮੈਨੂੰ ਕਹਿ ਦਿੱਤਾ, ਸਤਿ ਸ੍ਰੀ ਅਕਾਲ ਜੀ, ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਬਿਊਟੀਫੁਲ, ਕਹਿੰਦੇ ਪਰ ਬਸ ਕਰੋ ਹੁਣ ਰਹਿਣ ਦੋ, ਕਹਿੰਦੇ ਰਵਾਉਣਾ ਬੰਦ ਕਰੋ ਜੀ। ਜਸਟ ਕਿਡਿੰਗ ਕਹਿ ਰਹੇ ਆ ਜੀ, ਆਈ ਲਵ ਇਟ ਐਂਡ ਥੈਂਕਸ ਫੋਰ ਰਿਮਾਇੰਡਿੰਗ ਆਲ। ਬਹੁਤ ਬਹੁਤ ਸ਼ੁਕਰੀਆ ਪੰਕਜ ਜੀ, ਤੁਹਾਡੀ ਇਹ ਹੱਲਾ ਸ਼ੇਰੀ ਹੁੰਦੀ ਹੈ ਜੋ ਮੈਨੂੰ ਪ੍ਰੋਗਰਾਮ ਕਰਨ ਦੇ ਲਈ ਉਤਸ਼ਾਹਿਤ ਕਰਦੀ ਹੈ। ਕੁਝ ਚਾਰ ਲਾਈਨ ਆ ਕੇ ਤੁਹਾਡੇ ਨਾਲ ਬੋਲ ਲੈਂਦੀ ਹਾਂ, ਆਪਣੀਆਂ ਯਾਦਾਂ ਸਾਂਝੀਆਂ ਕਰ ਲੈਂਦੀ ਹਾਂ। ਸੋ ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦੇ ਵਿੱਚ ਇਸੇ ਤਰ੍ਹਾਂ ਤੁਸੀਂ ਸਾਂਝ ਆਪਣੀ ਬਣਾ ਕੇ ਰੱਖਿਆ ਕਰੋ। ਸੋ ਮੈਨੂੰ ਦਿਓ ਇਜਾਜ਼ਤ ਜੀ, ਰੱਬ ਰਾਖਾ।